ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਮੈਂ ਮੈਲਬਨ ਤੋਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਵੀ ਹਾਂ ਅਮਰਦੀਪ ਕੌਰ ਸੋ ਅੱਜ ਦਾ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ ਚੜਿਆ ਹੋਣਾ ਤੇ ਅਰਦਾਸ ਵੀ ਇਹੀ ਕਰਦੇ ਹਾਂ ਕਿ ਤੁਹਾਡੇ ਅੱਜ ਦੇ ਦਿਨ ਦੀ ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਜਿਹੜਾ ਉਹ ਖੁਸ਼ਗਵਾਰ ਹੋਵੇ ਖੁਸ਼ੀਆਂ ਖੇੜੇ ਮਾਣਦੇ ਰਹੋ ਪ੍ਰੋਗਰਾਮ ਚ ਅੱਜ ਕੀ ਹੋਣਾ ਉਹਦੇ ਬਾਬਤ ਤੁਹਾਨੂੰ ਰੂਪਰੇਖਾ ਜਿਹੜੀ ਉਹ ਜ਼ਰੂਰ ਦੱਸਾਂਗੇ ਪਰ ਉਸ ਤੋਂ ਵੀ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ ਦਿਨ ਹੈਗਾ ਜੀ ਅੱਜ ਮੰਗਲਵਾਰ ਸਾਲ 2018 ਚੱਲ ਰਿਹਾ ਤੇ ਸਾਲ 2018 ਦੇ ਜੂਨ ਮਹੀਨੇ ਦੀ 12 ਤਰੀਕ ਹੈ ਤੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ ਦੇ ਵਿੱਚ ਇਸ ਵੇਲੇ 8:01 ਹੋਏ ਨੇ ਸੋ ਸਿਡਨੀ ਕੈਨਬਰਾ ਮੈਲਬਨ ਤੇ ਬ੍ਰਿਸਬਨ ਦੇ ਵਿੱਚ ਇੱਕੋ ਜਿਹਾ ਸਮਾਂ ਪਰ ਪਰਥ ਦੇ ਵਿਚ ਅਜੇ 6:01 ਹੀ ਹੋਏ ਨੇ ਜਦਕਿ ਐਡੀਲੇਡ ਦੇ ਵਿਚ 7:31 ਦਾ ਸਮਾਂ ਇਸ ਤੋਂ ਬਾਅਦ ਚਲਦੇ ਹਾਂ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ ਸਮਾਂ ਹੈ ਜੀ 10:01 ਦਾ ਇਸ ਤੋਂ ਵੀ ਬਾਹਰ ਆਉਂਦੇ ਹਾਂ ਤੁਹਾਡੇ ਮੁਲਕਾਂ ਵੱਲ ਜਿੱਥੇ ਚੜ ਚੁੱਕਿਆ ਮੰਗਲਵਾਰ ਹਾਂਗਕਾਂਗ ਦੇ ਵਿਚ ਮੰਗਲਵਾਰ ਚੜ ਚੁੱਕਿਆ 6:02 ਦਾ ਸਮਾਂ ਉੱਥੇ ਤੇ ਇਹਦੇ ਨਾਲ ਹੀ ਦੁਬਈ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ ਜੀ ਉੱਥੇ 2:02 ਦਾ ਸਮਾਂ ਵੱਡੇ ਤੜਕੇ ਦਾ ਤੇ ਭਾਰਤ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਤੇ ਤਰੀਕ ਜਿਹੜੀ ਹੈ 12 ਜੂਨ ਉੱਥੇ ਵੀ ਹੋ ਚੁੱਕੀ ਹੈ ਸਮਾਂ ਉੱਥੇ ਹੈਗਾ ਜੀ 3:32 ਦਾ ਸੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੋਂ ਅਸੀਂ ਸਾਰੇ ਸ਼ਬਦ ਕੀਰਤਨ ਦਾ ਜਿਹੜਾ ਪ੍ਰਸਾਰਣ ਹੈ ਉਹ ਸਰਵਣ ਕਰਦੇ ਹੁੰਦੇ ਹਾਂ ਸੋ ਇਸ ਵੇਲੇ 3:32 ਦਾ ਸਮਾਂ ਬਹੁਤ ਹੀ ਸੁਹਾਵਣਾ ਜਿਹਾ ਵਿਸਮਾਦਮਈ ਜਿਹੜਾ ਉੱਥੇ ਮਾਹੌਲ ਹੈ ਵਾਤਾਵਰਣ ਹੈ ਉਹ ਬਣਿਆ ਹੁੰਦਾ ਸੋ ਇਸ ਸਮੇਂ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਲਈ ਹਾਜ਼ਰ ਨੇ ਸਰਬਜੀਤ ਸਿੰਘ ਭਾਜੀ ਸੋ ਸਾਨੂੰ ਬੈਕਐਂਡ ਤੇ ਸਪੋਰਟ ਦਿੰਦੇ ਨੇ ਹਮੇਸ਼ਾ ਤੇ ਜਿੱਥੇ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਉਹਨਾਂ ਮੁਲਕਾਂ ਦੀ ਵੀ ਗੱਲ ਕਰ ਲੈਂਦੇ ਹਾਂ ਜੀ ਕੈਨੇਡਾ ਦੇ ਵਿੱਚ ਅਜੇ ਚੱਲ ਰਿਹਾ ਸੋਮਵਾਰ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 3:03 ਦਾ ਸਮਾਂ ਯਾਨੀ ਬਾਅਦ ਦੁਪਹਿਰ ਜਿਹੜੀ ਹੈ ਸੋਮਵਾਰ ਦੀ ਵੈਨਕੂਵਰ ਦੇ ਵਿੱਚ ਹੋ ਚੁੱਕੀ ਹੈ ਜਦਕਿ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਉੱਥੇ 6:03 ਹੋ ਗਏ ਨੇ ਲੋਸ ਏਂਜਲਸ ਦੇ ਵਿੱਚ ਵੀ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ ਐਲਏ ਦੇ ਵਿੱਚ 3:03 ਉੱਥੇ ਹੋਏ ਨੇ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਜੁੜਦੇ ਹੋ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਜਿਹੜੇ ਦੋਸਤ ਸਾਡੇ ਨਾਲ ਸੁਨੇਹਿਆਂ ਦੇ ਜ਼ਰੀਏ ਵੀ ਆਪਣੀ ਹਾਜ਼ਰੀ ਲਗਵਾ ਰਹੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਸਵਾਗਤ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹ ਵੀ ਦੱਸ ਦਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਜ ਖਬਰਾਂ ਸਿਲਸਿਲਾ ਜਿਹੜਾ ਆਵਾਂਗੇ ਮੈਨੂੰ ਪਰਾਟ ਹੋਰਾਂ ਦੇ ਨਾਲ ਸੋ ਬੜੀ ਲੰਮੀ ਉਡੀਕ ਉਹਨਾਂ ਨੇ ਕਰਵਾਈ ਹੈ ਪਿਛਲੇ ਕੁਛ ਹਫ਼ਤਿਆਂ ਚ ਉਹ ਗੈਰ ਹਾਜ਼ਰ ਰਹੇ ਨੇ ਖਬਰਾਂ ਦੇ ਉਸ ਸਿਲਸਿਲੇ ਤੋਂ ਪਰ ਅੱਜ ਹਾਜ਼ਰ ਹੋਣਗੇ ਜੀ ਔਰ ਖਬਰਾਂ ਤੇ ਟਿੱਪਣੀਆਂ ਵੀ ਦੇਣਗੇ ਸਾਡੇ ਨਾਲ ਤੇ ਇਸ ਤੋਂ ਇਲਾਵਾ ਹੋਰ ਕੀ ਹੋਣਾ ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੌਰਾਨ ਤੇ ਨਾਲ ਹੀ ਨਾਲ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸਿਲਸਿਲਾ ਅਸੀਂ ਸ਼ੁਰੂ ਕਰਨਾ ਪਰ ਇਹ ਸਿਲਸਿਲਾ ਜਿਹੜਾ ਨਾ ਇੱਕ ਕਹਿ ਲਓ ਕਿ ਅੱਜ ਅਸੀਂ ਇੱਕ ਟ੍ਰਾਇਲ ਹੀ ਕਰਨਾ ਇਹਦਾ ਔਰ ਜੇ ਤੁਸੀਂ ਟ੍ਰਾਇਲ ਦੇ ਵਿੱਚ ਪਾਸ ਹੁੰਦੇ ਹੋ ਤੇ ਅਸੀਂ ਇਹ ਸਿਲਸਿਲਾ ਜਿਹੜਾ ਅਗਲੇ ਵੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਸੋ ਜਿਹੜਾ ਇਹ ਸਿਲਸਿਲਾ ਜੀ ਇਹ ਸ਼ੁਰੂ ਕਰਾਂਗੇ ਸਵਾਲ ਸਾਡੇ ਜਵਾਬ ਤੁਹਾਡੇ ਸੋ ਇਹ ਸਵਾਲ ਜਿਹੜੇ ਅੱਜ ਅਸੀਂ ਪਾਉਣੇ ਆ ਤੁਹਾਡੇ ਲਈ ਉਹਨਾਂ ਸਵਾਲਾਂ ਦੇ ਜੇਕਰ ਤੁਸੀਂ ਜਵਾਬ ਸਹੀ ਦਿੰਦੇ ਹੋ ਔਰ ਵੱਡੀ ਗਿਣਤੀ ਦੇ ਵਿੱਚ ਜੇ तीन सवाल असी पुछे है जा चार सवाल असी पुछे है। जे चार दे चारों सवाल तुसी सही बुझदे और उन्हां दा जवाब सही देंदे और जेड़ा भी लिसनर सारे सवालों के जवाब सही देने दे विच कामयाब हुंदा है उन्हूं असी विनर घोषित करांगे जेतू घोषित करांगे और उन्हां नूं मौका देंगे जी साडे स्टूडियो विच आउण दा ते उन्हां दे नाल करांगे उन्हां दे बारे गल्लां। सो हरमन रेडियो दे स्टूडियो दे विच सो अज देखदे आं जी किहड़ा ओह लकी विनर है कौन खुशकिस्मत शख्स है जिहड़ा अज दे सवालां दी लड़ी नूं जितदा है। ते सवाल असी पावांगे जी खबरां तों बाद जदों असी जरूरी जानकारियां सांझियां करदे आं उस तो बाद जिहड़ा अगला सिलसिला है ओह लैके आवांगे सवाल साडे जवाब तुहाडे। ते इस तों बिना होर की होणा जी इस तों बिना तुहाडे नाल असी सांझे करांगे तुहाडे ही जिहड़े मैसेजेस तुहाडे ही जिहड़े सुनेहे साडे तक पहुंचदे ने ते गीत संगीत दा सिलसिला जिहड़ा ओह चलदा रखांगे प्रोग्राम दे विच प्रोग्राम दे दौरान। ते दोस्तो प्रोग्राम दे विच कोशिश यही हुंदी है कि असी तुहाडियां जिहड़ियां फरमाइशां ओह वी पूरियां कर सकीए पर कई बार की हुंदा है कि प्रोग्राम दा जिहड़ा रुख है कई बार गल्लबात वल इस तरह मुड़ जांदा है कि गीतां दे लई थां जिहड़ी ओह बचदी नहीं प्रोग्राम च, पर कोशिश रहेगी कि असी सवालां दे नाल नाल गीत जिहड़े ओह वी तुहाडी नज़र करदे रहीए ते कोई गलती रह गई होवे कोई कमी रह जावे ਤਾਂ ਤੁਸੀਂ ਜ਼ਰੂਰ ਸਾਨੂੰ ਫੀਡਬੈਕ ਦਿਆ ਕਰੋ feedback@harmanradio.com ਔਰ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਕਿ ਜੇਕਰ ਤੁਸੀਂ ਅਜੇ ਤੱਕ ਸਾਡੀ ਐਪ ਜਿਹੜੀ ਆ ਜੀ ਆਪਣੇ ਫੋਨ ਤੇ ਡਾਊਨਲੋਡ ਨਹੀਂ ਕੀਤੀ ਹਰਮਨ ਰੇਡੀਓ ਦੀ ਐਪ ਜਿਹੜੀ ਆ ਜੇਕਰ ਤੁਸੀਂ ਅਜੇ ਤੱਕ ਡਾਊਨਲੋਡ ਨਹੀਂ ਕੀਤੀ ਆਪਣੇ ਫੋਨ ਤੇ ਇੰਸਟਾਲ ਨਹੀਂ ਕੀਤੀ ਤਾਂ ਜ਼ਰੂਰ ਇੰਸਟਾਲ ਕਰੋ ਕਿਉਂਕਿ ਉਹਦੇ ਤੁਹਾਨੂੰ ਫਾਇਦੇ ਬਹੁਤ ਨੇ। ਜੇਕਰ ਤੁਸੀਂ ਸਾਨੂੰ ਸਿੱਧਾ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਸਾਰੇ ਲਿੰਕ ਜਿਹੜੇ ਨੇ ਉਹ ਮੌਜੂਦ ਨੇ ਜੀ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ ਟੈਲੀਗ੍ਰਾਮ ਦਾ ਲਿੰਕ ਉਹਦੇ ਵਿੱਚ ਮੌਜੂਦ ਹੈ ਤੁਸੀਂ ਸਿਰਫ ਟੱਚ ਕਰਨਾ ਹੈ ਉਹਨੂੰ ਔਰ ਜੇਕਰ ਤੁਸੀਂ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਈਮੇਲ ਦਾ ਵੀ ਜਿਹੜਾ ਐਡਰੈਸ ਆ ਉਹਦੇ ਵਿੱਚ ਮੌਜੂਦ ਹੈ। ਜੇਕਰ ਤੁਸੀਂ ਸਾਨੂੰ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਨੰਬਰ ਜਿਹੜਾ ਸਿੱਧਾ ਹੀ ਡਾਇਲ ਹੋਏਗਾ। ਸੋ ਇਹਦੇ ਨਾਲ ਹੀ ਇੱਕ ਜਿਹੜੀ ਹੋਰ ਖਾਸੀਅਤ ਇਹ ਹੈ ਕਿ ਲਾਈਵ ਬਲੌਗ ਜਿਹੜਾ ਆ ਉਹ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੀਆਂ ਐਕਟੀਵਿਟੀਜ਼ ਜਾਂ ਅੱਜ ਦੇ ਪ੍ਰੋਗਰਾਮ ਦੀਆਂ ਗਤੀਵਿਧੀਆਂ ਨੇ ਉਹ ਨਾਲ ਦੀ ਨਾਲ ਨਜ਼ਰ ਤੁਹਾਡੀ ਪਾਉਂਦਾ ਹੈ ਕਿਉਂਕਿ ਜੋ ਤੁਸੀਂ ਤਸਵੀਰਾਂ ਭੇਜਦੇ ਹੋ ਸਾਨੂੰ ਸੋਹਣੇ ਸੋਹਣੇ ਵਿਚਾਰ ਸਾਨੂੰ ਭੇਜਦੇ ਹੋ ਉਹ ਲਾਈਵ ਬਲੌਗ ਦੇ ਨਾਲੋਂ ਨਾਲ ਸ਼ੇਅਰ ਕੀਤੇ ਜਾਂਦੇ ਨੇ ਔਰ ਤੁਸੀਂ ਉਹਨਾਂ ਨੂੰ ਵੀ ਚੈੱਕ ਕਰ ਸਕਦੇ ਹੋ। ਸੋ ਹੁਣ ਅਸੀਂ ਬਹੁਤੀਆਂ ਗੱਲਾਂ ਬਾਤਾਂ ਨਹੀਂ ਕਰਦੇ ਬਹੁਤ ਹੀ ਸੋਹਣਾ ਜਿਹਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਮਧੁਰ ਆਵਾਜ਼ ਦੇ ਵਿੱਚ ਇੱਕ ਗੀਤ ਧਾਰਮਿਕ ਗੀਤ ਹੈ ਪਰ ਉਮੀਦ ਕਰਾਂਗੀ ਜ਼ਰੂਰ ਸਾਡੀ ਰੂਹ ਨੂੰ ਉਠਾਰੇਗਾ ਔਰ ਬਹੁਤ ਹੀ ਪਿਆਰਾ ਜਿਹਾ ਸੁਣਦੇ ਹਾਂ ਗਾਇਕਾ ਸ਼ਰਈਆ ਦੀ ਆਵਾਜ਼ ਦੇ ਵਿੱਚ। ਜੀ ਦੋਸਤੋ ਸਵਾਗਤ ਕਰਦੇ ਹਾਂ ਜੀ। ਅਨਾਉਂਸਮੈਂਟ ਜਿਹੜੀ ਸੀ ਉਹ ਮੈਂ ਧਾਰਮਿਕ ਗੀਤ ਦੀ ਕੀਤੀ ਸੀ, ਪਰ ਇੱਕ ਸ਼ਬਦ ਤੁਸੀਂ ਸਰਵਣ ਕੀਤਾ ਔਰ ਬਹੁਤ ਹੀ ਮਨਮੋਹਕ ਆਵਾਜ਼ ਦੇ ਵਿੱਚ, ਬੜੀ ਮਧੁਰ ਆਵਾਜ਼ ਦੇ ਵਿੱਚ, ਔਰ ਉਮੀਦ ਕਰਦੀ ਹਾਂ ਜ਼ਰੂਰ ਤੁਸੀਂ ਪਸੰਦ ਕੀਤਾ ਹੋਣਾ। ਤੇ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ 'ਚ ਬਹੁਤ ਸਾਰੇ ਸੱਜਣ ਵੀ ਜੁੜ ਰਹੇ ਨੇ ਤੇ ਅਸੀਂ ਸਾਰਿਆਂ ਨੂੰ ਹੀ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਪ੍ਰੋਗਰਾਮ 'ਚ ਸਮਾਂ ਜਿਹੜਾ ਜੀ ਉਹ ਮੌਸਮ ਦੇ ਉੱਤੇ ਝਾਤ ਪਾਉਣ ਦਾ ਵੀ ਹੋ ਗਿਆ, ਤੇ ਨਾਲ ਹੀ ਨਾਲ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਤੇ ਖ਼ਬਰਾਂ ਦੇ ਸਿਲਸਿਲੇ 'ਚ ਸਾਡਾ ਸਾਥ ਦੇਣ ਦੇ ਲਈ ਇਸ ਵੇਲੇ ਮਿੰਟੂ ਬਰਾੜਪੁਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ 'ਚ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ, ਸਾਡੇ ਸਰੋਤਿਆਂ ਦਾ ਦਿਨ ਖੂਬਸੂਰਤ ਚੜਿਆ ਹੋਣਾ, ਇਸ ਗੱਲ ਦਾ ਸਾਨੂੰ ਵਿਸ਼ਵਾਸ ਹੈ, ਕਿਉਂਕਿ ਬਹੁਤ ਸੋਹਣੇ ਸੋਹਣੇ ਮੈਸੇਜਿਸ ਵੀ ਸਾਡੇ ਤੱਕ ਉਹਨਾਂ ਵੱਲੋਂ ਪਹੁੰਚ ਰਹੇ ਨੇ। ਤੇ ਅਸੀਂ ਉਮੀਦ ਕਰਦੇ ਹਾਂ ਤੁਹਾਡਾ ਵੀ ਦਿਨ ਅੱਜ ਬਹੁਤ ਸੋਹਣਾ ਚੜਿਆ ਹੋਣਾ, ਕਿਉਂਕਿ ਤੁਸੀਂ ਵੀ ਗ੍ਰਿਫਤ ਖੇਡਾਂ ਤੋਂ ਹੁਣ ਸੁਰਖਰੂ ਹੋ ਕੇ ਬੈਕ ਟੂ ਰੂਟੀਨ ਹੋ ਗਏ ਹੋ। ਤੇ ਅੰਬਰ ਸਾਹਿਬ, ਕਿਵੇਂ ਰਿਹਾ ਸਾਰਾ ਜਿਹੜਾ ਸ਼ਹੀਦੀ ਟੂਰਨਾਮੈਂਟ ਦੇ ਦੋ ਦਿਨ ਸਨ?
ਬਹੁਤ ਖੂਬਸੂਰਤ ਸੀ ਜੀ, ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਸਾਰੀਆਂ ਨਵੀਆਂ ਰੂਹਾਂ ਮਿਲੀਆਂ ਤੇ ਬਹੁਤ ਸਾਰੇ ਜਿਹੜਾ ਮੇਲੇ ਦਾ ਜਿਹੜਾ ਆਨੰਦ ਆ ਉਹ ਲਿਆ ਗਿਆ ਜੀ, ਖੇਡਾਂ ਦਾ ਆਨੰਦ ਲਿਆ ਗਿਆ। ਕੁੱਲ ਮਿਲਾ ਕੇ ਜਿਹੜੀ ਰੂਹ ਸਾਰਾ ਸਾਰ ਹੋ ਜਾਂਦੀ ਹੈ, ਜਿੱਦਾਂ ਬੰਦਾ ਜਦੋਂ ਜਾਂ ਜਦੋਂ ਇਹੋ ਜਿਹੇ ਮੇਲਿਆਂ 'ਚ ਜਾਂਦਾ ਤਾਂ ਬਹੁਤ ਚੰਗਾ ਲੱਗਦਾ। ਸੋ ਆਪਾਂ ਨੂੰ ਵੀ ਬਹੁਤ ਵਧੀਆ ਲੱਗਿਆ ਜੀ।
ਜੀ ਸੋ ਇਸ ਵਾਰ ਦੀ ਖਾਸੀਅਤ ਕੀ ਰਹੀ, ਕਿਉਂਕਿ ਹਰ ਵਾਰ ਜਦੋਂ ਵੀ ਅਸੀਂ ਗ੍ਰਿਫਤ ਜਾਂਦੇ ਹਾਂ, ਪ੍ਰਾਹੁਣਚਾਰੀ ਜਿਹੜੀ ਆ ਉਹ ਉਹਨਾਂ ਦੀ ਪਾ ਕਮਾਲ ਆ ਗ੍ਰਿਫਤ ਵਾਲਿਆਂ ਦੀ, ਉਹ ਤਾਂ ਤੁਸੀਂ ਮੈਨੂੰ ਲੱਗਦਾ ਕਿ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਵੀ ਉਹਦੀ ਜਿਹੜੀ ਤਾਰੀਫ ਆ ਉਹ ਕੀਤੀ ਆ, ਪਰ ਇਸ ਤੋਂ ਇਲਾਵਾ ਕਿਉਂਕਿ ਹਰ ਵਾਰ ਜਿਹੜਾ ਇਕੱਠ ਆ ਉਹ ਕਾਫੀ ਵੱਧਦਾ ਆ, ਔਰ ਇਸ ਵਾਰ ਕਿੰਨਾ ਕੁ ਇਕੱਠ ਜਿਹੜਾ ਉਹ ਦੇਖਣ ਨੂੰ ਮਿਲਿਆ?
ਇਕੱਠ ਤਕਰੀਬਨ ਇਸ ਵਾਰ ਅੰਕੜਾ ਜਿਹੜਾ ਉਹ, ਕਿਉਂਕਿ ਕੋਈ ਆਪਣੇ ਕੋਲ ਸਥਾਈ ਪੈਮਾਨਾ ਤਾਂ ਹੁੰਦਾ ਨੀ, ਪਰ ਲੇਟਰ ਆਉਣ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਪਲੇਟਾਂ ਕਿੰਨੀਆਂ ਲੱਗੀਆਂ ਲੰਗਰ ਲਈਆਂ, ਉਹਦਾ ਤਾਂ ਥੋੜਾ ਬਹੁਤ ਆਈਡੀਆ ਹੋ ਜਾਂਦਾ, ਪਰ ਫਿਰ ਵੀ 20,000 ਤੋਂ 25,000 ਦੇ ਦਰਮਿਆਨ ਲੋਕ ਕਹਿ ਰਹੇ ਸੀ ਵੀ ਇਕੱਠ ਹੈਗਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪ੍ਰਬੰਧਕਾਂ ਨੂੰ ਕਹਿ ਕੇ ਆਏ ਸੀ ਵੀ ਬੇਨਤੀ ਆ ਵੀ ਤੁਸੀਂ ਜ਼ਰੂਰ ਇਹ ਦੱਸਿਓ। ਸੋ ਇਕੱਠ ਵੀ ਸੋਹਣਾ ਸੀ ਜੀ। ਦੂਜੀ ਜਿਹੜੀ ਇਸ ਵਾਰ ਦੀ ਜਿਹੜੀ ਖਾਸੀਅਤ ਇਹ ਰਹੀ ਵੀ ਕੁਝ ਕੁ ਦਿਨਾਂ ਤੋਂ ਮੌਸਮ ਬਾਰੇ ਬਹੁਤ ਡਰ ਲੱਗ ਰਿਹਾ ਸੀ, ਸਾਰੇ ਜਾਣੇ ਕਹਿ ਰਹੇ ਸੀ ਵੀ ਮੌਸਮ ਬਹੁਤ ਖਰਾਬ ਰਹੂਗਾ। ਪਹਿਲੇ ਦਿਨ ਰਿਹਾ ਵੀ, ਕਿਉਂਕਿ ਫਰਾਈਡੇ ਸ਼ਾਮ ਨੂੰ ਮੈਂ, ਤੁਸੀਂ ਸੋਚ ਵੀ ਨਹੀਂ ਸਕਦੇ ਮੇਰੇ ਕੋਲ ਇੰਨੇ ਕੁ ਮੈਸੇਜ ਤੇ ਸੁਨੇਹੇ ਆਏ ਲੋਕਾਂ ਦੇ ਵੀ ਜੇ ਤੁਸੀਂ ਪਹੁੰਚ ਚੁੱਕੇ ਹੋ ਤਾਂ ਮੌਸਮ ਕਿਹੋ ਜਿਹਾ, ਤੇ ਸਾਨੂੰ ਲਾਈਵ ਹੋਣਾ ਪਿਆ। ਤੇ ਉਸ ਲਾਈਵ ਤੋਂ ਬਾਅਦ ਸਾਰੇ ਨੇ ਕਿਹਾ ਵੀ ਨਹੀਂ ਬਹੁਤ ਵਧੀਆ ਹੋਇਆ ਵੀ ਅਸੀਂ ਆ ਗਏ। ਤੇ ਸੰਡੇ ਵਾਲੇ ਦਿਨ ਭਾਵੇਂ ਬੱਦਲਬਾਈ ਬਹੁਤ ਜ਼ਿਆਦਾ ਸੀ, ਸੁਬਾਹ ਸੁਬਾਹ ਮੀਂਹ ਵੀ ਪੈਂਦਾ ਰਿਹਾ, ਪਰ ਕੁੱਲ ਮਿਲਾ ਕੇ ਜਿਹੜਾ ਮੌਸਮ ਨੂੰ ਨਾ, ਮੈਨੂੰ ਤਾਂ ਇਹ ਮਹਿਸੂਸ ਹੋਇਆ ਵੀ ਇੰਨੀ ਦੁਨੀਆਂ ਨੇ ਆ ਕੇ ਬੱਦਲਾਂ ਨੂੰ ਚੀਰਤਾ ਹੁੰਦਾ ਜਿਵੇਂ, ਤੇ ਬੱਦਲਾਂ ਦਾ ਜਿਹੜਾ ਦੂਜੇ ਦਿਨ ਨਾ ਨਿਸ਼ਾਨ ਹੀ ਨਹੀਂ ਰਿਹਾ, ਇੰਨਾ ਸੋਹਣਾ ਧੁੱਪ ਵਾਲਾ ਤੇ ਵਧੀਆ ਦਿਨ ਲੱਗਿਆ ਜਿਹੜੇ ਦਿਨ ਦੀ ਆਸ ਸੀ ਪਹਿਲਾਂ। ਜਿਹੜੇ ਮੈਂ ਮੇਲੇ ਹੁਣ ਤੱਕ ਤਕਰੀਬਨ 7-8 ਮੇਲਿਆਂ ਚ ਜਾ ਚੁੱਕਿਆ, ਤੇ ਸਾਰੇ ਮੇਲਿਆਂ ਚ ਨਾ ਪਹਿਲਾਂ ਤਰੇਲ ਹੁੰਦੀ ਸੀ ਤੇ ਨਾਲ ਨਾਲ ਜਿਹੜੀ ਇੱਕ ਕੋਹਰਾ ਪੈਂਦਾ ਹੁੰਦਾ ਸੀ, ਤੇ ਇਸ ਵਾਰ ਬੱਦਲਾਂ ਕਾਰਨ ਕੋਹਰਾ ਨਹੀਂ ਸੀਗਾ ਤੇ ਥੋੜਾ ਜਿਹਾ ਕਹਿ ਸਕਦੇ ਹਾਂ ਚੰਗਾ ਵਧੀਆ ਮੌਸਮ ਮੈਨੂੰ ਲੱਗਿਆ, ਸਾਰਿਆਂ ਨੇ ਮੌਸਮ ਨੂੰ ਆਨੰਦ ਮਾਣਿਆ। ਪਰ ਦੇਰੀ ਹੋਈ ਜੀ, ਮੈਚ ਲੇਟ ਸ਼ੁਰੂ ਹੋਣਾ, ਲੇਟ ਖਤਮ ਹੋਣਾ, ਠੰਡ ਦੇ ਵਿੱਚ ਬੱਚਿਆਂ ਨੇ ਜਿਹੜਾ ਉਹਨਾਂ ਨੂੰ ਤਕਲੀਫ਼ ਹੋਣੀ, ਬਜ਼ੁਰਗਾਂ ਨੂੰ ਤਕਲੀਫ਼ ਹੋਣੀ, ਉਹ ਜ਼ਰੂਰ ਦੁਖਦਾਈ ਸੀ। ਤੇ ਬਾਕੀ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਜਦੋਂ ਦੋ ਟੀਮਾਂ ਨਾ ਬਹੁਤ ਸਖ਼ਤ ਮਿਹਨਤ ਤੋਂ ਬਾਅਦ ਫਾਈਨਲ 'ਚ ਪਹੁੰਚਦੀਆਂ, ਤੇ ਉਹ ਫਾਈਨਲ ਜੇ ਸਾਰੇ ਦਰਸ਼ਕਾਂ ਦੀ ਮੌਜੂਦਗੀ ਜੇ ਹੋਵੇ ਤਾਂ ਹੀ ਵਧੀਆ ਹੁੰਦਾ। ਪਰ ਮੈਂ ਜਿੱਥੋਂ ਦਾਅਵੇ ਨਾਲ ਕਹਿ ਸਕਦਾ ਤੇ ਤਕਰੀਬਨ 50% ਤੋਂ ਉੱਤੇ ਦਰਸ਼ਕ ਆ ਜਿਹੜੇ ਫਾਈਨਲ ਤੋਂ ਪਹਿਲਾਂ ਚਲੇ ਗਏ ਸੀ, ਕਿਉਂਕਿ ਉਹਨਾਂ ਦੀ ਮਜਬੂਰੀ ਸੀ ਜਾਣਾ। ਸੋ ਇਹ ਮੈਨੂੰ ਕੁਝ ਕੁ ਗੱਲਾਂ ਮਹਿਸੂਸ ਹੋਈਆਂ ਵੀ ਇਹਨਾਂ ਨੂੰ ਦੂਰ ਕਰਨਾ ਪੈਣਾ। ਪ੍ਰਬੰਧਕਾਂ ਵੱਲੋਂ ਕੋਈ ਕਮੀ ਨਹੀਂ ਸੀ, ਪ੍ਰਬੰਧਕਾਂ ਆਪਦੇ 8 ਵਜੇ ਹੀ ਜਿਹੜਾ ਛੋਲੇ ਭਟੂਰੇ ਤਿਆਰ ਕਰਕੇ ਬੈਠ ਗਏ ਸੀ, ਪਰ ਪਹਿਲਾ ਜਿਹੜਾ ਮੈਚ ਹੀ ਹੈ ਜਿਹੜਾ ਉਹ ਪਿਛਲੇ ਪੈਰ ਸ਼ੁਰੂ ਹੋਣਾ, ਪਹਿਲਾ ਪੈਰ ਵੈਸੇ ਹੀ ਚਲਾ ਜਾਣਾ। ਹਾਲਾਂਕਿ ਤੁਸੀਂ ਹੈਰਾਨ ਹੋਵੋਗੇ, ਜਿਹੜੀ ਸੌਕਰ ਨੂੰ ਅਸੀਂ ਅਣਗੌਲਾ ਕਰਦੇ ਹਾਂ ਉਹ ਸਿੱਖ ਖੇਡਾਂ ਦੇ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਪਾਉਂਦੀ ਆ ਤੇ ਗ੍ਰਿਫਤ ਖੇਡਾਂ 'ਚ ਵੀ ਸਭ ਤੋਂ ਵੱਧ ਯੋਗਦਾਨ ਪਾਉਂਦੀ ਆ। ਸੋ ਸਾਨੂੰ ਸੋਚਣਾ ਪੈਣਾ ਸੌਕਰ ਦੇ ਮਾਮਲੇ 'ਚ ਵੀ, ਉਹਨੂੰ ਅਸੀਂ ਪ੍ਰਾਇਮਰੀ ਖੇਡ ਦੇ ਤੌਰ ਤੇ ਲੈ ਕੇ ਆਈਏ, ਨਾ ਕਿ ਕਬੱਡੀ ਨੂੰ। ਕਿਉਂਕਿ ਸੌਕਰ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਵੀ ਮੈਂ ਗਰਾਊਂਡ ਦੇ ਵਿੱਚ ਤਕਰੀਬਨ 8 ਵਜੇ ਪਹੁੰਚੇ ਹਾਂ, ਮੈਂ ਤੇ ਅਮਨਦੀਪ, ਤੇ ਉਸ ਤੋਂ ਪਹਿਲਾਂ ਉੱਥੇ ਮੈਚ ਚੱਲ ਰਿਹਾ ਸੀ, ਸੌਕਰ ਦਾ ਮੈਚ ਸਟਾਰਟ ਹੋ ਚੁੱਕਿਆ ਸੀ। ਸੋ ਇਹ ਇੱਕ ਵੱਡੀ ਗੱਲ ਆ ਵੀ ਉਹ ਪਲੇਅਰ ਵੀ ਆਰਗੇਨਾਈਜ਼ਡ ਆ ਤੇ ਉਹ ਵਧੀਆ, ਨਾ ਕੋਈ ਰੌਲਾ, ਹਾਂ ਨਾ ਕੋਈ ਰੌਲਾ ਪਾਉਂਦੇ ਆ, ਨਾ ਲੜਦੇ ਆ, ਨਾ ਭਿੜਦੇ ਆ, ਨਾ ਕੋਈ ਉਹਨਾਂ ਦਾ ਕੰਪਲੇਂਟਸ ਆਉਂਦੀਆਂ। ਤੇ ਪਰ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਵੀ ਅਸੀਂ ਸੌਕਰ ਨੂੰ ਕਿਵੇਂ ਇੰਪਰੂਵ ਕਰਨਾ। ਜੀ ਜੀ, ਕਾਲ ਆ ਕੋਈ,
ਕਾਲ ਆ ਰਹੀ, ਮੈਨੂੰ ਲੱਗਦਾ ਕਿ ਅਸੀਂ ਕਾਲ ਜਿਹੜੀਆਂ ਵੈਸੇ ਬਾਅਦ ਚ ਲੈਣੇ ਹੁੰਦੇ ਆ, ਪਰ ਹੁਣ ਪਤਾ ਨਹੀਂ ਹੈ ਕਿ ਕਾਲ ਕਿਸ ਦੀ ਹੈ, ਸੋ ਜੇ ਜ਼ਰੂਰੀ ਤਾਂ ਅਸੀਂ ਜ਼ਰੂਰ ਲੈ ਲੈਣੇ ਆ ਜੀ।
ਹੈਲੋ
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 ਹਾਂ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
5 ਮਿੰਟ ਬਾਅਦ ਜੀ।
ਹਾਂਜੀ, ਆਪਣਾ ਨਾਮ ਦੱਸੋਗੇ?
ਭੈਣ ਜੀ ਤੁਹਾਨੂੰ ਵੀ, ਮੇਰਾ ਨਾਮ ਜੀ ਮਨਦੀਪ ਹੈ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮਨਦੀਪ ਜੀ, ਸਵਾਗਤ ਤੁਹਾਡਾ।
ਥੈਂਕ ਯੂ ਜੀ, ਮੈਂ ਪੂਰਨ ਤੁਹਾਡਾ ਰੋਜ਼ ਹੀ ਸੁਣਨਾ ਵਾ, ਮਿੰਟੂ ਬਰਾਦ ਨੂੰ ਪਿਛਲੇ ਹਫ਼ਤੇ ਮਿਸ ਕੀਤਾ ਸੀਗਾ ਤੇ ਬਾਕੀ ਤੇ ਬਹੁਤ ਵਧੀਆ ਚੱਲ ਰਿਹਾ
ਜੀ। ਜੀ
ਮਿਹਰਬਾਨੀ
ਮੈਂ ਬਸ ਆ ਤੁਸੀਂ ਗ੍ਰਿਫਤ ਦੀ ਤੁਸੀਂ ਗੱਲ ਕਰ ਰਹੇ, ਮੈਂ ਇੱਕ ਛੋਟੀ ਜਿਹੀ ਗੱਲ, ਮੈਨੂੰ ਲੱਗਦਾ ਕਿ ਪਤਾ ਨੀ ਤੁਸੀਂ ਕਮੇਟੀ ਮੈਂਬਰ ਜੇ, ਤਾਂ ਮੈਂ ਪਰ ਸੋਚਦਾ ਕਿ ਸ਼ਾਇਦ ਤੁਹਾਨੂੰ ਸੁਝਾਅ ਦਿੱਤਾ ਹੋ ਸਕਦਾ ਗਾਂ ਪਹੁੰਚ ਜੇ। ਤੇ ਮੇਰੇ ਨਾ ਪੇਰੈਂਟਸ ਆ ਜਾਣੇ, ਮਤਲਬ ਕਿ ਓਬਵੀਅਸਲੀ ਉਹ 70+ ਹੀ ਨੇ ਦੋਨੇ ਜਾਣੇ, ਤੇ ਮੈਂ ਤੇ ਉੱਥੇ ਹੱਥ ਖੜੇ ਕਰਦੇ ਲੈਣਾ ਚ ਲੱਗਣ ਲਈ, ਲੰਗਰ ਲਈ ਜਾਂ ਹੋਰ ਚੀਜ਼ਾਂ ਲਈ। ਤੇ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਜਿਵੇਂ ਹੁੰਦਾ ਆਪਣਾ ਪੁਰਾਣਾ ਹਨਾ, ਉਹਨਾਂ ਨਹੀਂ ਮੈਂ ਲੱਗਦਾ, ਮੈਂ ਕਿਹਾ ਚਲੋ ਤੁਸੀਂ ਮਜ਼ਾ ਵੇਖ ਲਓ। ਤੇ ਮੈਨੂੰ ਇਹੀ ਗੱਲ ਕਿ ਲੈਣਾ ਤੇ ਆਲਰੇਡੀ ਲੱਗੀਆਂ ਸਪੇਸ ਹੈਗੀ ਆ ਹਨਾ, ਤੇ ਉਹਨਾਂ ਨੂੰ ਲਿਟਰਲੀ 1 ਘੰਟਾ 15 ਮਿੰਟ ਲਾਈਨ ਚ ਖੜਨ ਤੋਂ ਬਾਅਦ ਮਿਲਿਆ ਪ੍ਰਸ਼ਾਦ ਪਾਣੀ, ਤੇ ਉਹ ਕਹਿੰਦੇ ਕਿ ਮੈਨੂੰ ਫੀਲ ਹੋਇਆ ਕਿ ਮੈਨੂੰ ਚੱਕਰ ਜਿਹਾ ਆ ਰਿਹਾ, ਮੈਂ ਕਿਹਾ ਤੁਹਾਡੇ ਕੋਲ ਪਹਿਲਾਂ ਹੀ ਕਹਿ ਰਹੀ ਨਾ ਆ ਜਾਓ ਕਿ ਲੈਣਾ ਲੱਗੀਆਂ। ਮੈਨੂੰ ਲੱਗਾ ਕਿ ਬੈਟਰ ਹੈ ਕਿ ਜੇ ਪੰਗਤ ਦੇ ਵਿੱਚ ਦੇ ਦੇਣਾ, ਸਗੋਂ ਜਿੱਦਾਂ ਆਮ ਅਸੀਂ ਗੁਰਦੁਆਰੇ ਜਾਂਦਾ, ਭਾਵੇਂ ਕਿਸੇ ਨੂੰ ਹੁੰਦਾ ਕਿ ਜੇ ਦਾਲ ਫੁਲਕਾ ਇੱਕ ਦੇ ਉੱਤੇ ਦਾਲ ਪਵਾ ਗਿਆ ਤੇ ਬੰਦਾ ਤੁਰਦਾ ਮੰਨਦਾ ਹਨਾ, ਇੱਕ ਅੱਧਾ ਵੀ ਲੈ ਕੇ, ਤੇ ਇੰਸਟੈਂਟ ਕਿ 1 ਘੰਟੇ 1.5 ਬਾਅਦ ਵਾਰੀ ਆਵੇ, ਮੇਰੇ ਖਿਆਲ ਚ ਥੋੜਾ ਜਿਹਾ ਬਾਕੀ ਦਾ ਹੈ ਤੇ ਪ੍ਰਬੰਧ ਠੀਕ ਹੈ, ਬਟ ਥੋੜਾ ਜਿਹਾ ਇਹਦੇ ਕੋਲ ਹੈਗਾ ਵੀ ਉੱਥੇ ਲੈਣਾ ਬਹੁਤ ਵੱਡੀਆਂ ਲੱਗ ਜਾਂਦੀਆਂ, ਤੇ ਜਿਹੜਾ ਮੈਨੂੰ ਲੱਗਦਾ ਕਿ ਪੰਗਤ ਵਾਲਾ ਸਿਸਟਮ ਫਿਰ ਵੀ ਬੈਟਰ ਰਹੂਗਾ।
ਦੇਖੋ ਮਨਦੀਪ ਬਾਈ, ਇਹ ਨਾ ਹਰ ਵਾਰੀ ਇਸ ਤੇ ਸੁਝਾਅ ਆਉਂਦੇ ਆ ਤੇ ਆਪਾਂ ਸੁਝਾਅ ਗਾਂ ਵੀ ਲੈ ਕੇ ਜਾਂਦੇ ਆ ਤੇ ਸੁਧਾਰ ਵੀ ਕੀਤਾ ਜਾਂਦਾ, ਪਰ ਪ੍ਰੋਬਲਮ ਪਤਾ ਕਿੱਥੇ ਆ ਰਹੀ ਆ? ਪ੍ਰੋਬਲਮ ਆ ਰਹੀ ਹੈ ਜੀ ਗਿਣਤੀ ਮਿਣਤੀ ਦੇ ਵਿੱਚ। ਇੱਕ ਸਾਡੀ ਜਿਹੜੀ ਸਾਡੀ ਕੌਮ ਚ ਇੱਕ ਕਮੀ ਆ, ਅਸੀਂ ਲੱਖ ਆਰਗੇਨਾਈਜ਼ਡ ਆ ਹਰ ਕੰਮ ਚ, ਪਰ ਮੈਂ ਇਹ ਕਹਿਣਾ ਹੁੰਦਾ ਵੀ ਸਾਨੂੰ ਤਾਂ ਵਾਹਿਗੁਰੂ ਲਈ ਫਿਰਦਾ ਤੇ ਵਾਹਿਗੁਰੂ ਹੀ ਕਰਵਾਈ ਜਾਂਦਾ ਸਾਡੇ ਤੋਂ ਤਾਂ ਨਹੀਂ। ਜੇ ਅਸੀਂ ਕਹੀਏ ਜੇ ਕਿਸੇ ਹੋਰ ਕੌਮ ਨੇ ਗੋਰਿਆਂ ਨੇ ਕਰਨਾ ਹੋਵੇ, ਉਹ ਕਦੇ ਵੀ ਸਿਰੇ ਨਾ ਤਾਰ ਸਕਣ, ਅਸੀਂ ਫਿਰ ਵੀ ਔਖੇ ਸੌਖੇ ਤਾਰ ਰਹੇ ਹਾਂ। ਕਾਰਨ ਕੀ ਹੈ? ਕੋਈ ਬੰਦਾ RSVP ਕਰਦਾ ਸਾਡੇ? ਕੋਈ ਬੰਦਾ ਹੀ ਨਹੀਂ ਕਰਦਾ। ਜੇ ਅਸੀਂ ਅਸੂਲ ਇਹ ਹੋਵੇ ਵੀ ਜੇ ਸਾਨੂੰ ਪਤਾ ਹੋਵੇ ਵੀ ਮੇਲੇ ਦੇ ਵਿੱਚ ਮੰਨ ਲੈਂਦੇ ਹਾਂ 5 ਜਾਂ 10% ਦਾ ਵਾਧਾ ਘਾਟਾ ਹੋ ਸਕਦਾ, ਪਰ ਇਹ ਤਾਂ ਨਹੀਂ ਹੋ ਸਕਦਾ ਨਾ ਵੀ 100% ਹੀ ਸਾਨੂੰ ਪਤਾ ਹੀ ਨਹੀਂ ਕੀ ਆ। ਪਹਿਲਾਂ ਇੱਕ ਲਾਈਨ ਲੱਗਦੀ ਹੁੰਦੀ ਸੀ, ਫਿਰ ਅਸੀਂ ਇਵੇਂ ਸੁਝਾਅ ਆਏ ਸੱਜਣਾ ਮਿੱਤਰਾਂ ਦੇ, ਦੋ ਲੱਗੀਆਂ, ਫਿਰ ਚਾਰ ਲੱਗੀਆਂ, ਫਿਰ ਲੰਗਰ ਦੋ ਹੋ ਗਏ। ਹੁਣ ਦੇਖੋ ਵੀ ਦੋ ਲੰਗਰ ਸੀ, ਦੋ ਲੰਗਰਾਂ ਦੇ ਵਿੱਚ ਚਾਰ ਚਾਰ ਲੈਣਾ ਸੀ, 8 ਲੈਣਾ ਨਾਲ ਵੀ ਘੰਟੇ ਤਾਰੀ ਆਈ ਪੀਕ ਟਾਈਮ ਚ। ਬਾਕੀ ਟਾਈਮ ਤਾਂ ਨੀ ਮੈਂ ਕਹਿ ਸਕਦਾ ਜਦੋਂ ਪੀਕ ਟਾਈਮ ਸੀਗਾ ਲੰਚ ਦਾ ਐਤਵਾਰ ਵਾਲੇ ਦਿਨ। ਸੋ ਬਿਲਕੁਲ ਇਹਦਾ ਨਾ ਹੱਲ ਤੋੜ ਤਾਂ ਕੱਢਣਾ ਚਾਹੀਦਾ। ਉਹ ਇੱਕੋ ਹੀ ਤਰੀਕੇ ਨਾਲ ਲਿਖ ਸਕਦਾ ਵੀ ਪ੍ਰਬੰਧਕ ਨੀ ਇਕੱਲੇ ਕੱਢ ਸਕਦੇ, ਇਹ ਸਾਨੂੰ ਲੋਕਾਂ ਨੂੰ ਵੀ ਇਹਦੇ ਚ ਸਹਿਯੋਗ ਦੇਣਾ ਪਊਗਾ। ਦੂਜੀ ਜਿਹੜੀ ਪੰਗਤ ਦੀ ਗੱਲ ਆ ਗਈ, ਪੰਗਤ ਦੀ ਮਾਮਲੇ ਚ ਨਾ ਇੱਕ ਵੱਡੀ ਦਿੱਕਤ ਕੀ ਆ ਜੀ, ਹੁਣ ਇਹ ਜਿਹੜਾ ਤੁਸੀਂ ਦੇਖਿਆ ਹੋਣਾ ਜਿਹੜੀਆਂ 8 ਰੋਆਂ ਦੇ ਵਿੱਚ ਨਾ ਗਿਣਤੀ ਦੇ 15 ਬੰਦੇ ਸੀ ਜਿਹੜੇ ਸਪਲਾਇਰ ਸੀ, 10 ਤੋਂ 15 ਬੰਦੇ ਜਿਹੜੇ ਉੱਥੇ ਖੜੇ ਸਪਲਾਈ ਕਰ ਰਹੇ ਸੀ। ਵਲੰਟੀਅਰ ਦੀ ਬੜੀ ਦਿੱਕਤ ਆ ਰਹੀ ਆ ਕਿਉਂਕਿ ਇਹ ਮੇਲਾ ਹੋ ਰਿਹਾ ਸਿਰਫ ਜੇ ਕਿਹਾ ਜਾਵੇ ਤਾਂ 50-60 ਤੋਂ 100 ਕਰਕੇ ਕਰਾ ਰਿਹਾ। ਸਿੱਖ ਖੇਡਾਂ ਦੇ ਵਿੱਚ ਥੋੜਾ ਜਿਹਾ ਹੋਰ ਆ, ਸਿੱਖ ਖੇਡਾਂ ਦੇ ਵਿੱਚ ਉਹਨੂੰ ਇੱਕ ਪੂਰਾ ਸਟੇਟ ਕਰਾ ਰਿਹਾ ਹੁੰਦਾ, ਪਰ ਇੱਥੇ ਨਾ ਵਲੰਟੀਅਰ ਦੀ ਕਮੀ ਆ। ਅਸੀਂ ਇਹ ਇਹਨਾਂ ਨੂੰ ਕਹਿ ਕੇ ਆਏ ਸੀ ਵੀ ਤੁਸੀਂ ਵੀ ਨਾ ਇੱਕ ਵਲੰਟੀਅਰ ਗਰੁੱਪ ਕ੍ਰੀਏਟ ਕਰਿਆ ਕਰੋ, ਉਹ ਗਰੁੱਪ ਦੇ ਵਿੱਚ ਬੰਦਿਆਂ ਨੂੰ ਐਡ ਆਨ ਕਰਿਆ ਕਰੋ, ਐਡ ਆਨ ਕਰਕੇ ਫਿਰ ਸਰਵਿਸਿਸ ਫਿਰ ਵਧਣਗੀਆਂ। ਮਟੀਰੀਅਲ ਦੀ ਕੋਈ ਕਮੀ ਨਹੀਂ ਰਹੀ ਐਂਡ ਤੱਕ, ਸਰਵਿਸਿਸ ਕਾਰਨ ਕਿਤੇ ਨਾ ਕਿਤੇ ਉਹ ਡਿਲੀਵਰ ਨਹੀਂ ਹੋਇਆ, ਜਾਂ ਲੋਕ ਹੁਣ ਜਿਵੇਂ ਕਿਸੇ ਨੂੰ ਇੱਕ ਘੰਟਾ ਖੜਨਾ ਪੈ ਗਿਆ, ਉਦੋਂ ਬਿਹਤਰ ਉਹਨੇ ਸੋਚਿਆ ਵੀ ਆਪਾਂ ਨਹੀਂ ਖੜ ਬੰਦੇ ਨਹੀਂ, ਆਪਾਂ ਚੱਲਦੇ ਹਾਂ, ਇਹ ਵੀ ਇੱਕ ਕਾਰਨ ਬਣਿਆ। ਸੋ ਤੁਹਾਡਾ ਬਿਲਕੁਲ ਸੁਝਾਅ ਠੀਕ ਆ ਜੀ, ਪਰ ਜਿਹੜਾ ਪੰਕਤ ਵਾਲਾ ਮਾਮਲਾ, ਪੰਕਤ ਵਾਲੇ ਮਾਮਲੇ ਚ ਨਾ ਇੱਕ ਤਾਂ ਮੈਨ ਪਾਵਰ ਬਹੁਤ ਜ਼ਿਆਦਾ ਚਾਹੀਦੀ ਹੋਊਗੀ, ਤੇ ਜੇ ਤਾਂ ਸਾਡੇ ਬੰਦੇ ਸਾਹਮਣੇ ਆਉਂਦੇ ਆ ਵੀ ਹਾਂ ਭਾਈ ਵੀ ਸੰਗਤਾਂ ਇੱਕ ਲਾਈਨ ਚ, ਜਿਵੇਂ ਹੁਣ ਦਰਬਾਰ ਸਾਹਿਬ ਚ ਵੀ 5000 ਬੰਦਾ ਇੱਕ ਵਾਰੀ ਚ ਬਹਿੰਦਾ ਤੇ 10 ਮਿੰਟਾਂ ਚ ਉਹਨਾਂ ਨੂੰ ਸਪਲਾਈ ਹੋ ਜਾਂਦੀ ਆ, ਤੇ 15 ਮਿੰਟਾਂ ਚ ਉਹ ਪੰਗਤ ਖਾਲੀ ਅਗਲੀ ਬਹਿ ਜਾਂਦੀ ਆ। ਸੋ ਕਿਆ ਕੀਤਾ ਜਾ ਸਕਦਾ, ਤੇ ਪਰ ਪ੍ਰੋਬਲਮ ਇੱਥੇ ਆ ਵੀ ਸਾਨੂੰ ਵਲੰਟੀਅਰਸ ਨੂੰ ਉਹਨਾਂ ਪ੍ਰਬੰਧਕਾਂ ਨਾਲ ਹੋਰ ਜੁੜਨਾ ਪੈਣਾ।
ਹਾਂਜੀ ਨਹੀਂ ਨਹੀਂ ਉਹ ਬਿਲਕੁਲ ਤੁਹਾਡੀ ਗੱਲ ਸਹੀ, ਮੈਂ ਕੋਈ ਉਹ ਚ ਨੁਕਸ ਨਹੀਂ ਕੱਢਣ ਡਿਆ, ਬਿਲਕੁਲ ਉਹਨਾਂ ਦਾ ਪ੍ਰਬੰਧ ਬਹੁਤ ਸੋਹਣੇ। ਪਰ ਇੱਕ ਸਿਰਫ ਸੁਝਾਅ ਹੀ ਆ ਨਾ ਆਪਣਾ ਥੋੜਾ ਜਿਹਾ ਹੋ ਸਕਦਾ, ਕਿਉਂਕਿ ਚੱਕਰ ਇਹ ਹੁੰਦਾ ਕਿ ਜਿਵੇਂ ਮੰਨ ਲਓ ਅਸੀਂ ਗੁਰਦੁਆਰੇ ਗਏ ਹਾਂ ਨਾ, ਸਾਨੂੰ ਲੱਗਾ ਕਿ ਅਸੀਂ ਚਲੋ ਮੱਥਾ ਟੇਕਣ ਹੀ ਗਏ ਹਾਂ, ਸਾਡਾ ਕੋਈ ਉੱਥੇ ਹੈਗਾ ਨੀ ਤੇ ਅਸੀਂ ਜ਼ਿਆਦਾ ਚਿਰ ਨਾ, ਪਰ ਜਦੋਂ ਲੱਗਦਾ ਕਿ ਨਹੀਂ ਲੰਗਰ ਚ ਨਾ ਸੇਵਾਦਾਰ ਘੱਟ ਦੇ, ਬੰਦਾ ਆਪ ਹੀ ਸ਼ੁਰੂ ਹੋ ਜਾਂਦਾ, ਚਲੋ ਯਾਰ ਉਹਨਾਂ ਚਿਰ ਮੈਂ ਵਿਹਲਾ ਬੈਠਾ ਚਲੋ ਮੈਂ ਕਰ ਦੇਣਾ, ਪਰ ਮੈਨੂੰ ਇਹ ਨੀ ਪਤਾ ਕਿ ਉੱਥੇ ਵਲੰਟੀਅਰ ਨੂੰ ਪਹਿਲਾਂ ਰਜਿਸਟਰ ਹੋਣਾ ਪੈਂਦਾ ਵਾ ਕਿ ਜਾਂ ਕੀ ਚੱਕਰ ਚੱਲਦਾ ਹਨਾ,
ਹੋਣਾ ਤਾਂ ਨੀ ਪੈਂਦਾ, ਹੋਣਾ ਨੀ ਪੈਂਦਾ, ਪਰ ਜਦੋਂ ਆਰਗੇਨਾਈਜ਼ ਦੀ ਗੱਲ ਆਈ ਨਾ ਉਦੋਂ ਹੋਵੇ ਤਾਂ ਬਿਹਤਰ ਆ। ਜਿਵੇਂ ਹੁਣ ਸਿਡਨੀ ਦੇ ਵਿੱਚ 2012 ਦੇ ਵਿੱਚ ਨਾ ਪੈਸਾ ਬਹੁਤ ਸੀ, ਇੰਤਜ਼ਾਮ ਬਹੁਤ ਜ਼ਬਰਦਸਤ ਸੀ, ਪਰ ਵਲੰਟੀਅਰਸ ਬਿਨਾਂ ਨਾ ਉਹ ਡਿਲੀਵਰ ਨਹੀਂ ਹੋ ਸਕੇ, ਤਾਂ ਬੜਾ ਸੋਹਣਾ ਲੱਗ ਰਿਹਾ ਸੀ ਵੀ ਬੜਾ ਵਧੀਆ ਹੋ ਰਿਹਾ, ਪਰ ਜਦੋਂ ਜ਼ਮੀਨੀ ਪੱਧਰ ਤੇ ਡਿਲੀਵਰ ਨਾ ਹੋਏ। ਅਸੀਂ ਐਡਲੇਡ ਦੇ ਵਿੱਚ ਉਹ ਦਿੱਕਤ ਦੂਰ ਕਰਨ ਲਈ ਇੱਕ ਵਲੰਟੀਅਰ ਗਰੁੱਪ ਬਣਾਇਆ, ਫਿਰ ਅਸੀਂ ਇੱਕ ਉਹਦਾ ਐਡਮਿਨ ਲਾਇਆ, ਇੱਕ ਬੰਦਾ ਜਿਹਨੂੰ ਕਹਿ ਸਕਦੇ ਕੋਆਰਡੀਨੇਟਰ ਲਾਇਆ, ਤੇ ਉਹ ਕੋਆਰਡੀਨੇਟਰ ਬਣੀਓ ਉਹਨਾਂ ਦੇ ਰੋਸਟਰ ਤਿਆਰ ਕੀਤੇ ਗਏ। ਰੋਸਟਰ ਮੁਤਾਬਕ ਵਲੰਟੀਅਰ ਦਾ ਪ੍ਰੋਬਲਮ ਇਹ ਹੁੰਦੀ ਹੈ, ਵਲੰਟੀਅਰ ਤਾਂ ਨਹੀਂ ਲੱਗਦੇ, ਉਹਨੂੰ ਇਹ ਲੱਗਦਾ ਵੀ ਕਿਤੇ ਮੈਂ ਫਸ ਨਾ ਜਾਵਾਂ, ਇੱਥੇ ਸਟੱਕ ਨਾ ਹੋ ਜਾ ਵੀ ਮੈਂ ਵੀ ਗੇਮਾਂ ਦੇਖਣ ਆਇਆ ਤੇ ਕਿਤੇ ਮੈਂ 8 ਘੰਟੇ ਇੱਥੇ ਲੰਗਰ ਚ ਸਟੱਕ ਹੋ ਜਾ, ਇਹ ਇੱਕ ਹੈਗੀ ਆ ਪ੍ਰੋਬਲਮ। ਅਸੀਂ ਉਹਦਾ ਹੱਲ ਇਹ ਕੱਢਿਆ ਸੀ ਵੀ ਦੋ, ਅਸੀਂ ਇਹ ਅਗਲੇ ਨੂੰ ਆਫਰ ਦਿੱਤੀ ਸੀ ਵੀ ਤੁਸੀਂ ਆਪਦੇ ਘੰਟੇ ਪਾਓ, 2 ਘੰਟੇ 3 ਘੰਟੇ 1 ਘੰਟਾ 50 ਮਿੰਟ, ਤੇ ਉਸ ਢੰਗ ਨਾਲ ਫਿਰ ਰੋਸਟਰ ਐਡ ਕਰਤਾ ਸੀ, ਤੇ ਸਾਡੇ ਮੁੰਡੇ ਬ੍ਰਿਸਬਨ ਤੋਂ ਮੈਲਬਨ ਤੋਂ ਵੀ ਆ ਕੇ ਜਿਹੜੇ ਉਹ ਰੋਸਟਰ ਦੇ ਤਹਿਤ ਉੱਥੇ ਕੰਮ ਕਰਦੇ ਰਹੇ, ਤੇ ਉਹ ਤਾਂ ਹੀ ਐਡਲੇਡ ਦੀ ਗੇਮਾਂ ਦੇ ਵਿੱਚ ਕੋਈ ਦਿੱਕਤ ਆਈ ਨਹੀਂ, ਡਿਲੀਵਰੀ ਏਦਾਂ ਹੀ ਰਹੀ, 100% ਜਿਹੜਾ ਸੀ ਡਿਲੀਵਰ ਕਰਨ ਚ ਕਾਮਯਾਬ ਰਹੇ।
ਹਾਂਜੀ ਬਾਕੀ ਜੀ ਵਧਾਈ ਦੇ ਪਾਤਰ ਨੇ ਜੀ ਗ੍ਰਿਫਟ ਵਾਲੇ, ਬਹੁਤ ਸੋਹਣਾ ਵਧੀਆ ਕਰਦੇ ਆ,
ਬਿਲਕੁਲ ਜੀ
ਸ਼ੁਭ ਸ਼ਾਵਾਂ ਜੀ ਉਹਨਾਂ ਨੂੰ,
ਨਹੀਂ ਬਿਲਕੁਲ
ਧੰਨਵਾਦ ਜੀ,
ਨਹੀਂ ਨਹੀਂ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਮਨਦੀਪ, ਤੁਸੀਂ ਸੁਝਾਅ ਦਿੱਤਾ, ਸੁਝਾਅ ਉਹਨਾਂ ਤੱਕ ਪਹੁੰਚ ਵੀ ਗਿਆ,
ਧੰਨਵਾਦ
ਜੀ ਮਿਹਰਬਾਨ।
ਸੋ ਇਸ ਸੈਂਸ ਮਨਦੀਪ ਸਿੰਘ, ਬਿਲਕੁਲ ਜੀ ਹਰ ਇੱਕ ਦਾ ਆਪਣੋ ਆਪਣਾ ਨਜ਼ਰੀਆ ਹੁੰਦਾ, ਬਿਲਕੁਲ ਇਹਨਾਂ ਨੇ ਆਪਣੇ ਨਜ਼ਰੀਏ ਤੋਂ ਵੇਖਿਆ, ਪਰ ਜਿਵੇਂ ਤੁਸੀਂ ਦੱਸਿਆ ਬਰਾੜ ਸਾਹਿਬ ਵੀ 50 ਪਰਿਵਾਰ ਜਿਹੜੇ ਨੇ ਹਨਾ ਗਿਣਤੀ ਦੇ ਜਿਹੜੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਆ ਇਹ 2 ਦਿਨਾਂ ਦੇ ਲਈ, ਔਰ ਇਹ ਤਿਆਰੀਆਂ ਜਿਹੜੀਆਂ ਪਤਾ ਨੀ ਕਿੰਨੇ,
ਨਹੀਂ ਨਹੀਂ 2 ਦਿਨਾਂ ਲਈ ਨਾ ਕਹੋ ਜੀ ਅਮਰਦੀਪ ਜੀ, ਅਮਰਦੀਪ 2 ਦਿਨਾਂ ਲਈ ਨਾ ਕਹੋ, 1.5-2 ਮਹੀਨੇ ਲੱਗ ਜਾਂਦੇ ਇਹਨਾਂ ਨੂੰ ਅਰੇਂਜਮੈਂਟ ਕਰਨ ਤੇ। ਤੇ ਜਿਹੜੀ ਜਿਹੜੀ ਉਹ ਰਾਤ ਸੀ ਨਾ, ਉਸ ਰਾਤ ਮੈਂ 3 ਵਜੇ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਹੈ ਹਰਮਨ ਰੇਡੀਓ ਦੇ ਪੇਜ ਦੇ ਉੱਤੇ, ਰਾਤ ਨੂੰ 3 ਵਜੇ ਦੇਖੋ ਪਿੰਡ ਵਾਲੇ ਕੀ ਕਰ ਰਹੇ ਆ।
ਬਿਲਕੁਲ, ਔਰ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਜਦੋਂ ਸਾਡੀ ਨਜ਼ਰ ਆਉਂਦੀਆਂ ਜਾਂ ਨਜ਼ਰ ਪੈਂਦੀਆਂ, ਫੇਰ ਹੀ ਸਾਨੂੰ ਪਤਾ ਲੱਗਦਾ ਕਿ ਇੱਕ ਸਿਰਫ ਜਾ ਕੇ ਦੇਖਣਾ ਔਰ ਉਹਨੂੰ ਇੰਜੋਏ ਕਰਨਾ ਜਿਹੜਾ ਆ ਉਹ ਓਨਾ ਸੌਖਾ ਆ ਜਿੰਨਾ ਉਸ ਚੀਜ਼ ਨੂੰ ਤੁਹਾਡੇ ਸਾਰਿਆਂ ਦੇ ਲਈ ਤਿਆਰ ਕਰਨਾ ਓਨਾ ਹੀ ਔਖਾ ਹੁੰਦਾ ਹੈ ਨਾ। ਤੇ ਭਾਵੇਂ ਉਹ ਔਖਿਆਈ ਨਹੀਂ ਮੰਨਦੇ, ਮੈਂ ਹਮੇਸ਼ਾ ਹੀ ਇਹ ਗੱਲ ਜਿਹੜੀ ਆ ਬੜੇ ਵਿਸ਼ਵਾਸ ਨਾਲ ਕਹਿੰਦੀ ਹੁੰਦੀ ਆ ਵੀ ਗ੍ਰਿਫਤ ਵਾਲਿਆਂ ਦੇ ਚਿਹਰੇ ਤੇ ਕਿਸੇ ਤਰ੍ਹਾਂ ਦੀ ਕੋਈ ਥਕਾਵਟ ਨਹੀਂ ਹੁੰਦੀ, ਕਿਸੇ ਤਰ੍ਹਾਂ ਦੀ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਨਿਰਾਸ਼ਾ ਨਹੀਂ ਹੁੰਦੀ ਕਿ ਹਨਾ ਵੀ ਉਹਨਾਂ ਨੂੰ ਇੰਨੀ ਜ਼ਿਆਦਾ ਭੀੜ ਆ ਜਾਂ ਇੰਨਾ ਜ਼ਿਆਦਾ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਇਕੱਠ ਆ ਉਹ ਸਹਿਣ ਕਰਨਾ ਪੈ ਰਿਹਾ। ਉਹ ਬੜੀ ਖੁਸ਼ੀ ਦੇ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਨਿਭਾਉਂਦੇ ਨੇ। ਸੋ ਇਹੀ ਉਹਨਾਂ ਦੀ ਪ੍ਰਾਹੁਣਚਾਰੀ ਦੀ ਸਿਫਤ ਆ ਜਾਂ ਫਿਰ ਪੰਜਾਬੀਅਤ ਦੀ ਜਿਹੜੀ ਇੱਕ ਅਨੁੱਠੀ ਮਿਸਾਲ ਆ ਉਹ ਗ੍ਰਿਫਤ ਦੇ ਵਿੱਚ ਦੇਖਣ ਨੂੰ ਮਿਲਦੀ ਆ ਪ੍ਰਾਹੁਣਚਾਰੀ ਦੀ ਖਾਸ ਤੌਰ ਤੇ। ਸੋ ਬਰਾੜ ਸਾਹਿਬ ਵਧੀਆ ਲੱਗਿਆ ਜੀ ਕਿ ਤੁਸੀਂ ਵੀ ਉਹਨਾਂ ਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਆ ਸਾਨੂੰ ਇੱਕ ਛੋਟੀ ਜਿਹੀ ਪੋਸਟ ਦੇ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਆ, ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ। ਤੇ ਹੁਣ ਅਸੀਂ ਚਾਹੁੰਦੇ ਤਾਂ ਸੀਗੇ ਕਿ ਮੌਸਮ ਤੇ ਵੀ ਝਾਤ ਮਾਰੀਏ, ਪਰ ਸਮਾਂ ਜਿਹੜਾ ਉਹ ਸਾਡਾ ਕਾਫੀ ਉੱਤੇ ਜਾ ਰਿਹਾ। ਤੁਸੀਂ ਬਸ ਆਪਣੇ ਸ਼ਹਿਰ ਦਾ ਮੌਸਮ ਦੱਸੋ ਤੇ ਫਿਰ ਮੈਂ ਆਪਣੇ ਸ਼ਹਿਰ ਦਾ ਮੌਸਮ ਦੱਸਾਂਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਥੋੜੇ ਜਿਹੇ ਮੈਸੇਜਸ ਵੀ ਲੈਣੇ ਆ, ਮੈਸੇਜਸ ਲੈ ਕੇ ਫਿਰ ਅਸੀਂ ਖਬਰਾਂ ਵੱਲ ਵਧਾਂਗੇ।
ਬਿਲਕੁਲ ਜੀ, ਅੱਜ ਜਿਹੜਾ ਮੌਸਮ ਆ ਸਾਡੇ, ਹੁਣ ਮੈਂ ਰਿਵਰਲੈਂਡ ਦੇ ਵਿੱਚ ਹਾਂ ਜੀ, ਰਿਵਰਲੈਂਡ ਦੇ ਵਿੱਚ ਬੱਦਲਬਾਈ ਛਾਈ ਹੋਈ ਆ। ਭਾਵੇਂ ਐਡਲੇਡ ਦੇ ਵਿੱਚ ਅੱਜ ਬਰਸਾਤ ਦੱਸੀ ਆ ਜੀ, ਹਵਾ ਵੀ ਤੇਜ਼ ਦੱਸੀ ਆ, 12-15 ਡਿਗਰੀ ਜਿਹੜਾ ਟੈਂਪਰੇਚਰ ਦੱਸਿਆ। ਪਰ ਜੇ ਹੁਣ ਮੌਜੂਦਾ ਮੈਂ ਰਿਵਰਲੈਂਡ ਦੀ ਗੱਲ ਕਰਾਂ ਤਾਂ ਰਿਵਰਲੈਂਡ ਦੇ ਵਿੱਚ ਇਸ ਟਾਈਮ ਜਿਹੜਾ ਟੈਂਪਰੇਚਰ ਆ ਉਹ 11 ਡਿਗਰੀ 'ਚ ਹੈ ਜੀ, ਤੇ ਦਿਨੇ 8-17 ਰਹਿਣ ਦੀ ਜਿਹੜੀ ਸੰਭਾਵਨਾ, ਤੇ ਥੋੜੀ ਬਹੁਤ ਜਿਹੜੀ ਅੱਜ ਬਰਸਾਤ ਵੀ ਦੱਸੀ ਆ, ਰਾਤ ਵੀ ਥੋੜੀ ਜਿਹੀ ਬਰਸਾਤ ਹੋਈ ਸੀ, ਤੇ ਬੱਦਲਬਾਈ ਬਣੀ ਰਹਿਣੀ ਹੈ ਜੀ ਅੱਜ ਸਾਰਾ ਦਿਨ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅੱਜ ਬੱਦਲਬਾਈ, ਕੱਲ ਨੂੰ ਸ਼ਾਵਰ, ਫਿਰ ਸਾਰਾ ਵੀਕ ਹੀ ਤਕਰੀਬਨ ਥੋੜਾ ਬਹੁਤ ਸ਼ਾਵਰ ਦੱਸੇ ਆ। ਸੋ ਉਮੀਦ ਤਾਂ ਇਹੀ ਕੀਤੀ ਜਾਣੀ ਚਾਹੀਦੀ ਹੈ ਜੀ ਵੀ ਹੁਣ ਰੁੱਤ ਮੁਤਾਬਕ ਜਿਹੜਾ ਮੀਹਾਂ ਦਾ ਦੌਰ ਖੁੱਲ ਜਾਣਾ।
ਜੀ ਬਿਲਕੁਲ, ਤੁਸੀਂ ਅੱਜ ਰਿਵਰਲੈਂਡ ਤੋਂ ਬੋਲ ਰਹੇ ਹੋ ਔਰ ਬਹੁਤ ਸੋਹਣਾ ਮੈਨੂੰ ਲੱਗਦਾ ਵੀ ਕੁਦਰਤੀ ਵਾਤਾਵਰਣ ਹੈ, ਚਿੜੀਆਂ ਦੀ ਚਹਿਚਹਾਟ ਜਿਹੜੀ ਉਹ ਸਾਨੂੰ ਸੁਣ ਰਹੀ ਹੈ ਇਸ ਵੇਲੇ। ਤੇ
ਮੈਨੂੰ ਲੱਗਦਾ ਕਾਲ ਫੇਰ ਆ ਰਹੀ ਹੈ ਜੀ,
ਅੱਜ 11-16 ਡਿਗਰੀ ਵੱਧ ਤੋਂ ਵੱਧ ਜੀ, ਅਸੀਂ ਕਾਲਰ ਲੈਣੇ ਆ ਉਸ ਤੋਂ ਬਾਅਦ ਅਸੀਂ ਵੱਧਦੇ ਹਾਂ ਜੀ ਅੱਗੇ।
ਹੈਲੋ
ਜੀ, ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ, ਕੌਣ ਸਰ?
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਮਿੰਟੂ ਭਾਜੀ, ਮੈਂ ਰਣਜੀਤ ਸਿੰਘ ਮੁਦਕੀ ਬੋਲ ਰਿਹਾ ਜੀ।
ਹਾਂਜੀ ਰਣਜੀਤ ਭਾਈ, ਕੀ ਹਾਲ ਆ?
ਵਧੀਆ ਜੀ, ਠੀਕ ਠਾਕ। ਤੁਹਾਨੂੰ ਗ੍ਰਿਫਤ ਮੇਲੇ ਤੇ ਮਿਲੇ ਸੀ ਸਾਰੀ ਟੀਮ ਨੂੰ, ਤੇ ਬਹੁਤ ਵਧੀਆ ਲੱਗਾ
ਜੀ। ਜੀ ਜੀ,
ਇੱਕ ਹੋਰ ਸੁਜੈਸ਼ਨ ਸੀ ਮੈਂ ਐਡ ਕਰਨਾ ਚਾਹੁੰਦਾ ਸੀ ਸਾਰੇ ਜਿੰਨੇ ਆਪਣੇ ਸੁਣ ਰਹੇ ਨੇ ਸੋਤੇ, ਜਿਸ ਤਰ੍ਹਾਂ ਸਾਨੂੰ ਮੌਕਾ ਮਿਲਿਆ ਅਸੀਂ ਅਗਲੇ ਦਿਨ ਰੁਕੇ ਸੀ ਉੱਥੇ ਗ੍ਰਿਫਤ, ਤੇ ਉਹ ਕੁਦਰਤੀ ਸੀ ਕਿਸੇ ਪ੍ਰਬੰਧਕ ਦੇ ਘਰੇ ਹੀ ਰੁਕੇ ਸੀਗੇ, ਤੇ ਅਗਲੇ ਦਿਨ ਜਦੋਂ ਅਸੀਂ ਉੱਠੇ ਤਾਂ ਉਹ ਸਾਰਾ ਮੋਸਟਲੀ ਉਹਨਾਂ ਦਾ ਪਰਿਵਾਰ ਜਿਹੜਾ ਉਹ ਰਬਿਸ਼ ਇਕੱਠੀ ਕਰਨ ਗਿਆ ਹੋਇਆ ਸੀਗਾ ਗਰਾਊਂਡ ਦੇ ਵਿੱਚ। ਤਾਂ ਗਰਾਊਂਡ ਦੇ ਵਿੱਚ ਇੰਨੀ ਕੁ ਰਬਿਸ਼ ਸੀ, ਜਦੋਂ ਆਪਾਂ ਪ੍ਰੋਗਰਾਮ ਫਿਨਿਸ਼ ਹੋਇਆ ਤੇ ਉਹਨਾਂ ਨੇ ਬਿਨ ਵੀ ਲਾਏ ਹੋਏ ਸੀ, ਪਰ ਪਤਾ ਨੀ ਕਿਉਂ ਮੈਨੂੰ ਲੱਗਾ ਕਿ ਆਪਣੇ ਜਿਹੜੇ ਲੋਕ ਨੇ ਜਾਂ ਆਪਣੀ ਇਹ ਜਨਤਾ ਨੇ ਇਹ ਬਿਨ ਨੀ ਯੂਜ਼ ਕਰਦੇ ਜੀ।
ਨਹੀਂ ਦੇਖੋ, ਮੈਂ ਤੁਹਾਨੂੰ ਦੱਸਦਾ ਰਣਜੀਤ ਬਾਈ, ਇਹ ਮੈਂ ਤਕਰੀਬਨ 10 ਸਾਲਾਂ ਦਾ ਲਾਈਵ ਅੱਖੀਂ ਦੇਖਿਆ। 2012 'ਚ ਮੈਂ ਲੰਮਾ ਚੌੜਾ ਇਸ 'ਤੇ ਇੱਕ ਲੇਖ ਵੀ ਲਿਖਿਆ। ਇੱਕ ਅੰਕਲ ਜਿਹੜੇ ਆ ਇਸ ਵਾਰ ਵੀ ਉੱਥੇ ਉਹ ਚੁੱਕਦੇ ਫਿਰਦੇ ਸੀ, ਇੱਕ ਹਿੰਦੂ ਅੰਕਲ ਆ ਸਤੀਸ਼ ਜੀ, ਉਹ ਹਰ ਸਾਲ ਸੇਵਾ ਨਿਭਾਉਂਦੇ ਆ। ਮੈਂ ਉਸ ਚੀਜ਼ 'ਤੇ ਬੋਲਿਆ, ਪਰ ਐਤਕੀ ਜਿਹੜੀ ਮੈਂ ਜਿਹੜੀ ਨੋਟ ਕੀਤੀ ਆ ਉਹ ਚੀਜ਼ਾਂ ਘੱਟਦੀਆਂ ਐਤਕੀ 20% 'ਚ ਆ ਗਈਆਂ। ਜੇ ਅੱਜ ਤੋਂ 7-8 ਸਾਲ ਪਹਿਲਾਂ ਦੇਖਦੇ ਤੁਸੀਂ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਵੀ ਇੰਨੀ ਕੁ ਜ਼ਿਆਦਾ ਰਵਿਸ਼ ਲੋਕ ਸਿੱਟਦੇ ਸੀਗੇ, ਪਰ ਹੁਣ ਘੱਟਦੀਆਂ 20% ਤੇ ਆ ਗਈਆਂ। ਪਰ ਇਸ ਵਾਰ ਜਿਹੜੀ 20-30% ਸੀ ਉਹਦਾ ਕਾਰਨ ਮੈਂ ਮੰਨਦਾਗਾ ਕੌਮੈਂਟਰੀ। ਇਸ ਵਾਰ ਜਿਹੜੀ ਕੌਮੈਂਟਰੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਈਆਂ, ਰਣਜੀਤ ਭਾਜੀ ਆਏ ਨਹੀਂ, ਚਰਨਾਮਤ ਭਾਜੀ ਪਹਿਲੇ ਦਿਨ ਆਏ ਨਹੀਂ, ਦੂਜੇ ਦਿਨ ਵੀ ਉਹ ਥੋੜੀ ਜਿਹੀ ਸਿਹਤ ਪੱਖੋਂ ਸੈੱਟ ਨਹੀਂ ਸਨ, ਤੇ ਇਸ ਕਰਕੇ ਨਵੇਂ ਨੌਜਵਾਨ ਮੁੰਡੇ ਜਿਹੜੇ ਕਮੈਂਟਰੀ ਕਰਦੇ ਨਾ ਉਹਨਾਂ ਦਾ ਧਿਆਨ ਜ਼ਿਆਦਾ ਕਬੱਡੀ ਲਈ ਆ, ਤੇ ਉਹ ਕਬੱਡੀ ਦੀ ਬਹੁਤ ਸੋਹਣੀ ਕਮੈਂਟਰੀ ਕਰਦੇ ਆ, ਕਬੱਡੀ ਬਾਰੇ ਕਰਦੇ ਆ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਜਿਹੜੀਆਂ ਜਨਰਲ ਜਿਹੜੀਆਂ ਅਨਾਉਂਸਮੈਂਟਸ ਆ ਜਾਂ ਲੋਕਾਂ ਨਾਲ ਜਿਹੜੀ ਸਿੱਧਾ ਅਟ੍ਰੈਕਸ਼ਨ ਆ ਉਹ ਰਣਜੀਤ ਭਾਜੀ ਤੇ ਚਰਨਾਮਤ ਭਾਜੀ ਕਰਦੇ ਆ, ਤੇ ਜਿਹੜੇ ਇਹ ਮੁੰਡੇ ਆ ਜਦੋਂ ਮੈਚ ਚੱਲਦਾ ਉਦੋਂ ਕਮੈਂਟਰੀ ਕਰਦੇ ਆ। ਸੋ ਇਸ ਕਰਕੇ ਜਿਹੜਾ ਕੰਬੀਨੇਸ਼ਨ ਹੁੰਦਾ ਹਰ ਚੀਜ਼ ਦਾ, ਤੇ ਇਸ ਵਾਰ ਮਿਸ ਕੀਤਾ ਵੀ ਇੱਕ ਵਾਰੀ ਵੀ ਗਰਾਊਂਡ ਚੋਂ ਇਹ ਗੱਲ ਨਹੀਂ ਕਹੀ ਗਈ ਵੀ ਤੁਸੀਂ ਭਾਈ ਆਪਣੀ ਚੱਕ ਲਓ, ਕਿਉਂਕਿ ਸਾਡੇ ਲੋਕ ਆ ਨਾ, ਸਾਡੀ ਇੱਕ ਜ਼ਮੀਰ ਹੀ ਇਹੋ ਜਿਹੀ ਆ, ਸਾਨੂੰ ਜਿੰਨਾ ਚਿਰ ਕੋਈ ਹਲੂਣਾ ਨਾ ਦੇਵੇ ਸਾਨੂੰ ਆਪ ਮਤ ਨਹੀਂ ਆਉਂਦੀ, ਇਹ ਸਾਡੀ ਸੌਰੀ ਟੂ ਸੇ ਆ। ਮੈਂ ਵੀ ਬਹੁਤ ਵਾਰੀ ਮਹਿਸੂਸ ਕਰਦਾ ਹੁੰਦਾ ਵੀ ਮੈਨੂੰ ਕੋਈ ਹਲੂਣਾ ਦੇ ਦੇ ਤਾਂ ਮੈਂ ਸਾਰਾ ਕੁਛ ਕਰ ਲੈਣਾ, ਜੇ ਮੈਨੂੰ ਕੋਈ ਹਲੂਣਾ ਨਾ ਦੇਵੇ ਤਾਂ ਮੈਂ ਵੀ ਐਨ ਨਿਸਲ ਕੇ ਬੈਠਾ ਰਹਿਣਾ। ਸੋ ਇਸ ਕਰਕੇ ਇਹ ਕਮੀ ਸੀ ਐਤਕੀ ਵੀ ਕਿਸੇ ਨੇ ਉੱਥੇ ਇੱਕ ਵਾਰੀ ਵੀ ਮੈਕ ਤੇ ਨਹੀਂ ਬੋਲਿਆ ਵੀ ਭਾਈ ਆਪੋ ਆਪਦੀ ਰਵਿਸ਼ ਸਾਂਭੋ। ਅਸੀਂ ਹੁਣ ਸਿੱਖ ਖੇਡਾਂ ਦੇ ਵਿੱਚ ਐਡਲੇਟ ਦੇ ਵਿੱਚ ਨਾ ਇਹ ਕਿਹਾ ਸੀ ਜਦੋਂ ਮੈਚ ਫਿਨਿਸ਼ ਹੋਣ ਤੋਂ 5-7 ਮਿੰਟ ਪਹਿਲਾਂ ਰਣਜੀਤ ਭਾਜੀ ਹੋਰਾਂ ਨੇ ਇਹ ਬੋਲਤਾ ਵੀ ਲਓ ਜੀ ਹੁਣ ਅੱਜ ਦਾ ਦਿਨ ਫਿਨਿਸ਼ ਹੋਣ ਜਾ ਰਿਹਾ, ਪਰ ਬੇਨਤੀ ਆ ਵੀ ਸਾਰੇ ਜਾਣੇ ਦਿਨ ਫਿਨਿਸ਼ ਹੋਣ ਤੋਂ ਬਾਅਦ 5 ਮਿੰਟ ਗਰਾਊਂਡ ਨੂੰ ਕਲੀਨ ਕਰਕੇ ਜਾਇਓ। ਜੇ ਪ੍ਰਬੰਧਕ ਇਕੱਲੇ ਸਾਰੀ ਰਾਤ ਨੂੰ ਕਰਨਗੇ ਤੁਸੀਂ ਸਾਰੇ ਜਾਣੇ 5 ਮਿੰਟਾਂ 'ਚ ਕਰ ਦਿਓਗੇ। ਤੇ ਵਾ ਕਮਾਲ ਉਸ ਅਨਾਊਂਸਮੈਂਟ ਦਾ ਅਸਰ ਹੋਇਆ, ਜਿਹੜਾ ਵੀ ਜਾਂਦਾ ਸੀ ਤੁਰਿਆ ਬੰਦਾ ਉਹੀ ਆਪਦੀ ਜਿਹੜੀ ਵੀ ਮੂਹਰੇ ਚੀਜ਼ ਆਉਂਦੀ ਸੀ ਚੱਕ ਕੇ ਬੈਨੇ ਸਿੱਟਣ ਲੱਗ ਗਿਆ ਤੇ 15 ਮਿੰਟਾਂ 'ਚ ਸਾਰਾ ਗਰਾਊਂਡ ਸਾਫ਼। ਸੋ ਇਹ ਨਾ ਸਾਡੇ ਥੋੜੀ ਜੀ ਆਪੇ ਤਾਂ ਜਿਹੜੀ ਮੱਤ ਆਪਾਂ ਆਉਂਦੇ ਹਾਂ ਵੀ ਇਸ ਮੁਲਕ 'ਚ ਆ ਕੇ ਆਉਣੀ ਚਾਹੀਦੀ ਸੀ ਉਹ ਅਨਫੋਰਚੁਨੇਟਲੀ ਨਹੀਂ ਸਾਨੂੰ ਆ ਰਹੀ। ਅਸੀਂ ਗੋਰਿਆਂ ਤੋਂ ਡਰਦੇ, ਸੱਭੇ ਦੂਜਿਆਂ ਨੂੰ ਸੱਭਿਅਤਾ ਦਿਖਾਉਂਦੇ ਤਾਂ ਅਸੀਂ ਬਹੁਤ ਕੁਛ ਕਰ ਲੈਂਦੇ ਹਾਂ, ਪਰ ਅਸੀਂ ਆਪ ਜਦੋਂ ਆਪਦੇ ਕਿਸੇ ਵੀ ਫੰਕਸ਼ਨ 'ਚ ਉਦੋਂ ਸਾਨੂੰ ਐਂ ਲੱਗਦਾ ਆਜ਼ਾਦੀ ਜੀ ਆ ਗਈ ਵੀ ਅਸੀਂ ਤਾਂ ਵਿਹਲੇ ਜੇ ਹੋ ਗਏ, ਨਜ਼ਾਰਾ ਆ ਗਿਆ, ਹੁਣ ਕਿਤੇ ਸਿੱਟੀ ਜਾਓ ਕੁਛ ਵੀ, ਤੇ ਉਦੋਂ ਅਸੀਂ ਇਹ ਕੁਛ ਕਰਦੇ ਹਾਂ। ਸੋਰੀ ਹੈ ਜੀ ਇਸ ਲਈ, ਪਰ ਸਾਰੇ ਜਿਹੜੇ ਲਿਸਨਰਸ ਨੂੰ ਬੇਨਤੀ ਆ ਵੀ ਤੁਸੀਂ ਹਲੂਣੇ ਦੇਣ ਵਾਲੇ ਬਣ ਜਾਓ। ਜੀ ਜੀ
ਹਾਂਜੀ, ਇੱਕ ਹੋਰ ਮੈਂ ਗੱਲ ਐਡ ਕਰਨਾ ਚਾਹੁੰਦਾ, ਜਿਵੇਂ ਕਿ ਲੋਕ ਬਹੁਤ ਸਾਰੇ ਕਬੱਡੀ ਵੇਖਣ ਜਾਂਦੇ ਆ ਜਾਂ ਉੱਥੋਂ ਦਾ ਮਾਹੌਲ ਵੇਖਣ ਜਾਂਦੇ ਨੇ, ਤਾਂ ਉਸ ਟਾਈਮ ਬਹੁਤ ਸਾਰੇ ਗੋਰੇ ਪਹੁੰਚੇ ਹੋਏ ਸੀ ਉੱਥੇ, ਤਾਂ ਗੋਰਿਆਂ ਨੇ
ਜੀ ਜੀ
ਤੇ ਅਸੀਂ ਸਾਰੇ ਦਰਸ਼ਕਾਂ ਨੇ ਇਹ ਮਹਿਸੂਸ ਕੀਤਾ ਕਿ ਜਿਹੜੀ ਕਬੱਡੀ ਦੀ ਵਿਚਲੀ ਲੜਾਈ ਆ ਉਹ ਸਾਨੂੰ ਬਹੁਤ ਹੀ ਖਰਾਬ ਖੱਜਲ ਖੁਆਰ ਕਰ ਰਹੀ ਆ, ਤੇ ਗੋਰਿਆਂ ਨੇ ਵੀ ਇਹ ਫੀਲ ਕੀਤਾ ਕਹਿੰਦਾ ਤੁਹਾਡਾ ਮੈਚ ਫਿਨਿਸ਼ ਕਦੋਂ ਆਉਣਾ। ਮੈਨੂੰ ਉੱਥੇ ਬੈਠ ਖੜੇ ਗੋਰੇ ਨੇ ਪੁੱਛਿਆ ਕਿ ਕੀ ਗੱਲ ਹੋਈ, ਮੈਂ ਕਿਹਾ ਜੀ ਡਿਸਪਿਊਟ ਕੋਈ ਹੋਇਆ ਪੁਆਇੰਟ ਤੇ, ਤਾਂ ਕਹਿੰਦੇ ਕੋਈ ਫਿਨਿਸ਼ ਟਾਈਮ ਵੀ ਹੋਊਗਾ ਕਿ ਅੱਜ ਗੇਮ ਕਦੋਂ ਫਿਨਿਸ਼ ਹੋਣੀ ਆ। ਮੈਂ ਕਿਹਾ ਜੀ ਹੋਪਫੁਲੀ ਰਾਤ ਤੱਕ ਫਿਨਿਸ਼ ਹੋਈ ਜਾਏਗਾ। ਤਾਂ ਉਹ ਇਹ ਕਿ ਜਿਹੜੀ ਅੰਦਰ ਦੀ ਲੜਾਈ ਆ ਇਹਨਾਂ ਕਲੱਬਾਂ ਦੀ ਉਹ ਸਾਰੇ ਦਰਸ਼ਕਾਂ ਨੂੰ ਖੱਜਲ ਖੁਆਰ ਕਰ ਰਹੀ ਆ, ਤੇ ਮੈਨੂੰ ਲੱਗਦਾ ਕਿ ਕਬੱਡੀ ਤੋਂ ਦਰਸ਼ਕ ਪਾਸੇ ਨਾ ਹੋ ਜਾਣ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹਦੇ?
ਸੋ ਬਿਲਕੁਲ ਜੀ ਬਿਲਕੁਲ, ਮੈਂ ਤਾਂ ਅਕਸਰ ਪਹਿਲਾਂ ਵੀ ਬਹੁਤ ਵਾਰੀ ਲਿਖਿਆ ਵੀ ਕਬੱਡੀ ਦਾ ਕਲੇਸ਼ ਸਦਾ ਹੀ ਰਿਹਾ, ਕਬੱਡੀ ਦਾ ਕਲੇਸ਼ ਸਦਾ ਰਹੂਗਾ। ਉਹਦੇ ਚ ਕਿਤੇ ਨਾ ਕਿਤੇ ਇੱਕ ਤਾਂ ਜਿਹੜੀ ਗੇਮ ਦਾ ਅਗਰੈਸ਼ਨ ਆ ਉਹ ਕਿਤੇ ਨਾ ਕਿਤੇ ਆੜੇ ਆਉਂਦਾ ਇਹ, ਪਰ ਪ੍ਰੋਬਲਮ ਪਤਾ ਕਿੱਥੇ ਆ ਗਈ, ਕਬੱਡੀ ਦਾ ਜਿਹੜਾ ਅਗਰੈਸ਼ਨ ਆ ਉਹ ਪਲੇਅਰਾਂ ਚ ਹੋਣਾ ਚਾਹੀਦਾ, ਤੇ ਪਲੇਅਰਾਂ ਚ ਉਲਟਾ ਹੋਇਆ ਪਿਆ। ਸਾਡੇ ਪਲੇਅਰ ਵੱਡੇ ਠਰਮੇ ਵਾਲੇ ਆ ਤੇ ਸਾਡੇ ਪ੍ਰਬੰਧਕਾਂ ਚ ਅਗਰੈਸ਼ਨ ਆ ਜਿਹੜੀ ਮੇਨ ਦਿੱਕਤ ਆ। ਮੈਂ ਮੇਰੇ ਪ੍ਰਬੰਧਕ ਮੇਰੇ ਸਾਰੇ ਮਿੱਤਰ ਆ, ਚੰਗੇ ਦੋਸਤ ਆ, ਪਰ ਮੈਂ ਫੇਰ ਵੀ ਜਿਹੜੀ ਗੱਲ ਗਲਤ ਆ ਗਲਤ ਕਹਿਣ ਤੋਂ ਮੈਂ ਨਹੀਂ ਝਿਜਕਦਾ, ਮੈਂ ਉਹਨਾਂ ਦੇ ਮੂੰਹ ਤੇ ਵੀ ਕਹਿ ਦਿੰਦਾ, ਜਿਹੜੇ ਇਹ ਪ੍ਰਬੰਧਕ ਆ ਨਾ ਉਹ ਜ਼ਿਆਦਾ ਅਗਰੈਸਿਵ ਸੇ ਵਾ, ਤੇ ਉਹ ਆਪਦੀ ਹਰ ਚੀਜ਼ ਦੇ ਵਿੱਚ ਉਹਨੂੰ ਹੋਮਿਓ ਨੂੰ ਲੈ ਕੇ ਆਉਂਦੇ ਆ ਵੀ ਇਹਦੇ ਵਿੱਚ ਸਾਡੀ ਉਹ ਆ ਵੀ, ਵੈਸੇ ਤਾਂ ਉਹ ਆਪਦੇ ਢੰਗ ਨਾਲ ਇੱਕ ਸ਼ੈਲਟਰ ਕਰਦੇ ਆਪਦੀ ਟੀਮ ਦੀ, ਕਰਨੀ ਵੀ ਚਾਹੀਦੀ ਆ, ਆਪਣੇ ਹੱਕ ਮੰਗਣੇ ਚਾਹੀਦੇ ਆ, ਸਾਰਾ ਕੁਛ ਕਰਨਾ ਚਾਹੀਦਾ, ਪਰ ਜਿਹੜਾ ਇਹ ਅਗਰੈਸ਼ਨ ਇਹ ਸੌਕਰ ਚ ਕਿਉਂ ਨੀ? ਮੈਂ ਸ਼ੁਰੂ ਚ ਸੌਕਰ ਬਾਰੇ ਦੱਸ ਕੇ ਤਾੜਾ ਵੀ ਸੌਕਰ ਬੜੀ ਸਮੂਥਲੀ ਚੱਲਦੀ ਆ। ਸਿੱਖ ਖੇਡਾਂ ਦੇ ਵਿੱਚ ਕਬੱਡੀ ਦੇ ਹੁੰਦੇ ਆ 100 ਪਲੇਅਰ ਤੇ ਸੌਕਰ ਦੇ ਹੁੰਦਾ 850 ਪਲੇਅਰ। ਹੁਣ ਤੁਸੀਂ ਦੇਖੋ 850 ਪਲੇਅਰ ਦੀ ਟਿਕਟ ਵੀ ਨੀ ਹੁੰਦੀ, 850 ਪਲੇਅਰ ਕਿਤੇ ਟਾਈਮ ਤੋਂ ਲੇਟ ਨੀ ਹੁੰਦਾ, ਤੇ ਜਿਹੜੇ 100 ਪਲੇਅਰ ਆ ਉਹ ਸਾਰਿਆਂ ਨੂੰ ਖੱਜਲ ਕਰਦੇ ਆ, ਪਰ ਉਹ ਪਲੇਅਰਾਂ ਨਾਲ ਉਹ ਵੀ ਪ੍ਰਬੰਧਕ ਖੱਜਲ ਕਰਦੇ ਆ। ਪ੍ਰਬੰਧਕ ਹਰ ਗੱਲ ਦੇ ਉੱਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਰਕੇ ਖੜ ਜਾਂਦੇ ਆ ਵੀ ਨਹੀਂ ਏਦਾਂ ਨੀ ਏਦਾਂ ਹੋਣਾ ਚਾਹੀਦਾ। ਸੋ ਇਸ ਚੀਜ਼ ਦੇ ਲਈ ਵੀ ਸਾਡੀ ਜਦੋਂ ਜ਼ਮੀਰ ਜਾਗੂਗੀ ਨਾ ਉਦੋਂ ਇਹਦੇ ਹੋਣਗੇ। ਵੈਸੇ ਸੁਧਾਰ ਹੋਏ ਆ ਸਿੱਖ ਖੇਡਾਂ ਦੇ ਵਿੱਚ, ਬੜੀ ਸਖਤੀ ਹੋਈ ਆ, ਤੇ ਜਿਵੇਂ ਹੁਣ ਜਾਂ ਪ੍ਰੋਫੈਸ਼ਨਲ ਜਿਵੇਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਿੱਛੇ ਜੇ ਵਰਲਡ ਕੱਪ ਕਰਵਾਇਆ ਗਿਆ ਪ੍ਰੋਫੈਸ਼ਨਲ ਸੀ, ਉੱਥੇ ਨੀ ਕੋਈ ਦਿੱਕਤ ਆਈ, ਉੱਥੇ ਮਿੰਟੋ ਮਿੰਟ ਹੀ ਚੱਲਿਆ ਸਾਰਾ ਕੁਛ। ਸੋ ਇਹ ਆਪਦੇ ਕੰਮਾਂ 'ਚ ਤਾਂ ਬੰਦਾ ਸਾਰਾ ਕੁਛ ਸਹੀ ਕਰਨੇ ਦਾ ਹੁੰਦਾ, ਉਦੋਂ ਕਿਤੇ ਨਾ ਕਿਤੇ ਆਉਂਦੇ ਵੀ ਚੱਲ ਕੋਈ ਨੀ ਕੀ ਫਰਕ ਪੈਂਦਾ। ਸੋ ਇਹ ਚੀਜ਼ਾਂ 'ਚ ਸੁਧਾਰ ਲਿਆਉਣਾ ਹੀ ਪਊਗਾ ਸਾਨੂੰ, ਜੇ ਅਸੀਂ ਬਾਹਰਲੇ ਦਰਸ਼ਕ ਖਿੱਚਣਾ ਚਾਹੁੰਦੇ ਹਾਂ ਨਾ। ਪਰ ਗੋਰੇ ਅਸੀਂ ਦੇਖਿਆ ਬਹੁਤ ਸਾਰੇ ਦੇਖਣ ਆਏ, ਹੋਰ ਵੀ ਖਿੱਚਣਾ ਚਾਹੁੰਦੇ ਤਾਂ ਸਾਨੂੰ ਟਾਈਮ ਦੇ ਪੰਕਚੁਅਲ ਟੀਮਾਂ ਨੂੰ ਵੀ ਆਉਣਾ ਪਊ, ਪ੍ਰਬੰਧਕਾਂ ਨੂੰ ਵੀ ਆਉਣਾ ਪਊ, ਥੱਲੇ ਦੇ ਪ੍ਰਬੰਧਕਾਂ ਨੂੰ ਆਉਣਾ ਪਊ ਤੇ ਦਰਸ਼ਕਾਂ ਨੂੰ ਵੀ ਆਉਣਾ ਪਊ।
ਜੀ ਸ਼ੁਕਰੀਆ ਜੀ, ਧੰਨਵਾਦ
ਜੀ ਰਣਜੀਤ ਭਾਈ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਸੋ ਬ੍ਰਾਟ ਸਾਹਿਬ ਹੁਣ ਅੱਗੇ ਵਧਦਿਆਂ ਕੁਛ ਕੁ ਮੈਸੇਜਿਸ ਸਾਡੇ ਤੱਕ ਪਹੁੰਚੇ ਹੋਏ ਆ, ਅਸੀਂ ਆਪਣੇ ਸਰੋਤਿਆਂ ਦੇ ਮੈਸੇਜਿਸ ਜ਼ਰੂਰ ਲੈ ਲਈਏ ਤੇ ਉਸ ਤੋਂ ਬਾਅਦ ਜਿਹੜੀਆਂ ਖਬਰਾਂ ਹੋਣਗੀਆਂ ਉਹ ਅਸੀਂ ਜ਼ਰੂਰ ਉਹਨਾਂ ਦੇ ਉੱਤੇ ਇੱਕ ਝਾਤ ਮਾਰਾਂਗੇ। ਸਾਡੇ ਨਾਲ ਬਹੁਤ ਸਾਰੇ ਦੋਸਤ ਕਾਫੀ ਦੇਰ ਤੋਂ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਚਾਹਲ ਸਾਹਿਬ ਨੇ ਸਾਡੇ ਨਾਲ ਸਾਂਝ ਪਾਈ ਆ ਔਰ ਉਹਨਾਂ ਨੇ ਕੁਝ ਖਬਰਾਂ ਵੱਲ ਧਿਆਨ ਦਵਾਇਆ। SBS ਦੇ ਹਵਾਲੇ ਨਾਲ ਖਬਰਾਂ ਜ਼ਰੂਰ ਸਾਂਝੀਆਂ ਕਰਾਂਗੇ। ਚਾਹਲ ਸਾਹਿਬ ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਸੇ ਭਾਜੀ ਨੂੰ ਬੁਲਾਈ ਆ ਔਰ ਮੈਨੂੰ ਲੱਗਦਾ ਵੀ ਮੇਰੇ ਨਾਲ ਤਾਂ ਉਹਨਾਂ ਦਾ ਇਹੀ ਸ਼ਿਕਵਾ ਵੀ ਮੈਂ ਉਹਨਾਂ ਨੂੰ ਕਹਿ ਦਿੰਦੀ ਵੀ ਨਾਮ ਦੱਸਿਆ ਕਰੋ। ਸੋ ਬਹੁਤ ਬਹੁਤ ਧੰਨਵਾਦ। ਦਲਜੀਤ ਸਿੰਘ ਢਿੱਲੋਂ ਸਾਹਿਬ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ, ਤੇ ਇਹਨਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ ਸਾਨੂੰ। ਕਹਿੰਦੇ ਯੂ ਵਿਲ ਐਂਡ ਅਪ ਰੀਅਲੀ ਡਿਸਅਪੋਇੰਟਡ ਇਫ ਯੂ ਥਿੰਕ ਪੀਪਲ ਵਿਲ ਡੂ ਫਾਰ ਯੂ ਐਜ਼ ਯੂ ਡੂ ਫਾਰ ਦੈਮ, ਨਾਟ ਐਵਰੀ ਵਨ ਹੈਜ਼ ਦ ਸੇਮ ਹਰਟ।
ਕੋਈ ਨਹੀਂ, ਹੁਣ ਦੇ ਹੁਣ ਦੇ ਕਾਲ ਆ ਰਹੀ ਆ,
ਔਰ ਜੇ ਇਹੀ ਕਾਲ ਆ ਰਹੀ ਆ ਹੁਣ ਦੇ ਤਾਂ ਬਹੁਤ ਸੌਖਾ ਹੈ
ਗਰਾਉਂਡ ਵਿਚ ਬਹੁਤ ਵਧੀਆ ਸੀਗਾ, ਮੇਲਾ ਵੀ ਬਹੁਤ ਭਰਿਆ ਸੀ ਉਧਰ ਵੀ।
ਤੁਹਾਡਾ ਸ਼ੁਭ ਨਾਮ ਜੀ? ਸ਼ੁਭ ਨਾਮ
ਮੇਰਾ ਤਾਜਵੀਰ ਜੀ।
ਤਾਜਵੀਰ, ਹਾਂਜੀ ਤਾਜਵੀਰ,
ਹਾਂਜੀ ਹਾਂਜੀ। ਅਸੀਂ ਜਿੱਤੇ ਹਾਂ ਵਾਲੀਬਾਲ ਦਾ, ਹਨਾ, ਬੀ ਡਿਵੀਜ਼ਨ ਵਿੱਚ ਵਿਨਰ ਰਹੇ ਸੀ ਕੱਲ ਸੰਡੇ, ਤੇ ਸਾਨੂੰ ਉੱਧਰ ਥੋੜੀ ਜਿਹੀ ਪ੍ਰੋਬਲਮ ਆਈ। ਮਤਲਬ ਤੁਹਾਡੇ ਉੱਧਰ ਲੰਗਰ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਸੀ ਵਾਲੀਬਾਲ ਵੇਲੇ, ਕਿਉਂਕਿ ਸਾਡੀ ਮੈਚ ਸ਼ੁਰੂ ਹੋ ਗਈ ਸੀ 7 ਵਜੇ ਸਵੇਰੇ ਹੀ, ਤੇ ਉਹ ਵੀ ਵਧੀਆ ਮੈਚ, ਮੇਰੇ ਸਾਡੀ ਕਬੱਡੀ ਨੂੰ ਕਿਸੇ ਵੇਲੇ ਵਧੀਆ ਮੈਚ, ਜੇ ਦਰਸ਼ਕ ਵੇਖਣ ਆਉਣ, ਹਨਾ, ਥੋੜਾ ਐਡਵਰਟਾਈਜ਼ਮੈਂਟ ਵੀ ਕਰਨੀ ਚਾਹੀਦੀ ਆ, ਉਹ ਅਸੀਂ ਕਰਾਂਗੇ ਅੱਗੇ ਜੇ ਬੋਰਡ ਵਗੈਰਾ ਲਾ ਦਿੱਤਾ ਜਾਵੇ, ਹਨਾ, ਕਬੱਡੀ ਵਾਲੇ ਪਾਸੇ। ਉਹ ਬਹੁਤ ਵਧੀਆ ਮੈਚ ਹੁੰਦੇ ਆ ਉੱਧਰ, ਜਿਵੇਂ ਅੜ ਕੇ ਮੈਚ ਹੁੰਦੀ। ਨਿਊਜ਼ੀਲੈਂਡ ਤੋਂ ਟੀਮ ਆਈ ਸੀ, ਮੈਲਬੋਰਨ ਦੀਆਂ 4-5 ਟੀਮਾਂ ਸੀ, ਬ੍ਰਿਸਬੇਨ ਤੋਂ ਟੀਮ ਆਈ ਸੀ, ਐਡੀਲੇਡ ਦੀ ਟੀਮ ਤਾਂ ਨਹੀਂ ਮੈਨੂੰ ਪਤਾ ਹੈ ਕਿ ਸੀ ਕਿ ਨਹੀਂ, ਬਟ ਵਧੀਆ ਸੀ ਉਹ ਵੀ ਸਾਰਾ ਪ੍ਰੋਗਰਾਮ ਉੱਧਰ ਵੀ।
ਹਾਂਜੀ ਜੀ ਜੀ, ਤੇ ਉਹ ਲੰਗਰ ਨਾ ਥੋੜੀ ਜੀ ਮੈਂ ਇਹੀ ਕਹਿ ਸਕਦਾ ਵੀ ਦੇਖੋ ਵੀ ਸੁਬਹਾ 7 ਵਜੇ ਜਦੋਂ ਸਾਰੀ ਰਾਤ ਨੂੰ ਜਿਨ੍ਹਾਂ ਨੂੰ ਪਤਾ ਵੀ ਸਾਰੀ ਰਾਤ ਲੰਗਰ ਬੰਦ ਆ ਰਿਹਾ, ਤੇ ਪਿਛਲੇ 2 ਮਹੀਨਿਆਂ ਤੋਂ ਪ੍ਰਬੰਧਕ ਲੱਗੇ ਹੋਏ ਸੀ, ਸੁਬਹਾ ਹੋ ਸਕਦਾ 7 ਦੀ ਥਾਂ ਤੇ 8 ਵਜੇ ਤਾਂ ਮੈਂ ਪਹੁੰਚਿਆ, 8 ਵਜੇ ਤਾਂ ਸ਼ੁਰੂ ਹੋ ਗਿਆ ਸੀਗਾ, ਤੇ ਪਰ ਇਹਦੇ ਚ ਮੈਨੂੰ ਇੱਕੋ ਹੀ ਗੱਲ ਲੱਗਦੀ ਹੈ ਵੀ ਜਿਵੇਂ ਅਸੀਂ ਨਾ ਸਿੱਖ ਖੇਡਾਂ ਦੇ ਵਿੱਚ ਇਹ ਕਰਦੇ ਹੁੰਦੇ ਆ, ਜਿਹੜੇ ਦੂਰ ਗਰਾਊਂਡ ਮਿਲ ਜਾਂਦੇ ਆ, ਕਈ ਵਾਰੀ ਹਾਕੀ ਮਿਲ ਜਾਂਦੀ ਆ ਜਾਂ ਹੋਰ ਮਿਲ ਜਾਂਦੀ ਆ, ਤੇ ਉਹ ਅਸੀਂ ਜਿਹੜੇ ਜਿਹੜੀਆਂ ਗੇਮਾਂ ਨੂੰ ਥੋੜਾ ਜਿਹਾ ਉਹਨਾਂ ਦੇ ਆਪ ਹੀ ਜਿਹੜੇ ਪਲੇਅਰਾਂ ਦੀ ਬੇਨਤੀ ਕਰ ਲੈਂਦੇ ਹੁੰਦੇ ਵੀ ਯਾਰ ਜਾਂਦੇ ਤੁਸੀਂ ਪਲੀਜ਼ ਇਹ ਲੈ ਜਾਓ ਜਿਹੜਾ ਵੀ ਆਪਦਾ ਕੁਛ ਲੈ ਕੇ ਜਾਣਾ ਖਾਣ ਪੀਣ ਜਾਂ ਹੋਰ ਇੱਧਰ ਦੀ, ਇਹੀ ਸੀ ਦਿੱਕਤ। ਪਰ ਕੋਈ ਨੂੰ ਜ਼ਰੂਰ ਇਸ ਗੱਲ ਬਾਰੇ ਧਿਆਨ ਦਵਾਵਾਂਗੇ, ਪਰ ਪ੍ਰੋਬਲਮ ਇਹੀ ਹੈ ਜੀ ਵੀ ਜਿਹੜੇ ਸੇਵਾਦਾਰ ਆ ਨਾ ਉਹ ਇੱਕੋ ਪਿੰਡ ਆ, ਇਹ ਗੱਲ ਧਿਆਨ ਚ ਰੱਖਦੇ ਹੋਏ ਸਾਨੂੰ ਥੋੜਾ ਜਿਹਾ ਉਹ ਉਹਨਾਂ ਦਾ ਸਹਿਯੋਗ ਦੇਣਾ ਬਣਦਾ ਵੀ ਇੱਕ ਪਿੰਡ ਦੇ ਥੋੜੇ ਜਿਹੇ ਲੋਕ ਰਲ ਕੇ ਤੇ ਕਿੰਨੀ ਵਧੀਆ ਸੇਵਾ ਨਿਭਾਉਂਦੇ ਆ। ਸੋ ਕੋਸ਼ਿਸ਼ ਕਰਾਂਗੇ ਜੀ ਅਗਲੀ ਵਾਰੀ ਆਪਾਂ ਚੱਕ ਲਾਂਗੇ ਵੀੜਾ ਨਾਲ ਲੱਗ ਲਗਾ ਕੇ।
ਜਰੂਰ ਜੀ, ਕੋਈ ਗੱਲ ਨੀ, ਬਾਕੀ ਇਹਨਾਂ ਥੋੜਾ ਜਿਹਾ ਐਡਵਰਟਾਈਜ਼ਮੈਂਟ ਕਰਾਂਗੇ ਅਸੀਂ ਵੀ ਇਹਦੇ ਵੱਲੋਂ, ਤੇ ਉੱਥੇ ਮਤਲਬ ਬਹੁਤ
ਕਰਾਂਗੇ, ਬਿਲਕੁਲ ਕਰਾਂਗੇ ਰਲ
ਕਾਫੀ। ਹਾਂਜੀ, ਸਵੇਰੇ 7 ਵਜੇ ਤੋਂ 9 ਵਜੇ ਫਾਈਨਲ ਹੋਇਆ ਜਾ ਕੇ, ਰਾਤ ਸੰਡੇ ਵੀ ਰਿਹਾ, ਸੈਚਰਡੇ ਵੀ ਰਿਹਾ, ਤੇ ਕਾਫੀ ਵਧੀਆ ਮੈਚ ਹੈ ਜੇ ਕਬੱਡੀ ਵੱਲੋਂ ਥੋੜੇ ਜਿਹੇ ਦਰਸ਼ਕ ਇੱਧਰ, ਨਾਲੇ ਇਨ ਗਰਾਊਂਡ ਹੁੰਦਾ, ਇਨਡੋਰ ਹੁੰਦਾ, ਜੇ ਬਜ਼ੁਰਗ ਵੇਖਣਾ ਚਾਹੁੰਦੇ ਤੇ ਬਹੁਤ ਵਧੀਆ ਮੈਚ ਹੁੰਦੇ ਉੱਥੇ।
ਦੇ ਤਾਜਵੀਰ, ਅਸੀਂ ਐਤਕੀ ਇੱਕ ਹੋਰ ਡਿਮਾਂਡ ਦੀ ਮੰਗ ਕਰਕੇ ਆਏ ਆ, ਅਸੀਂ ਐਤਕੀ ਡਿਮਾਂਡ ਰੱਖ ਕੇ ਆਏ ਆ, ਤੇ ਉਹ ਡਿਮਾਂਡ ਚ ਉਹਨਾਂ ਨੇ ਸਾਡੇ ਕਹਿੰਦੇ ਤੁਸੀਂ ਬੂਹਾ ਖੜਕਾਇਆ ਤੇ ਤੁਸੀਂ ਕਹਿੰਦੇ ਨੇ ਜਿਹੜਾ ਬੋਲੂ ਉਹੀ ਕੁੰਡਾ ਖੋਲੂ। ਅਸੀਂ ਸਿੱਖ ਖੇਡਾਂ ਲਈ ਮੇਰੀ ਤੇ ਅਮਨਦੀਪ ਹੋਰਾਂ ਦੀ ਗਰਚਾ ਭਾਜੀ ਨਾਲ ਲੰਮੀ ਚੌੜੀ ਗੱਲਬਾਤ ਹੋਈ, ਇਸ ਵਾਰ ਮੀਟਿੰਗਾਂ 2-3 ਮੀਟਿੰਗਾਂ ਸਾਡੀਆਂ ਉੱਥੇ ਗਰਾਊਂਡ 'ਚ ਹੀ ਹੋਈਆਂ ਦਲਵਿੰਦਰ ਭਾਜੀ ਹੋਰਾਂ ਨਾਲ, ਤਾਂ ਉਹਨਾਂ ਨੇ ਨੂੰ ਅਸੀਂ 2-4 ਇਹੀ ਚੀਜ਼ਾਂ ਦੇਖੀਆਂ ਸੀ ਵੀ ਅਸੀਂ ਕਬੱਡੀ ਜਿਹੜੀ ਲੀਕ ਆ ਉਹਨੂੰ ਮਿਟਾ ਨਹੀਂ ਸਕਦੇ, ਪਰ ਅਸੀਂ ਸੌਕਰ ਜਾਂ ਹੋਰ ਖੇਡਾਂ ਜਿਵੇਂ ਵਾਲੀਬਾਲ ਉਹਨਾਂ ਦੀ ਲੀਕ ਵੱਡੀ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਉਹਨਾਂ ਦੀ ਲੀਕ ਵੱਡੀ ਕੋਸ਼ਿਸ਼ ਕਰਨ ਬਾਰੇ ਜਦੋਂ ਉਹਨਾਂ ਨੇ ਮੇਥੋਂ ਸੁਝਾਅ ਪੁੱਛੇ ਸੀ ਤਾਂ ਮੈਂ ਉਹਨਾਂ ਨੂੰ ਇੱਕ ਦੋ ਸੁਝਾਅ ਇਹ ਦਿੱਤੇ ਸੀ ਤੇ ਅਸੀਂ ਇਹਨਾਂ ਖੇਡਾਂ ਦੀ ਵੀ ਕਮੈਂਟਰੀ ਹੋਵੇ, ਇਹਨਾਂ ਖੇਡਾਂ ਦਾ ਵੀ ਲੋਕਾਂ ਦੇ ਉੱਥੇ ਸਪੀਕਰ ਲਾ ਕੇ ਦੱਸਿਆ ਜਾਵੇ ਵੀ ਆਹ ਟੀਮਾਂ ਖੇਡ ਰਹੀਆਂ, ਮੈਚ ਚੱਲ ਰਿਹਾ, ਇਹਦੇ ਪੁਆਇੰਟ ਹੋ ਪੂਰਾ ਉਹਦੇ ਚ ਨਾਲ ਇੱਕ ਜੋਸ਼ ਬਣਦਾ ਉਹਦੇ ਨਾਲ, ਤੇ ਇਹ ਉਹ ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਆਈਡੀਆ, ਪਰ ਮੈਂ ਉਹਦੇ ਲਈ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਇੱਕ ਕੋਸ਼ਿਸ਼ ਇਹ ਕਰਨੀ ਪੈਣੀ ਆ ਵੀ ਅਸੀਂ ਟੈਲੈਂਟ ਹੰਟ ਨਾਂ ਦਾ ਇੱਕ ਪ੍ਰੋਗਰਾਮ ਰੇਡੀਓ ਤੇ ਸ਼ੁਰੂ ਕਰੀਏ ਜਿਹਦੇ ਵਿੱਚ ਲੋਕਾਂ ਨੂੰ ਬੇਨਤੀ ਕਰੀਏ ਵੀ ਜੇ ਤੁਸੀਂ ਕਿਸੇ ਵੀ ਖੇਡ ਦੀ ਕਮੈਂਟਰੀ ਕਰ ਸਕੋ ਤਾਂ ਪਲੀਜ਼ ਸਾਡੇ ਨਾਲ ਜੁੜੋ, ਜੁੜਨ, ਅਸੀਂ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਾਂਗੇ, ਅਸੀਂ ਉਹਨਾਂ ਨੂੰ ਬਣਦਾ ਜਿਹੜਾ ਸਾਰਾ ਕੁਛ ਦੇਵਾਂਗੇ, ਉਹਨਾਂ ਨੇ ਕੁਛ ਨਹੀਂ ਕਰਨਾ, ਉਹਨਾਂ ਨੇ ਆ ਕੇ 3 ਦਿਨ ਉੱਥੇ 2-3 ਦਿਨ ਜਦੋਂ ਵੀ ਆ ਉਹਦਾ ਜਿੰਨਾ ਵੀ ਟਾਈਮ ਆ ਉਹ ਕਮੈਂਟਰੀ ਕਰਨ, ਇਹ ਇੱਕ ਬਹੁਤ ਵੱਡਾ ਚੀਜ਼ ਹੋਊਗੀ ਇਹਨਾਂ ਗੇਮਾਂ ਨੂੰ ਪ੍ਰਮੋਟ ਕਰਨ ਲਈ ਤੇ ਇਹਨਾਂ ਨੂੰ ਵੀ ਬਰਾਬਰ ਲੈ ਕੇ ਆਉਣ ਦੀ। ਸੋ ਇਹ ਚੀਜ਼ਾਂ ਜੇ ਹੋਰ ਵੀ ਕੋਈ ਸੁਝਾਅ ਤੁਹਾਡੇ ਕੋਲ ਹੋਣ ਅਸੀਂ ਜ਼ਰੂਰ ਸਾਂਝੇ ਕਰਾਂਗੇ। ਫਾਈਨਲ ਮੈਚ ਵੇਲੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਜਿਹੜੇ ਵੀ ਵੱਡਿਆ ਕੋਈ ਵੀ ਗੇਮ ਆ ਉਹਦਾ ਫਾਈਨਲ ਹੋਊਗਾ ਜਦੋਂ, ਉਦੋਂ ਕੋਈ ਹੋਰ ਮੈਚ ਨਹੀਂ ਚੱਲੂਗਾ ਕਿਸੇ ਪਾਸੇ ਤਾਂ ਕਿ ਉਹ ਫਾਈਨਲ ਵੱਲ ਸਾਰੇ ਜਾਣੇ ਆ ਜਾਣ।
ਹਾਂਜੀ ਹਾਂਜੀ ਥੈਂਕ ਯੂ ਜੀ, ਕੋਈ ਗੱਲ ਨੀ, ਮੈਂ ਆਪਣੇ ਆਰਗੇਨਾਈਜ਼ਰ ਨੂੰ ਕਹੂੰਗਾ ਵੀ ਵਾਲੀਬਾਲ ਦਾ ਵੀ ਉੱਧਰ ਦੱਸਣ ਆਣਾ ਜਾ ਕੇ ਤੇ। ਥੈਂਕ ਯੂ
ਜੀ ਜੀ ਬਿਲਕੁਲ, ਜੇ ਕੋਈ ਵਾਲੀਬਾਲ ਦਾ ਮੁੰਡਾ ਕਮੈਂਟਰੀ ਕਰਨ ਦਾ ਸ਼ੌਕੀਨ ਹੋਵੇ ਨਾ ਜਰੂਰ ਮੇਰੇ ਨਾਲ ਉਹਨਾਂ ਦਾ ਰਾਬਤਾ ਕਰਵਾਇਓ। ਜੀ 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 ਅਮਰਦੀਪ
ਜੀ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਆਵਾਜ਼ ਥੋੜੀ ਜਿਹੀ ਤੁਹਾਡੀ ਕੱਟ ਰਹੀ ਹੈ ਵਿੱਚ ਵਿੱਚ, ਔਰ ਮੇਰੇ ਤੱਕ ਕਈ ਵਾਰ ਤੁਹਾਡੀ ਆਵਾਜ਼ ਜਿਹੜੀ ਹੈ ਸਾਫ਼ ਪਹੁੰਚ ਨਹੀਂ ਰਹੀ, ਤੇ ਇਸੇ ਕਰਕੇ ਦਿੱਕਤ ਆ ਰਹੀ ਹੈ ਜਿਹੜੀ ਗੱਲਬਾਤ ਅੱਗੇ ਤੋਰਨ ਦੇ ਵਿੱਚ।
ਖੈਰ ਸਾਡੇ ਨਾਲ ਬਹੁਤ ਸਾਰੇ ਸਰੋਤੇ ਜਿਹੜੇ
ਮੈਸੇਜਿਸ ਦੇ ਜ਼ਰੀਏ ਜੁੜ ਰਹੇ ਨੇ ਪਰ ਮੇਰੇ ਤੱਕ ਆਵਾਜ਼ ਜਿਹੜੀ ਉਹ ਨਹੀਂ ਪਹੁੰਚ ਰਹੀ, ਸੋ ਇਸ ਕਰਕੇ ਵਿੱਚ ਵਿੱਚ ਦਿੱਕਤ ਆ ਰਹੀ ਹੈ। ਤੇ ਦਲਜੀਤ ਸਿੰਘ ਢਿੱਲੋਂ ਭਾਜੀ ਦਾ ਮੈਂ ਮੈਸੇਜ ਪੜ੍ਹ ਰਹੀ ਸੀਗੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ, ਔਰ ਇਹਨਾਂ ਨੇ ਬਹੁਤ ਸੋਹਣਾ ਇੱਕ ਵਿਚਾਰ ਭੇਜਿਆ ਸੀ। ਇਸ ਦੌਰਾਨ ਹੀ ਸਾਡੇ ਇੱਕ ਕਾਲਰ ਜਿਹੜੇ ਉਹ ਕਨੈਕਟ ਹੋ ਗਏ ਸੀਗੇ, ਪਰ ਮੈਂ ਵਿਚਾਰ ਇੱਕ ਵਾਰ ਦੁਬਾਰਾ ਸ਼ੇਅਰ ਕਰਦੀ ਹਾਂ ਜੀ। ਕਹਿੰਦੇ ਯੂ ਵਿਲ ਐਂਡ ਅਪ ਰੀਅਲੀ ਡਿਸਅਪੋਇੰਟਡ ਇਫ ਯੂ ਥਿੰਕ ਪੀਪਲ ਵਿਲ ਡੂ ਫਾਰ ਯੂ ਐਜ਼ ਯੂ ਡੂ ਫਾਰ ਦੈਮ, ਨਾਟ ਐਵਰੀ ਵਨ ਹੈਜ਼ ਦਾ ਸੇਮ ਹਰਟ ਐਜ਼ ਯੂ। ਸੋ ਬਿਲਕੁਲ ਜੀ, ਇਹੀ ਸੋਚ ਜਿਹੜੀ ਆ ਇਹ ਸਮਝ ਜਾਣੀ ਬਹੁਤ ਜ਼ਰੂਰੀ ਆ, ਔਰ ਜੇ ਸਾਨੂੰ ਸਮਝ ਆ ਜਾਂਦੀ ਹੈ ਤਾਂ ਫਿਰ ਨਿਰਾਸ਼ਾਵਾਂ ਜਿਹੜੀਆਂ ਉਹ ਹੁੰਦੀਆਂ ਨੀ। ਅੱਗੇ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਨੇ। ਸੁਖਵਿੰਦਰ ਸੌਂਧੁਰੀ ਹਮੇਸ਼ਾ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਹੈ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ, ਧੰਨਵਾਦ ਤੁਸੀਂ ਜੁੜਨਾ ਕੀਤਾ, ਔਰ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਰਾਜਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਤੇ ਇੱਕ ਇਨਫੋਰਮੇਸ਼ਨ ਕਹਿੰਦੇ ਚਾਹੀਦੀ ਸੀ, ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਕਦੋਂ ਲਾਈਵ ਹੁੰਦਾ? ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਹੜਾ ਜੀ ਸ਼ਾਮ ਨੂੰ 7 ਵਜੇ ਤੋਂ 8 ਵਜੇ ਤੱਕ ਲਾਈਵ ਹੁੰਦਾ, ਔਰ ਜੇਕਰ ਤੁਸੀਂ ਸਵਾਲ ਉਸ ਦੌਰਾਨ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰਾਮ ਤੇ, ਜਿਵੇਂ ਹੁਣ ਤੁਸੀਂ ਮੈਸੇਜ ਕੀਤਾ, ਉਸ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਸੋ ਇਹੀ ਤਰੀਕਾ, ਜਿਵੇਂ ਤੁਸੀਂ ਅੱਜ ਦੇ ਚੱਲਦੇ ਪ੍ਰੋਗਰਾਮ ਵਿੱਚ ਮੈਸੇਜ ਹੁਣ ਕਰ ਰਹੇ ਹੋ, ਬਿਲਕੁਲ ਸ਼ਾਮ ਨੂੰ 7 ਵਜੇ ਤੋਂ 8 ਵਜੇ ਦੇ ਦਰਮਿਆਨ ਤੁਸੀਂ ਸਾਨੂੰ ਮੈਸੇਜ ਕਰਿਓ, ਸੋ ਆਪਣਾ ਜਿਹੜਾ ਸਵਾਲ ਆ ਪੁੱਛ ਸਕਦੇ ਹੋ। ਬਹੁਤ ਬਹੁਤ ਧੰਨਵਾਦ ਰਾਜਵੀਰ ਜੀ। ਤੇ ਹਰਕਮਰ ਸੰਧੂ ਸਾਡੇ ਨਾਲ ਹੁਣੇ ਹੁਣੇ ਈਮੇਲ ਦੇ ਜ਼ਰੀਏ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਭਾਜੀ ਨੂੰ ਵੀ, ਔਰ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਪ੍ਰੋਗਰਾਮ, ਗੋਇੰਗ ਵੈਰੀ ਗੁੱਡ, ਇੰਜੋਇਡ ਗ੍ਰਿਫਤ ਗੇਮਸ ਔਨ ਦਾ ਵੀਕਐਂਡ, ਥੈਂਕਸ ਟੂ ਆਲ ਗ੍ਰਿਫਤ ਗੇਮਸ ਆਰਗਨਾਈਜ਼ਰਸ। ਕੰਵਰ ਸੰਧੂ ਬਹੁਤ ਬਹੁਤ ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੁਹਾਨੂੰ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਉਹਦੇ ਲਈ ਧੰਨਵਾਦ, ਔਰ ਗ੍ਰਿਫਤ ਗੇਮਸ ਤੁਸੀਂ ਇੰਜੋਏ ਕੀਤੀਆਂ ਤੇ ਆਰਗੇਨਾਈਜ਼ਰਸ ਨੂੰ ਵੀ ਧੰਨਵਾਦ ਕਰ ਰਹੇ ਨੇ। ਕੰਵਰ ਸੰਧੂ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਜੁੜਨਾ ਕੀਤਾ, ਔਰ ਤੁਸੀਂ ਨਾਲ ਨਾਲ ਆਪਣਾ ਜਿਹੜਾ ਤਜਰਬਾ ਗ੍ਰਿਫਤ ਗੇਮਸ ਦੇ ਬਾਰੇ ਸਾਡੇ ਨਾਲ ਸਾਂਝਾ ਕੀਤਾ, ਸ਼ੁਕਰੀਆ। ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਸ਼ਾਮਲ ਹੋਏ ਨੇ, ਇਹ ਵੀ ਕਾਫੀ ਦੇਰ ਦੇ, ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ, ਬਹੁਤ ਵਧੀਆ ਕਹਿੰਦੇ ਪ੍ਰੋਗਰਾਮ, ਧੰਨਵਾਦ ਜੀ ਸਾਡੇ ਵੱਲੋਂ ਵੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ। ਰਣਜੀਤ ਸੇਖੋਂ ਮੁਦਗੀ ਸਾਡੇ ਨਾਲ ਸਾਂਝ ਪਾ ਚੁੱਕੇ ਨੇ, ਇਹਨਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਵੀਡੀਓ ਮੈਂ ਇਸ ਵੇਲੇ ਖੋਲ ਨਹੀਂ ਸਕਾਂਗੀ ਪਰ ਬਾਅਦ ਵਿੱਚ ਦੇਖ ਕੇ ਜ਼ਰੂਰ ਉਹਦੇ ਬਾਰੇ ਕੋਈ ਟਿੱਪਣੀ ਦੇ ਸਕਦੀ ਹਾਂ। ਰਣਜੀਤ ਜੀ ਤੁਹਾਡਾ ਵੀ ਧੰਨਵਾਦ, ਤੁਸੀਂ ਕਾਲ ਦੇ ਜ਼ਰੀਏ ਵੀ ਆਪਣੀ ਸਾਂਝ ਬਣਾਈ ਹੈ। ਹਰੀਸ਼ ਅਰੋੜਾ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਭਾਜੀ ਨੂੰ ਵੀ ਤੇ ਮੈਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ ਜੀ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਬਣੇ ਰਹੋ।
ਜਸਵੰਤ ਅਮਰਦੀਪ ਜੀ, ਅਮਰਦੀਪ ਜੀ ਹਰੀਸ਼ ਅਰੋੜਾ ਸਪੈਸ਼ਲ ਸਿਡਨੀ ਤੋਂ ਚੱਲ ਕੇ ਆਏ ਸਾਨੂੰ ਮਿਲਣ ਜੀ, ਲਿਵਰਪੂਲ ਤੋਂ, ਬੜਾ ਚੰਗਾ ਲੱਗਿਆ, ਬਹੁਤ ਸਾਰੀ ਮਦਦ ਕਰਕੇ ਗਏ ਅਖਬਾਰ ਨੂੰ, ਤੇ ਅੱਗੇ ਵੀ ਆਉਣ ਵਾਲੇ ਦਿਨਾਂ ਚ ਅਖਬਾਰ ਦੀਆਂ ਜ਼ਿੰਮੇਵਾਰੀਆਂ ਚੱਕਣ ਲਈ ਵੀ ਸਾਨੂੰ ਕਹਿ ਕੇ ਗਏ ਵੀ ਅਸੀਂ ਜ਼ਰੂਰ ਸਿਡਨੀ ਚ ਚੱਕਾਂਗੇ। ਸੋ ਬਹੁਤ ਚੰਗਾ ਲੱਗਦਾ ਜੀ ਜਦੋਂ ਕੁਝ ਇੱਕ ਹੱਥ ਅੱਗੇ ਵੱਧਦੇ ਆ ਤੁਹਾਡੇ, ਜਦੋਂ ਤੁਸੀਂ ਕਿਤੇ ਤੁਹਾਡਾ ਗੱਡਾ ਗਾਰ ਚ ਫਸਿਆ ਪਿਆ ਹੋਵੇ ਤੇ ਉਸ ਗੱਡੇ ਨੂੰ ਜੇ ਕੋਈ ਧੱਕਾ ਲਾਉਣ ਵਾਲਾ ਆ ਜੇ ਨਾ, ਤੇ ਉਹ ਗੱਡੇ ਦੇ ਮਾਲਕ ਤੋਂ ਜਾਂ ਗੱਡੇ ਨੂੰ ਤੋਰਨ ਵਾਲੇ ਬੰਦੇ ਤੋਂ, ਗੱਡੇ ਦੇ ਡਰਾਈਵਰ ਤੋਂ ਕਹਿ ਲਈਏ, ਉਹਦਾ ਪੁੱਛਿਆ ਹੀ ਲੋੜੀਦਾ ਵੀ ਉਹਨੂੰ ਕਿੰਨਾ ਮਹਿਸੂਸ ਹੁੰਦਾ, ਕਿੰਨਾ ਸਹਾਰਾ ਮਹਿਸੂਸ ਹੁੰਦਾ। ਸੋ ਇਸ ਕਰਕੇ ਮੈਂ ਦੇਣਦਾਰ ਹਾਂ ਜੀ ਇਹਨਾਂ ਸਾਰੇ ਤਰ੍ਹਾਂ ਦਾ ਜਿਹੜੇ ਇਸ ਟਾਈਮ ਸਾਡੇ ਨਾਲ ਖੜੇ ਆ ਤੇ ਹੈਲਪ ਕਰ ਰਹੇ ਆ।
ਜੀ ਜੀ ਬਰਾੜ ਸਾਹਿਬ ਬਿਲਕੁਲ, ਔਰ ਜਸਵੰਤ ਸਿੰਘ ਕੈਨਬਰਾ ਵਾਲੇ ਵੀ ਸਾਡੇ ਬਹੁਤ ਹੀ ਵਧੀਆ ਸਪੋਰਟਰ ਨੇ, ਸਾਡੇ ਬਹੁਤ ਹੀ ਵਧੀਆ ਦੋਸਤ ਨੇ, ਔਰ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਸਾਡੇ ਵੱਲੋਂ ਬਹੁਤ ਪਿਆਰ।
ਬਿਲਕੁਲ ਜੀ, ਅਸੀਂ ਜਸਵੰਤ,
ਜੁਗਿੰਦਰ ਸਿੰਘ ਸੋਹੀ ਸਾਹਿਬ,
ਜਸਵੰਤ ਹੋਰਾਂ ਨੇ ਵੀ
ਇਹ ਵੀ ਸਾਡੀ
ਜਿਹੜੀ ਭੂਮਿਕਾ ਨਿਭਾਈ 2-3 ਖੇਡਾਂ ਦੇ ਵਿੱਚ, ਤੇ ਉਹਨਾਂ ਨੇ ਬਹੁਤ ਵੱਧ ਚੜ ਕੇ ਜਿੱਥੇ ਆਪਦਾ ਯੋਗਦਾਨ ਪਾਇਆ ਤੇ ਸਾਡੇ ਨਾਲ ਅਸੀਂ ਵੀ ਉਹਨਾਂ ਦਾ ਜਿਹੜਾ ਸਾਥ ਮਾਣਿਆ ਦੋ ਦਿਨ ਬਹੁਤ ਵਧੀਆ ਲੱਗਿਆ
ਜੀ। ਬਿਲਕੁਲ ਅੱਗੇ ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਸਿਡਨੀ ਵਾਲੇ ਸਾਡੇ ਨਾਲ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਚ। ਪਹਿਲਾਂ ਤਾਂ ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਤੇ ਸਾਰੇ ਲਿਸਨਰਸ ਨੂੰ ਵੀ ਫਤਿਹ ਪ੍ਰਵਾਨ ਹੋ ਗਈ ਹੈ ਜੀ। ਇੰਜੋਇੰਗ ਯੂਅਰ ਪ੍ਰੋਗਰਾਮ, ਧੰਨਵਾਦ ਜੀ ਬਹੁਤ ਬਹੁਤ। ਔਰ ਬਹੁਤ ਸੋਹਣੀ ਅਟੈਚਮੈਂਟ ਦੇ ਵਿੱਚ ਨਾ, ਬੜਾ ਵੱਡਾ ਵਿਅੰਗੀ ਹੈ ਇੱਕ ਤਰ੍ਹਾਂ ਦਾ। ਕਹਿੰਦੇ ਛੁੱਟੀਆਂ ਚ ਨਾ ਸਾਰਾ ਪਰਿਵਾਰ ਇਕੱਠਾ ਹੋ ਕੇ ਨਾਨੀ ਨੂੰ ਮਿਲਣ ਨਾਨਕੇ ਆਇਆ, ਔਰ ਨਾਨਕੇ ਜਿਹੜਾ ਪਰਿਵਾਰ ਆਇਆ ਹੋਇਆ ਨਾ, ਉਹ ਸਾਰਾ ਹੀ ਪਰਿਵਾਰ ਜਿਹੜਾ ਆਪਣੇ ਆਪਣੇ ਫੋਨਾਂ ਤੇ ਮਸ਼ਰੂਫ ਆ, ਤੇ ਨਾਨੀ ਵਿਚਾਰੀ ਆਪਣੀ ਗੱਲ ਤੇ ਹੱਥ ਰੱਖ ਕੇ ਬੈਠੀ ਹੋਈ ਆ ਕਿ ਕਦੇ ਕੋਈ ਮੇਰੇ ਨਾਲ ਗੱਲ ਕਰੂਗਾ। ਸੋ ਕਹਿੰਦੇ ਜੀ, ਪਰ ਫਿਰ ਵੀ ਨਾਨੀ ਇਕੱਲੀ ਦੀ ਇਕੱਲੀ। ਸੋ ਏਦਾਂ ਦਾ ਹੀ ਅੱਜ ਕੱਲ ਦੌਰ ਚੱਲ ਰਿਹਾ ਸੋਹੀ ਸਾਹਿਬ, ਔਰ ਇਹਦੇ ਬਾਬਤ ਅਸੀਂ ਬਹੁਤ ਵਾਰ ਗੱਲਬਾਤ ਵੀ ਕਰਦੇ ਹਾਂ ਕਿ ਟੈਕਨੋਲੋਜੀ ਜਿਹੜੀ ਆ ਇਹਦਾ ਅਸਰ ਜਿੱਥੇ ਸਾਰਥਕ ਹੋ ਰਿਹਾ, ਉੱਥੇ ਇਹਦਾ ਜਿਹੜਾ ਨਕਾਰਾਤਮਕ ਜਿਹੜਾ ਪ੍ਰਭਾਵ ਆ ਉਹ ਵੀ ਪੈ ਰਿਹਾ ਹਨਾ। ਧੰਨਵਾਦ ਜੁੜਨ ਦੇ ਲਈ ਔਰ ਸਾਡੇ ਨਾਲ ਬਣੇ ਰਹੋ। ਇਸੇ ਤਰ੍ਹਾਂ ਕੁਲਦੀਪ ਕੌਰ ਵੀ ਸਾਡੇ ਨਾਲ ਸ਼ਾਮਲ ਹੋਏ ਨੇ, ਔਰ ਇਹਨਾਂ ਦਾ ਵੀ ਮੈਸੇਜ ਜਿਹੜਾ ਕਾਫੀ ਵੱਡਾ ਹੈ, ਪਰ ਇਹਨਾਂ ਦੀ ਕਵਿਤਾ ਜਿਹੜੀ ਉਹ ਅਸੀਂ ਬਾਅਦ ਚ ਸਾਂਝੀ ਕਰਾਂਗੇ। ਫਿਲਹਾਲ ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਦੀਪ ਕੌਰ ਜੀ, ਵੀਰ ਜੀ, ਮਿੰਟੂ ਬਰਾੜ, ਸਰਬਜੀਤ ਵੀਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਕਹਿੰਦੇ ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ, ਅਰਦਾਸ ਕਰਦੀ ਆ ਜੀ। ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਵਧਾਈਆਂ ਜੀ ਗ੍ਰਿਫਤ ਵਾਲਿਆਂ ਨੂੰ ਤੇ ਸਿੱਖ ਖੇਡਾਂ ਦੀ ਪੂਰੀ ਟੀਮ ਨੂੰ ਜੀ, ਕਹਿੰਦੇ ਸ਼ਹੀਦੀ ਟੂਰਨਾਮੈਂਟ ਸਫਲਤਾ ਪੂਰਵਕ ਸੰਪੰਨ ਹੋਣ ਦੇ ਲਈ। ਜੀ ਕੁਲਦੀਪ ਜੀ, ਸਾਡੇ ਵੱਲੋਂ ਪਹਿਲਾਂ ਤਾਂ ਗੁਰਫਤਿਹ ਪ੍ਰਵਾਨ ਕਰੋ, ਔਰ ਬਿਲਕੁਲ ਜੀ ਸ਼ਹੀਦੀ ਟੂਰਨਾਮੈਂਟ ਜਿਹੜਾ ਬਿਲਕੁਲ ਸਫਲਤਾਪੂਰਕ ਸੰਪੰਨ ਹੋਇਆ, ਤੇ ਇਹਦੇ ਲਈ ਗ੍ਰਿਫਤ ਵਾਲਿਆਂ ਨੂੰ ਤਾਂ ਵਧਾਈ ਦੇਣੀ ਬਣਦੀ ਹੀ ਬਣਦੀ ਹੈ, ਜਿਹੜੇ ਹਰ ਸਾਲ ਕਿੰਨੇ ਮਹੀਨਿਆਂ ਤੋਂ ਇਹਦੀ ਜਿਹੜੀ ਤਿਆਰੀ ਹੈ ਉਹ ਆਰੰਭਦੇ ਨੇ, ਔਰ ਕਿੰਨੇ ਸਮੇਂ ਬਾਅਦ ਤੱਕ ਜਿਹੜਾ ਉਹਦਾ ਜਿਹੜਾ ਸਾਰਾ ਦਾਰੋ ਮਦਾਰ ਹੈ ਜਿਹੜਾ ਉਹਨਾਂ ਦੇ ਸਿਰ ਤੇ ਹੁੰਦਾ, ਉਹ ਜ਼ਿੰਮੇਵਾਰੀਆਂ ਹੁੰਦੀਆਂ ਉਹ ਨਿਭਾਉਂਦੇ ਨੇ। ਸੋ ਧੰਨਵਾਦ, ਤੁਹਾਡੀ ਕਵਿਤਾ ਜਿਹੜੀ ਮੈਂ ਜ਼ਰੂਰ ਸਾਂਝੀ ਕਰਾਂਗੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਅੱਗੇ ਜਗਤਾਰ ਗਿੱਲ ਹਾਂਗਕਾਂਗ ਵਾਲੇ ਜਿਹੜੇ ਆ ਉਹ ਵੀ ਕਾਫੀ ਦੇਰ ਦੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਗੱਲ ਕਹਿੰਦੇ ਉਸ ਨਾਲ ਕਰੋ ਜੋ ਤੁਹਾਨੂੰ ਖੁਸ਼ੀ ਦਿੰਦਾ, ਪਰ ਉਸ ਨਾਲ ਗੱਲ ਕਰਨੀ ਕਦੇ ਨਾ ਭੁੱਲੋ ਜੋ ਤੁਹਾਡੇ ਨਾਲ ਗੱਲ ਕਰਕੇ ਖੁਸ਼ ਹੁੰਦਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਵਿਚਾਰ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਭਾਜੀ, ਤੁਹਾਨੂੰ ਵੀ ਔਰ ਮੈਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਜੀ ਕਹਿੰਦੇ ਗ੍ਰਿਫਤ ਵਾਸੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ ਤੇ ਨੇਪਰੇ ਚਾੜਿਆ। ਜਦੋਂ ਸਰਕਾਰਾਂ ਬਦਲਦੀਆਂ ਨੇ ਉਹਨਾਂ ਦੀ ਗਾਜ ਆਮ ਜਨਤਾ ਤੇ ਡਿੱਗਦੀ ਹੈ। ਪਹਿਲਾਂ ਸਰਕਾਰ ਨੇ ਬਣਦਿਆਂ ਹੀ ਪੰਚਾਇਤਾਂ ਤੇ ਖਰਚਿਆਂ ਤੇ ਰੋਕ ਲਾ ਦਿੱਤੀ ਸੀ। ਬਾਘਾ ਪੁਰਾਣਾ ਪੰਚਾਇਤ ਨੇ ਹਾਈਕੋਰਟ ਚ ਕੇਸ ਜਿੱਤ ਲਿਆ। ਇਹ ਜਾਗਰੂਕਤਾ ਦਾ ਸੰਕੇਤ ਹੈ, ਆਮ ਲੋਕਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕੇਰਲ ਸੂਬੇ ਦੀਆਂ ਪੰਚਾਇਤਾਂ ਨੂੰ ਆਪਣੇ ਹੱਕਾਂ ਦੀ ਕਾਫੀ ਜਾਣਕਾਰੀ ਹੈ, ਇਸ ਬਾਰੇ ਸੈਮੀਨਾਰ ਵਗੈਰਾ ਹੋਣੇ ਚਾਹੀਦੇ ਨੇ। ਤੁਹਾਡਾ ਇਸ ਬਾਰੇ ਕੀ ਕਹਿਣਾ ਜੀ ਬਰਾੜ ਸਾਹਿਬ?
ਬਿਲਕੁਲ ਜੀ, ਦੇਖੋ ਜੋ ਜ਼ਮੀਨੀ ਪੱਧਰ ਦੇ ਉੱਤੇ ਇਹ ਚੀਜ਼ਾਂ ਆਈਆਂ ਉਦੋਂ ਜਾ ਕੇ ਜਾਗਰਤੀ ਆਊਗੀ, ਪਰ ਸਾਨੂੰ ਨਾ ਸਹੀ ਢੰਗ ਨਾਲ ਦੱਸਿਆ ਨਹੀਂ ਜਾਂਦਾ, ਸਾਨੂੰ ਸਹੀ ਢੰਗ ਨਾਲ ਪਾਵਰਾਂ ਹੀ ਨਹੀਂ ਦੱਸੀਆਂ ਜਾਂਦੀਆਂ, ਕਮੀ ਆ। ਹੁਣ ਆਸਟ੍ਰੇਲੀਆ ਦੇ ਵਿੱਚ ਦੱਸੀ ਜਾਂਦੀ ਹੈ ਗੱਲ ਵੀ ਪਾਵਰ ਤਿੰਨ ਥਾਂ ਤੇ ਡਿਵਾਈਡ ਹੋਈ ਹੋਈ ਆ, ਪਹਿਲਾਂ ਫੈਡਰਲ ਗੌਰਮੈਂਟ ਆ, ਫਿਰ ਸਟੇਟ ਗੌਰਮੈਂਟ ਆ, ਫਿਰ ਲੋਕਲ ਗੌਰਮੈਂਟ ਆ। ਸਾਡੇ ਲੋਕਾਂ ਨੂੰ ਲੋਕਲ ਗੌਰਮੈਂਟ ਬਾਰੇ ਹੀ ਨਹੀਂ ਪਤਾ ਵੀ ਲੋਕਲ ਗੌਰਮੈਂਟ ਕੀ ਆ। ਲੋਕਲ ਗੌਰਮੈਂਟ ਬਾਰੇ ਜੇ ਪਤਾ ਤਾਂ ਸਾਨੂੰ ਸਿਰਫ ਮਹਾਨਗਰਾਂ 'ਚ ਪਤਾ ਜਿੱਥੇ ਕਾਰਪੋਰੇਸ਼ਨਾਂ ਬਣੀਆਂ ਹੋਈਆਂ ਵੀ ਉਹ ਲੋਕਲ ਗੌਰਮੈਂਟ ਆ। ਕੇਰਲ ਦੇ ਵਿੱਚ ਹਰ ਪਿੰਡ ਦੀ ਪੰਚਾਇਤ ਵੀ ਲੋਕਲ ਗੌਰਮੈਂਟ ਹੁੰਦੀ ਹੈ। ਇਹ ਗੱਲ ਜਿੱਦੇ ਸਾਡੇ ਲੋਕਾਂ ਦੇ ਸਮਝ 'ਚ ਆ ਗਈ ਉਦੇ ਅਸੀਂ ਕਾਮਯਾਬ ਹੋ ਜਾਵਾਂਗੇ। ਬਸ ਇੱਥੇ ਇੰਨਾ ਕੀ ਮਾਰ ਪੈਂਦੀ ਆ, ਸਾਡੇ ਲੋਕਾਂ ਨੂੰ ਦੱਸਿਆ ਹੀ ਨਹੀਂ ਜਾਂਦਾ। ਢਾਂਚਾ ਸੇਮ ਆ, ਸਾਰੇ ਲੋਕਤੰਤਰ ਮੁਲਕ ਆ ਜਿਹੜੇ, ਸਾਰਿਆਂ 'ਚ ਢਾਂਚਾ ਸੇਮ ਹੀ ਆ, ਕੋਈ ਬਾਹਲਾ ਫਰਕ ਨਹੀਂ, ਪਰ ਸਾਨੂੰ ਦੱਸਿਆ ਨਹੀਂ ਜਾਂਦਾ। ਸਾਨੂੰ ਤਾਂ ਇਹ ਕਿਹਾ ਜਾਂਦਾ ਇਹ ਤਾਂ ਪਿੰਡ ਦੀ ਪੰਚਾਇਤ ਆ, ਐਵੇਂ ਕੋਈ ਮਾੜੇ ਮੋਟੇ ਜਿਹੜੇ ਮਸਲੇ ਇੱਕ ਦੂਜੇ ਦੇ ਸੁਲਝਾਉਣ ਲਈ ਹੁੰਦੀ ਆ, ਇੱਕ ਦੂਜੇ ਦੇ ਨਹੀਂ, ਪਿੰਡ ਦੀ ਪੰਚਾਇਤ ਹੁੰਦੀ ਆ ਜਿਹੜੀ, ਉਹ ਜੜ ਜਿਹੜੀ ਰੜਦੀ ਢੋਹ ਪੰਚਾਇਤ ਹੁੰਦੀ ਆ, ਉਹ ਨਿਉਂ ਹੁੰਦੀ ਆ। ਜਿੱਦੇ ਉਸਨੇ ਆਪਦਾ ਮੂਲ ਪਛਾਣ ਲਿਆ ਨਾ, ਉਦੇ ਜਾ ਕੇ ਪਤਾ ਲੱਗੂ। ਅਸਲ ਚ ਸੱਚਾਈ ਤਾਂ ਇਹ ਆ ਜੀ ਵੀ ਅਸੀਂ, ਉਹ ਆਪਦਾ ਗੁਰਬਾਣੀ ਵੀ ਕਹਿੰਦੀ ਆ ਵੀ ਆਪਣਾ ਮੂਲ ਪਛਾਣ, ਅਸੀਂ ਮੂਲ ਹੀ ਨਹੀਂ ਪਛਾਣਿਆ। ਉਹ ਗੁਰਬਾਣੀ ਦਾ ਪੱਧਰ ਵਾਲਾ ਮੂਲ ਤਾਂ ਅਸੀਂ ਫੇਰ ਹੀ ਪਛਾਣਾਂਗੇ ਨਾ, ਜਦੋਂ ਅਸੀਂ ਛੋਟੇ ਪੱਧਰ ਦੇ ਮੂਲ ਹੀ ਨਹੀਂ ਪਛਾਣ ਸਕੇ। ਅਸਲ ਮੂਲ ਤਾਂ ਸਾਡਾ ਗੁਰਬਾਣੀ ਦੱਸਦੀ ਹੈ ਵੀ ਅਸਲ ਚ ਕੀ ਆ ਅਸੀਂ, ਤੇ ਕੀ ਕਿੱਥੋਂ ਅਸੀਂ ਵਿਛੜ ਕੇ ਆਏ ਹਾਂ, ਤੇ ਕਿੱਥੋਂ ਅਸੀਂ ਕਿੱਥੇ ਜਾ ਕੇ ਫੇਰ ਮਿਲਣਾ। ਤੇ ਪਰ ਇਹ ਅਸੀਂ ਤਾਂ ਆਹ ਮੂਲ ਵੀ ਨਹੀਂ ਪਛਾਣ ਸਕਦੇ ਵੀ ਸਾਡੀਆਂ ਪਾਵਰਾਂ ਕੀ ਆ, ਅਸੀਂ ਕੀ ਚੀਜ਼ਾਂ। ਅਸੀਂ ਇੰਡੀਪੈਂਡੈਂਟ, ਇੱਕ ਪਿੰਡ ਦਾ, ਇੱਕ ਪਿੰਡ ਆ ਜਿਹੜਾ ਉਹ ਇੰਡੀਪੈਂਡੈਂਟ ਆਪਦਾ ਰਾਜ ਹੁੰਦਾ, ਆਪਦਾ ਮੁਲਕ ਹੁੰਦਾ ਉਹ, ਤੇ ਉਹਦੇ ਚ ਉਹ ਜੇ ਪੰਚਾਇਤ ਚਾਹੇ ਨਾ ਤੇ ਗ੍ਰਾਮ ਸੇਵਕ ਸਭਾ ਚਾਹੇ ਤਾਂ ਉਹ ਜੋ ਮਰਜ਼ੀ ਫੈਸਲੇ ਕਰਕੇ, ਜੇ ਜਨਤਕ ਫੈਸਲੇ ਕਰ ਸਕਦੀ ਆ, ਤੇ ਉਹ ਜਿਹੜੇ ਲੋਕਤੰਤਰ ਦੇ ਕਾਨੂੰਨ ਚ ਰਹਿ ਕੇ ਤੇ ਉਹਨਾਂ ਦਾ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਪਾ ਸਕਦੀ ਆ, ਪਰ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਵੀ ਤੁਹਾਡੇ 'ਚ ਇੰਨੀ ਪਾਵਰ ਆ, ਕਿਉਂਕਿ ਉਹਨਾਂ ਨੂੰ ਪਤਾ ਜੇ ਇਹਨਾਂ ਨੂੰ ਪਾਵਰ ਦੱਸੀ ਗਈ ਤੋ ਅਗਲਿਆਂ ਕੋਲੇ ਨਹੀਂ ਮਿਲਣੀ।
ਬਿਲਕੁਲ ਜੀ। ਸੋ ਬ੍ਰਾਡ ਸਾਹਿਬ ਸਾਡੇ ਨਾਲ ਪ੍ਰਦੀਪ ਸਿੰਘ ਤੂਰਹੁਰੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਹਰਮਨ ਰੇਡੀਓ ਟੀਮ ਨੂੰ, ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੂਰ ਸਾਹਿਬ ਤੁਹਾਨੂੰ ਵੀ। ਔਰ ਹੁਣ ਕੁਛ ਖਬਰਾਂ ਅਸੀਂ ਜ਼ਰੂਰ ਲੈ ਲਈਏ ਤੇ ਖਬਰਾਂ ਤੋਂ ਬਾਅਦ ਫਿਰ ਬ੍ਰੇਕ ਦਾ ਸਮਾਂ ਵੀ ਹੋ ਜਾਣਾ ਔਰ ਗੀਤ ਜਿਹੜਾ ਇੱਕ ਉਹ ਵੀ ਸਾਨੂੰ ਸੁਣਾਉਣਾ ਬਣਦਾ, ਕਾਫੀ ਲੰਮਾ ਵਕਫਾ ਜਿਹੜਾ ਉਹ ਹੋ ਗਿਆ, ਸਾਡੀ ਜਿਹੜੀ ਗੱਲਬਾਤ ਚੱਲ ਰਹੀ ਹੈ। ਪਰ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਪੰਜਾਬ ਤੇ, ਪੰਜਾਬ ਦੇ ਵਿੱਚ ਖਬਰ ਆ ਰਹੀ ਹੈ ਪੰਜਾਬ ਤੋਂ ਕਿ 30 ਸੈਲਾਨੀ ਸਥਾਨਾਂ ਦੀ ਬਦਲੇਗੀ ਨੁਹਾਰ। ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਅਫਸਰਾਂ ਵਿਚਾਲੇ ਕਹਿੰਦੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਗੱਲ ਕੀਤੀ ਗਈ ਹੈ ਕਿ 30 ਸੈਲਾਨੀ ਸਥਾਨ ਜਿਹੜੇ ਆ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਜਾਣੇ ਆ ਜਾਂ ਫਿਰ ਉਹਨਾਂ ਦੀ ਨੁਹਾਰ ਜਿਹੜੀ ਆ ਉਹ ਬਦਲੀ ਜਾਣੀ ਆ। ਤੇ ਇਹਦੇ ਉੱਤੇ ਲਗਭਗ ਦੱਸਿਆ ਜਾ ਰਿਹਾ ਜੀ ਕਿ 590 ਕਰੋੜ ਦਾ ਜਿਹੜਾ ਖਰਚਾ ਆ ਉਹ ਆਉਣ ਦੀ ਸੰਭਾਵਨਾ ਆ। ਤੇ ਇਹਦੇ ਬਾਬਤ ਕਾਫੀ ਤਰ੍ਹਾਂ ਦੇ ਜਿਹੜੇ ਸ਼ੰਕੇ ਆ ਜੀ ਉਹ ਵੀ ਖੜੇ ਹੁੰਦੇ ਆ, ਕਿਉਂਕਿ ਐਡੀ ਵੱਡੀ ਲਾਗਤ ਦੇ ਨਾਲ ਸਰਕਾਰੀ ਐਲਾਨ ਜਿਹੜਾ ਆ ਇਹ ਕੀਤਾ ਗਿਆ ਆ। ਔਰ ਆਮ ਤੌਰ ਤੇ ਸਾਨੂੰ ਸਰਕਾਰਾਂ ਤੋਂ ਹਮੇਸ਼ਾ ਇਹੀ ਦੇਖਣ ਨੂੰ ਮਿਲਦਾ, ਸੁਣਨ ਨੂੰ ਮਿਲਦਾ ਕਿ ਜਿਹੜਾ ਸਰਕਾਰੀ ਖਜ਼ਾਨਾ ਜਦੋਂ ਵੀ ਗੱਲ ਆਉਂਦੀ ਹੈ ਵਿਕਾਸ ਦੇ ਕੰਮਾਂ ਦੀ ਤੇ ਉਹ ਖਾਲੀ ਹੁੰਦਾ, ਜਦਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਜਿਹੜੀਆਂ ਉਹ ਕਈ ਕਈ ਮਹੀਨੇ ਨਹੀਂ ਮਿਲਦੀਆਂ। ਸੋ ਬ੍ਰਾਡ ਸਾਹਿਬ ਕੀ ਕਹਿਣਾ ਚਾਹੋਗੇ ਇਸ ਕਦਮ ਤੇ?
ਦੇਖੋ ਬਹੁਤ ਵਧੀਆ ਕਦਮ ਆ ਤੇ ਇਹ ਕਦਮ ਚੁੱਕਿਆ ਜਾਣਾ ਚਾਹੀਦਾ, ਕਿਉਂਕਿ ਜ਼ਰੂਰੀ ਨਹੀਂ ਹੈ ਵੀ ਅਸੀਂ ਕਣਕ ਬੀਜਦੇ ਹਾਂ ਤੇ ਫਿਰ ਕਣਕ ਉਗਦੀ ਹੈ ਤੇ ਫਿਰ ਸਾਡੀ ਜਿਹੜਾ ਕਹਿ ਸਕਦਾ ਇਕਨੋਮੀ ਚੱਲਦੀ ਆ ਜਾਂ ਸਾਡੇ ਸਟੇਟ ਚੱਲਦੇ ਆ। ਸੱਚਾਈ ਤਾਂ ਇਹ ਆ ਵੀ ਜਿਹੜੀ ਅਸੀਂ ਜਿੰਨਾ ਮਰਜ਼ੀ ਕਹਿ ਦਈਏ ਵੀ ਅਸੀਂ ਸਾਡੇ ਕਿਸਾਨਾਂ ਸਹਾਰੇ ਚੱਲ ਰਿਹਾ ਸਾਰਾ ਕੁਛ, ਕਿਸਾਨਾਂ ਸਹਾਰੇ ਨਹੀਂ ਚੱਲ ਰਿਹਾ, ਅਸੀਂ ਤਾਂ ਕੁਝ ਇੱਕ ਪਰਸੈਂਟ ਹਿੱਸਾ ਪਾਉਂਦੇ ਹਾਂ ਉਹਦੇ ਵਿੱਚ, ਬਸ ਫਰਕ ਇੰਨਾ ਕਿ ਅਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਪੈਦਾ ਕਰਦੇ ਹਾਂ ਜਿਹੜੀਆਂ ਲੋੜਾਂ ਬਹੁਤ ਜ਼ਿਆਦੇ, ਤਾਂ ਕਰਕੇ ਸਾਨੂੰ ਥੋੜੀ ਜਿਹੀ ਉਹਦੀ ਬਹੁਤਾਤ ਲੱਗਦੀ ਆ। ਜਿਹੜੇ ਮੁਲਕ ਸੂਬੇ ਜਾਂ ਕੋਈ ਚੀਜ਼ਾਂ ਚੱਲਦੀਆਂ ਹੁੰਦੀਆਂ ਉਹ ਸਾਰੇ ਚੀਜ਼ਾਂ ਦਾ ਆਪੋ ਆਪਣਾ ਯੋਗਦਾਨ ਹੁੰਦਾ, ਜਿਹੜਾ ਟੂਰਿਸਟ ਨੂੰ ਖਿੱਚਣਾ, ਟੂਰਿਸਟ ਨੇ ਆਉਣਾ, ਟੂਰਿਸਟ ਨੇ ਪੈਸਾ ਲਾਉਣਾ, ਉਹ ਵੀ ਇਕਨੋਮੀ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਤੇ ਮੁਲਕਾਂ ਦੇ ਪੱਧਰ ਤੇ ਪੂਰੀਆਂ ਦੀਆਂ ਇੱਕ ਰਿਪੋਰਟਾਂ ਬਣਦੀਆਂ ਵੀ ਕਿੰਨਾ ਜਿਹੜਾ ਟੂਰਿਸਟ ਦੇ ਨਾਲ ਸਾਨੂੰ ਪੈਸਾ ਆਇਆ। ਦੁਨੀਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੁਲਕ ਆ ਜਿਨ੍ਹਾਂ ਦੀ ਇਕਨੋਮੀ ਦਾ ਵੱਡਾ ਹਿੱਸਾ ਟੂਰਿਸਟ ਹੀ ਚਲਾਉਂਦੇ ਆ। ਸੋ ਇਹ ਚੀਜ਼ ਲਈ ਸਾਨੂੰ ਬੀਜਣਾ ਪੈਣਾ ਇੱਥੇ, ਉਹੀ ਹੁਣ ਨਵਜੋਤ ਸਿੱਧੂ ਜਦੋਂ ਤੋਂ ਇਹ ਮੰਤਰੀ ਬਣੇ ਆ ਕਾਫੀ ਕੋਸ਼ਿਸ਼ ਕਰ ਰਹੇ ਆ, ਜੇ ਸਾਰੇ ਦਾ ਸਾਰਾ ਜਿੰਨਾ ਕੁ ਪੈਸਾ ਸਰਕਾਰ ਖਰਚਣਾ ਚਾਹੁੰਦੀ ਆ ਉਹ ਸਹੀ ਥਾਂ ਤੇ ਡਿਲੀਵਰ ਹੋ ਗਿਆ, 344 ਕਰੋੜ ਕਹਿੰਦੇ ਆ ਜੇ ਉਹ ਡਿਲੀਵਰ ਸਹੀ ਥਾਂ ਤੇ ਹੋ ਗਿਆ ਤਾਂ ਉਹ ਉਹਨੂੰ ਜ਼ਰੂਰ ਜਿਹੜੇ ਟੂਰਿਸਟ ਪੈਲੇਸ ਆ ਜਿਹੜੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਟੂਰਿਸਟ ਪੈਲੇਸ ਜਿਹੜੇ ਦੇਖਣ ਸੈਲਾਨੀ ਆਉਣਗੇ ਉਹਨਾਂ ਦੇ ਖਿੱਚ ਦਾ ਕੇਂਦਰ ਹੈਗੇ ਆ, ਪਰ ਖਿੱਚ ਦਾ ਕੇਂਦਰ ਉਹ ਉਦੋਂ ਬਣਨੇ ਆ ਜਦੋਂ ਉਹਨਾਂ ਦੇ ਉੱਥੇ ਕੋਈ ਸਹੂਲਤਾਂ ਹੋਣ, ਲੋਕ ਉੱਥੇ ਜਾਣ ਦੀ ਜਗਿਆਸਾ ਜਾਗੇ। ਪਰ ਸਾਡੇ ਤਾਂ ਥੋੜੀ ਜਿਹੀ ਦਿੱਕਤ ਇਹੀ ਆਉਂਦੀ ਹੈ ਜੀ, ਇੱਕ ਤਾਂ ਪੈਸਾ ਜਿਹੜਾ ਮੌਕੇ ਤੇ ਕਾਗਜ਼ਾਂ 'ਚ ਤਾਂ 590 ਕਰੋੜ ਲਿਖ ਰੱਖਿਆ, ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਜਦੋਂ ਮਨਮੋਹਨ ਸਿੰਘ ਉਹਨਾਂ ਨੇ ਕਹਿਤਾ ਸੀ ਵੀ 30 ਪੈਸੇ ਪਹੁੰਚਦਾ ਟਿਕਾਣੇ ਤੇ। ਸੋ ਜੇ 30 ਪੈਸੇ ਪਹੁੰਚੂਗਾ ਤਾਂ ਤੁਸੀਂ ਦੇਖ ਲਓ ਵੀ ਇਹ 590 ਕਰੋੜ 'ਚੋਂ ਤਾਂ 2 ਕਰੋੜ ਜਿਹੜਾ ਟਿਕਾਣੇ ਤੇ ਲੱਗੂਗਾ, ਬਾਕੀ ਲੋਕਾਂ ਦੀਆਂ ਕੋਠੀਆਂ ਪਾਉਣ ਤੇ ਲੱਗੂਗਾ। ਅੱਗੇ ਇਹ ਇੱਕ ਮੇਰੇ ਹਿਸਾਬ ਨਾਲ ਇਹ ਫਸਲ ਬੀਜਣ ਦੇ ਮੁਕਾਬਲੇ 'ਚ ਹੀ ਆ ਪੰਜਾਬ ਸਰਕਾਰ, ਇਸ ਦੇ ਵਿੱਚੋਂ ਜੇ 590 ਕਰੋੜ ਖਰਚੂਗੀ ਤਾਂ ਸਾਲ 'ਚ ਹੀ ਇਹਨਾਂ ਨੂੰ ਪੂਰੇ ਵੀ ਕਰ ਲੂਗੀ।
ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਵੱਧਦੇ ਹਾਂ। ਪਰਾਲੀ ਦੀ ਸਮੱਸਿਆ ਜਿਹੜੀ ਆ ਜਾਂ ਫਿਰ ਪਰਾਲੀ ਦੇ ਨਾਲ ਪੈਦਾ ਹੋਣ ਵਾਲਾ ਜਿਹੜਾ ਪ੍ਰਦੂਸ਼ਣ ਦੀ ਜਿਹੜੀ ਸਮੱਸਿਆ ਆ ਉਹ ਵੀ ਇੱਕ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਹਮੇਸ਼ਾ ਬਣੀ ਰਹੀ ਆ। ਪਰ ਹੁਣ ਕਿਹਾ ਜਾ ਰਿਹਾ ਜੀ ਕਿ ਪਰਾਲੀ ਦੇ ਪ੍ਰਦੂਸ਼ਣ ਤੋਂ ਮੁਕਤੀ ਪਾਉਣ ਦੇ ਲਈ ਪੰਜਾਬ ਊਰਜਾ ਡਿਵੈਲਪਮੈਂਟ ਏਜੰਸੀ ਜਿਹੜੀ ਕਿ ਪੈਡਾ ਗੰਭੀਰ ਯਤਨ ਕਰ ਰਹੀ ਹੈ ਤੇ ਇਸ ਬਾਬਤ ਕਹਿੰਦੇ ਕਿ ਇੱਕ ਸਮਝੌਤਾ ਵੀ ਜਿਹੜਾ ਸਹੀ ਬੱਧ ਕੀਤਾ ਗਿਆ, ਸਾਈਨ ਕੀਤਾ ਗਿਆ ਆ ਪੰਜਾਬ ਨੂੰ ਪਰਾਲੀ ਦੇ ਪ੍ਰਦੂਸ਼ਣ ਤੋਂ ਆਜ਼ਾਦ ਕਰਨ ਦੇ ਲਈ 4 ਕੰਪਨੀਆਂ ਦੇ ਨਾਲ ਸਮਝੌਤਾ ਸਹੀ ਬੱਧ ਕੀਤਾ ਗਿਆ ਤੇ ਪਰਾਲੀ ਤੋਂ ਹੁਣ ਬਣੇਗੀ ਬਾਇਓ CNG। ਸੋ ਕਹਿੰਦੇ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਜੀ ਕਿ ਮੌਜੂਦਾ ਸਮੇਂ 'ਚ ਪੰਜਾਬ ਵਿਚ ਸਾਲਾਨਾ 20 ਮਿਲੀਅਨ ਟਨ ਪਰਾਲੀ ਦਾ ਉਤਪਾਦਨ ਹੁੰਦਾ ਤੇ ਇਸ ਦੀ ਲਗਭਗ 20-25% ਵਰਤੋਂ ਕੀਤੀ ਜਾ ਰਹੀ ਹੈ ਤੇ ਬਾਕੀ ਜਿਹੜੀ ਆ ਉਹ ਖੇਤਾਂ ਦੇ ਵਿਚ ਸੜ ਜਾਂਦੀ ਹੈ। ਜਦਕਿ ਜਿਹੜੀ ਪਰਾਲੀ ਖੇਤਾਂ 'ਚ ਸੜ ਰਹੀ ਹੈ ਉਸ ਤੋਂ ਕਹਿੰਦੇ 5-6 ਮਿਲੀਅਨ ਟਨ ਬਾਇਓ ਗੈਸ ਜਾਂ ਬਾਇਓ CNG ਬਾਇਓ ਇਥਨੋਲ ਦਾ ਜਿਹੜਾ ਉਤਪਾਦਨ ਆ ਜੀ ਉਹ ਹੋ ਸਕਦਾ ਤੇ ਉਹਨਾਂ ਨੇ ਕਿਹਾ ਕਿ ਸੂਬੇ 'ਚ ਪਹਿਲਾਂ ਹੀ 7 ਬਾਇਓ ਮਾਸ ਪਾਵਰ ਪਲਾਂਟ ਚੱਲ ਰਹੇ ਨੇ ਪਰੰਤੂ ਹੁਣ ਪਰਾਲੀ ਤੋਂ CNG ਜਾਂ ਫਿਰ ਬਾਇਓ ਇਥਨੈਲ ਦੀ ਜਿਹੜੀ ਦਿਸ਼ਾ ਆ, ਇਹ ਚਾਰ ਵੱਡੀਆਂ ਕੰਪਨੀਆਂ ਨਾਲ ਸਮਝੌਤਾ ਕਰਕੇ ਪਲਾਂਟ ਲਗਾਉਣ ਵੱਲ ਕਾਰਜ ਸ਼ੁਰੂ ਕੀਤਾ ਗਿਆ। ਜੀ ਬਰਾੜ ਸਾਹਿਬ,
ਬਹੁਤ ਵਧੀਆ ਉਪਰਾਲਾ ਜੀ। ਤੇ ਸਾਨੂੰ ਦੇਖੋ ਲੋੜ ਕਾਰਡ ਦੀ ਮਾਂ ਹੁੰਦੀ ਆ, ਜਿਵੇਂ ਜਿਵੇਂ ਲੋੜ ਪੈ ਰਹੀ ਆ, ਇੰਧਨ ਦੀ ਕਮੀ ਹੋ ਰਹੀ ਆ ਜਾਂ ਪ੍ਰਦੂਸ਼ਣ ਫੈਲ ਰਿਹਾ, ਉਹਦੀ ਉਹਨੂੰ ਸਾਂਭਣ ਦੀ ਲੋੜ ਹੋ ਰਹੀ ਆ, ਤਾਂ ਆਪੇ ਕਾਢਾਂ ਵੀ ਨਿਕਲ ਰਹੀਆਂ। ਤੇ ਉਮੀਦ ਆ ਜੀ ਇਸ ਨਾਲ ਦੋ ਫਾਇਦੇ ਹੋਣਗੇ, ਜਿੱਥੇ ਇੱਕ ਤਾਂ ਪ੍ਰਦੂਸ਼ਣ ਦੀ ਕਮੀ ਆਊਗੀ, ਦੂਜਾ ਕਿਸਾਨ ਨੂੰ ਬੈਨੀਫਿਟ ਮਿਲੂਗਾ, ਤੀਜਾ ਜਿਹੜਾ ਇੰਧਨ ਦੇ ਵਿੱਚ ਵੀ ਜਿਹੜਾ ਰਾਹਤ ਆਊਗੀ, ਕੁਛ ਨਾ ਕੁਛ ਜਦੋਂ ਇੰਧਨ ਪੈਦਾ ਹੋਊਗਾ ਤਾਂ ਰਾਹਤ ਆਊਗੀ। ਸੋ ਇਹ ਇੱਕ ਚੰਗੇ ਪਾਸੇ ਨੂੰ ਜਾ ਰਿਹਾ ਜੀ। ਮੈਨੂੰ ਬੜੀ ਖੁਸ਼ੀ ਹੋਈ ਸੀ ਕੱਲ ਪਰਸੋਂ ਦੇਖਿਆ ਵੀ ਬਠਿੰਡੇ ਰੇਲਵੇ ਸਟੇਸ਼ਨ ਦੇ ਉੱਤੇ ਬੋਤਲਾਂ ਨੂੰ ਡਿਸਪੋਜ਼ਲ ਦੀਆਂ ਬੋਤਲਾਂ ਜਿਹੜੀਆਂ ਕ੍ਰੈਸ਼ ਕਰਨ ਦਾ ਪ੍ਰੋਜੈਕਟ ਲਾਤਾ, ਮਸ਼ੀਨ ਲਾਤੀ, ਤਾਂ ਉਹ ਕਿੱਡਾ ਵਧੀਆ ਕੰਮ ਹੋ ਗਿਆ ਵੀ ₹5 ਦਿੰਦੇ ਆ ਤੁਹਾਨੂੰ ਨਾਲ, ਉਹ ਵੀ ਤੁਸੀਂ ਉਹਦੇ ਚ ਇੱਕ ਬੋਤਲ ਜੇ ਕ੍ਰੈਸ਼ ਕਰਦੇ ਹੋ ਤੇ ਆਪਦਾ ਪੇ ਜਿਹੜਾ ਫੋਨ ਨੰਬਰ ਉਹਦੇ ਚ ਭਰੋ ਤੇ ਤੁਹਾਡੇ ਪੇ ਟਾਈਮ ਦੇ ਵਿੱਚ ₹5। ਤੇ ਮੈਂ ਤਾਂ ਇਸ ਚੀਜ਼ ਦੀ ਚਾਹ ਚੜਿਆ ਪਿਆ, ਮੈਂ ਤਾਂ ਇਹ ਸੋਚਦਾ ਵੀ ਜਿਹੜਾ ਕਿੰਨਾ ਬਠਿੰਡੇ ਵਿੱਚ ਜਿੰਨਾ ਗੰਦ ਸੀ ਉਹ ਕਿੰਨਾ ਕਲੀਨ ਹੋਊ, ਲੋਕ ਕੱਲਾ ਸਟੇਸ਼ਨ ਤੇ ਨੀ ਦੂਰੋਂ ਨੇੜੋਂ ਲਿਆ ਕੇ ਵੀ ਬੋਤਲਾਂ ਚ ਕ੍ਰੈਸ਼ ਕਰਿਆ ਕਰਨਗੇ ਰੁਪਈਏ ਕਮਾਉਣ ਲਈ। ਸੋ ਹੁਣ ਦੇਖਣਾ ਇਹ ਬਣਦਾ ਵੀ ਉਹ ਮਸ਼ੀਨ ਦੀ ਕੈਪੈਸਿਟੀ ਆ, ਉਹ ਮਸ਼ੀਨਾਂ ਕਿੱਥੇ ਕਿੱਥੇ ਹੋਰ ਲੱਗਦੀਆਂ। ਤਾਂ ਇਹ ਜਿਹੜੀ ਚਿੰਤਾ ਸੀਗੀ ਇੰਦਰਾ ਗਾਂਧੀ ਨੇ ਜਦੋਂ ਪਲਾਸਟਿਕ ਲਾਂਚ ਕੀਤੀ ਸੀ ਤੇ ਉਦੋਂ ਚਿੰਤਾ ਜ਼ਾਹਰ ਕੀਤੀ ਸੀ ਵੀ ਅੱਜ ਕਹਿੰਦੀ ਮੈਂ ਇੱਕ ਇਹੋ ਜਿਹਾ ਪ੍ਰੋਡਕਟ ਰਿਲੀਜ਼ ਕਰਨ ਜਾ ਰਹੀ ਹਾਂ ਜਿਹੜਾ ਆਉਣ ਵਾਲੀ ਦੁਨੀਆਂ ਦੇ ਵਿੱਚ ਇੱਕ ਸਮੱਸਿਆ ਬਣ ਜੂ। ਅੱਜ ਬੜੀ ਵਧੀਆ ਚੀਜ਼ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਲਈ ਉਹ ਸਮੱਸਿਆ ਹੋਊਗਾ। ਬਿਆਨ ਸੀ 1977 ਦੇ ਵਿੱਚ ਜਦੋਂ ਪਲਾਸਟਿਕ ਦੀ ਜਿਹੜੇ ਲਿਫਾਫੇ ਰਿਲੀਜ਼ ਕੀਤੇ ਸੀਗੇ ਤੇ ਉਹ ਸਮੱਸਿਆ ਬਣਿਆ ਸਾਡੇ ਲਈ, ਗਲੀਆਂ ਨਾਲੀਆਂ ਪਸ਼ੂਆਂ ਡੰਗਰਾਂ ਤੋਂ ਲੈ ਕੇ ਦੇਖੋ ਪਲਾਸਟਿਕ ਕੀ ਕੁਛ ਕਰ ਰਿਹਾ। ਸੋ ਉਹਦੀ ਕਰਕੇ ਅੱਜ ਜਿਹੜਾ ਹੁਣ ਇਹ ਉਹਦੀ ਲੋੜ ਸੀਗੀ, ਕਾਰਡ ਨਿਕਲੀ ਆ ਪਲਾਸਟਿਕ ਨੂੰ ਦੁਬਾਰੇ ਜਿਹੜਾ ਰੀਯੂਜ਼ ਕਰਨ ਲਈ, ਜਿਹੜੇ ਕ੍ਰੈਸ਼ਰ ਲੱਗ ਗਏ ਆ ਘਰ ਗਲੀ ਮੁਹੱਲਿਆਂ ਦੇ ਹਿਸਾਬ ਨਾਲ ਕ੍ਰੈਸ਼ਰ ਲਾਉਣੇ ਪੈਣਗੇ ਇਹ, ਫਿਰ ਜਾ ਕੇ ਜਿਹੜਾ ਇਹ ਪ੍ਰੋਜੈਕਟ ਕਾਮਯਾਬ ਹੋਊਗਾ। ਪਰ ਮੈਂ ਦੋਸਤਾਂ ਨੂੰ ਇੱਥੇ ਕਹਿ ਦਿਆਂ ਜੀ, ਮੈਂ ਇੰਦਰਾ ਗਾਂਧੀ ਦਾ ਨਾਂ ਲਿਆ ਉਹਦਾ ਇੱਕ ਬਿਆਨ ਲਈ ਲਿਆ, ਬਹੁਤ ਸਾਰੇ ਸੱਜਣ ਮਿੱਤਰ ਅੱਜ ਦਿਨੇ ਮੇਰੀ ਕਲਾਸ ਲਾ ਦੇਣਗੇ ਵੀ ਇੰਦਰਾ ਗਾਂਧੀ ਦਾ ਨਾਂ ਕਿਉਂ ਲੈ ਲਿਆ ਰੇਡੀਓ ਤੇ। ਦੇਖੋ ਜੋ ਉਹਨੇ ਕੀਤਾ, ਜਿਹੜੇ ਕੰਮ ਕੀਤੇ ਆ ਉਹਨਾਂ 'ਚ ਜਿਹੜੇ ਚੰਗੇ ਕੀਤੇ ਆ ਜਾਂ ਚੰਗਾ ਕੁਛ ਕਿਹਾ ਜਾਂ ਕੋਈ ਦੂਰ ਅੰਦੇਸ਼ੀ ਦਿਖਾਈ ਆ, ਉਹੀ ਬੋਲੀ ਆ, ਨਾ ਕਿ ਮੈਂ ਉਹਦੇ ਗੁਣਗਾਣ ਗਾਏ ਆ, ਠੀਕ ਆ। ਸੋ ਇਸ ਕਰਕੇ ਬੇਨਤੀ ਆ ਹਰ ਗੱਲ ਨੂੰ ਉੱਧਰ ਨਾ ਲਿਆ ਕਰੋ, ਇਹ ਇੱਕ ਮੀਡੀਆ ਜ਼ਰੀਏ ਸਾਨੂੰ ਸਾਰਾ ਕੁਛ ਹੀ ਕਰਨਾ ਪੈਂਦਾ। ਹਾਂ, ਜਿਹੜੀ ਸਾਨੂੰ ਨੇ ਪੀੜ ਦਿੱਤੀ ਉਹ ਸਦਾ ਸਾਡੇ ਸੀਨੇ 'ਚ ਰਹਿਣੀ ਹੈ
ਜੀ। ਸੋ ਬਰਾੜ ਸਾਹਿਬ, ਅਗਲੀ ਖਬਰ ਹੈ ਜੀ, ਅਦਾਕਾਰਾ ਸੁਰਵੀਨ ਚਾਵਲਾ ਦੀ ਜ਼ਮਾਨਤ ਦੇ ਬਾਰੇ ਫੈਸਲਾ 21 ਨੂੰ ਹੈ। ਸੋ ਧੋਖਾਦੇਹੀ ਦੇ ਮਾਮਲੇ 'ਚ ਅਦਾਕਾਰਾ ਸੁਰਵੀਨ ਚਾਵਲਾ ਤੇ ਉਸਦੇ ਪਤੀ ਅਕਸ਼ੇ ਠਾਕੁਰ ਨੂੰ ਹਲੇ ਜ਼ਮਾਨਤ ਮਿਲ ਨਹੀਂ ਸਕੀ, ਭਾਵੇਂ ਉਹਨਾਂ ਨੇ ਅਗਾਊਂ ਜ਼ਮਾਨਤ ਜਿਹੜੀ ਉਹ ਲਈ ਹੋਈ ਆ, ਪਰ ਜਿਹੜੀ ਪੱਕੇ ਤੌਰ ਤੇ ਜ਼ਮਾਨਤ ਆ ਉਹਦੇ ਲਈ ਉਹਨਾਂ ਦੀ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਹੋਈ ਆ ਤੇ ਦੱਸਿਆ ਜਾ ਰਿਹਾ ਕਿ 21 ਜੂਨ ਨੂੰ ਜਿਹੜੀ ਅਗਲੀ ਕਾਰਵਾਈ ਆ ਉਹਨਾਂ ਦੀ ਹੋਣੀ ਆ ਤੇ ਮੇ ਬੀ ਉਹਨਾਂ ਦਾ ਜਿਹੜਾ ਜ਼ਮਾਨਤ ਬਾਰੇ ਫੈਸਲਾ ਆ ਉਹ 21 ਜੂਨ ਨੂੰ ਆ ਜਾਏ। ਸੋ ਸੁਰਵੀਨ ਵਿਰੁੱਧ ਵਪਾਰੀ ਸਤਪਾਲ ਨੇ ਕਹਿੰਦੇ 40 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰਵਾਇਆ ਤੇ ਇਹ ਜਿਹੜਾ ਪੈਸਾ ਆ ਫਿਲਮ ਦੇ ਨਾਂ ਤੇ ਦੁੱਗਣਾ ਕਰਨ ਦੇ ਵਾਅਦੇ ਦੇ ਤਹਿਤ ਸੁਰਵੀਨ ਨੇ ਲਿਆ ਸੀ। ਜੀ ਬਰਾੜ ਸਾਹਿਬ,
ਦੇਖੋ ਜੀ, ਵੈਸੇ ਤਾਂ ਮੈਂ ਕਹਿਣ ਲੱਗਾ ਸੀ ਵੀ ਛੱਡੋ ਇਹ ਤਾਂ ਕੀ ਗੱਲਾਂ ਕਰ ਰਹੀਆਂ ਤੇ, ਪਰ ਮੈਂ ਉਹਨਾਂ ਲੋਕਾਂ ਨੂੰ ਥੋੜੀ ਜਿਹੀ ਬੇਨਤੀ ਕਰਦਾ ਜਿਹੜੇ ਇਨਵੈਸਟਰ ਦੇ ਤੌਰ ਦੇ ਉੱਤੇ ਨਾ, ਜਿਨ੍ਹਾਂ ਨੂੰ ਐਂ ਲੱਗਦਾ ਵੀ ਪੈਸਾ ਤਾਂ ਸਾਡੇ ਕੋਲੇ ਬਹੁਤ ਹੋ ਗਿਆ ਤੇ ਅਸੀਂ ਇਹਨੂੰ ਇਨਵੈਸਟ ਕਰਕੇ ਦੁੱਗਣਾ ਕਰ ਲਈਏ, ਇਹ ਜੀਆਂ ਨਾ ਤੁਹਾਨੂੰ ਥਾਂ ਥਾਂ ਤੇ ਗਲੀ ਮੁਹੱਲੇ ਮੋੜ ਦੇ ਉੱਤੇ ਤੁਹਾਨੂੰ ਇਹ ਜਾਂ ਮਿਲ ਜੂਗਾ, ਬੰਦੇ ਮਿਲ ਜਾਣਗੇ। ਤੇ ਇਸ ਕਰਕੇ ਬੇਨਤੀ ਆ, ਐ ਕੋਈ ਚੀਜ਼ ਦੁੱਗਣੀ ਨਹੀਂ ਹੁੰਦੀ, ਇਹ ਤਾਂ ਹੱਡ ਭੰਨ ਕੇ ਭਲਾ ਦੁੱਗਣੀ ਕਰ ਲਓ। ਸੋ ਇਹ ਹਰੇਕ ਦੇ ਪੈਰ ਹੇਠ ਬਟੇਰਾ ਨਹੀਂ ਆਉਂਦਾ ਹੁੰਦਾ, ਤੁਸੀਂ ਇਹਨਾਂ ਜੇ ਇਹੋ ਜਿਹੇ ਧੋਖੇਬਾਜ਼ ਚਾਲਬਾਜ਼ ਲੋਕਾਂ ਤੋਂ ਬਚੋ। ਕੱਲ ਨਾ ਮੈਨੂੰ ਇੱਕ ਬੜਾ ਪਿਆਰਾ ਮੈਸੇਜ ਆਇਆ, ਚੌਧਰੀ ਆਜ਼ਮ ਸੀਗੇ ਲਾਹੌਰ ਤੋਂ
ਜੀ,
ਮੈਨੂੰ ਪੇਂਡੂ ਆਸਟ੍ਰੇਲੀਆ ਦੇ ਸਰੋਤੇ ਦਰਸ਼ਕ ਹੋਣੇ ਆ ਜੀ, ਪੇਂਡੂ ਆਸਟ੍ਰੇਲੀਆ ਦੇ ਪਾਕਿਸਤਾਨ 'ਚ ਬਹੁਤ ਦਰਸ਼ਕ ਆ, ਬਹੁਤ ਸਾਰੇ ਪਾਕਿਸਤਾਨ ਤੋਂ ਮੈਨੂੰ ਸੁਨੇਹੇ ਫੋਨ ਆਉਂਦੇ ਆ ਜੀ, ਮੈਸੇਜ ਆਉਂਦੇ ਆ, ਤੇ ਚੌਧਰੀ ਹੋਰਾਂ ਦਾ ਮੈਨੂੰ ਕਿਤੇ ਮੈਸੇਜ ਆਇਆ ਪਿਆ ਤੇ ਮੈਂ ਉਹਨਾਂ ਨੂੰ ਦੁਆ ਸਲਾਮ ਕੀਤੀ, ਤਾਂ ਉਹ ਆਦੇ ਜੀ ਵੀ ਮੈਂ ਤੁਹਾਡੇ ਖੁਸ਼ ਹਾਂ ਵੀ ਤੁਸੀਂ ਮੈਨੂੰ ਜਵਾਬ ਦਿੱਤਾ ਤੇ ਮੈਂ ਗੱਲ ਕਰਨੀ ਚਾਹੁੰਦਾ, ਮੈਂ ਕਾਲ ਲਾ ਲਈ, ਮੈਂ ਕਿਹਾ ਦੱਸੋ ਜੀ, ਤੇ ਮੈਂ ਕਿਹਾ ਹੁਣੇ ਕਰ ਲੈਂਦੇ ਆਪਾਂ, ਐਡੀ ਕਿੱਡੀ ਗੱਲ ਆ। ਤੇ ਉਹਨਾਂ ਨੇ ਨਾ ਇੱਕ ਗੱਲ ਬੋਲੀ, ਕਹਿੰਦੇ ਪਾਕਿਸਤਾਨ ਦੇ ਵਿੱਚ ਕਿਸੇ ਤੇ ਭਰੋਸਾ ਕਰਨਾ ਮੀਨਸ ਖੁਦਕੁਸ਼ੀ ਕਰਨਾ। ਤੇ ਮੈਂ ਕਿਹਾ ਕਮਾਲ ਦੀ ਗੱਲ ਆ ਜੀ, ਮੈਂ ਕਿਹਾ ਸਹਿ ਤਾਂ ਸਾਡੇ ਵੀ ਹਾਲ ਜੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸੋਰੀ ਟੂ ਸੇ ਆ ਜੀ, ਹੈ ਬਰਾਬਰ ਹੀ ਆ, ਕਿਉਂਕਿ ਅਸਲ ਚ ਮੈਂ ਕਿਹਾ ਨਾ ਖੂਨ ਵੰਡਿਆ ਨਾ ਆਪਣਾ, ਆਪਣੇ ਚ ਕਿਹੜਾ ਊ ਕੋਈ ਵੰਡ ਹੋਈ, ਆਪਣੇ ਤਾਂ ਖੂਨ ਦੀ ਵੰਡ ਹੋਈ ਆ, ਖੂਨ ਦੀ ਵੰਡ ਹੋਣ ਕਰਕੇ ਫਿਰ ਖੂਨ ਤਾਂ ਉਹੀ ਆ ਨਾ, ਸੇਮ ਹੀ ਆ। ਸੋ ਇਸ ਕਰਕੇ ਜਿਹੜਾ ਇਹੀ ਸੋਚ ਸਕਦਾ। ਤੇ ਇਸੇ ਤਹਿਤ ਨਾ ਮੇਰੇ ਕੋਲੇ ਪਰਸੋਂ ਚੌਥੇ ਇੱਕ ਮੁੰਡੇ ਦਾ ਫੋਨ ਆਇਆ, ਕਹਿੰਦਾ ਬਾਈ ਜੀ ਮੇਰੇ ਕੋਲੇ ਨਾ 7 ਕਿੱਲੇ ਜ਼ਮੀਨ ਸੀ ਤੇ ਉਹ ਸੜਕ ਚ ਆ ਗਈ ਤੇ ਉਹਦਾ ਆ ਗਿਆ, ਉਹਦਾ ਮਿਲ ਗਿਆ ਮੈਨੂੰ 14 ਕਰੋੜ ਕਹਿੰਦਾ
ਜੀ।
ਤੇ ਮੈਂ ਉਹ ਪੈਸੇ ਨਾ ਆਸਟ੍ਰੇਲੀਆ ਚ ਲਾਉਣਾ ਚਾਹੁੰਦਾ ਤੇ ਆਸਟ੍ਰੇਲੀਆ ਜਾ ਕੇ ਖੇਤੀ ਕਰਨਾ ਚਾਹੁੰਦਾ, ਮੈਨੂੰ ਰਾਹ ਪਾਓ
ਜੀ।
ਮੈਂ ਉਹਨੂੰ ਕਿਹਾ, ਮੈਂ ਕਿਹਾ ਦੋਸਤਾ ਤੂੰ ਮੈਨੂੰ ਦੱਸਤਾ ਵੀ ਤੇਰੀ 7 ਕਿੱਲੇ ਸੜਕ ਚ ਆ ਗਈ ਤੇ ਤੇਰੇ ਕੋਲੇ 14 ਕਰੋੜ ਰੁਪਈਆ ਤੇ ਤੂੰ ਆਸਟ੍ਰੇਲੀਆ ਚ ਇਨਵੈਸਟ ਕਰਨਾ ਚਾਹੁੰਦਾ। ਪਹਿਲਾਂ ਤਾਂ ਬੇਨਤੀ ਆ ਵੀ ਇਹ ਗੱਲ ਸਟੋਰੀ ਕਿਸੇ ਨੂੰ ਨਾ ਦੱਸੀ, ਕਿਸੇ ਕੋਲੇ ਇਹ ਬਿਰਬਾ ਨਾ ਪਾਈ। ਜੇ ਕੋਈ ਕੰਮ ਕਰਨਾ ਉਹਦੇ ਹੋਰ ਬਹੁਤ ਸਾਰੇ ਤਰੀਕੇ ਆ, ਮੈਂ ਤੁਹਾਨੂੰ ਉਹ ਦੱਸ ਦਿੰਦਾ, ਪਰ ਇਸ ਚੀਜ਼ ਨੂੰ ਅੱਜ ਤੋਂ ਸੌਂਹ ਪਾ ਲਾ ਵੀ ਇਹ ਚੀਜ਼ ਨਾ ਦੱਸ। ਕਹਿੰਦਾ ਬਈ ਕਿਉਂ? ਮੈਨੂੰ ਕਿਹਾ, ਮੈਂ ਕਿਹਾ ਤੇਰੀ ਜ਼ਮੀਨ ਆ ਸੜਕ ਚ ਆ ਗਈ, ਠੀਕ ਆ, ਸੋ ਗਈ। ਤੇ ਇਸ ਤੋਂ ਬਾਅਦ ਮੈਂ ਕਿਹਾ ਕੋਈ ਇਨਵੈਸਟਰ ਤੇਰੇ ਪੈਸੇ ਲੈ ਕੇ ਹਜ਼ਮ ਕਰ ਜੂਗਾ ਤੇ ਤੂੰ ਖੁਦ ਪਤਾ ਕਿੱਥੇ ਆਏਗਾ? ਸੜਕ ਤੇ। ਮੈਂ ਕਿਹਾ ਕੌਮਨ ਸੜਕ ਹੀ ਰਹੂਗੀ ਫਿਰ, ਮੈਂ ਕਿਹਾ ਸੜਕ ਨੇ ਬਣਾਇਆ ਤੈਨੂੰ ਤੇ ਸੜਕ ਤੇ ਤੂੰ ਆ ਜਾਏਗਾ। ਉਹ ਉਹਨੂੰ ਪਹਿਲੇ ਨਜ਼ਰੇ ਗੱਲ ਸਮਝ ਨਹੀਂ ਆਈ, ਪਰ ਫਿਰ ਜਦੋਂ ਮੈਂ ਉਹਨੂੰ 10-20 ਮਿੰਟ ਉਹਦੇ ਨਾਲ ਗੱਲਬਾਤ ਕੀਤੀ, ਉਹਨੂੰ 1-2 ਗੱਲਾਂ ਦੱਸੀਆਂ, ਤਾਂ ਫਿਰ ਉਹ ਮੰਨ ਗਿਆ। ਕਹਿੰਦਾ ਬਾਈ ਜੀ ਇਹ ਤਾਂ ਬਹੁਤ ਤੁਸੀਂ ਸਹੀ ਗੱਲ ਕਹੀ ਆ, ਤੇ ਵੀ ਲੋਕ ਤਾਂ ਮੱਖੀਆਂ ਵਾਂਗੂ ਮੰਡਰਾ ਰਹੇ ਆ ਜਦੋਂ ਦਾ ਮੇਰੇ ਕੋਲੇ ਪੈਸਾ ਆਇਆ। ਪਹਿਲਾਂ ਜਿਹੜਾ ਮੈਨੂੰ ਪੁੱਛਦਾ ਵੀ ਨਹੀਂ ਸੀ, ਹੁਣ ਮੱਖੀਆਂ ਫਿਰਦੀਆਂ ਹੁੰਦੀਆਂ ਜਿਵੇਂ ਐਂ ਫਿਰਦੀਆਂ ਮੇਰੇ ਚਾਰ ਸਪੇਰੇ। ਤੇ ਸੋ ਗੱਲ ਇਹ ਆ ਜਾਂਦੀ ਆ ਜੀ ਵੀ ਇਹ ਜਿਹੜੇ ਝਾਂਸੇ ਦੇਣ ਵਾਲੇ ਲੋਕ ਆ ਨਾ, ਇਹ ਝਾਂਸੇ ਦੇਣ ਵਾਲੇ ਲੋਕਾਂ ਤੋਂ ਬਚੋ, ਘੱਟ ਖਾ ਲਓ, ਥੋੜਾ ਖਾ ਲਓ, ਗੁੰਮਨਾਮੀ ਜ਼ਿੰਦਗੀ ਜਿਉਂ ਲਓ ਸੜਕ ਤੇ ਆਉਣ ਨਾਲੋਂ
ਜੀ। ਬਿਲਕੁਲ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਵੱਧਦੇ ਆ। ਸੋ ਅਗਲੀ ਖਬਰ ਜਿਹੜੀ ਹੈ ਜੀ ਉਹ ਬੇਅਦਬੀ ਕਾਂਡ ਦੇ ਬਾਰੇ ਆ, ਤੇ ਨਾਲ ਹੀ ਨਾਲ ਜਿਹੜੇ ਡੇਰਾ ਪ੍ਰੇਮੀਆਂ ਦੇ ਉੱਤੇ ਜਿਹੜਾ ਦੋਸ਼ ਆ ਉਹ ਸਪਸ਼ਟ ਹੋਇਆ ਜੀ। ਸੋ ਕਹਿੰਦੇ ਜੀ ਬਹੁਤੇ ਡੇਰਾ ਪ੍ਰੇਮੀ ਹੋਏ ਆ ਰੂਪੋਸ਼ ਤੇ 5 ਪੁੱਛਗਿੱਛ ਮਗਰੋਂ ਛੱਡ ਦਿੱਤੇ ਗਏ ਆ। ਸੋ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਤਫਤੀਸ਼ ਚ ਕਹਿੰਦੇ ਇਹ ਗੱਲ ਸਪਸ਼ਟ ਹੋਈ ਹੈ ਕਿ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਸੀ, ਜਿਸ ਦੇ ਮਾਸਟਰ ਮਾਈਂਡ ਮਹਿੰਦਰਪਾਲ ਬਿੱਟੂ ਨੇ ਯੋਜਨਾਬੱਧ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸੋ ਪੁਲਿਸ ਨੇ 20 ਡੇਰਾ ਪ੍ਰੇਮੀਆਂ ਨੂੰ ਹਿਰਾਸਤ ਚ ਲਿਆ ਤੇ ਕਿਸ ਦੇ ਇਸ਼ਾਰੇ ਤੇ ਕੀਤੀ ਬੇਅਦਬੀ ਇਹਦੇ ਬਾਰੇ ਚ ਅਜੇ ਪੁਲਿਸ ਜਾਂਚ ਜਾਰੀ ਆ ਜੀ। ਬਰਾੜ ਸਾਹਿਬ
ਦੇਖੋ ਉਹ ਮਾਹੌਲ ਹੀ ਇਹੋ ਜਿਹਾ ਬਣਿਆ ਹੋਇਆ ਸੀ, ਉਦੋਂ ਇੱਕ ਦੂਜੇ ਨੂੰ ਡੈਮੇਜ ਕਰਨ ਲਈ ਹਰ ਬਿੱਤ ਲਾਇਆ ਜਾ ਰਿਹਾ ਸੀ, ਹਰ ਕੋਸ਼ਿਸ਼ ਕੀਤੀ ਜਾ ਰਹੀ ਸੀ। ਸੋ ਉਸੇ ਤਹਿਤ ਹੀ ਸੀ, ਪਰ ਜਿਹੜਾ ਡੇਰਾ ਪ੍ਰੇਮੀਆਂ ਦੇ ਖਿਲਾਫ਼ ਜਿਹੜੀ ਕਾਰਵਾਈ ਚੱਲ ਰਹੀ ਆ, ਮੈਂ ਉਹ ਹਜੇ ਵੀ ਢਿੱਲੀ ਤੇ ਸੁਸਤ ਕਾਰਵਾਈ ਮੰਨਦਾ, ਕਿਉਂਕਿ ਦੁਬਾਰਾ ਅਗਸਤ ਆਉਣ ਨੂੰ ਆ ਗਿਆ ਤੇ ਹਲੇ ਤੱਕ ਉਹ ਬੰਦੇ ਨੀ ਇਹਨਾਂ ਤੋਂ ਫੜੇ ਗਏ। ਜੇ ਹੁਣ ਕੋਈ ਪ੍ਰੋਫੈਸ਼ਨਲ ਗੈਂਗਸਟਰ ਜਾਂ ਪ੍ਰੋਫੈਸ਼ਨਲ ਲੁਟੇਰੇ ਠੱਗ ਜਾਂ ਕੋਈ ਕਾਤਲ ਫੜਨੇ ਹੋਣ ਤਾਂ ਉਹ ਕਿੱਥੋਂ ਫੜੇ ਜਾਣਗੇ? ਤੇ ਜਦੋਂ ਇਹਨਾਂ ਤੋਂ ਫੜੇ ਤਾਂ ਇੱਕ ਜਿਹੜੇ ਕਾਮ ਡੇਰਾ ਪਿੰਡਾਂ ਚ ਉੱਠ ਕੇ ਗਏ ਪ੍ਰੇਮੀ ਦੇ ਨਾਂ ਦੇ ਉੱਤੇ ਜਿਹਨਾਂ ਉਹਨਾਂ ਨੇ ਗਲਤੀਆਂ ਕੀਤੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਦੀ ਨਾ ਸਲੋ ਸਪੀਡ ਇਹੀ ਹੈ ਵੀ ਇਹ ਮਸਲੇ ਨੂੰ ਕੋਈ ਬੜਾ ਸੀਰੀਅਸ ਨਹੀਂ ਲੈ ਰਹੀਆਂ
ਜੀ। ਤੇ ਹੁਣ ਅਗਲੀ ਖਬਰ ਲੈਣੇ ਆ ਭਾਰਤੀ ਖਬਰਾਂ ਤੋਂ। ਤੇ ਭਾਰਤੀ ਖਬਰਾਂ ਦੇ ਵਿੱਚ ਜਿਹੜੀ ਵੱਡੀ ਖਬਰ ਆ ਰਹੀ ਹੈ ਬਰਾੜ ਸਾਹਿਬ, ਮਾਲੀਆ ਦੇ ਮਗਰੋਂ ਕਹਿੰਦੇ ਨੀਰਵ ਮੋਦੀ ਵੀ ਹੁਣ ਬਰਤਾਨੀਆ ਪਹੁੰਚ ਚੁੱਕਿਆ ਤੇ ਬਰਤਾਨੀਆ ਵਫਦ ਦੇ ਅਨੁਸਾਰ ਨਾਗਰਿਕਤਾ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹਦੇ ਵੱਲੋਂ ਜਾਰੀ ਆ ਇਸ ਵੇਲੇ।
ਦੇਖੋ ਜੀ ਇੰਗਲੈਂਡ ਅਪਰਾਧੀਆਂ ਦਾ ਅਪਰਾਧੀ ਜਿਹੜੇ ਕਹਿ ਸਕਦੇ ਆ ਕਤਲ ਕਰਨ ਵਾਲੇ ਜਾਂ ਉਹ ਅਪਰਾਧੀ ਨਹੀਂ ਜਿਹੜੇ ਪੈਸਾ ਲੁੱਟਣ ਵਾਲੇ ਲੁਟੇਰਿਆਂ ਦਾ ਕਹਿ ਸਕਦੇ ਆ, ਉਹਨਾਂ ਲਈ ਸਵਰਗ ਸਾਬਤ ਹੁੰਦਾ ਜਾ ਰਿਹਾ ਪਿਛਲੇ ਕੁਝ ਇੱਕ ਦਿਨਾਂ ਤੋਂ, ਚਾਹੇ ਉਹ ਲਲਿਤ ਮੋਦੀ ਸੀ, ਚਾਹੇ ਨੀਰਵ ਮੋਦੀ ਆ, ਤੇ ਚਾਹੇ ਉਹ ਵਿਜੇ ਮਾਲਿਆ ਸੀ, ਸਾਰੇ ਵੱਡੇ ਨਾਵਾਂ ਨੂੰ ਉੱਥੇ ਸ਼ੈਲਟਰ ਮਿਲੀ ਆ। ਭਾਵੇਂ ਇਹ UNO ਦਾ ਇਹਨਾਂ ਦਾ ਇੱਕ ਸਮਝੌਤਾ, ਉਹ ਸਮਝੌਤੇ ਤਹਿਤ ਜਦੋਂ ਰੈੱਡ ਕਾਰਨਰ ਜਾਰੀ ਹੋ ਜਾਂਦਾ ਤਾਂ ਕਿਤੇ ਵੀ ਇੰਟਰਪੋਲ ਦੀ ਪੁਲਿਸ ਕਿਤੇ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਆ, ਪਰ ਇੰਗਲੈਂਡ ਦੇ ਵਿੱਚ ਕਿਤੇ ਨਾ ਕਿਤੇ ਕੁਝ ਇੱਕ ਇਹੋ ਜਿਹੇ ਲਾਅ ਹੈਗੇ ਜਿਹਨਾਂ ਲਾਵਾਂ ਦੀ ਓਟ ਤੇ ਆਸਰਾ ਲੈ ਕੇ ਤੇ ਇਹ ਚੀਜ਼ਾਂ ਤੋਂ ਉਹ ਬਚਤ ਕਰ ਰਹੇ ਆ। ਸੋ ਸਭ ਤੋਂ ਵੱਡੀ ਜਿਹੜੀ ਗੱਲ ਇਹ ਆ ਰਹੀ ਹੈ ਜੀ ਵੀ ਤਿੰਨੇ ਚਾਰੇ ਜਿਹੜੇ ਬੰਦੇ ਗਏ ਆ ਉਹ ਇੱਕ ਵੱਡਾ ਹਿੱਸਾ ਜਿਹੜਾ ਭਾਰਤ ਦਾ ਪੈਸਿਆਂ ਦਾ ਲੈ ਕੇ ਗਏ ਆ। ਸੋ ਇਹਨਾਂ ਲੋਕਾਂ ਨੂੰ ਜੇ ਕੰਟਰੋਲ ਕਰਨਾ, ਦੁਵੱਲੇ ਸਮਝੌਤੇ ਜਿਹੜੇ ਅਸੀਂ ਇੱਕ ਠੋਕੇ ਕਹਿੰਦੇ ਆ ਵੀ ਸਾਡਾ ਫਲਾਨੇ ਮੁਲਕ ਨਾਲ ਦੁਵੱਲਾ ਸਮਝੌਤਾ, ਤਾਂ ਉਹਨਾਂ ਸਮਝੌਤਿਆਂ ਨੂੰ ਘੋਖਣਾ ਪੈਣਾ, ਉਹਨਾਂ ਸਮਝੌਤਿਆਂ ਦੀ ਨਜ਼ਰਸਾਨੀ ਕਰਨੀ ਪੈਣੀ ਆ ਵੀ ਫਿਰ ਜੇ ਸਾਡਾ ਇੰਗਲੈਂਡ ਨਾਲ ਸਮਝੌਤਾ, ਕਾਮਨਵੈਲਥ ਦੇ ਅਸੀਂ ਮੈਂਬਰ ਹਾਂ, ਅਸੀਂ ਇੰਗਲੈਂਡ ਦੀ ਹਰ ਚੀਜ਼ ਨੂੰ ਮੰਨ ਰਹੇ ਹਾਂ, ਤਾਂ ਫਿਰ ਇਹ ਕਿਵੇਂ ਹੋ ਸਕਦਾ ਵੀ ਲਲਿਤ ਮੋਦੀ ਹੋਇਆ ਜਾਂ ਮਾਲੀਆ ਹੋਇਆ ਜਾਂ ਨੀਰਵ ਹੋਇਆ, ਉਹਨਾਂ ਨੂੰ ਕਿਉਂ ਨੀ ਲਿਆਂਦਾ ਜਾ ਸਕਦਾ, ਕਿਉਂ ਨੀ ਉਹਨਾਂ ਨੂੰ ਦੀ ਹਵਾਲਗੀ ਲਈ ਜਾ ਸਕਦੀ? ਇਹਦੇ ਨਾਲ ਤਾਂ ਪੁਰਤਗਾਲ ਚੰਗਾ ਰਿਹਾ ਜਿਹਨੇ ਅਬੂ ਸਲੇਮ ਦੀ ਸਾਨੂੰ ਹਵਾਲਗੀ ਦਿੱਤੀ। ਸੋ ਕਿਤੇ ਨਾ ਕਿਤੇ ਨਾ ਇਹ ਮੈਨੂੰ ਲੱਗਦਾ ਇਹਨਾਂ ਲਿਆਉਣ ਤੋਂ ਪਹਿਲਾਂ ਵੀ ਸਮਝੌਤਿਆਂ ਤੇ ਨਜ਼ਰਸਾਨੀ ਕਰਨੀ ਬਣਦੀ ਆ
ਜੀ। ਪਰ ਬਰਾੜ ਸਾਹਿਬ ਸਵਾਲ ਜਿਹੜਾ ਉਹ ਇੱਥੇ ਇਹ ਖੜਾ ਹੁੰਦਾ ਕਿ ਸਰਕਾਰ ਦੀ ਨਜ਼ਰ ਦੇ ਵਿੱਚ ਇਹ ਲੋਕ ਪਹਿਲਾਂ ਤੋਂ ਨੇ, ਔਰ ਜਿਵੇਂ ਤੁਸੀਂ ਦੱਸਿਆ ਕਿ ਵੱਡੀ ਠੱਗੀ ਜਿਹੜੀ ਆ ਇਹਨਾਂ ਦੁਆਰਾ ਕੀਤੀ ਗਈ ਆ ਮੁਲਕ ਦੇ ਵਿੱਚ ਰਹਿੰਦਿਆਂ ਹੋਇਆ ਹਨਾ, ਔਰ ਉਸ ਤੋਂ ਬਾਅਦ ਇਹ ਲੋਕ ਬੜੇ ਸੌਖਿਆਂ ਕਿਸੇ ਦੂਸਰੇ ਦੇਸ਼ ਦੇ ਵਿੱਚ ਪਹੁੰਚ ਜਾਂਦੇ ਆ ਔਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ, ਔਰ ਏਅਰਪੋਰਟ ਜੇ ਅਸੀਂ ਦੇਖੀਏ ਤਾਂ ਉੱਥੇ ਬੜੀ ਜ਼ਿਆਦਾ ਸਖਤੀ ਦੇ ਨਾਲ ਇੱਕ ਇੱਕ ਬੰਦੇ ਦੇ ਉੱਤੇ ਹਨਾ ਜਿਹੜੀ ਚੈਕਿੰਗ ਆ ਉਹ ਹੁੰਦੀ ਆ, ਉਹਦੀ ਇਨਵੈਸਟੀਗੇਸ਼ਨ ਹੁੰਦੀ, ਇਨਕੁਆਇਰੀ ਹੁੰਦੀ ਆ, ਪਰ ਇਹਨਾਂ ਲੋਕਾਂ ਦੇ ਅਪਰਾਧੀ ਹੋਣ ਦੇ ਬਾਵਜੂਦ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਔਰ ਬੜੇ ਸੌਖੇ ਦੂਸਰੇ ਮੁਲਕਾਂ ਦੇ ਵਿੱਚ ਵੀ ਪਹੁੰਚ ਜਾਂਦੇ ਆ, ਔਰ ਇਹ ਬਹੁਤ ਵੱਡਾ ਸਵਾਲ ਹੈ।
ਦੇਖੋ ਕਾਨੂੰਨ ਦੀਆਂ ਧਾਰਾਵਾਂ ਹੁੰਦੀਆਂ, ਹਰ ਧਾਰਾ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਹੁੰਦੀਆਂ, ਉਸ ਮੁਤਾਬਕ ਹੀ ਜਿਹੜੇ ਫੈਸਲੇ ਹੁੰਦੇ ਆ। ਜੇ ਅਸੀਂ ਕਹੀਏ ਵੀ ਜਦੋਂ ਵਿਜੇ ਮਾਲੀਆ ਦੇ ਉੱਤੇ ਠੱਗੀ ਦੀ ਗੱਲ ਸ਼ੁਰੂ ਹੋਈ ਆ ਤੇ ਜਦੋਂ ਨੂੰ ਕੇਸ ਰਜਿਸਟਰਡ ਹੋਇਆ, ਜਦੋਂ ਨੂੰ ਏਅਰਪੋਰਟਾਂ ਤੇ ਰੈਡ ਅਲਰਟ ਜਾਰੀ ਹੋਇਆ, ਉਦੋਂ ਨੂੰ ਨਿਕਲ ਗਿਆ। ਰੌਲਾ ਇਹ ਨਹੀਂ ਹੈ ਵੀ ਉਹਨਾਂ ਨੂੰ ਕੱਢਿਆ ਗਿਆ, ਕੱਢਿਆ ਨਹੀਂ ਗਿਆ, ਉਹ ਉਦੋਂ ਨਿਕਲਣ ਚ ਕਾਮਯਾਬ ਹੋ ਗਏ ਜਦੋਂ ਹਾਲੇ ਤੱਕ ਉਹਨਾਂ ਦੇ ਖਿਲਾਫ ਕੋਈ ਰੈਡ ਅਲਰਟ ਨਹੀਂ ਜਾਰੀ ਹੋਇਆ ਸੀਗਾ। ਤੇ ਇਸ ਕਰਕੇ ਜਿਹੜਾ ਬੰਦਾ ਅਪਰਾਧੀ ਆ ਜਾਂ ਛਾਤਰ ਆ, ਉਹਨੂੰ ਪਤਾ ਵੀ ਮੈਂ ਹੁਣ ਕੀ ਕਰ ਰਿਹਾ ਤੇ ਹੁਣ ਮੈਨੂੰ ਕੀ ਹੋ ਸਕਦਾ ਤੇ ਮੈਂ ਕੀ ਕੀ ਉਹਨੇ ਬਣਾ ਕੇ ਆਲਰੇਡੀ, ਉਹ ਪਹਿਲਾਂ ਪ੍ਰਪੇਅਰ ਹੁੰਦਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚ ਜਿਹੜੀ ਇੱਕ ਸਲੋ ਜਾਂ ਜਿਹੜੇ ਕਾਨੂੰਨ ਦੇ ਵਿੱਚ ਲੂਪ ਹੋਲ ਰੱਖੇ ਗਏ ਆ ਬਚਾਉਣ ਲਈ, ਜਾਂ ਉਹ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਅਪਰਾਧੀਆਂ ਨੂੰ ਬਚਾਉਣ ਲਈ, ਆਮ ਲੋਕਾਂ ਲਈ ਵੀ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੁਝ ਇੱਕ ਚੀਜ਼ਾਂ ਰੱਖੀਆਂ ਹੁੰਦੀਆਂ ਵੀ ਉਹਦੇ ਨੂੰ ਟਾਈਮ ਦਿੱਤਾ ਜਾਂਦਾ, ਉਹਨੂੰ ਅਪਲਾਈ ਕਰਨ ਦਾ ਟਾਈਮ ਦਿੱਤਾ ਜਾਂਦਾ, ਉਹਨੂੰ ਪੱਖ ਰੱਖਣ ਦਾ ਟਾਈਮ ਦਿੱਤਾ ਜਾਂਦਾ। ਮੈਨੂੰ ਲੱਗਦਾ ਕਿਤੇ ਉਹ ਗੱਲਾਂ ਆੜੇ ਆਈਆਂ ਤੇ ਉਹਨਾਂ ਦੇ ਕਾਰਨ ਹੀ ਇਹ ਸਾਰਾ ਕੁਝ ਹੋਇਆ।
ਬਿਲਕੁਲ ਜੀ, ਸਰਕਾਰੀ ਤੰਤਰ ਕਿਤੇ ਨਾ ਕਿਤੇ ਉਹਨਾਂ ਦੀ ਮਿਲੀ ਭੁਗਤ ਜਿਹੜੀ ਉਹ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਹੈ, ਜਿਹਦੇ ਕਾਰਨ ਇਹੋ ਜਿਹਾ ਤਰੀਕਾ ਜਿਹੜਾ ਇਹਨਾਂ ਦੇ ਲਈ ਸੌਖਾ ਹੋ ਜਾਂਦਾ। ਸੋ ਵਧਦੇ ਅਗਲੀ ਖਬਰ ਵੱਲ। ਅਗਲੀ ਖਬਰ ਆ ਰਹੀ ਹੈ ਜੀ ਕਿ ਸਾਬਕਾ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਪ੍ਰਾਪਤ ਅਟਲ ਬਿਹਾਰੀ ਵਾਜਪੇਈ ਸਾਹਿਬ ਕਹਿੰਦੇ ਏਮਜ਼ ਦੇ ਵਿੱਚ ਦਾਖਲ ਹੋਏ ਨੇ, ਔਰ ਵੈਸੇ ਤਾਂ ਦੱਸਿਆ ਜਾ ਰਿਹਾ ਜੀ ਕਿ ਉਹ ਰੂਟੀਨ ਚੈੱਕਅਪ ਦੇ ਲਈ ਏਮਜ਼ ਦੇ ਵਿੱਚ ਦਾਖਲ ਹੋਏ ਆ, ਪਰ ਉਹ ਇਸ ਵੇਲੇ ਕਾਰਡਿਕ ਕੇਅਰ ਯੂਨਿਟ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਏਮਜ਼ ਦੇ ਵਿੱਚ, ਤੇ ਅਜੇ ਪੂਰਨ ਤੌਰ ਤੇ ਜਾਣਕਾਰੀ ਜਿਹੜੀ ਉਹ ਸਾਹਮਣੇ ਨਹੀਂ ਆਈ, ਪਰ ਇੰਨਾ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਗਿਆ ਭਾਜਪਾ ਵੱਲੋਂ ਕਿ ਉਹ ਏਮਜ਼ ਦੇ ਵਿੱਚ ਇਸ ਵੇਲੇ ਦਾਖਲ ਨੇ, ਔਰ ਉਹਨਾਂ ਦੀ ਖ਼ਬਰ ਲੈਣ ਦੇ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪਹੁੰਚੇ ਆ ਤੇ ਅਮਿਤ ਸ਼ਾਹ ਭਾਜਪਾ ਪ੍ਰਧਾਨ ਜਿਹੜੇ ਨੇ ਉਹ ਵੀ ਪਹੁੰਚੇ ਨੇ। ਸੋ ਅਸੀਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ, ਚਾਹੇ ਕਿ ਉਹ 93 ਸਾਲ ਦੇ ਇਸ ਵੇਲੇ ਹੋ ਚੁੱਕੇ ਨੇ, ਪਰ ਬਹੁਤ ਵਧੀਆ ਸ਼ਖਸੀਅਤ ਵੀ ਰਹੇ ਆ ਵਾਜਪੇਈ ਸਾਹਿਬ ਜੀ। ਬਰਾੜ ਸਾਹਿਬ
ਬਿਲਕੁਲ ਜੀ, ਦੇਖੋ ਪਿਛਲੇ ਕੁਝ ਚਿਰਾਂ ਤੋਂ ਵਾਜਪੇਈ ਸਾਹਿਬ ਖਬਰਾਂ ਤੋਂ ਦੂਰ ਆ, ਉਹਨਾਂ ਦੀ ਪ੍ਰੋਬਲਮ, ਉਹਨਾਂ ਦੀ ਫੈਮਿਲੀ ਦੀ ਰਿਕੁਐਸਟ ਸੀ ਜਾਂ ਉਹਨਾਂ ਵੱਲੋਂ ਜਦੋਂ ਬਿਮਾਰੀ ਦੇ ਦੌਰ ਚੋਂ ਜਾ ਰਹੇ ਸੀ ਰਿਕੁਐਸਟ ਸੀ, ਉਹ ਕਹਿੰਦੇ ਵੀ ਮੈਂ ਨਹੀਂ ਲਾਈਮ ਲਾਈਟ 'ਚ ਨਹੀਂ ਆਉਣਾ ਚਾਹੁੰਦਾ। ਸਪੂਰਨ ਪਿਛਲੇ 5-7 ਸਾਲਾਂ ਤੋਂ ਵਾਜਪੇਈ ਸਾਹਿਬ ਦੀ ਕੋਈ ਵੀ ਫੋਟੋ, ਕੋਈ ਵੀ ਚੀਜ਼ ਰਿਲੀਜ਼ ਨਹੀਂ ਕੀਤੀ ਗਈ ਤੇ ਉਹਦੇ ਤੇ ਸਖਤੀ ਕੀਤੀ ਗਈ ਹੋਈ ਆ। ਅਸਲ ਦੇ ਵਿੱਚ ਉਹ ਡਿਮੈਂਸ਼ੀਆ ਜਿਹੜਾ ਕਿ ਭੁੱਲਣ ਦੀ ਜਿਹੜੀ ਹੁੰਦੀ ਆ ਉਹਦੇ ਵਿੱਚ ਚਲੇ ਗਏ ਆ। ਤੇ ਦੇਖੋ ਇਨਸਾਨ ਕੀ ਚੀਜ਼ ਹੁੰਦਾ, ਉਹਨਾਂ ਨੇ ਕਿੰਨੀ ਜਦੋਜਹਿਦ ਆਪਣੇ ਜੀਵਨ 'ਚ ਕੀਤੀ, ਕਿਵੇਂ ਇੱਕ ਭਾਰਤੀ ਜਨਤਾ ਪਾਰਟੀ ਖੜੀ ਕੀਤੀ, ਉਹ ਦੇਸ਼ ਦੇ ਉੱਤੇ ਰਾਜ ਕਰ ਰਹੀ ਆ, ਉਹ ਇਹ ਵੀ ਕਹਿ ਰਹੀ ਆ ਵੀ ਹੁਣ ਰਾਜ ਹੀ ਸਾਡਾ ਰੂਹ ਆ, ਤਾਂ ਉਹ ਸਾਰੀ ਚੀਜ਼ ਦੀ ਨੌਂ ਰੱਖਣ ਵਾਲਾ ਬੰਦਾ ਅੱਜ ਉਹਨੂੰ ਚੇਤੇ ਵੀ ਨਹੀਂ ਹੈ ਵੀ ਮੈਂ ਕੀ ਆ ਤੇ ਮੈਂ ਕੀ ਕੀਤਾ ਜਾਂ ਮੈਨੂੰ ਕੀ ਕਰਨਾ ਚਾਹੀਦਾ ਸੀ ਜਾਂ ਕੀ ਕੀਤਾ ਜਾਂ ਮੈਂ ਕੀ ਚੀਜ਼ ਆ, ਉਹਨੂੰ ਕੱਖ ਨਹੀਂ ਪਤਾ। ਸੋ ਇਹ ਇੱਕ ਮੈਨੂੰ ਤਾਂ ਲੱਗਦਾ ਸਾਡੇ ਆਮ ਲੋਕਾਂ ਲਈ ਇੱਕ ਵੀ ਸਬਕ ਵੀ ਹੈ ਵੀ ਅਸੀਂ ਮੇਰੀ ਮੇਰੀ ਕਰਦੇ ਪਤਾ ਨਹੀਂ ਆਪਦੇ ਅੱਜ ਕਦੋਂ ਗਵਾ ਬਹਿੰਦੇ ਆ, ਤੇ ਅੱਜ ਗਵਾਚ ਜਾਂਦੇ ਆ ਸਾਡੇ, ਕੱਲ ਦੇ ਕੱਲ ਦੀ ਕੱਲ ਸਾਨੂੰ ਆਉਂਦਾ ਨਹੀਂ, ਜੇ ਕੱਲ ਆਉਂਦਾ ਤਾਂ ਫਿਰ ਇਹ ਜਿਹਾ ਆਉਂਦਾ ਜਿਹੜਾ ਹੁਣ ਤੁਸੀਂ ਦੇਖ ਹੀ ਰਹੇ ਹੋ ਵੀ ਜੀ ਚਲੋ ਉਹਨੂੰ ਦੱਸਣਾ ਪੈ ਰਿਹਾ ਵੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸੀ ਜੀ, ਹੁਣ ਤੁਹਾਡੀ ਪਾਰਟੀ ਦਾ ਰਾਜ ਆ, ਤੇ ਉਹ ਬੰਦੇ ਨੂੰ ਉਸ ਚੀਜ਼ ਦਾ ਕੋਈ ਆਨੰਦ ਨਹੀਂ ਆ ਰਿਹਾ ਤੇ ਕੋਈ ਉਹਨੂੰ ਪਤਾ ਨਹੀਂ ਲੱਗ ਵੀ ਮੈਂ ਸੀ ਜਾਂ ਹਾਂ। ਪਰ ਚਲੋ ਜੀ ਭਾਗਾਂ ਵਾਲੇ ਆ, ਵਧੀਆ ਜ਼ਿੰਦਗੀ ਜਿਉਂਗੇ, 93 ਸਾਲ ਦੀ ਉਮਰ ਤੱਕ ਪਹੁੰਚ ਗਏ ਆ, ਪਰ ਸਾਰੇ ਬੰਦੇ ਉਹਨਾਂ ਦੀ ਜਿਹੜੀ ਸਿਹਤ ਦਾ ਤੇ ਇੰਨੀ ਲੰਮੀ ਉਮਰ ਦਾ ਰਾਜ ਇਹੀ ਦੱਸਦੇ ਆ ਜੀ, ਉਹਨਾਂ ਦੀ ਕਾਮਯਾਬੀ ਪਿੱਛੇ ਕੋਈ ਔਰਤ ਨਹੀਂ ਸੀ ਜੀ, ਉਹ ਆਪ ਹੀ ਸੀ ਆਪਦੇ ਪਿੱਛੇ, ਇਸ ਕਰਕੇ ਕਹਿੰਦੇ ਜੀ ਵਿਆਹ ਨਾ ਕਰਾਉਣਾ ਉਹਨਾਂ ਦੀ ਕਾਮਯਾਬੀ ਸੀ।
ਜਾਂਦੇ ਜਾਂਦੇ ਤੁਸੀਂ ਵੀ ਜਿਹੜਾ ਆਪਣਾ ਇੱਕ ਨਾ ਔਰਤ ਬਿਲਕੁਲ ਇੱਕ ਵੱਡੀ ਖਬਰ ਜਿਹੜੀ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਆ ਰਹੀ ਹੈ, ਅੱਜ ਦੀ ਖਾਸ ਖਬਰ ਆ ਉਹ ਤੇ ਜਿਹਦੇ ਵਿਚ ਦੱਸਿਆ ਜਾ ਰਿਹਾ ਜੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵਿਚਾਲੇ ਇਕ ਮੁਲਾਕਾਤ ਅੱਜ ਹੋਣੀ ਆ ਤੇ ਇਸ ਮੁਲਾਕਾਤ ਤੇ ਦੁਨੀਆਂ ਭਰ ਦੀ ਨਜ਼ਰ ਟਿਕੀ ਹੋਈ ਆ ਤੇ ਦੋਵਾਂ ਨੇਤਾਵਾਂ ਵਿਚਕਾਰ ਦੱਸਿਆ ਜਾ ਰਿਹਾ ਸਿੰਗਾਪੁਰ ਦੇ ਵਿਚ ਇਹ ਜਿਹੜੀ ਇਤਿਹਾਸਕ ਬੈਠਕ ਹੋਣੀ ਆ ਤੇ ਗੱਲਬਾਤ ਤੋਂ ਕਹਿੰਦੇ ਚੰਗੇ ਨਤੀਜਿਆਂ ਦੀ ਆਸ ਵੀ ਕੀਤੀ ਜਾ ਰਹੀ ਆ ਤੇ ਕੱਲ ਪਿਛਲੇ ਕੱਲ ਦੁਪਹਿਰ ਭੋਜ ਦਾ ਵੀ ਆਯੋਜਨ ਕੀਤਾ ਗਿਆ ਸੀਗਾ ਉੱਥੇ ਔਰ ਦੁਪਹਿਰ ਭੋਜ ਦੇ ਵਿਚ ਟਰੰਪ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਜੀ ਉਹ ਵੀ ਮਨਾਇਆ ਗਿਆ ਕਹਿੰਦੇ ਭੋਜ ਦੇ ਉੱਤੇ ਜਨਮ ਦਿਨ ਪਾਰਟੀ ਦਾ ਜਿਹੜਾ ਇੰਤਜ਼ਾਮ ਸੀ ਉੱਥੇ ਕੀਤਾ ਗਿਆ ਸੀਗਾ ਤੇ ਬਾਕੀ ਅੱਜ ਦੀ ਜਿਹੜੀ ਬੈਠਕ ਆ ਉਹ ਕਾਫੀ ਖਾਸ ਦੱਸੀ ਜਾ ਰਹੀ ਔਰ ਇਹਨੂੰ ਇਤਿਹਾਸਕ ਦੱਸਿਆ ਜਾ ਰਿਹਾ ਕੀ ਕਹੋਗੇ ਇਹਦੇ ਬਾਰੇ ਚ
ਦੇਖੋ 65 ਸਾਲਾਂ ਬਾਅਦ ਇੱਕ ਦੋ ਰਸ ਦੇ ਮੁਲਕਾਂ ਦੇ ਜਿਹੜੇ ਮੁਖੀ ਮਿਲ ਰਹੇ ਆ ਜੀ ਤੇ ਦੋਨਾਂ ਦਾ ਜਿਹੜਾ ਕਿਰਦਾਰ ਆ ਉਹ ਚਾਹੇ ਮੀਡੀਆ ਚ ਜਾਂ ਆਮ ਲੋਕਾਂ ਚ ਕੋਈ ਜ਼ਿਆਦਾ ਚੰਗਾ ਨਹੀਂ ਹੈ ਮਜ਼ਾਕ ਦੇ ਪਾਤਰ ਉਹਨਾਂ ਨੂੰ ਬਣਾਇਆ ਜਾਂਦਾ ਪਰ ਦੂਜੇ ਪਾਸੇ ਉਹੀ ਸੱਚ ਆ ਜੀ ਵੀ ਉਹਨਾਂ ਨੂੰ ਜੇ ਉੱਥੋਂ ਤੱਕ ਪਹੁੰਚੇ ਆ ਤਾਂ ਕੋਈ ਕਾਬਲੀਅਤ ਉਹਨਾਂ ਚ ਹੋਊਗੀ ਇਹ ਦੇਖਣੀ ਬਣਦੀ ਆ ਪਰ ਸਭ ਤੋਂ ਵੱਡੀ ਗੱਲ ਹੈ ਜੀ ਵੀ 65-70 ਸਾਲਾਂ ਬਾਅਦ ਤੀਜੇ ਮੁਲਕ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋ ਰਹੀ ਆ ਤੇ ਇਸ ਮੁਲਾਕਾਤ ਦੇ ਵਿੱਚ ਕਾਫੀ ਜਿਹੜੀਆਂ ਕਿਆਸਾਰੀਆਂ ਲਾਈਆਂ ਜਾ ਰਹੀਆਂ ਪਹਿਲੀ ਗੱਲ ਤਾਂ ਮੈਂ ਦੱਸ ਦਿਆਂ ਵੀ 136 ਕਰੋੜ ਰੁਪਈਆ ਤਾਂ ਸਿਰਫ ਇਹਨਾਂ ਦੀ ਮੁਲਾਕਾਤ ਦਾ ਖਰਚਾ ਜਿਹੜਾ ਕਿ ਸਿੰਗਾਪੁਰ ਦੀ ਸਰਕਾਰ ਝੱਲ ਰਹੀ ਆ ਸੋ ਇਹ ਵੀ ਇੱਕ ਤਾਂ ਵੱਡੀ ਗੱਲ ਹੈ ਦੇਖ ਲਓ ਵੀ ਦੋ ਆ ਰਹੇ ਆ ਤੇ ਉਹਨਾਂ ਦਾ ਖਰਚਾ ਹੀ ਇੰਨਾ ਇੱਕ ਮੀਟਿੰਗ ਲਈ ਦੂਜਾ ਮੀਟਿੰਗ ਦੀ ਐਕਸਾਈਟਮੈਂਟ ਇਹ ਦੱਸਦੀ ਆ ਵੀ ਇੰਨੇ ਵੱਡੇ ਜਿਹੜੇ ਲੀਡਰ ਆ ਉਹ ਇੰਨੀ ਛੇਤੀ ਜਿਹੜੇ ਸਿੰਗਾਪੁਰ ਦੇ ਵਿੱਚ ਪਹੁੰਚ ਚੁੱਕੇ ਆ ਚਾਹੇ ਉਹ ਡੋਨਾਲਡ ਟਰੰਪ ਆ ਚਾਹੇ ਕਿਮ ਤੇ ਉਹ ਛੇਤੀ ਜਿਹੜੀ ਇੰਨੀ ਦਿਨ ਪਹਿਲਾਂ ਪਹੁੰਚਣਾ ਇਹ ਵੀ ਇੱਕ ਐਕਸਾਈਟਮੈਂਟ ਹੀ ਹੈ ਵੀ ਇਹਦੇ ਵਿੱਚੋਂ ਕੁਛ ਨਿਕਲ ਕੇ ਆਵੇਗਾ ਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਵੀ ਇਹਨਾਂ ਦੇ ਵਿੱਚ ਸਮਝੌਤੇ ਚ ਕੀ ਨਿਕਲ ਕੇ ਆਊ ਹੁਣ ਜੇ ਮੈਂ ਸਰਬਜੀਤ ਨੂੰ ਕਹਾਂ ਵੀ ਸਰਬਜੀਤ ਸਿੰਘ ਤੂੰ ਆਪਾਂ ਮਿਲਦੇ ਹਾਂ ਦੋਨੇ ਜਾਣੇ ਬੈਠ ਕੇ ਤੀਜੇ ਥਾਂ ਦੇ ਉੱਤੇ ਤੇ ਤੈਨੂੰ ਆਹ ਗੱਲਾਂ ਤੈਨੂੰ ਦੱਸਦੀਆਂ ਵੀ ਇਹ ਗੱਲਾਂ ਤੇ ਤੂੰ ਹਾਂ ਪਾਈ ਜੇ ਨਾ ਹਾਂ ਪਾਈ ਤਾਂ ਫਿਰ ਦੇਖ ਲਾ ਹੁਣ ਅਮੈਰੀਕਾ ਦੀ ਇਹ ਬਿਆਨ ਆ ਅਮੈਰੀਕਾ ਦੀ ਜਿਹੜੀ ਵਿਦੇਸ਼ ਮੰਤਰੀ ਆ ਮਾਈਕ ਪੋਂਪੀਓ ਨੇ ਕਿਹਾ ਜੀ ਕਹਿੰਦੀ ਗੱਲਬਾਤ ਚ ਤੇਜ਼ੀ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਸਾਨੂੰ ਸਾਰਾ ਪਤਾ ਪਰ ਜੇ ਕੋਰੀਆ ਸਾਡੀਆਂ ਸ਼ਰਤਾਂ ਜਾਂ ਜੇ ਕੋਰੀਆ ਚੀਜ਼ਾਂ ਪੂਰਨ ਰੂਪ ਚ ਸਾਨੂੰ ਸਮਰਪਿਤ ਹੁੰਦਾ ਤਾਂ ਅਸੀਂ ਇਹ ਗੱਲ ਮੰਨਾਂਗੇ ਨਹੀਂ ਜੇ ਉਹਨੇ ਮਾੜੀ ਜੀ ਵੀ ਕੋਈ ਸ਼ਰਤ ਰੱਖਦਾ ਅਸੀਂ ਕੁਛ ਨਹੀਂ ਮੰਨਦੇ ਇਹ ਮੁਲਾਕਾਤ ਹੈ ਭਾਵੇਂ ਪਰ ਤਰਫਾ ਤਾਂ ਇੱਕ ਤਰਫਾ ਹੀ ਰਹੇਗੀ ਨਾ ਫਿਰ ਫਿਰ ਇੱਕ ਮੁਲਾਕਾਤ ਤਾਂ ਮੰਨੀਏ ਜੇ ਉਹਨਾਂ ਦੀ ਸੁਣੀ ਜਾਊ ਜਾਂ ਇਹ ਕਿਹਾ ਜਾਊ ਦੋਨਾਂ ਦੀ ਗੱਲਾਂ ਚੋਂ ਕੋਈ ਗੱਲ ਨਿਕਲੂਗੀ ਉਹ ਤਾਂ ਉਹਨਾਂ ਦੇ ਜਿਹੜੀ ਰੱਖਿਆ ਮੰਤਰੀ ਨੇ ਪਹਿਲਾਂ ਹੀ ਬਿਆਨ ਦਿੱਤਾ ਵੀ ਜਿਵੇਂ ਅਸੀਂ ਕਵਾਂਗੇ ਉਵੇਂ ਹੋਊ ਤਾਂ ਠੀਕ ਹੈ ਨਹੀਂ ਸੀ ਤੇ ਉਹਨੂੰ ਕਿਹਾ ਵੀ ਅਸੀਂ ਤੁਹਾਨੂੰ ਸੁਰੱਖਿਆ ਦੇਵਾਂਗੇ ਅਸੀਂ ਤੁਹਾਨੂੰ ਤੁਸੀਂ ਪਰਮਾਣੂ 100% ਖਤਮ ਕਰੋ ਬਾਕੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਸੋ ਇੱਥੇ ਆ ਕੇ ਹੁਣ ਫੇਰ ਕਿਤੇ ਮੁਲਾਕਾਤ ਕਰੋੜਾਂ ਰੁਪਈਆਂ ਦਾ ਖਰਚਾ ਕਰਕੇ ਤੇ ਉੱਥੋਂ ਜੋਗੀ ਨਾ ਰਹਿ ਜੇ ਜੇ ਚੋਂ ਕੁਛ ਨਿਕਲ ਕੇ ਆਊਗਾ ਤਾਂ ਹੀ ਆਪਾਂ ਤਾਂ ਚੰਗਾ ਮੰਨਦੇ ਹਾਂ ਹੋ ਸਕਦਾ ਵੀ ਹੁਣ ਕੋਰੀਆ ਨੂੰ ਵੀ ਇਸ ਚੀਜ਼ ਦਾ ਆਵੇ ਵੀ ਆਪਾਂ ਲੜ ਕੇ ਲੈਣਾ ਕੀ ਆ ਹੋਰ ਤਰੱਕੀ ਕਰੀਏ ਤੇ ਹੋ ਸਕਦਾ ਇਹ ਫੈਸਲਾ ਕਰ ਲੈਣ ਪਰ ਕੋਈ ਨੀ ਅੱਜ ਹੋ ਜਾਣਾ ਜੀ ਤੇ ਅੱਜ ਬਾਕੀਆਂ ਦਾ ਤਾਂ ਜਿਹੜਾ ਬਣੂ ਪਰ ਪੱਤਰਕਾਰਾਂ ਦੀ ਅੱਜ ਜਾਂਦੀ ਰਹੂਗੀ 46 ਕਿਸਮ ਦਾ ਵਿਅੰਜਨ ਉਹਨਾਂ ਲਈ ਤਿਆਰ ਹੋਏ ਆ ਦੁਨੀਆਂ ਭਰ ਤੋਂ 3000 ਪੱਤਰਕਾਰ ਉਹਨਾਂ ਦੀ ਕਵਰੇਜ ਕਰਨ ਲਈ ਗਏ ਹੋਏ ਆ ਤੇ ਪਰ ਮੈਂ ਇੱਥੇ ਹਰਮਨ ਰੇਡੀਓ ਦੇ ਸਰੋਤਿਆਂ ਲਈ ਤੇ ਆਪਣੀ ਟੀਮ ਲਈ ਆਪਣੇ ਟੱਬਰ ਲਈ ਦੱਸਦੇ ਆ ਵੀ ਆਪਣੇ ਕੋਲੇ ਵੀ ਪਾਵਰ ਹੈ ਆਪਾਂ ਵੀ ਇਸ ਦੇ ਵਿੱਚ ਜੇ ਇੱਕੋ ਹੀ ਐਪਲੀਕੇਸ਼ਨ ਲਾਉਂਦੇ ਤੇ ਆਪਾਂ ਨੂੰ ਵੀ 3000 ਦੀ ਥਾਂ ਤੇ 3001 ਪੱਤਰਕਾਰ ਹੋ ਸਕਦੇ ਸੀ ਆਪਾਂ ਵੀ ਇਹਦੀ ਕਵਰੇਜ ਕਰਨ ਜਾ ਸਕਦੇ ਸੀ ਕਿਉਂਕਿ ਇਹਦੇ ਲਈ ਇਹਨਾਂ ਨੇ ਪੈਮਾਨਾ ਮੀਆਂ ਦੀ ਮੈਂਬਰਸ਼ਿਪ ਰੱਖੀ ਸੀ ਤੇ ਇੱਕੋ ਇੱਕ ਪੰਜਾਬੀ ਆ ਜੀ ਆਪਾਂ ਜਿਹੜੇ ਮੈਂ ਉਹਦਾ ਮੀਆਂ ਦਾ ਮੈਂਬਰ ਹਾਂ ਤੇ ਇਸ ਕਰਕੇ ਮੈਂ ਜਾ ਸਕਦਾ ਸੀ ਉੱਥੇ ਪਰ ਮੈਂ ਜਾ ਕੇ ਕਰਨਾ ਕੀ ਸੀਗਾ ਇਹਨਾਂ ਦਾ ਕੀ ਪਤਾ ਸੀ ਦੋਨੇ ਲੜ ਪੈਂਦੇ ਐਵੇਂ ਆਪਾਂ ਵਿੱਚ ਐਵੇਂ ਮਾਰ ਚ ਆ ਜਾਂਦੇ
ਜੀ ਸਬਰਾਟ ਸਾਹਿਬ ਕੁਛ ਕੁ ਖ਼ਬਰਾਂ ਜਿਹੜੀਆਂ ਉਹ ਆਸਟ੍ਰੇਲੀਆ ਤੋਂ ਸਾਨੂੰ ਚਾਲ ਸਾਹਿਬ ਨੇ SBS ਦੇ ਹਵਾਲੇ ਨਾਲ ਵੀ ਭੇਜੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਖ਼ਬਰ ਹੈ ਜੀ ਆਸਟ੍ਰੇਲੀਅਨ ਸਟੂਡੈਂਟ ਵੀਜ਼ੇ ਲਈ ਲੋੜੀਂਦੇ ਅੰਗਰੇਜ਼ੀ ਦੇ ਇਮਤਿਹਾਨਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਸੋ ਪਹਿਲਾਂ ਜਿਵੇਂ ਟੋਫਲ PVT ਵਾਲੇ ਨਤੀਜੇ ਜਿਹੜੇ ਸਵੀਕਾਰ ਕੀਤੇ ਜਾਂਦੇ ਸੀਗੇ ਹੁਣ ਇਹ ਆਸਟ੍ਰੇਲੀਅਨ ਸਟੂਡੈਂਟ ਵੀਜ਼ਿਆਂ ਦੇ ਲਈ ਕਹਿੰਦੇ ਮਨਜ਼ੂਰ ਨਹੀਂ ਹੋਣਗੇ ਸੋ ਮੈਨੂੰ ਲੱਗਦਾ ਕਿ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਹਦੇ ਬਾਬਤ ਹੋਰ ਜਿਹੜੀ ਖੁੱਲ੍ਹੀ ਜਾਣਕਾਰੀ ਜਿਹੜੀ ਆ ਉਹ ਡਿਟੇਲ ਦੇ ਵਿੱਚ ਲੈ ਕੇ ਆਵਾਂਗੇ ਸੋ ਇਹਦੇ ਨਾਲ ਇਹਨਾਂ ਨੇ ਇੱਕ ਹੋਰ ਖ਼ਬਰ ਸਾਡੇ ਨਾਲ
9 ਚੋਂ ਕਿਤੇ 12 ਮੈਮ ਨੰਬਰ ਲੈਣੇ ਨਾ ਕਰਦੇ ਨੇ ਇਹ ਮੈਨੂੰ ਤਾਂ ਹੁਣ ਇਹ ਡਰ ਆ ਵੀ 9 ਆਈਲੈਟ ਦੇ 9 ਨੰਬਰਾਂ ਚੋਂ ਕਿਤੇ ਵੀ ਤੁਸੀਂ 12 ਲੈਣੇ ਆ
ਜੀ ਸੋ ਆਈਲਟਸ ਦੇ ਬਰਾਬਰ ਦੇ ਜਿਹੜੇ ਟੋਫਲ ਵਰਗੇ ਜਿਹੜੇ ਟੈਸਟ ਸੀਗੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਅਸਵੀਕਾਰ ਕਰ ਦਿੱਤਾ ਹੈ ਹੁਣ ਇੱਥੇ, ਤੇ ਇਸ ਤੋਂ ਇਲਾਵਾ ਹੋਰ ਵੀ ਕੁਛ ਚੇਂਜਸ ਜਿਹੜੀਆਂ ਆਈਆਂ ਆ ਟੈਸਟ ਆਫ ਇੰਗਲਿਸ਼ ਐਜ਼ ਅ ਫੋਰਨ ਲੈਂਗੁਏਜ ਦਾ ਜਿਹੜਾ ਲਿਖਤੀ ਇਮਤਿਹਾਨ ਆ ਉਹਦੇ ਬਾਰੇ ਚ। ਸੋ ਇਹਦੇ ਬਾਰੇ ਜਿਹੜਾ ਮੈਨੂੰ ਲੱਗਦਾ ਵੀ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੋਸਤੋ ਜ਼ਰੂਰ ਸੁਣਿਆ ਕਰੋ, ਉਹਦੇ ਵਿੱਚ ਜੋ ਵੀ ਤਬਦੀਲੀਆਂ ਆਉਂਦੀਆਂ ਨੇ, ਕੀ ਨਵੇਂ ਲਾਅ ਬਣ ਰਹੇ ਆ ਜਾਂ ਕੀ ਚੇਂਜਸ ਆਉਂਦੀਆਂ ਨੇ ਲਾਅਸ ਦੇ ਵਿੱਚ, ਇਹਦੇ ਬਾਬਤ ਅਸੀਂ ਗੱਲਬਾਤ ਜਿਹੜੀ ਆ ਖੁੱਲੀ ਕਰਦੇ ਹੁੰਦੇ ਹਾਂ ਉਸ ਪ੍ਰੋਗਰਾਮ ਦੇ ਵਿੱਚ ਸ਼ਾਮ ਨੂੰ, ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਅਸੀਂ ਲਾਈਵ ਕਰਦੇ ਹਾਂ, ਤੁਸੀਂ ਜ਼ਰੂਰ ਸੁਣਿਆ ਕਰੋ। ਸੋ ਅਗਲੀ ਖ਼ਬਰ ਜਿਹੜੀ ਉਹ ਐਸ ਬੀ ਐਸ ਦੇ ਹਵਾਲੇ ਦੇ ਨਾਲ ਸਾਡੇ ਨਾਲ ਚਾਲ ਸਾਹਿਬ ਨੇ ਸਾਂਝੀ ਕੀਤੀ ਹੈ ਜੀ। ਅਗਲੀ ਖ਼ਬਰ ਹੈ ਜੀ ਥੋੜੀ ਜਿਹੀ ਨਿਰਾਸ਼ ਕਰਨ ਵਾਲੀ ਹੈ, ਕਿਉਂਕਿ ਭਾਰਤੀ ਪਿਛੋਕੜ ਵਾਲੇ ਸਾਈਕਲਿਸਟ ਦੀ ਕੱਲ ਮੌਤ ਹੋਈ ਹੈ। ਪਰਥ ਦੇ ਵਿੱਚ ਇੱਕ ਟਰੱਕ ਦੇ ਨਾਲ ਉਹਨਾਂ ਦੇ ਸਾਈਕਲ ਦੀ ਟੱਕਰ ਹੋਈ ਹੈ, ਜਿੱਥੇ ਉਹ ਮੌਕੇ ਦੇ ਉੱਤੇ ਹੀ ਅਕਾਲ ਚਲਾਣਾ ਕਰ ਗਏ ਆ। ਸੋ ਬਹੁਤ ਹੀ ਕਹਿੰਦੇ ਕਿ ਹੋਣਹਾਰ ਨੌਜਵਾਨ ਸੀ, ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਜੀ ਸ਼ਿਵਾਨੰਦ ਜਾਧਵ ਇਹਨਾਂ ਦਾ ਨਾਮ ਸੀਗਾ। ਸੋ ਕਾਫੀ ਦੁਖਦਾਈ ਖ਼ਬਰ ਹੈ ਜੀ ਭਾਰਤੀ ਭਾਈਚਾਰੇ ਦੇ ਲਈ ਇਹ ਵੀ। ਤੇ ਅਗਲੀ ਇੱਕ ਹੋਰ ਖ਼ਬਰ ਜਿਹੜੀ ਆ ਚਾਲ ਸਾਹਿਬ ਨੇ ਸਾਂਝੀ ਕੀਤੀ ਹੈ, ਸਿਟੀਜ਼ਨਸ਼ਿਪ ਡਿਸਕਾਊਂਟ ਫਾਰ ਮਾਈਗ੍ਰੈਂਟ ਪੈਨਸ਼ਨਰਸ ਵਿਡੋ ਸਕ੍ਰੈਪ। ਸੋ ਮੈਨੂੰ ਲੱਗਦਾ ਇਹ ਸਾਰੀ ਜਿਹੜੀ ਜਾਣਕਾਰੀ ਆ ਅਸੀਂ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਜ਼ਰੂਰ ਆਵਾਂਗੇ, ਅਸੀਂ ਨੋਟ ਕਰ ਲੈਂਦੇ ਹਾਂ ਔਰ ਸਾਡੇ ਸਰੋਤਿਆਂ ਨੂੰ ਅਸੀਂ ਹੋਰ ਵੀ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਦੇ ਸਕਦੇ ਹਾਂ। ਸੋ ਬਰਾੜ ਸਾਹਿਬ ਖ਼ਬਰਾਂ ਜਿਹੜੀਆਂ ਹੁਣ ਕਾਫੀ ਹੋ ਗਈਆਂ, ਤੁਸੀਂ ਜਾਂਦੇ ਜਾਂਦੇ ਕੋਈ ਖਾਸ ਖ਼ਬਰ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਬਸ ਜੀ ਖਾਸ ਖਬਰ ਤਾਂ ਇਹੀ ਹੈ ਵੀ ਮੇਰਾ ਟਾਈਮ ਫਰੇਮ ਆ ਜਿਹੜਾ ਬਹੁਤ ਤੇਜ਼ੀ ਨਾਲ ਨਿਕਲ ਗਿਆ, ਮੈਂ ਉਹ ਸਪਲੀਮੈਂਟ ਦੇ ਕੰਮਾਂ ਦੇ ਵਿੱਚ ਜੁਟਿਆ ਹੋਇਆ ਸੀਗਾ ਤੇ ਹੁਣ 24 ਘੰਟੇ ਵਾਂਗੂ ਸਰਵਿਸ ਚੱਲਣੀ ਪੈਣੀ ਹੈ 2-3 ਦਿਨ ਲਗਾਤਾਰ, ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਸਪਲੀਮੈਂਟ ਲਈ ਮੈਨੂੰ ਸਹਿਯੋਗ ਦਿੱਤਾ ਤੇ ਦੇ ਰਹੇ ਆ, ਉਹਨਾਂ ਦਾ ਧੰਨਵਾਦ ਆ। ਪਰ ਬਹੁਤ ਸਾਰੇ ਹਜੇ ਵੀ ਘੇਸਲ ਜੀ ਵੱਟੇ ਬੈਠੇ ਆ ਤੇ ਉਹ ਮੇਰਾ ਫੋਨ ਦਾ ਇੰਤਜ਼ਾਰ ਕਰ ਰਹੇ ਆ ਜਾਂ ਤਾਂ, ਤੇ ਜਾਂ ਫਿਰ ਬਚਣਾ ਚਾਹੁੰਦੇ ਆ ਇਸ ਚੀਜ਼ ਚ ਵੀ ਭਾਈ ਆਪਾਂ ਕੀ ਲੈਣਾ ਇਹਨਾਂ ਨੂੰ ਦੇਖਣ ਦੇ ਘਰ ਫੂਕ ਕੇ ਤਮਾਸ਼ਾ। ਸੋ ਪਰ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਜੀ, ਕੋਈ ਅਗਲੇ ਦੀ ਮੇਜ਼ ਮਰਜ਼ੀ ਆ ਦੇਣਾ ਨਾ ਦੇਣਾ, ਪਰ ਮੈਂ ਹਰ ਬੰਦੇ ਨੂੰ ਟੱਚ ਜ਼ਰੂਰ ਕਰੂੰਗਾ ਤੇ ਹੁਣ ਆਉਣ ਵਾਲੇ ਜਿਹੜੇ 2 ਦਿਨ ਮੈਂ 24 ਘੰਟੇ ਸਰਵਿਸ ਕਰਕੇ ਫੇਰ ਜਾ ਕੇ ਮੈਨੂੰ ਲੱਗਦਾ ਐਤਕੀ ਦਾ ਨਿਊਜ਼ ਪੇਪਰ ਜਿਹੜਾ ਪਬਲਿਸ਼ ਕਰਨ ਦੇ ਵਿੱਚ ਕਾਮਯਾਬ ਹੋਊਂਗਾ। ਸੋ ਜੇ ਸਾਊਥ ਆਸਟ੍ਰੇਲੀਆ ਦਾ ਸਪਲੀਮੈਂਟ ਸੋਹਣਾ ਨਿਕਲਦਾ ਤਾਂ ਫਿਰ ਅਗਲੇ ਜਿਹੜੇ ਸਟੇਟਾਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਪਲੀਮੈਂਟ ਕੱਢ ਕੇ ਇੱਕ ਵਾਰੀ ਅਖਬਾਰ ਨੂੰ ਜਿਹੜਾ ਗੱਡਾ ਗਾਰ ਚੋਂ ਕੱਢ ਲਈਏ ਤੇ ਉਸ ਤੋਂ ਬਾਅਦ ਫਿਰ ਜਿਹੜੇ ਨਵੀਂ ਸਟ੍ਰੈਟਜੀ ਦੇ ਨਾਲ ਕੋਸ਼ਿਸ਼ ਕਰਾਂਗੇ ਜੀ ਕੁਛ ਕਰਨ ਦੀ। ਸੋ ਅੱਜ ਬਿਜੀ ਹਾਂ ਜੀ ਇਸੇ ਕੰਮ ਦੇ ਵਿੱਚ, ਰਿਵਰਲੈਂਡ ਦੇ ਵਿੱਚ ਹਾਂ ਤੇ ਅਨਫੋਰਚੁਨੇਟਲੀ ਰਿਵਰਲੈਂਡ ਦੇ ਵਿੱਚ ਵੀ ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਮਾੜੀ ਜਿਹੜੀ ਖਬਰ ਆਈ ਆ। ਸਾਡੇ ਬੜੇ ਪਿਆਰੇ ਅਸੀਂ ਉਹਨਾਂ ਨੂੰ ਬਾਈ ਸੋਨੀ ਕਹਿੰਦੇ ਹੁੰਦੇ ਸੀ, ਸੋਨੂ ਹੋਰਾਂ ਦੀ ਡੈਥ ਹੋ ਗਈ ਸੀ ਤੇ ਅੱਜ ਉਹਨਾਂ ਦਾ ਫਿਊਨਰਲ ਵੀ ਆ ਤੇ ਅੱਜ ਉਹਦੇ ਚ ਅਸੀਂ ਸ਼ਾਮਿਲ ਹੋਣਾ ਰਿਵਰਲੈਂਡ ਦੇ ਵਿੱਚ। ਸੋ ਉਹ ਵੀ ਇੱਕ ਅੱਜ ਦੇ ਰਜੇ ਮੈਚ ਆ ਤੇ ਪਰ ਬਹੁਤ ਦੁੱਖ ਹੋਇਆ ਜੀ ਉਹਨਾਂ ਦੀ ਅਚਨਚੇਤ ਇਸ ਜਵਾਨੀ ਚ ਚਲੇ ਜਾਣ ਤੇ।
ਜੀ ਵਿਰਾਟ ਸਾਹਿਬ, ਰਵਿੰਦਰ ਸਿੰਘ ਧਨੀ ਤੇ ਜਗਤਾਰ ਸਿੰਘ ਗਿੱਲ ਭਾਜੀ ਹੋਰਾਂ ਦੇ ਵੀ ਮੈਸੇਜ ਨੇ, ਤੁਹਾਡੀ ਟਿੱਪਣੀ ਲੈਣਾ ਚਾਹੁੰਦੇ। ਉਸ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ, ਜੇ ਇਜਾਜ਼ਤ ਹੋਵੇ ਤਾਂ ਕਾਲਰ ਲੈ ਲਈਏ।
ਜੀ ਜੀ
ਜੀ, ਸਾਡੇ ਨਾਲ ਦਲਵੀਰ ਸਿੰਘ ਜੁੜੇ ਨੇ। ਸਤਿ ਸ੍ਰੀ ਅਕਾਲ ਦਲਵੀਰ ਸਿੰਘ ਜੀ, ਤੁਹਾਡਾ ਸਵਾਗਤ।
ਸਤਿ ਸ੍ਰੀ ਅਕਾਲ ਅਮਰਦੀਪ, ਮਿੰਟੂ ਬਰਾੜ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਗ੍ਰਿਫਤ ਟੂਰਨਾਮੈਂਟ ਦੇ ਸੰਬੰਧ ਵਿੱਚ ਤੁਸੀਂ ਕਾਫੀ ਵਿਸਥਾਰ ਨਾਲ ਸਮਝਾਈਆਂ ਗੱਲਾਂ ਨੇ ਤੇ ਉਹ ਸਾਰੀ ਗ੍ਰਿਫਤ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ, ਇਹਨੇ ਵਧੀਆ ਤਰੀਕੇ ਨਾਲ ਪ੍ਰਬੰਧ ਕਰ ਲਈ। ਤੇ ਬਾਕੀ ਗੱਲਾਂ ਜਿਵੇਂ ਵਾਲੰਟੀਅਰ ਦੀ, ਵਾਕਿਆ ਹੀ ਤੁਸੀਂ ਦੱਸਿਆ ਬਹੁਤ ਘੱਟ ਆ, ਮੈਂ ਸੇਵਾਦਾਰ ਵਜੋਂ ਜਿੰਨੀ ਕਰ ਸਕਦਾ ਸੀ ਕੀਤੀ ਹੈ, ਇੱਦਾਂ ਲੋਕਾਂ ਨੂੰ ਹੋਰਨਾਂ ਨੂੰ ਵੀ ਕਰਨੀ ਚਾਹੀਦੀ ਹੈ ਸੇਵਾ ਐਜ਼ ਏ ਵਾਲੰਟੀਅਰ ਉੱਥੇ। ਤੇ ਲੰਗਰ ਦੀ ਤਿਆਰੀ ਬਹੁਤ ਵਧੀਆ ਸੀ, ਲੰਗਰ ਦਾ ਲੰਗਰ ਸੀ ਤੇ ਡਿਲੀਵਰੀ ਤੇ ਆ ਕੇ ਫਿਰ ਉਹ ਘਾਟ ਕਾਰਨ ਕਿਤੇ ਥੋੜੀ ਬਹੁਤੀ ਹੋਈ ਹੈ ਕਮੀ। ਇੱਕ ਦੂਜੀ ਗੱਲ ਤੁਸੀਂ ਜਿਹੜੀ ਜ਼ਿਕਰ ਨਹੀਂ ਕੀਤਾ ਉੱਥੇ, ਤੇ ਮੈਂ ਹਰ ਲੈਵਲ ਤੇ ਉਹਨੂੰ ਡਿਸਕਸ ਕੀਤਾ ਉੱਥੇ ਪ੍ਰਬੰਧਕਾਂ ਨਾਲ ਵੀ ਤੇ ਬਾਕੀ ਵੀ ਸਭਾ ਜਗ੍ਹਾ ਕਰਦਾ ਰਹਾਂਗਾ। ਤੇ ਮੈਂ ਕਿਹਾ ਤੁਹਾਡੇ ਥਰੂ ਵੀ ਦੁਨੀਆਂ ਤੱਕ ਆਵਾਜ਼ ਜਾਂਦੀ ਹੈ ਤੇ ਸਰੋਤੇ ਸੁਣ। ਉੱਥੇ ਨਾ ਟਾਇਲਟਸ ਦੀ ਬਹੁਤ ਜ਼ਿਆਦਾ ਸ਼ੋਰਟੇਜ ਸੀਗੀ, ਉੱਥੇ 2 ਹੀ ਸਪੇਸ ਸੀਗੇ ਤੇ ਉੱਥੇ 15-15-20 ਲੋਕ ਲਾਈਨ ਚ ਖੜੇ ਸੀਗੇ ਆਮ ਤੌਰ ਤੇ। ਇਹ ਜ਼ਰੂਰੀ ਸੇਵਾ ਵਾ, ਇਹਦੇ ਤੇ ਬੰਦਾ ਕੰਟਰੋਲ ਵੀ ਨਹੀਂ ਕਰ ਸਕਦਾ, ਤੇ ਚਲੋ ਰੋਟੀ ਨੀ ਮਿਲੀ ਪਾਣੀ ਨੀ ਮਿਲਿਆ ਕੁਝ ਘੰਟੇ ਕੱਢ ਸਕਦਾ ਤੇ ਕਿਸੇ ਨੂੰ ਜ਼ੋਰ ਦੀ ਪਿਸ਼ਾਬ ਆਇਆ ਤੇ ਉਹ ਕੀ ਕਰੇਗਾ ਤੇ ਉੱਥੇ ਮਤਲਬ ਪੋਰਟੇਬਲ ਟੋਇਲਟਸ ਇਨਾਫ ਰੱਖੀਆਂ ਜਾ ਸਕਦੀਆਂ ਨੇ ਲੋੜ ਜੁੜੀਆਂ ਤੇ ਇਹ ਕਮੀ ਜਿਹੜੀ ਹੈ ਗੁਰਦੁਆਰਾ ਸਾਹਿਬ ਵਿੱਚ ਵੀ ਮਹਿਸੂਸ ਕੀਤੀ ਗਈ ਵੀ ਉੱਥੇ ਜਿਹੜੇ ਲਿਮਿਟਡ ਬਾਥਰੂਮ ਟੋਇਲਟਸ ਨੇ ਉਹ ਆਮ ਦਿਨਾਂ ਵਾਸਤੇ ਤੇ ਇਨਾਫ ਨੇ ਕਾਫੀ ਨੇ ਤੇ ਇਸ ਸਮਾਗਮ ਦੇ ਟਾਈਮ ਤੇ ਉਹ ਬਹੁਤ ਘੱਟ ਸੀਗੇ ਤੇ ਇਹਨਾਂ ਨੇ ਬਾਥਰੂਮ ਤੇ ਰੱਖੇ ਸੀਗੇ ਚਾਰ ਪੰਜ ਪੋਰਟੇਬਲ ਤੇ ਟੋਇਲਟਸ ਜਿਹੜੀਆਂ ਸੀ ਉਹ ਮੇਰਾ ਖਿਆਲ ਇੱਕ ਅੱਧੀ ਸੀਗੀ ਕੋਈ ਕਿ ਨਹੀਂ ਕਿਸੇ ਨੇ ਮੈਨੂੰ ਦੱਸਿਆ ਵੀ ਇੱਕ ਸੀਗੀ ਪਰ ਉਹ ਮੇਰੀ ਨਿਗਾਹ 'ਚ ਨਹੀਂ ਆਈ ਤੇ ਪਲੀਜ਼ ਇਹ ਤੁਸੀਂ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਤੁਹਾਡਾ ਟਾਈਮ ਲਿਆ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਇਹ ਇੱਕ ਤਰ੍ਹਾਂ ਨਾਲ ਇਹ ਲਾਸਟ ਪੁਆਇੰਟ ਜਿਹੜਾ ਮੈਂ ਟੋਇਲਟ ਵਾਲਾ ਡਿਸਕਸ ਕੀਤਾ ਇਹ ਤੇ ਗੱਲ ਪਹਿਲਾਂ ਨਹੀਂ ਸੀ ਹੋਈ ਤੇ ਇਸ ਕਰਕੇ ਮੈਂ ਫੋਨ ਲਾਇਆ ਕਿ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਸੀ ਉਹਦੇ ਤੇ ਕੋਈ ਵਿਚਾਰ ਵਟਾਂਦਰਾ ਨਹੀਂ
ਹੋਇਆ
ਤੇ ਬਹੁਤ ਬਹੁਤ ਧੰਨਵਾਦ
ਤੁਹਾਨੂੰ ਬਹੁਤ ਮਿਹਰਬਾਨੀ ਤੁਸੀਂ ਬਹੁਤ ਮਿਹਰਬਾਨੀ ਦਲਵੀਰ ਭਾਜੀ
ਜੀ ਬਰਾੜ ਸਾਹਿਬ ਜਿਹੜੀ ਗਿਣਤੀ ਹੈ ਮੈਨੂੰ ਲੱਗਦਾ ਕਿ ਆਏ ਸਾਲ ਹਜ਼ਾਰਾਂ ਦੇ ਵਿੱਚ ਵੱਧ ਰਹੀ ਹੈ ਹਨਾ ਔਰ ਉਹਦੇ ਕਾਰਨ ਜਿਹੜੇ ਹੁਣ ਪ੍ਰਬੰਧ ਆ ਉਹ ਵੀ ਮੈਨੂੰ ਲੱਗਦਾ ਵੱਡੀ ਗਿਣਤੀ ਦੇ ਵਿੱਚ ਹੋਣੇ ਮੰਗਦੇ ਆ ਪਰ ਗੱਲ ਉਹੀ ਆ ਜਾਂਦੀ ਹੈ ਕਿ ਅਸੀਂ ਖੁਦ ਆਪ ਆਪਣੇ ਵੱਲੋਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ ਔਰ ਸਾਡੀ ਆਪਣੀ ਉਪਲਬਧੀ ਜਾਂ ਸਾਡੀ ਆਪਣੀ ਉਪਲਬਧਤਾ ਜਿਹੜੀ ਉਹ ਕਿੰਨੀ ਆ ਅਸੀਂ ਅਵੇਲੇਬਿਲਿਟੀ ਕਿੰਨੀ ਕੁ ਦਿੰਦੇ ਹਾਂ ਇਹ ਵੀ ਬਹੁਤ ਵੱਡੀ ਗੱਲ ਹੈ ਸੋ ਟੋਇਲਟਸ ਦੀ ਗੱਲ
ਦੇਖੋ ਮੈਂ
ਲੰਗਰ ਦੀਆਂ ਕਤਾਰਾਂ ਦੀ
ਗੱਲ ਅਮਰਦੀਪ ਜੀ ਇੱਥੇ ਦੋ ਅਮਰਦੀਪ ਜੀ ਦੋ ਗੱਲਾਂ ਦੱਸਣੀਆਂ ਚਾਹਾਂਗਾ ਵੀ ਟੋਇਲਟਾਂ ਦੇ ਦੋ ਬਲਾਕ ਉਹਨਾਂ ਨੇ ਬਣਾਏ ਸੀ ਸੱਤ ਸੱਤ ਟੋਇਲਟਾਂ ਰੱਖਿਆ ਸੀ ਲੇਡੀਜ਼ ਲਈ ਅੱਡ ਤੇ ਜੈਂਟਸ ਲਈ ਅੱਡ ਪਰ ਇਹ ਸੱਚੀ ਗੱਲ ਆ ਦਲਵੀਰ ਭਾਜੀ ਹੋਰਾਂ ਦੀ ਵੀ ਉੱਥੇ ਪੰਜ ਪੰਜ ਦਸ ਦਸ ਬੰਦਿਆਂ ਤੋਂ ਘੱਟ ਕਦੇ ਵੀ ਨਹੀਂ ਸੀ ਉੱਥੇ ਲਾਈਨ ਹੀ ਲੱਗੀ ਰਹੀ ਆ ਤੇ ਫੇਰ ਹੀ ਵਾਰੀ ਆਉਂਦੀ ਰਹੀ ਆ ਸੋ ਇਹ ਵੱਖਰੀ ਗੱਲ ਆ ਵੀ ਉੱਥੇ ਵਾਰੀ ਪੰਜ ਮਿੰਟਾਂ ਚ ਸੱਤ ਚ ਆ ਜਾਂਦੀ ਸੀ ਤੇ ਉਸ ਦੀ ਪਹਿਲੀ ਰਾਤ ਮੇਰੀ ਲਾਲੀ ਮਨਜੀਤ ਬਾਈ ਹੋਰਾਂ ਨਾਲ ਜਿਹੜੇ ਉੱਥੇ ਪ੍ਰਬੰਧਕ ਸਨ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਦੋ ਬਲੋਕ ਜਿਹੜੇ ਟੋਇਲਟ ਦੇ ਇੱਕ ਜਿਹੜਾ ਸੌਕਰ ਵਾਲੇ ਕੋਲੇ ਪਰਮਾਨੈਂਟ ਬਲੋਕ ਸੀ ਇੱਕ ਲੰਗਰ ਦੇ ਬੈਕ ਦੇ ਉੱਤੇ ਪਰਮਾਨੈਂਟ ਟੋਇਲਟ ਸੀ ਜਿਨ੍ਹਾਂ ਬਾਰੇ ਜ਼ਿਆਦਾ ਪਤਾ ਨਹੀਂ ਸੀ ਤੇ ਮੈਂ ਉਸ ਦਿਨ ਉਹਨਾਂ ਨੂੰ ਸੁਝਾਅ ਵੀ ਦਿੱਤਾ ਸੀ ਵੀ ਤੁਸੀਂ ਉੱਥੇ ਨਾ ਇੱਕ ਗਰਾਊਂਡ ਮੈਪ ਵੀ ਲਾਓ ਜਿਹਦੇ ਚ ਟਾਰਗੇਟ ਲਿਖਿਆ ਹੋਵੇ ਵੀ ਕਿੱਥੇ ਕਿੱਥੇ ਟੋਇਲਟਸ ਨੇ ਕਿਉਂਕਿ ਲੋਕਾਂ ਨੂੰ ਇਕੱਲੇ ਉਹ ਬਲੋਕ ਦਿਖ ਰਹੇ ਸੀ ਤਾਂ ਕਰਕੇ ਉੱਥੇ ਲਾਈਨ ਸੀਗੀ ਦੂਜੇ ਥਾਵਾਂ ਦੇ ਉੱਤੇ ਇੰਨੀ ਲਾਈਨ ਨਹੀਂ ਸੀਗੀ ਸੋ ਇਹ ਕਿਤੇ ਨਾ ਕਿਤੇ ਇੱਕ ਤਾਂ ਇਨਫੋਰਮੇਸ਼ਨ ਦੀ ਘਾਟ ਸੀਗੀ ਤੇ ਉਹ ਅਗਲੇ ਵਾਰੀ ਉਹਨਾਂ ਨੂੰ ਆਪਾਂ ਸੁਝਾਅ ਦੇਵਾਂਗੇ ਫੇਰ ਤੇ ਉਹ ਐਤਕੀ ਲੇਟ ਸੁਝਾਅ ਦਿੱਤਾ ਸੀ ਤੇ ਉਹ ਨਹੀਂ ਅਮਲ ਕਰ ਸਕੇ ਪਰ ਅਗਲੇ ਵਾਰੀ ਉਹ ਅਮਲ ਜ਼ਰੂਰ ਕਰਨਗੇ ਤੇ ਦੂਜੀ ਜਿਹੜੀ ਇਹ ਨਾ ਜਿਵੇਂ ਕਿਹਾ ਵੀ ਇਹ ਜ਼ਰੂਰੀ ਵਸਤਾਂ ਚ ਆ ਜਾਂਦੀ ਹੈ ਜ਼ਰੂਰੀ ਵਸਤਾਂ ਕਈ ਵਾਰੀ ਇਹ ਜਿਹੀਆਂ ਹੁੰਦੀਆਂ ਵੀ ਉੱਥੇ ਨਾ ਤੁਹਾਡੇ ਸੰਸਕਾਰ ਵੀ ਆੜੇ ਚੜ ਛਿੱਕੇ ਟੰਗ ਜਾਂਦੇ ਆ ਵੀ ਤੁਹਾਡੇ ਸੰਸਕਾਰ ਵੀ ਨਹੀਂ ਸਾਹਮਣੇ ਰਹਿੰਦੇ ਮੈਂ ਨਾ ਆਪਦੀ ਹੱਡ ਬੀਤੀ ਛੋਟੀ ਜਿਹੀ ਦੱਸਦਾ ਆਪਣੇ ਮੈਲਬਨ ਤੋਂ ਬਾਈ ਲਾਡੀ ਤੇ ਜਿੰਦਰ ਬਰਾੜ ਦੋਨੇ ਮੇਰੇ ਨਾਲ ਸੀ ਜਿੰਦਰ ਬਰਾੜ ਬੜਾ ਸੱਭਿਅਕ ਮੁੰਡਾ ਤੇ ਬੜਾ ਵਧੀਆ ਲੇਖਕ ਆ ਕਵੀ ਆ ਤੇ ਉਹ ਮੇਰੇ ਨਾਲ ਸੀ ਦੋਨੇ ਜਾਣੇ ਤੇ ਅਸੀਂ ਵੀ ਟੋਇਲਟ ਨੂੰ ਗਏ ਜਦੋਂ ਨਾ ਤੇ ਅਸੀਂ ਤਿੰਨੇ ਜਾਣੇ ਲਾਈਨ ਚ ਖੜੇ ਉੱਥੇ ਜਾ ਕੇ ਤਾਂ ਜਦੋਂ ਬਾਰੀ ਆਈ ਨਾ ਤੇ ਉਹ ਜਿੰਦਰ ਮੂਹਰੇ ਸੀ ਮੈਂ ਪਹਿਲੀ ਵਾਰ ਉਹਨੂੰ ਜਦੋਂ ਤੋਂ ਜਾਣਦਾ ਜਿੰਦਰ ਨੂੰ ਦੇਖਿਆ ਵੀ ਉਹ ਸਾਰੇ ਸੰਸਕਾਰ ਭੁੱਲ ਗਿਆ ਛਿੱਕੇ ਢੰਗ ਤੇ ਉਹਨੇ ਸਾਰੇ ਸੰਸਕਾਰ ਅੱਗੇ ਉਹਦਾ ਕੀ ਕੰਮ ਹੁੰਦਾ ਵੀ ਅੱਗੇ ਉਹ ਬਹੁਤ ਜ਼ਿਆਦਾ ਸਤਿਕਾਰ ਕਰਦਾ ਵੀ ਤੁਸੀਂ ਦੋਨੇ ਵੱਡੇ ਹੋ ਮੇਰੇ ਤੋਂ ਸੀ ਪਹਿਲਾਂ ਲਓ ਬਈ ਵੱਡੇ ਹੋ ਤੁਸੀਂ ਬਾਈ ਆਹ ਕਰੋ ਬਾਈ ਇਹ ਤੁਸੀਂ ਐਂ ਕਰੋ ਉਧਰੋਂ ਲਾਈਨ ਚ ਖੜਾ ਤੇ ਗੋਲੀ ਵਾਂਗੂ ਭੱਜ ਗਿਆ ਸਾਡੇ ਤੋਂ ਨਿਕਲ ਗਿਆ ਤੇ ਮੈਂ ਹੱਸਣ ਲੱਗ ਗਿਆ ਲਾਡੀ ਭਾਜੀ ਨੂੰ ਮੈਂ ਕਿਹਾ ਬਾਈ ਦੇਖ ਲਓ ਵੀ ਇਹ ਕੰਮ ਹੀ ਇਹੋ ਜਿਹਾ ਵੀ ਬੰਦੇ ਨੇ ਸੰਸਕਾਰ ਵੀ ਛਿੱਕੇ ਟੰਗ ਤੇ ਅੱਜ ਸਾਰੇ ਦੇ ਸਾਰੇ ਸੋ ਬਿਲਕੁਲ ਜੀ ਇਹ ਇੱਥੇ ਆ ਕੇ ਕੁਛ ਨੀ ਬੰਦੇ ਦੇ ਬਸ ਚ ਰਹਿੰਦਾ ਤੇ ਸਾਨੂੰ ਇਹ ਜ਼ਰੂਰੀ ਵਸਤਾਂ ਦੇ ਵਿੱਚ ਇਹਦੇ ਚ ਥੋੜੀ ਕਰਨੀ ਪੈਣੀ ਐਡ ਆਨ ਤੇ ਅਸੀਂ ਪ੍ਰਬੰਧਕਾਂ ਨੂੰ ਜ਼ਰੂਰ ਕਹਾਂਗੇ ਇਸ ਚੀਜ਼ ਨੂੰ ਹੋਰ ਵੱਧ ਕੇ ਐਡ ਆਨ ਕਰਨ
ਜੀ ਸਪਰਾਟ ਸਾਹਿਬ ਰਵਿੰਦਰ ਸਿੰਘ ਧਨੀ ਹੋਰਾਂ ਦਾ ਇੱਕ ਮੈਸੇਜ ਅਸੀਂ ਜ਼ਰੂਰ ਲਈਏ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਕਹਿੰਦੇ ਇੱਕ ਪਾਸੇ ਤੇ ਨਵਜੋਤ ਸਿੰਘ ਸਿੱਧੂ ਕੰਮ ਕਰਦੇ ਨੇ ਦੂਜੇ ਪਾਸੇ ਮਨਪ੍ਰੀਤ ਮੰਨਾ ਸਿੱਧੂ ਨੂੰ ਹਰ ਥਾਂ ਤੇ ਗੱਲ ਗੱਲ ਤੇ ਥੱਲੇ ਲਾਉਣ ਨੂੰ ਫਿਰਦਾ ਕੁਆਟਰਾਂ ਦੇ ਵਿੱਚ ਲੈ ਗਿਆ ਤੇ ਕਹਿੰਦਾ ਸਿੱਧੂ ਸਾਰੇ ਪੈਸੇ ਖਾ ਗਿਆ ਕੀ ਕਹਿਣਾ ਕਹਿੰਦੇ ਇਹਦੇ ਬਾਰੇ ਆਪ ਜੀ ਦਾ
ਦੇਖੋ ਨਵਜੋਤ ਸਿੱਧੂ ਦੇ ਉੱਤੇ ਹਜੇ ਉਂਗਲ ਨਹੀਂ ਉੱਠੀ ਆ ਪੈਸੇ ਖਾਣ ਵਾਲੀ ਮਾਮਲੇ ਚ ਉਹ ਜਿਹੜੇ ਵਿਰੋਧੀ ਨੇੜਲੇ ਵਿਰੋਧੀ ਆ ਉਹ ਹਮੇਸ਼ਾ ਉਹਨਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਉਹਨਾਂ ਨੂੰ ਕੋਈ ਮਟੀਰੀਅਲ ਤਾਂ ਚਾਹੀਦਾ ਹੀ ਆ ਸੋ ਫਿਲਹਾਲ ਨਵਜੋਤ ਸਿੱਧੂ ਕੰਮ ਕਰ ਰਿਹਾ ਤੇ ਮੈਂ ਜਦੋਂ ਤੋਂ ਦੇਖ ਰਿਹਾ ਜਿੰਨਾ ਕੁ ਮੈਂ ਉਹਨਾਂ ਨੂੰ ਫੋਲੋ ਕਰਦਾ ਉਹ ਬੰਦੇ ਚ ਇੱਕ ਐਨਰਜੀ ਆ ਤੇ ਉਹ ਐਨਰਜੀ ਨੂੰ ਹਜੇ ਤਾਈਂ ਤਾਂ ਸਹੀ ਯੂਜ਼ ਕਰ ਰਿਹਾ
ਜਿਹੜਾ ਇੱਕ ਵੱਖਰਾ ਕਰੈਕਟਰ ਆ, ਜੋ ਉਹਨਾਂ ਦੀਆਂ ਕਮੀਆਂ ਉਹ ਅਸੀਂ ਕਮੀਆਂ ਦੇ ਉੱਤੇ ਅਕਸਰ ਉਹਨਾਂ ਨੂੰ ਨਿੰਦੇ ਭੰਡਦੇ ਰਹਿੰਦੇ ਹਾਂ, ਪਰ ਜੋ ਉਹਨਾਂ ਦਾ ਪਲੱਸ ਪੁਆਇੰਟ ਆ ਉਹਨੂੰ ਅਸੀਂ ਨਹੀਂ ਕਹਿ ਸਕਦੇ। ਸਿੱਧੂ ਜੋੜੇ ਦੇ ਉੱਤੇ ਹਜੇ ਤੱਕ ਇਹ ਜੀ ਉਂਗਲ ਨਹੀਂ ਉੱਠੀ, ਜੇ ਕੋਈ ਉਠਾਉਂਦਾ ਤਾਂ ਉਹ ਥੋੜੇ ਚਿਰ ਚ ਉਹਨੂੰ ਆਪਦਾ ਜਵਾਬ ਆਪੇ ਮਿਲ ਜੂਗਾ। ਪਰ ਮੇਰਾ ਇਹ ਮੰਨਣਾ ਵੀ ਨਵਜੋਤ ਸਿੱਧੂ ਜਿਹੜਾ ਕੁਛ ਕਰ ਰਿਹਾ, ਜੇ ਸਾਰੀ ਮਿਨਿਸਟਰੀ ਚ ਦੇਖੀਏ ਤਾਂ ਇੱਕੋ ਲੀਡਰ ਆ ਜਿਹੜਾ ਕੁਛ ਕਰ ਰਿਹਾ
ਜੀ। ਅੱਗੇ ਜਗਤਾਰ ਗਿੱਲ ਭਾਜੀ ਦਾ ਵੀ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਤੇ ਇਹਨਾਂ ਨੇ ਪਿੰਡਾਂ ਦੀ ਪੰਚਾਇਤਾਂ ਦੇ ਬਾਰੇ ਚ ਕਹਿੰਦੇ, ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡਾਂ ਦੀਆਂ ਜ਼ਮੀਨਾਂ ਹੇਠਲੇ ਖਣਿਜਾਂ ਦੀਆਂ ਮਾਲਕ ਹੁੰਦੀਆਂ ਨੇ ਤੇ ਜੇ ਕੋਈ ਕਾਰਖਾਨੇਦਾਰ ਕਿਸੇ ਪਿੰਡ ਚ ਜ਼ਮੀਨ ਖਰੀਦ ਕੇ ਫੈਕਟਰੀ ਲਾ ਕੇ ਧਰਤੀ ਹੇਠੋਂ ਕੋਈ ਖਣਿਜ ਪਦਾਰਥ ਕੱਢਦਾ ਜਾਂ ਧਰਤੀ ਚ ਪਾਉਂਦਾ ਤਾਂ ਪੰਚਾਇਤ ਫੈਕਟਰੀ ਤੇ ਕੇਸ ਕਰ ਸਕਦੀ ਹੈ। ਕੇਰਲਾ ਚ ਇੱਕ ਪੰਚਾਇਤ ਨੇ ਕਹਿੰਦੇ ਬਾਹਰਲੇ ਮੁਲਕ ਦੀ ਫੈਕਟਰੀ ਨੂੰ ਤਾਲਾ ਲਾ ਦਿੱਤਾ।
ਬਸ ਜੀ ਇਹੀ ਤਾਂ ਜਾਗਰਤੀ ਆ, ਇਹੀ ਤਾਂ ਦੱਸਣਾ ਵੀ ਅਸੀਂ ਇਹੀ ਕਹਿ ਰਹੇ ਹਾਂ ਵੀ ਪੰਚਾਇਤ ਕੋਲੇ ਕਿੰਨੀ ਪਾਵਰ ਆ, ਪਰ ਉਹ ਸਾਡੇ ਲੋਕਾਂ ਤੱਕ ਦੱਸਦੇ ਨੀ, ਪਹੁੰਚਾਉਂਦੇ ਨੀ ਵੀ ਨਾ ਇਹ ਪੰਚਾਇਤ ਕੋਲੇ ਤਾਂ ਪਾਵਰ ਹੀ ਹੈ ਨੀ। ਪੰਚਾਇਤ ਤਾਂ ਇੱਕ ਸੰਭੋਲਿਕ ਇੱਕ ਸਰਕਾਰ ਆ, ਪਰ ਅਸਲ ਦੇ ਵਿੱਚ ਉਹ ਲੋਕਲ ਗਵਰਨਮੈਂਟ ਆ, ਲੋਕਲ ਗਵਰਨਮੈਂਟ ਕਿਹਾ ਜਾਣਾ ਚਾਹੀਦਾ ਪੰਚਾਇਤ ਨੂੰ।
ਜੀ ਜੀ ਬਿਲਕੁਲ ਜੀ, ਕਿਤੇ ਨਾ ਕਿਤੇ ਅਨਪੜ੍ਹਤਾ ਜਿਹੜੀ ਉਹ ਵੀ ਆੜੇ ਆਉਂਦੀ ਆ। ਸੋ ਬਰਾੜ ਸਾਹਿਬ ਅੱਜ ਦੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਇੰਨਾ ਹੀ ਤੇ ਜਾਂਦੇ ਜਾਂਦੇ ਕੋਈ ਮੈਸੇਜ
ਇੰਨਾ ਹੀ ਆ ਅਜੇ ਇੰਨਾ ਹੀ ਕਮਾਲ
ਇੰਨਾ ਹੀ ਕਹਿਣਾ ਪੈਣਾ ਜੀ।
ਚਲੋ ਜੀ ਬਹੁਤ ਮਿਹਰਬਾਨੀ ਜੀ ਅਮਰਦੀਪ ਜੀ, ਤੁਸੀਂ ਸਮਾਂ ਦਿੱਤਾ। ਸੋ ਬਹੁਤ ਬਹੁਤ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੱਲ ਨੂੰ ਫੇਰ ਜੁੜਦੇ ਹਾਂ ਜੀ ਸੁਖਪ੍ਰੀਤ ਦੇ ਪ੍ਰੋਗਰਾਮ ਚ
ਜੀ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ,
ਮਿਹਰਬਾਨੀ।
ਸੋ ਦੋਸਤੋ ਇਹ ਸਨ ਮਿੰਟੂ ਬਰਾੜਪੁਰੀ ਜਿਹੜੇ ਕਿ ਰਿਵਰਲੈਂਡ ਤੋਂ ਅੱਜ ਸਾਡੇ ਨਾਲ ਜੁੜੇ ਹੋਏ ਸੀ ਖਬਰਾਂ ਦੇ ਸਿਲਸਿਲੇ ਚ। ਸਿਲਸਿਲਾ ਥੋੜਾ ਲੰਮਾ ਚਲੇ ਗਿਆ, ਥੋੜਾ ਨਹੀਂ ਕਾਫੀ ਜ਼ਿਆਦਾ ਲੰਮਾ ਚਲੇ ਗਿਆ, ਪਰ ਕਈ ਵਾਰ ਕੀ ਹੁੰਦਾ ਕਿ ਜਦੋਂ ਸਰੋਤੇ ਜਿਹੜੇ ਆ ਜੀ ਉਹ ਸਾਡੇ ਨਾਲ ਜੁੜਨਾ ਮੰਗਦੇ ਨੇ ਜਾਂ ਫਿਰ ਉਹਨਾਂ ਦੀ ਸਾਂਝ ਜਿਹੜੀ ਆ ਸਾਡੇ ਨਾਲ ਪੈਂਦੀ ਆ ਤਾਂ ਫਿਰ ਸਾਡਾ ਆਪਣਾ ਵੀ ਮਨ ਨਹੀਂ ਕਰਦਾ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਕਾਲਸ ਆ ਉਹ ਨਾ ਲਈਏ ਜਾਂ ਫਿਰ ਕਾਲਸ ਰੋਕ ਦਈਏ, ਹਨਾ। ਸੋ ਇਸ ਕਰਕੇ ਅੱਜ ਸਾਡੇ ਨਾਲ ਸਰੋਤੇ ਜਿਹੜੇ ਸੀ ਕਾਲਸ ਦੇ ਰਾਹੀਂ ਜੁੜੇ ਸੀਗੇ ਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਕਾਲਸ ਲੈਣੀਆਂ ਜ਼ਰੂਰੀ ਸਮਝੀਆਂ ਔਰ ਇਸ ਕਰਕੇ ਥੋੜੀਆਂ ਜਿਹੀਆਂ ਖਬਰਾਂ ਜਿਹੜੀਆਂ ਉਹ ਲੇਟ ਹੋ ਗਈਆਂ। ਸੋ ਉਮੀਦ ਕਰਦੇ ਹਾਂ ਤੁਸੀਂ ਸਾਡੀ ਜਿਹੜੀ ਇਹ ਵੀ ਗਲਤੀ ਸਮਝ ਕੇ ਮਾਫ਼ ਕਰੋਗੇ ਜਾਂ ਫਿਰ ਤੁਸੀਂ ਸਾਡੀ ਮਜਬੂਰੀ ਸਮਝ ਕੇ ਮਾਫ਼ ਕਰੋਗੇ, ਪਰ ਤੁਸੀਂ ਸਾਨੂੰ ਮਾਫ਼ ਕਰੋਗੇ ਜ਼ਰੂਰ। ਔਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਇੱਕ ਬ੍ਰੇਕ ਦਾ ਵੀ ਆ ਗਿਆ ਤੇ ਬ੍ਰੇਕ ਤੋਂ ਬਾਅਦ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ ਤੇ ਜ਼ਰੂਰੀ ਜਾਣਕਾਰੀਆਂ ਦੇ ਨਾਲ ਨਾਲ ਜਿਵੇਂ ਮੈਂ ਅੱਜ ਦੱਸਿਆ ਸੀਗਾ ਕਿ ਇੱਕ ਸਿਲਸਿਲਾ ਜਿਹੜਾ ਜੀ ਸਵਾਲ ਸਾਡੇ ਜਵਾਬ ਤੁਹਾਡੇ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਸਵਾਲ ਜਿਹੜਾ ਉਹ ਮੈਂ ਪਾਈ ਦਵਾਂ ਕਿਉਂਕਿ ਪ੍ਰੋਗਰਾਮ ਜਿਹੜਾ ਬਹੁਤ ਛੇਤੀ ਛੇਤੀ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਤੇ ਜਿਹੜਾ ਪਹਿਲਾ ਸਵਾਲ ਹੈ ਨਾ ਮੈਂ ਤੁਹਾਨੂੰ ਪਾਈ ਦਿੰਦੀ ਹਾਂ ਜੀ। ਸਾਡਾ ਜਿਹੜਾ ਪਹਿਲਾ ਸਵਾਲ ਹੈ ਉਹ ਹੈਗਾ ਕਿ ਪੰਜਾਬੀ ਕਿਉਂਕਿ ਸਾਡਾ ਜਿਹੜਾ ਮਕਸਦ ਆ ਉਹ ਪੰਜਾਬੀ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਬੋਲੀ ਦੇ ਨਾਲ ਜੁੜਨਾ ਵੀ ਹੈ ਤੇ ਨਾਲ ਹੀ ਨਾਲ ਪੰਜਾਬੀਅਤ ਜਿਹੜੀ ਹੋਣ ਦੀ ਸਾਡੇ ਅੰਦਰ ਜਿਹੜੀ ਪੰਜਾਬੀਅਤ ਹੋਣ ਦੀ ਜਿਹੜੀ ਮਿਸਾਲ ਆ ਉਹ ਵੀ ਕਾਇਮ ਕਰਨਾ ਤੇ ਇਹ ਤਾਂ ਹੀ ਹੋ ਸਕਦਾ ਜੇਕਰ ਅਸੀਂ ਤੇ ਤੁਸੀਂ ਸਾਂਝੇ ਤੌਰ ਤੇ ਜਿਹੜੇ ਯਤਨ ਆ ਉਹ ਜਾਰੀ ਰੱਖਾਂਗੇ। ਸੋ ਅੱਜ ਦਾ ਜਿਹੜਾ ਸਵਾਲ ਹੈ ਉਹ ਹੈ ਜੌਂ ਦੇ ਬਾਰੇ ਚ। ਸੋ ਜੌਂ ਕੀ ਹੁੰਦੇ ਆ, ਹਨਾ, ਇਹ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਸੀਗਾ, ਪਰ ਬਹੁਤ ਸਾਰੇ ਜਿਹੜੀ ਨਵੀਂ ਪੀੜ੍ਹੀ ਦੇ ਲੋਕ ਆ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਣਾ। ਆਪਾਂ ਉਹਦੇ ਨਾਲ ਹੀ ਸੰਬੰਧਿਤ ਇੱਕ ਸਵਾਲ ਪੂਰਾ ਤੁਹਾਨੂੰ ਪਾ ਰਹੇ ਹਾਂ। ਅਖਾਣ ਵੀ ਹੈ ਜੀ, ਇੱਕ ਮੁਹਾਵਰਾ ਜਿਹੜਾ ਆ ਉਹ ਤੁਸੀਂ ਸੁਣਿਆ ਹੋਣਾ ਕਿ ਗੌਂ ਭੁਨਾਵੇ ਜੌਂ। ਨੋਟ ਕਰ ਲਓ, ਗੌਂ ਭੁਨਾਵੇ ਜੌਂ। ਸੋ ਇਹ ਅਖਾਣ ਜਿਹੜੀ ਅਸੀਂ ਇੱਥੇ ਅਧੂਰੀ ਵਰਤ ਰਹੇ ਹਾਂ, ਤੁਸੀਂ ਇਹ ਜਿਹੜੀ ਅਖਾਣ ਆ ਇੱਕ ਤਾਂ ਇਹਨੂੰ ਪੂਰੀ ਕਰਨਾ, ਗੌਂ ਭੁਨਾਵੇ ਜੌਂ, ਤੇ ਇੱਕ ਤੁਸੀਂ ਗੌਂ ਤੇ ਜੌਂ ਦੋਵੇਂ ਚੀਜ਼ਾਂ ਕੀ ਨੇ ਇਸ ਅਖਾਣ ਦੇ ਵਿੱਚ ਤੁਸੀਂ ਸਾਨੂੰ ਇਹ ਦੱਸਣੀਆਂ। ਸੋ ਸਵਾਲ ਜਿਹੜਾ ਇੱਕ ਵਾਰ ਫੇਰ ਸੁਣ ਲਓ, ਗੌਂ ਭੁਨਾਵੇ ਜੌਂ ਇੱਕ ਮੁਹਾਵਰਾ ਹੈ, ਤੁਸੀਂ ਇਹ ਮੁਹਾਵਰਾ ਜਿਹੜਾ ਹੈ ਇਹਨੂੰ ਪੂਰਾ ਕਰੋ, ਔਰ ਇਸ ਮੁਹਾਵਰੇ ਨੂੰ ਪੂਰਾ ਕਰਨ ਦੇ ਨਾਲ ਨਾਲ ਤੁਸੀਂ ਸਾਨੂੰ ਦੱਸਣਾ ਕਿ ਜੌਂ ਤੇ ਗੌਂ ਕੀ ਨੇ, ਠੀਕ ਹੈ ਜੀ। ਜੌਂ ਅਸਲ ਦੇ ਵਿੱਚ ਕੀ ਹੁੰਦੇ ਆ ਤੇ ਇਸ ਅਖਾਣ ਦੇ ਵਿੱਚ ਗੌਂ ਜਿਹੜਾ ਆ ਉਹ ਕਿਸ ਅਰਥ ਦੇ ਵਿੱਚ ਵਰਤਿਆ ਗਿਆ। ਸੋ ਇਹ ਹੈਗਾ ਜੀ ਸਾਡਾ ਸਵਾਲ, ਔਰ ਇਸ ਸਵਾਲ ਤੋਂ ਬਾਅਦ ਅਗਲਾ ਸਵਾਲ ਵੀ ਅਸੀਂ ਪਾਵਾਂਗੇ ਪ੍ਰੋਗਰਾਮ ਦੌਰਾਨ, ਔਰ ਜਿਹੜਾ ਵੀ ਅੱਜ ਲਿਸਨਰ ਜਿਹੜਾ ਵੀ ਸਾਡਾ ਸਰੋਤਾ ਅੱਜ ਦੇ ਸਾਰੇ ਸਵਾਲ ਜਿਹੜੇ ਆ ਸਹੀ ਜਵਾਬ ਦੇਗਾ ਔਰ ਜੇਤੂ ਹੋਏਗਾ ਉਸ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ, ਸੱਦਾ ਦੇਵਾਂਗੇ ਹਰਮਨ ਰੇਡੀਓ ਦੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਔਰ ਉਹਨਾਂ ਤੋਂ ਉਹਨਾਂ ਦੇ ਬਾਰੇ ਪੁੱਛਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਪ੍ਰੋਗਰਾਮ ਦਾ ਜਿਹੜਾ ਸਿਲਸਿਲੇ ਦਾ ਜਿਹੜਾ ਪਹਿਲਾ ਸਵਾਲ ਹੈ ਜੀ, ਗੌਂ ਭੁਨਾਵੇ ਜੌਂ, ਇਹਨੂੰ ਤੁਸੀਂ ਪੂਰਾ ਕਰਨਾ ਇਸ ਮੁਹਾਵਰੇ ਨੂੰ ਔਰ ਉਹਦੇ ਵਿੱਚ ਦੱਸਣਾ ਜੌਂ ਤੇ ਗੌਂ ਜਿਹੜੇ ਅਸਲ ਦੇ ਵਿੱਚ ਕੀ ਚੀਜ਼ਾਂ ਨੇ ਔਰ ਜੌਂ ਦੇ ਬਾਰੇ ਚ ਜੇ ਤੁਸੀਂ ਜਾਣਦੇ ਹੋ ਤਾਂ ਗੌਂ ਜਿਹੜਾ ਕਿਸ ਸੰਦਰਭ ਦੇ ਵਿੱਚ ਵਰਤਿਆ ਗਿਆ। ਸੋ ਇਹ ਹੈ ਜੀ ਸਾਡਾ ਸਵਾਲ, ਤੇ ਸਵਾਲ ਤੋਂ ਬਾਅਦ ਹੁਣ ਇੱਕ ਬ੍ਰੇਕ ਆ, ਬ੍ਰੇਕ ਦੌਰਾਨ ਤੁਸੀਂ ਥੋੜਾ ਜਿਹਾ ਦਿਮਾਗ ਇਹਦੇ ਤੇ ਲਾਓ ਔਰ ਅਸੀਂ ਥੋੜੀ ਜਿਹੀ ਆਪਣੀ ਚਾਹ ਪਾਣੀ ਦੇ ਉੱਤੇ ਜਿਹੜਾ ਬ੍ਰੇਕ ਆ ਉਹ ਲਾ ਕੇ ਆਉਂਦੇ ਆ ਤੇ ਤੁਸੀਂ ਇੰਜੋਏ ਕਰੋ ਜੀ ਸਵਾਲ ਨੂੰ ਵੀ ਤੇ ਬ੍ਰੇਕ ਨੂੰ ਵੀ। ਅਸੀਂ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਵਿੱਚ, ਜੁੜੇ ਰਹੋ ਬਣੇ ਰਹੋ ਇਸੇ ਤਰ੍ਹਾਂ ਹਰਮਨ ਰੇਡੀਓ ਦੇ ਨਾਲ।
ਸਾਡਾ ਚਿੜੀਆਂ ਦਾ ਚੰਬਾਵੇ, ਸਾਡਾ ਚਿੜੀਆਂ ਦਾ ਚੰਬਾਵੇ, ਬਾਬਲੇ ਅਸਾਂ ਉੜ ਜਾਣਾ। ਸਾਡਾ ਚਿੜੀਆਂ ਦਾ ਚੰਬਾਵੇ, ਸਾਡਾ ਚਿੜੀਆਂ ਦਾ ਚੰਬਾਵੇ, ਬਾਬਲੇ ਅਸਾਂ ਉੜ ਜਾਣਾ। ਸਾਡੀ ਲੰਮੀ ਉਡਾਰੀ ਏ, ਸਾਡੀ ਲੰਮੀ ਉਡਾਰੀ ਏ, ਅਸਾਂ ਮੁੜ ਨਹੀਂ ਆਉਣਾ। ਸਾਡਾ ਚਿੜੀਆਂ ਦਾ ਚੰਬਾ ਏ, ਬਾਬਲੇ ਅਸਾਂ ਉੜ ਜਾਣਾ। ਸਾਡਾ ਚਿੜੀਆਂ ਦਾ ਚੰਬਾ ਦੇ ਰੰਗ ਲੈ ਬੂਹੇ ਦੇ ਵਿੱਚੋਂ ਮੇਰੀ ਡੋਲੀ ਲੰਘਣੀ, ਤੇਰੇ ਮਹਿਲਾਂ ਦੇ ਰੰਗ ਲੈ ਬੂਹੇ ਦੇ ਵਿੱਚੋਂ ਮੇਰੀ ਡੋਲੀ ਲੰਘਣੀ। ਸਾਨੂੰ ਤੱਕ ਜਾਂਦੀ ਵਾਰੀ ਵੇ, ਅਸਾਂ ਮੁੜ ਨਹੀਂ ਆਉਣਾ। ਸਾਡਾ ਚਿੜੀਆਂ ਦਾ ਚਮ ਛੱਡ ਚੱਲੀ ਚੁੱਪ ਕਰਕੇ, ਤੇਰੇ ਮਹਿਲਾਂ ਦੇ ਬੁਰਜ ਸੁਨਹਿਰੇ ਮੈਂ ਛੱਡ ਚੱਲੀ ਚੁੱਪ ਕਰਕੇ, ਅਸਾਂ ਕਰ ਲਈ ਤਿਆਰੀ ਵੇ, ਅਸਾਂ ਮੁੜ ਨਹੀਂ ਆਉਣਾ। ਸਾਡਾ ਚਿੜੀਆਂ ਦਾ ਚੰਬਾ ਏ, ਬਾਬਲੇ ਅਸਾਂ ਉੜ ਜਾਣਾ। ਚਿੜੀਆਂ ਦਾ ਚੰਬਾ ਬਾਬਲੇ ਸੜ ਜਾਣਾ। ਸਾਡਾ ਚਿੜੀਆਂ ਦਾ ਚੰਬਾ ਬਾਬਲੇ ਸੜ ਜਾਣਾ। ਸਾਡਾ
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your account for details. Pricing valid until June 30 or while stocks last. Freight and pre-delivery charges may apply.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-8436 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਤੇ ਬ੍ਰੇਕ ਤੋਂ ਬਾਅਦ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਟੈਲੀਗ੍ਰਾਮ ਦੇ ਜ਼ਰੀਏ ਵੀ ਤੇ ਅਸੀਂ ਉਧਰ ਫੇਸਬੁੱਕ ਤੇ ਵੀ ਥੋੜਾ ਜਿਹਾ ਲਾਈਵ ਕੀਤਾ ਸੀਗਾ ਔਰ ਸਵਾਲ ਜਿਹੜਾ ਆ ਜੀ ਉਹ ਆਪਾਂ ਦੱਸ ਦਿੱਤਾ ਆ ਤੇ ਹੁਣ ਅਸੀਂ ਜਵਾਬ ਜਿਹੜੇ ਆ ਉਹ ਵੀ ਉਡੀਕ ਰਹੇ ਆ ਤੇ ਅਸੀਂ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਜੀ ਕਿ ਜਿਹੜਾ ਸਵਾਲ ਸਾਡੇ ਜਵਾਬ ਤੁਹਾਡੇ ਜਿਹੜਾ ਸਿਲਸਿਲਾ ਇਹਦੇ ਵਿੱਚ ਅਸੀਂ ਜਿਹੜੇ ਸਵਾਲ ਚੁਣਾਂਗੇ ਉਹ ਚੁਣਾਂਗੇ ਜੀ ਪੰਜਾਬੀ ਲੋਕ ਧਾਰਾ ਦੇ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਸਿੱਖ ਧਰਮ ਦੇ ਵਿੱਚੋਂ ਪੰਜਾਬੀ ਭਾਸ਼ਾ ਦੇ ਵਿੱਚੋਂ ਸੋ ਇਹਨਾਂ ਸਾਰੇ ਖੇਤਰਾਂ ਤੋਂ ਜਿਹੜੇ ਸਵਾਲ ਆ ਉਹ ਅਸੀਂ ਤੁਹਾਡੀ ਨਜ਼ਰ ਕਰਾਂਗੇ ਤੇ ਇਹਨਾਂ ਸਵਾਲਾਂ ਦੇ ਜੇਕਰ ਤੁਸੀਂ ਬਿਲਕੁਲ ਸਹੀ ਜਵਾਬ ਦਿੰਦੇ ਹੋ ਔਰ ਜੇਕਰ ਸਾਰੇ ਸਵਾਲਾਂ ਦੇ ਜਵਾਬ ਸਾਡੇ ਤੱਕ ਸਹੀ ਪਹੁੰਚਦੇ ਨੇ ਤਾਂ ਫੇਰ ਅਸੀਂ ਜਿਹੜਾ ਵੀ ਜੇਤੂ ਹੋਏਗਾ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲਾ ਜਿਹੜਾ ਸਾਡਾ ਸਰੋਤਾ ਉਸ ਨੂੰ ਅਸੀਂ ਸਟੂਡੀਓ ਦੇ ਵਿੱਚ ਬੁਲਾਵਾਂਗੇ ਤੇ ਉਹਨਾਂ ਨਾਲ ਕਰਾਂਗੇ ਗੱਲਾਂ ਬਾਤਾਂ ਉਹਨਾਂ ਦੇ ਬਾਰੇ ਚ ਤੇ ਸਾਡੇ ਨਾਲ ਕੁਛ ਦੋਸਤ ਜਿਹੜੇ ਉਹ ਸਾਂਝ ਵੀ ਪਾ ਰਹੇ ਆ ਅਸੀਂ ਉਹਨਾਂ ਦੇ ਮੈਸੇਜਸ ਵੀ ਜ਼ਰੂਰ ਲੈ ਲੈਂਦੇ ਹਾਂ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੁਛ ਖਾਸ ਜਾਣਕਾਰੀਆਂ ਵੀ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਔਰ ਉਹਨਾਂ ਜਾਣਕਾਰੀਆਂ ਨੂੰ ਵੀ ਅਸੀਂ ਤੁਹਾਡੇ ਅੱਗੇ ਰੱਖਦੇ ਹਾਂ ਕਿਉਂਕਿ ਸਾਰੇ ਹੀ ਖੇਤਰਾਂ ਦੇ ਵਿੱਚ ਕੁਛ ਨਾ ਕੁਛ ਜਿਹੜੇ ਉਪਰਾਲੇ ਆ ਉਹ ਹੋ ਰਹੇ ਆ ਚਾਹੇ ਉਹ ਧਾਰਮਿਕ ਖੇਤਰ ਹੈ ਚਾਹੇ ਉਹ ਸੱਭਿਆਚਾਰ ਦਾ ਖੇਤਰ ਹੈ ਹਨਾ ਤੇ ਉਹਨਾਂ ਉਪਰਾਲਿਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਜਿਹੜਾ ਮੀਡੀਆ ਦੇ ਫਰਜ਼ ਵਜੋਂ ਅਸੀਂ ਜ਼ਰੂਰ ਚਾਹਵਾਂਗੇ ਤੇ ਜਿਹੜਾ ਸਭ ਤੋਂ ਪਹਿਲਾਂ ਸਾਡੇ ਤੱਕ ਮੈਸੇਜ ਪਹੁੰਚਿਆ ਜੀ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਬਾਬਤ ਉਹ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਬ੍ਰਿਸਬੇਨ ਤੋਂ ਸੋ ਬ੍ਰਿਸਬੇਨ ਤੋਂ ਸਾਡੇ ਨਾਲ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ ਔਰ ਸਾਡੇ ਨਾਲ ਹਰਮਨ ਰੇਡੀਓ ਟੀਮ ਦੇ ਥਰੂ ਵੀ ਜਿਹੜੀ ਇਹ ਖ਼ਬਰ ਹੈ ਸਾਡੇ ਤੱਕ ਪਹੁੰਚੀ ਹੈ ਕਿ ਟਰਬਨੇਟਰ ਲਾਈਵ ਇਨ ਬ੍ਰਿਸਬੇਨ ਹੋਣ ਜਾ ਰਿਹਾ ਸੋ ਗਾਇਕ ਤਰਸੇਮ ਜੱਸੜ ਹੋਰਾਂ ਦਾ ਜਿਹੜਾ ਇੱਕ ਸ਼ੋਅ ਹੈ ਉਹ ਹੋਣ ਜਾ ਰਿਹਾ ਬ੍ਰਿਸਬੇਨ ਦੇ ਵਿੱਚ ਤੇ ਇਹ ਹੈਗਾ ਜੀ ਦਿਨ ਐਤਵਾਰ ਦਾ 24 ਜੂਨ ਨੂੰ ਲਾਈਵ ਇਨ ਬ੍ਰਿਸਬੇਨ ਹੋਏਗਾ ਔਰ ਇਹਨਾਂ ਦੇ ਨਾਲ ਕੁਛ ਹੋਰ ਸਾਥੀ ਸਹਿ ਕਲਾਕਾਰ ਜਿਹੜੇ ਆ ਉਹ ਵੀ ਉੱਥੇ ਆਪਣੀ ਗਾਇਕੀ ਦਾ ਜਿਹੜਾ ਪ੍ਰਗਟਾਵਾ ਕਰਨਗੇ। ਇਹਦੇ ਲਈ ਜਿਹੜੀ ਟਿਕਟ ਆ ਜੀ ਉਹ ਰੱਖੀ ਗਈ ਆ $15 ਜਦਕਿ ਜਿਹੜਾ ਪਾਰਕਿੰਗ ਦਾ ਵੀ ਪ੍ਰਾਈਸ ਉਹਨਾਂ ਨੇ ਨਾਲ ਹੀ ਨਾਲ ਸਾਨੂੰ ਦੱਸ ਦਿੱਤਾ $5 ਦੀ ਜਿਹੜੀ ਪਾਰਕਿੰਗ ਹੈ ਉਹ ਉੱਥੇ ਹੋਣੀ ਹੈ ਯਾਨੀ ਤਕਰੀਬਨ $20 ਦੇ ਵਿੱਚ ਤੁਸੀਂ ਇਸ ਸ਼ੋਅ ਨੂੰ ਇੰਜੋਏ ਕਰ ਸਕਦੇ ਹੋ। ਸੋ ਤਰਸੇਮ ਜੱਸੜ ਜਿਹੜੇ ਕਿ ਆਪਣੀ ਵੱਖਰੀ ਦਿੱਖ ਤਾਂ ਰੱਖਦੇ ਆ ਪਰ ਨਾਲ ਹੀ ਨਾਲ ਆਪਣੀ ਵੱਖਰੀ ਸੋਚ ਕਰਕੇ ਵੀ ਪਛਾਣੇ ਜਾਂਦੇ ਆ ਔਰ ਗਾਇਕੀ ਦੇ ਵਿੱਚ ਗੀਤਕਾਰੀ ਦੇ ਵਿੱਚ ਤੇ ਹੁਣ ਅਦਾਕਾਰੀ ਦੇ ਵਿੱਚ ਵੀ ਉਹਨਾਂ ਨੇ ਆਪਣੇ ਝੰਡੇ ਗੱਡਣੇ ਸ਼ੁਰੂ ਕਰ ਦਿੱਤੇ ਆ। ਸੋ ਰੱਬ ਦਾ ਰੇਡੀਓ ਤੇ ਸਰਦਾਰ ਮੁਹੰਮਦ ਫਿਲਮਾਂ ਦੇ ਰਾਹੀਂ ਉਹ ਸਾਡੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਹੋਏ ਨੇ ਔਰ ਗੀਤਕਾਰੀ ਜਿਹੜੀ ਉਹਨਾਂ ਦੀ ਬੜੀ ਮਿਆਰੀ ਗੀਤਕਾਰੀ ਆ ਔਰ ਗਾਇਕ ਕਲਾਕਾਰ ਦੇ ਤੌਰ ਤੇ ਵੀ ਤੁਸੀਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਹਨਾਂ ਦੇ ਗੀਤਾਂ ਨੂੰ ਪਸੰਦ ਕਰਦੇ ਹੋ। ਸੋ ਟਰਮੀਨੇਟਰ ਸ਼ੋਅ ਜਿਹੜਾ ਹੋਣ ਜਾ ਰਿਹਾ ਜੀ ਲਾਈਵ ਇਨ ਬ੍ਰਿਸਬੇਨ ਐਤਵਾਰ 24 ਜੂਨ ਨੂੰ। ਸੋ ਇਹ ਸੀ ਤੁਹਾਡੇ ਲਈ ਇੱਕ ਜਾਣਕਾਰੀ ਤੇ ਇਸ ਤੋਂ ਬਿਨਾਂ ਕੁਛ ਤੀਆਂ ਦੇ ਆਯੋਜਨ ਜਿਹੜੇ ਆ ਉਹ ਮੈਲਬਰਨ ਭਰ ਦੇ ਵਿੱਚ ਹੋ ਰਹੇ ਨੇ। ਸੋ ਉਹਦੇ ਬਾਬਤ ਵੀ ਜਿਹੜੀ ਜਾਣਕਾਰੀ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਹਫਤੇ ਆ ਜੀ ਉਹ ਤੀਆਂ ਨੂੰ ਸਮਰਪਿਤ ਨੇ ਤੇ ਇਹਦੇ ਬਾਬਤ ਦੱਸਦੀ ਹੈ ਕਿ ਤੀਆਂ ਤੀਜ 53 ਇੱਕ ਇਵੈਂਟ ਹੋਣ ਜਾ ਰਿਹਾ ਐਤਵਾਰ 8 ਜੁਲਾਈ ਨੂੰ ਤੇ ਇਹ ਜਿਹੜਾ ਇਵੈਂਟ ਹੈ ਜੀ ਸਪ੍ਰਿੰਗਵੇਲ ਟਾਊਨ ਹਾਲ ਸਪ੍ਰਿੰਗਵੇਲ ਵਿਖੇ ਹੋਣਾ ਤੇ ਇਹਦੀ ਟਿਕਟ ਜਿਹੜੀ ਹੈ $15 ਰੱਖੀ ਗਈ ਹੈ। ਪਰ ਇਹਦੇ ਬਾਬਤ ਜੇਕਰ ਤੁਸੀਂ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਕੁਲਦੀਪ ਕੌਰ ਹੋਰਾਂ ਨੂੰ। ਉਹਨਾਂ ਦਾ ਨੰਬਰ ਹੈ 0449-5702-92 ਤੇ ਇਸ ਤੋਂ ਇਲਾਵਾ ਇੱਕ ਹੋਰ ਮੇਲਾ ਹੋ ਰਿਹਾ ਜੀ ਤੀਆਂ ਦਾ। ਸੋ ਮੇਲਾ ਕੁੜੀਆਂ ਦਾ ਰੌਣਕ 53 ਦੀ ਇਹ ਵੀ ਜੀ ਸੇਮ ਹਾਲ ਦੇ ਵਿੱਚ ਹੋ ਰਿਹਾ ਪਰ ਇਹ ਮੇਲਾ ਜਿਹੜਾ ਆ ਇਹ ਵੱਖਰੀ ਤਰੀਕ ਨੂੰ ਹੋ ਰਿਹਾ। ਇਹ ਹੋ ਰਿਹਾ ਜੀ 12 ਅਗਸਤ ਨੂੰ। ਸੋ ਐਤਵਾਰ ਨੂੰ 12 ਅਗਸਤ ਨੂੰ ਇਹ ਹੋ ਰਿਹਾ ਸਪ੍ਰਿੰਗਵੇਲ ਟਾਊਨ ਹਾਲ ਦੇ ਵਿਖੇ। ਸੋ ਇਹਦੇ ਬਾਬਤ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰੌਣਕ 53 ਦੀ ਫੇਸਬੁੱਕ ਪੇਜ ਵੀ ਬਣਿਆ ਹੋਇਆ ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋ। ਇਸ ਤੋਂ ਇਲਾਵਾ ਤੀਆਂ ਦਾ ਹੈਰੀਟੇਜ ਐਪਿੰਗ ਦੀਆਂ ਸੋ ਤੀਆਂ ਐਪਿੰਗ ਦੀਆਂ ਜਿਹੜੀਆਂ ਉਹ ਵੀ ਹੋਣ ਜਾ ਰਹੀਆਂ ਨੇ 19 ਅਗਸਤ ਨੂੰ ਤੇ ਇਹਦੇ ਬਾਬਤ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਵੀ ਫੋਨ ਕਰ ਸਕਦੇ ਹੋ 0430-904-003 ਤੇ ਜਾਂ ਫਿਰ ਤੁਸੀਂ ਫੋਨ ਕਰ ਸਕਦੇ ਹੋ ਜੀ ਕੁਲਦੀਪ ਕੌਰ ਨੂੰ 0449-5207-92 ਤੇ ਤੀਆਂ ਮੈਲਟਨ ਦੀਆਂ ਹੋਣ ਜਾ ਰਹੀਆਂ ਨੇ ਜੀ 15 ਜੁਲਾਈ ਨੂੰ ਐਤਵਾਰ ਵਾਲੇ ਦਿਨ ਤੇ ਇਹ ਜਿਹੜਾ ਵੈਨਿਊ ਆ ਰੱਖਿਆ ਗਿਆ ਮੈਲਟਨ ਸਿਵਿਕ ਸੈਂਟਰ ਕਮਿਊਨਿਟੀ ਹਾਲ ਹੈ ਜੀ 232 ਹਾਈ ਸਟਰੀਟ ਮੈਲਟਨ ਵਿਖੇ ਤੇ ਇਹ ਤੀਆਂ ਜਿਹੜੀਆਂ ਜੀ ਇਹਦੇ ਬਾਰੇ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਟਿਕਟ ਸੰਬੰਧੀ ਜਾਂ ਫਿਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਇਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਮਨਜਿੰਦਰ ਸੈਣੀ ਨੂੰ 0430-738-534 ਤੇ ਜਾਂ ਫਿਰ ਦੁਪਿੰਦਰ ਕੌਰ ਨੂੰ 0421-045-434 ਤੇ ਇੱਕ ਹੋਰ ਤੀਆਂ ਹੋਣ ਜਾ ਰਹੀਆਂ ਤੀਆਂ ਮੈਲਬਰਨ ਦੀਆਂ। ਸੋ ਹਰ ਸਾਲ ਹੁੰਦੀਆਂ ਨੇ ਤੇ ਤੀਆਂ ਮੈਲਬਰਨ ਦੀਆਂ ਜਿਹੜੀਆਂ ਜੀ ਇਹ ਹੋਣ ਜਾ ਰਹੀਆਂ ਨੇ ਆਉਣ ਵਾਲੀ 30 ਜੂਨ ਨੂੰ। ਸੋ ਬਹੁਤ ਪਹਿਲਾਂ ਸਭ ਤੋਂ ਪਹਿਲਾਂ ਜਿਹੜੀਆਂ ਇਹ ਤੀਆਂ ਹੋਣ ਜਾ ਰਹੀਆਂ ਨੇ ਤੀਆਂ ਮੈਲਬਰਨ ਦੀਆਂ ਇਹਦੇ ਬਾਬਤ ਅਸੀਂ ਪ੍ਰਬੰਧਕਾਂ ਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਔਰ ਇਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਉਹ ਲਵਾਂਗੇ। ਸੋ 30 ਜੂਨ ਨੂੰ ਤੀਆਂ ਮੈਲਬਰਨ ਦੀਆਂ ਹੋਣ ਜਾ ਰਹੀਆਂ ਨੇ ਐਤਵਾਰ ਦਾ ਦਿਨ ਹੈ ਜੀ। ਕਿੰਗਸਟਾਊਨ ਸਿਟੀ ਹਾਲ 985 ਨੇਪੀਅਨ ਹਾਈਵੇ ਮੁਰਾਬਿਨ ਵਿਖੇ ਇਹ ਤੀਆਂ ਜਿਹੜੀਆਂ ਹੋਣੀਆਂ ਨੇ। ਸੋ 10ਵੇਂ ਸਾਲ ਚ ਕਹਿੰਦੇ ਜੀ ਪਹੁੰਚ ਚੁੱਕੀਆਂ ਨੇ ਤੀਆਂ ਔਰ ਇਹਦੇ ਲਈ ਤੁਸੀਂ ਟਿਕਟਾਂ ਦੀ ਜਾਣਕਾਰੀ ਜਿਹੜੀ ਆ ਜੇ ਲੈਣੀ ਹੋਏਗੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪਰਮਜੀਤ ਕੌਰ ਹੋਰਾਂ ਨੂੰ। ਅਸੀਂ ਉਹਨਾਂ ਦਾ ਜਿਹੜਾ ਨੰਬਰ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੇ ਹਾਂ। ਪਰਮਜੀਤ ਕੌਰ ਇਹਨਾਂ ਦਾ ਨੰਬਰ ਹੈਗਾ ਜੀ 0433-420-536 ਤੇ। ਤੇ ਇਹ ਤੋਂ ਬਾਅਦ ਇੱਕ ਹੋਰ ਜਿਹੜੀਆਂ ਤੀਆਂ ਜੀ ਉਹ ਹੋਣ ਜਾ ਰਹੀਆਂ ਨੇ ਤੀਆਂ ਵੈਸਟ ਦੀਆਂ ਇਹ 23 ਜੂਨ ਨੂੰ 30 ਜੂਨ ਤੋਂ ਵੀ ਪਹਿਲਾਂ 23 ਜੂਨ ਨੂੰ ਇਹ ਹੋਣ ਜਾ ਰਹੀਆਂ ਨੇ ਤੇ ਇਹਦੇ ਲਈ ਜੇਕਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਸ਼ਮਾ ਪੰਗੂ ਹੋਰਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 0434-233-971 ਤੇ। ਸੋ ਇਹ ਸੀ ਜੀ ਤੀਆਂ ਬਾਬਤ ਜਾਣਕਾਰੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਜਿਹੜੀ ਹੈ ਧਾਰਮਿਕ ਖੇਤਰ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ। ਇਹ ਜਾਣਕਾਰੀ ਹੈ ਜੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ 16 ਜੂਨ ਨੂੰ ਦਿਨ ਸ਼ਨੀਵਾਰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਬਨ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ। ਸੋ ਅੰਮ੍ਰਿਤ ਸੰਚਾਰ ਜਿਹੜਾ ਜੀ ਉਹ 16 ਜੂਨ ਦਿਨ ਸ਼ਨੀਵਾਰ ਸਵੇਰੇ 9 ਵਜੇ ਹੋਏਗਾ ਔਰ ਆਪ ਜੀ ਨੂੰ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨ ਦੇ ਲਈ ਇਹ ਜਿਹੜਾ ਮੌਕਾ ਜੀ ਇਹ ਬਖਸ਼ਿਆ ਜਾ ਰਿਹਾ ਤੇ ਜੇਕਰ ਤੁਸੀਂ ਖੰਡੇ ਬਾਟੇ ਦੀ ਪਹੁਲ ਜਿਹੜੀ ਆ ਉਹ ਲੈਣਾ ਚਾਹੁੰਦੇ ਹੋ ਅੰਮ੍ਰਿਤ ਪਾਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ 16 ਜੂਨ ਨੂੰ ਦਿਨ ਸ਼ਨੀਵਾਰ ਸਵੇਰੇ 9 ਵਜੇ ਗੁਰੂ ਘਰ ਪਹੁੰਚ ਕੇ ਅੰਮ੍ਰਿਤ ਪਾਨ ਕਰ ਸਕਦੇ ਹੋ ਗੁਰੂ ਵਾਲੇ ਬਣ ਸਕਦੇ ਹੋ। ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਸਮਾਗਮ ਜਿਹੜਾ ਜੀ ਉਹ ਵੀ ਰੱਖਿਆ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ। ਸੋ 15 ਜੂਨ ਨੂੰ ਅਖੰਡਪਾਠ ਸਾਹਿਬ ਆਰੰਭ ਹੋਣੇ ਨੇ ਤੇ ਉਸ ਤੋਂ ਬਾਅਦ 16 ਜੂਨ ਨੂੰ ਅੰਮ੍ਰਿਤ ਸੰਚਾਰ ਹੋਣਾ ਤੇ 17 ਜੂਨ ਨੂੰ ਜਿਹੜੇ ਇਹਨਾਂ ਸਮਾਗਮਾਂ ਦੀ ਜਿਹੜੀ ਸਮਾਪਤੀ ਵੇਲੇ ਗੁਰੂ ਘਰ ਜਿਹੜਾ ਦੀਵਾਨ ਹੈ ਉਹ ਸਜੇਗਾ। ਸੋ ਤੁਸੀਂ ਸਾਰੀਆਂ ਸੰਗਤਾਂ ਨੇ ਉੱਥੇ ਪਹੁੰਚਣਾ ਔਰ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸੋ ਇਹ ਸਨ ਜੀ ਕੁਝ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਕਿ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਸੀ ਔਰ ਇੱਧਰ ਅਸੀਂ ਸਵਾਲ ਦੇ ਜਵਾਬ ਦੀ ਜਿਹੜੀ ਉਡੀਕ ਆ ਉਹ ਵੀ ਕਰ ਰਹੇ ਹਾਂ। ਬਹੁਤ ਸਾਰੇ ਦੋਸਤਾਂ ਦੇ ਜਿਹੜੇ ਜਵਾਬ ਆ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ। ਮੈਂ ਜਵਾਬ ਜਿਹੜੇ ਆ ਉਹਨਾਂ ਦੇ ਉੱਤੇ ਇੱਕ ਨਜ਼ਰ ਮਾਰ ਲਵਾਂ ਤਦ ਤੱਕ ਤੁਸੀਂ ਇੱਕ ਗੀਤ ਇੰਜੋਏ ਕਰੋ। ਗੀਤ ਤੋਂ ਬਾਅਦ ਫਿਰ ਅਸੀਂ ਮਿਲਦੇ ਹਾਂ ਤੇ ਦੇਖਦੇ ਹਾਂ ਜੀ ਕਿਹਦਾ ਸਵਾਲ ਜਿਹੜਾ ਆ ਕਿਹਦਾ ਜਵਾਬ ਜਿਹੜਾ ਉਹ ਸਹੀ ਹੈ। ਸੋਨੇ ਆ ਜੀ ਇਸ ਗੀਤ ਤੋਂ ਬਾਅਦ।
ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਤੇ ਬੁੱਲੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਤੇ ਸਭ ਚਾਹੁੰਦੇ ਤੈਨੂੰ ਪਾਉਣਾ ਤੈਨੂੰ ਆਪਣੀ ਬਣਾਉਣਾ ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ ਸੋਹਣੇ ਸੋਹਣੇ ਮੁੱਖੜੇ ਨੇ ਦੁਨੀਆ ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਗੱਲ ਖਾਸ ਤੇਰੇ ਵਿੱਚ ਜਿਹੜੀ ਹੁਣ ਤੱਕ ਦੁਨੀਆ ਤੇ ਕਦੇ ਹੋਈ ਨਾ ਕਿੰਨਿਆਂ ਦੇ ਦਿਲ ਤੂੰ ਤੋੜੇ ਜਿੰਨੇ ਤੈਨੂੰ ਤਕਰੇ ਨੇ ਮੇਡ ਇਨ ਇੰਡੀਆ ਲੱਗਦੀ ਹੈ ਬ੍ਰਾਂਡਡ ਤੇਰੇ ਕੱਪੜੇ ਨੇ ਦੁਨੀਆਂ ਦਾ ਹਾਸਾ ਤੂੰ ਬਣ ਗਈ ਹੈ ਇੰਡੀਆ ਦਾ ਮਾਣਨੀ ਵਰਲਡ ਵਾਈਡ ਹੁਣ ਤੈਨੂੰ ਕਰਦੇ ਨੇ ਫੋਲੋ ਨੀ ਤੂੰ ਬਣ ਗਈ ਹੈ ਇੰਡੀਆ ਦਾ ਮਾਣਨੀ
ਜੀ ਦੋਸਤੋ ਸਵਾਗਤ ਕਰਦੇ ਆ ਜੀ ਬ੍ਰੇਕ ਤੋਂ ਬਾਅਦ ਤੇ ਬ੍ਰੇਕ ਆਪਾਂ ਲਈ ਸੀ ਇੱਕ ਗੀਤ ਸੁਣਾਉਣ ਲਈ ਹਨਾ ਸੋ ਗੀਤ ਤੁਸੀਂ ਸੁਣਿਆ ਔਰ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਜੁੜੇ ਹੋਏ ਨੇ ਤੇ ਦੋਸਤਾਂ ਨੂੰ ਆਪਾਂ ਜੋੜੀ ਰੱਖਣਾ ਕਿਉਂਕਿ ਆਪਾਂ ਇੱਕ ਸਵਾਲ ਪਾਇਆ ਹੋਇਆ ਤੁਹਾਨੂੰ ਤੇ ਸਵਾਲ ਜਿਹੜਾ ਜੀ ਉਹ ਸੀ ਕਿ ਤੁਸੀਂ ਇੱਕ ਮੁਹਾਵਰਾ ਜਿਹੜਾ ਸੀ ਉਹ ਪੂਰਾ ਕਰਨਾ ਸੀਗਾ ਮੁਹਾਵਰਾ ਸੀ ਗੌਂ ਭੁਨਾਵੇ ਜੌਂ ਇਹ ਮੁਹਾਵਰਾ ਜਿਹੜਾ ਆ ਇਸ ਨੂੰ ਇੱਕ ਤਾਂ ਪੂਰਾ ਕਰਨਾ ਸੀ ਤੇ ਇਹਦੇ ਵਿੱਚ ਜੌਂ ਦੇ ਬਾਰੇ ਵੀ ਪੁੱਛਿਆ ਗਿਆ ਤੇ ਨਾਲ ਹੀ ਨਾਲ ਗੌਂ ਦੇ ਬਾਰੇ ਵੀ ਪੁੱਛਿਆ ਗਿਆ ਕਿ ਗੌਂ ਕਿਸ ਸੰਦਰਭ ਦੇ ਵਿੱਚ ਇਹਦੇ ਵਿੱਚ ਵਰਤਿਆ ਗਿਆ ਤੇ ਤੁਸੀਂ ਸਾਨੂੰ ਇਹ ਦੱਸਣਾ ਸੀਗਾ ਹਨਾ ਤੇ ਕੁਛ ਦੋਸਤਾਂ ਦੇ ਸਵਾਲ ਦੇ ਜਵਾਬ ਜਿਹੜੇ ਆ ਉਹ ਆ ਗਏ ਆ ਪਰ ਅਸੀਂ ਅਜੇ ਵੀ ਉਡੀਕ ਕਰ ਰਹੇ ਹਾਂ ਕਿ ਕੁਛ ਹੋਰ ਦੋਸਤ ਜਿਹੜੇ ਆ ਜੀ ਉਹ ਵੀ ਸਾਡੇ ਨਾਲ ਜੁਆਇਨ ਕਰਨ ਤੇ ਦੋਸਤੋ ਸਵਾਲ ਅਸੀਂ ਤੁਹਾਨੂੰ ਪਾਇਆ ਹੋਇਆ ਸਵਾਲ ਸਾਡੇ ਜਵਾਬ ਤੁਹਾਡੇ ਦੇ ਵਿੱਚ ਤੇ ਸਵਾਲ ਹੈਗਾ ਜੀ ਗੌਂ ਭੁਨਾਵੇ ਜੌਂ ਇਹ ਮੁਹਾਵਰਾ ਜਿਹੜਾ ਪੂਰਾ ਕਿਵੇਂ ਹੋਣਾ ਇਸਦਾ ਜਿਹੜਾ ਅਗਲਾ ਹਿੱਸਾ ਕੀ ਹੈ ਤੇ ਗੌਂ ਤੇ ਜੌਂ ਕਿਸ ਸੰਦਰਭ ਦੇ ਵਿੱਚ ਵਰਤੇ ਗਏ ਅਸਲ ਦੇ ਵਿੱਚ ਜੌਂ ਅਸਲ ਦੇ ਵਿੱਚ ਕੀ ਹੁੰਦੇ ਆ ਇਹਦੇ ਬਾਰੇ ਵੀ ਅਸੀਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਤੇ ਕੁਛ ਦੋਸਤਾਂ ਨੇ ਜਿਹੜਾ ਜਵਾਬ ਆ ਉਹ ਸਹੀ ਵੀ ਭੇਜਿਆ ਬਹੁਤ ਘੱਟ ਜਿਹੜਾ ਜਵਾਬ ਆ ਪੂਰਾ ਸਾਡੇ ਤੱਕ ਇੱਕ ਤਾਂ ਪਹੁੰਚਿਆ ਸਿਰਫ ਮੈਨੂੰ ਲੱਗਦਾ ਕਿ ਪੂਰਾ ਜਵਾਬ ਸਾਡੇ ਤੱਕ ਅਜੇ ਤੱਕ ਸੁਖਦੇਵ ਸਿੰਘ ਹੋਰਾਂ ਨੇ ਹੀ ਪਹੁੰਚਦਾ ਕੀਤਾ ਸੁਖਦੇਵ ਸਿੰਘ ਜਿਹੜੇ ਕਿ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਔਰ ਇਹਨਾਂ ਨੇ ਸਾਨੂੰ ਕੰਪਲੀਟ ਜਵਾਬ ਜਿਹੜਾ ਉਹ ਭੇਜ ਦਿੱਤਾ ਪਰ ਅਜੇ ਵੀ ਕੁਛ ਹੋਰ ਦੋਸਤ ਜਿਹੜੇ ਆ ਉਹ ਇਸ ਮੈਨੂੰ ਲੱਗਦਾ ਕਿ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਕਿ ਉਹ ਜਵਾਬ ਜਿਹੜਾ ਪੂਰਾ ਭੇਜ ਸਕਣ ਸਾਡੇ ਨਾਲ ਰਵਿੰਦਰ ਸਿੰਘ ਧੰਨੀ ਹੋਰਾਂ ਨੇ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਦੱਸਿਆ ਜੀ ਝੋਨੇ ਤੇ ਕਣਕ ਤੋਂ ਬਾਅਦ ਇੱਕ ਅਨਾਜ ਵਾਲੀ ਫਸਲ ਹੁੰਦੀ ਹੈ ਜੌਂ ਤੇ ਇਹਦੀ ਕਹਿੰਦੇ ਬੀਅਰ ਵੀ ਬਣਦੀ ਹੈ ਤੇ ਕਹਿੰਦੇ ਸਿਹਤ ਲਈ ਚੰਗੀ ਹੁੰਦੀ ਹੈ ਅੱਛਾ ਜੀ ਬਿਲਕੁਲ ਜੌਂ ਦੇ ਬਾਰੇ ਜੋ ਤੁਸੀਂ ਦੱਸਿਆ ਨਾ ਉਹ ਬਿਲਕੁਲ ਠੀਕ ਹੈ ਰਵਿੰਦਰ ਸਿੰਘ ਜੀ ਤੇ ਅਸੀਂ ਪੂਰਾ ਜਿਹੜਾ ਸਵਾਲ ਹੈ ਉਹ ਇਸ ਤਰ੍ਹਾਂ ਕੀਤਾ ਸੀਗਾ ਕਿ ਗੌਂ ਭੁਨਾਵੇ ਜੌਂ ਇਹ ਪੂਰਾ ਮੁਹਾਵਰਾ ਕੀ ਹੈ ਤੇ ਇਹਦੇ ਵਿੱਚ ਗੌਂ ਦਾ ਜਿਹੜਾ ਸ਼ਬਦ ਗੌਂ ਜਿਹੜਾ ਵਰਤਿਆ ਗਿਆ ਕਿਸ ਸੰਦਰਭ ਦੇ ਵਿੱਚ ਵਰਤਿਆ ਗਿਆ ਸੋ ਜੌਂ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਤੁਸੀਂ ਵੀ ਦੱਸ ਦਿੱਤੀ ਹੈ ਅੱਗੇ ਬਲਰਾਜ ਸਿੰਘ ਹੋਰਾਂ ਨੇ ਵੀ ਦੱਸਿਆ ਕਿ ਗੌਂ ਜਿਹੜਾ ਆ ਉਹਦਾ ਅਰਥ ਇਹ ਹੈ ਤੇ ਜਿਹੜੀ ਜੌਂ ਆ ਉਹ ਇੱਕ ਫਸਲ ਆ ਪਰ ਕਹਿੰਦੇ ਬਟ ਆਈ ਕਾਂਟ ਕੰਪਲੀਟ ਦਿਸ ਲਾਈਨ ਕੋਈ ਗੱਲ ਨੀ ਜੀ ਬਲਰਾਜ ਸਿੰਘ ਜੀ ਤੁਸੀਂ ਕੋਸ਼ਿਸ਼ ਕੀਤੀ ਆ ਇਹਦੇ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਆ ਰਵਿੰਦਰ ਸਿੰਘ ਧੰਨੀ ਸਾਹਿਬ ਤੁਹਾਨੂੰ ਵੀ ਵਧਾਈ ਦੇਣੀ ਬਣਦੀ ਆ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਇਦਾਂ ਦੇ ਬਹੁਤ ਸਾਰੇ ਲਫ਼ਜ਼ ਆ ਬਹੁਤ ਸਾਰੇ ਸ਼ਬਦ ਆ ਜਿਹੜੇ ਅਲੋਪ ਹੋ ਰਹੇ ਆ ਹਨਾ ਔਰ ਜੇ ਅਸੀਂ ਮੁਹਾਵਰਿਆਂ ਦੀ ਗੱਲ ਕਰੀਏ ਮੁਹਾਵਰੇ ਜਿਹੜੇ ਆ ਉਹ ਵੀ ਬਹੁਤ ਹੱਦ ਤੱਕ ਵਿਸਰ ਰਹੇ ਆ ਸਾਡੇ ਚੇਤਿਆਂ ਦੇ ਵਿੱਚੋਂ ਸੋ ਅਸੀਂ ਪ੍ਰੋਗਰਾਮ ਦੇ ਰਾਹੀਂ ਇਹ ਇੱਕ ਕੋਸ਼ਿਸ਼ ਕੀਤੀ ਆ ਕਿ ਅਸੀਂ ਇਹੋ ਜਿਹੜੇ ਮੁਹਾਵਰੇ ਆ ਜਾਂ ਅਲੋਪ ਹੋ ਰਹੇ ਸ਼ਬਦ ਆ ਸਾਡੀ ਲੋਕਧਾਰਾ ਦੇ ਖਜ਼ਾਨੇ ਦੇ ਵਿੱਚੋਂ ਉਹਨਾਂ ਨੂੰ ਅਸੀਂ ਇਕੱਠੇ ਕਰਦੇ ਰਹੀਏ ਉਹਨਾਂ ਨੂੰ ਅਸੀਂ ਆਪਣੇ ਚੇਤਿਆਂ ਦੇ ਵਿੱਚ ਲੈ ਕੇ ਆਉਂਦੇ ਰਹੀਏ ਤਾਂ ਕਿ ਸਾਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪਛਤਾਵਾ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਣਾ ਜੇਕਰ ਇਹ ਚੀਜ਼ਾਂ ਸਾਨੂੰ ਹੀ ਨਹੀਂ ਪਤਾ ਹਨਾ ਸੋ ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਜੁੜੇ ਨੇ ਬੜੀ ਦੇਰ ਬਾਅਦ ਆਉਣੇ ਕੀਤੇ ਜੀ ਇਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸੋ ਕੋਹਲੀ ਸਾਹਿਬ ਤੁਸੀਂ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਬੜਾ ਚੰਗਾ ਲੱਗਿਆ ਅੱਜ ਔਰ ਹਰਪ੍ਰੀਤ ਸਿੰਘ ਕਹਿੰਦੇ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਬਾਕੀ ਹਾਲ ਚਾਲ ਪੁੱਛ ਰਹੇ ਨੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਉਮੀਦ ਕਰਦੇ ਹਾਂ ਤੁਹਾਡਾ ਵੀ ਹਾਲ ਚਾਲ ਬਹੁਤ ਸੋਹਣਾ ਹੋਣਾ ਤੇ ਕਹਿੰਦੇ ਜੀ ਜੋ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ ਪਰਿੰਦੇ ਦੱਸਦੇ ਨੇ ਪ੍ਰੀਤ ਕਿ ਅਸਮਾਨ ਵਿੱਚ ਟਿਕਾਣੇ ਨਹੀਂ ਹੁੰਦੇ ਕਿਆ ਬਾਤ ਹੈ ਕਿਆ ਬਾਤ ਹੈ ਬੜੀ ਡੂੰਗੀ ਹੈ ਜੀ ਗੱਲ ਔਰ ਇਹਨਾਂ ਨੇ ਤਰਸੇਮ ਸਿੰਘ ਮੋਰਾਂ ਵਾਲੀ ਦਾ ਇੱਕ ਗੀਤ ਤਸਵੀਰ ਸੰਤਾਂ ਦੀ ਸੁਣਨ ਦੇ ਲਈ ਫਰਮਾਇਸ਼ ਕੀਤੀ ਹੈ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦੌਰਾਨ ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਔਰ ਸਰਬਜੀਤ ਸਿੰਘ ਭਾਜੀ ਨੂੰ ਕਹਿੰਦੇ ਹਾਂ ਕਿ ਤਰਸੇਮ ਸਿੰਘ ਮੋਰਾਂ ਵਾਲੀ ਹੋਣਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਜਿਹੜਾ ਜੀ ਉਹ ਅੱਗੇ ਕਿਉਂ ਕਰ ਦੇਣ ਸੋ ਅਸੀਂ ਤੁਹਾਡੀ ਫਰਮਾਇਸ਼ ਜਿਹੜੀ ਜਲਦੀ ਪੂਰੀ ਕਰਾਂਗੇ ਤੇ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰਾਂ ਨੇ ਨਾ ਇੱਕ ਕਵਿਤਾ ਵੀ ਸਾਂਝੀ ਕੀਤੀ ਸੀ ਔਰ ਉਹਨਾਂ ਨੇ ਅੱਗੇ ਇੱਕ ਗੱਲ ਵੀ ਕਹੀ ਹੈ ਕਹਿੰਦੇ ਮੈਂ ਸੋਚ ਰਹੀ ਸੀ ਕਿ ਜਦੋਂ ਤੁਸੀਂ ਖਬਰਾਂ ਦਾ ਸਿਲਸਿਲਾ ਖਤਮ ਕੀਤਾ ਤੇ ਭਾਜੀ ਕਹਿਣਗੇ ਅਜੇ ਇੰਨਾ ਹੀ ਉਹਨਾਂ ਨੇ ਬੋਲ ਹੀ ਦਿੱਤਾ ਕਹਿੰਦੇ ਧੰਨ ਹੋ ਭਾਜੀ ਤੁਸੀਂ ਜੋ ਇੰਨਾ ਬਰਦਾਸ਼ਤ ਕਰਦੇ ਹੋ ਸਾਡੇ ਵਰਗੇ ਵੇਲਿਆਂ ਨੂੰ ਸੋ ਮੈਨੂੰ ਲੱਗਦਾ ਕਿ ਤੁਸੀਂ ਵੀ ਸਾਰੇ ਬਹੁਤ ਧੰਨ ਹੋ ਕਿਉਂਕਿ ਤੁਸੀਂ ਵੀ ਸਾਨੂੰ ਬਰਦਾਸ਼ਤ ਕਰਦੇ ਹੋ ਜੀ ਕਿਸੇ ਨਾ ਕਿਸੇ ਹੱਦ ਤੱਕ ਕੁਲਦੀਪ ਕੌਰ ਜੀ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੀ ਬਹੁਤ ਹੀ ਪਿਆਰੀ ਜਿਹੀ ਸਾਂਝ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਪਾਉਂਦੇ ਹੋ। ਸਵੇਰ ਦੇ ਰੁਝੇਵੇਂ ਜਿਹੜੇ ਉਹ ਕਾਫੀ ਹੁੰਦੇ ਨੇ, ਪਰ ਫਿਰ ਵੀ ਜਿਹੜੇ ਦੋਸਤ ਪਿਆਰ ਕਰਦੇ ਨੇ ਉਹ ਸਾਡੇ ਨਾਲ ਜੁੜਦੇ ਨੇ, ਔਰ ਤੁਹਾਡੀ ਇਹ ਹੌਸਲਾ ਅਫਜ਼ਾਈ ਹੀ ਹੈ ਜਿਹੜੀ ਸਾਨੂੰ ਪ੍ਰੋਗਰਾਮਾਂ ਦੇ ਵਿੱਚ ਅੱਗੇ ਵਧਣ ਦੇ ਲਈ ਹਿੰਮਤ ਦਿੰਦੀ ਹੈ। ਇਹਨਾਂ ਨੇ ਇੱਕ ਬਹੁਤ ਸੋਹਣੀ ਜਿਹੀ ਕਵਿਤਾ ਭੇਜੀ ਹੈ ਜੀ, ਕੁਲਦੀਪ ਕੌਰ ਹੋਰਾਂ ਨੇ ਬ੍ਰਿਸਬੇਨ ਤੋਂ, ਤੇ ਇਹ ਕਵਿਤਾ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ। ਕਹਿੰਦੇ, ਬੜਾ ਸੋਹਣਾ ਬੋਲੀ ਜਾਵੇ ਤੋਤਲਾ ਜਿਹਾ, ਮੈਂ ਵੀ ਉਹਦੇ ਨਾਲ ਬਹੁਤ ਗੱਲਾਂ ਕਰੀਆਂ, ਮੰਗਦੀ ਸੀ ਵੰਗਾ ਮੈਥੋਂ ਨਿੱਕੀ ਜਿਹੀ ਕੁੜੀ, ਮੈਂ ਵੀ ਵਣਜਾਰੇ ਦਿੱਤੀਆਂ ਸੀ ਹਰੀਆਂ, ਚਿੱਤ ਕਰੇ ਲਾ ਕੇ ਦੇ ਦਿਆਂ ਮੈਂ ਨੱਤੀਆਂ, ਕੰਨਾਂ ਤਾਈਂ ਕੋਕਰੂ ਤੇ ਫੁੱਲ ਪੱਤੀਆਂ, ਹੁੰਦੀਆਂ ਨੇ ਰੱਬ ਦੀਆਂ ਜਾਈਆਂ ਕੁੜੀਆਂ, ਰੱਬ ਹੀ ਬਣਾਉਂਦਾ ਇਹੋ ਜਿਹੀਆਂ ਪਰੀਆਂ, ਚੇਤਿਆਂ ਚ ਜਿਵੇਂ ਨੇ ਫਕੀਰ ਘੁੰਮਦੇ, ਕੇਸਾਂ ਵਿਚ ਉਹਦੇ ਇਵੇਂ ਚੀਰ ਘੁੰਮਦੇ, ਗੱਲਾਂ ਕਸ਼ਮੀਰੀ ਸੇਬ ਦੀਆਂ ਲਾਲੀਆਂ, ਮੱਥੇ ਉਹਦੇ ਕਿਹਨੇ ਧਰਤਾ ਸੀ ਧਰੀਆਂ, ਪੈਰਾਂ ਵਿਚ ਕੜੂਏ ਤੇ ਹੱਥੀ ਸਗਲੇ, ਨੈਣਾ ਵਿਚ ਤਾਰੀਆਂ ਸੀ ਲਾਉਂਦੇ ਬਗਲੇ, ਨਿੱਕੀ ਜਿਹੀ ਜਿੰਦ ਦੀਆਂ ਲੈ ਕੇ ਸਹਿੜੀਆਂ, ਜਾਪੇ ਜਿਵੇਂ ਤਰ ਲਈਆਂ ਦੇਵ ਸਰੀਆਂ, ਨਿਕੜੀ ਜੀ ਕਿਵੇਂ ਵੰਡ ਵੰਡ ਨਾਪਦੀ, ਟੁਰੇ ਜਦੋਂ ਝੱਲੀ ਨਵ ਖੰਡ ਨਾਪਦੀ, ਨਿੱਤ ਜੋ ਮਸੀਹੇ ਗੱਲਾਂ ਕਰਦੇ ਬੜੇ, ਚੁੱਪ ਸਭੇ ਕਿਸੇ ਤੋਂ ਨਾ ਗੱਲਾਂ ਸਰੀਆਂ, ਚੁੱਪ ਸਭੇ ਕਿਸੇ ਤੋਂ ਨਾ ਗੱਲਾਂ ਸਹੀਆਂ। ਸ਼ਿਵਰਾਜ ਲੁਧਿਆਣਵੀ ਹੋਰਾਂ ਦੀ ਲਿਖੀ ਹੋਈ ਕਵਿਤਾ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ। ਬਹੁਤ ਸਾਰੇ ਇਹੋ ਜਿਹੇ ਸ਼ਬਦ ਆ ਜਿਹੜੇ ਸ਼ਾਇਦ ਮੈਨੂੰ ਵੀ ਅਜੇ ਸਮਝ ਚ ਨਹੀਂ ਆਏ ਹੋਣੇ। ਸੋ ਕੜੂਏ ਜਿਹੜੇ ਆ ਹਨਾ, ਔਰ ਇਹ ਬੜੇ ਜਿਹੜੇ ਗੂੜ ਸ਼ਬਦ ਨੇ ਜੀ ਪੰਜਾਬੀ ਦੇ, ਜਿਨ੍ਹਾਂ ਤੋਂ ਅਸੀਂ ਇਸ ਵੇਲੇ ਦੂਰ ਹੁੰਦੇ ਜਾ ਰਹੇ ਹਾਂ, ਔਰ ਇਸੇ ਕਰਕੇ ਜਿਹੜਾ ਇਹ ਸਿਲਸਿਲਾ ਅਸੀਂ ਸ਼ੁਰੂ ਕੀਤਾ, ਔਰ ਇਹ ਸ਼ਬਦਾਂ ਦੀ ਜਿਹੜੀ ਸਾਂਝ ਹੈ ਉਹ ਪੈਂਦੀ ਰਹੇ, ਪੰਜਾਬੀ ਬੋਲੀ ਦੇ ਨਾਲ ਜਿਹੜਾ ਸਾਡਾ ਰਾਬਤਾ ਹੈ ਉਹ ਬਣਿਆ ਰਹੇ, ਤੇ ਇਸ ਕੋਸ਼ਿਸ਼ ਤਹਿਤ ਜਿਹੜਾ ਸਵਾਲ ਹੈ ਅਸੀਂ ਤੁਹਾਨੂੰ ਪਾਇਆ ਹੋਇਆ। ਤੇ ਕੁਲਦੀਪ ਕੌਰ ਹੋਰਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਹਿੰਦੇ ਵੀ ਜੌਂ ਜਿਹੜੀ ਹੈ ਉਹ ਇੱਕ ਫਸਲ ਹੀ ਹੁੰਦੀ ਹੈ, ਜੇ ਹਰੀ ਹੋਵੇ ਤਾਂ ਕਣਕ ਵਰਗੀ ਹੁੰਦੀ ਹੈ, ਤੇ ਘਰ ਦੇ ਕਹਿੰਦੇ ਹੁੰਦੇ ਆ ਵੀ ਕਣਕ ਵਿੱਚ ਜੋ ਬਹੁਤ ਜੌਂ ਬਹੁਤ ਹੋ ਗਏ ਕਹਿੰਦੇ ਕਦੀ ਨੁਕਸਾਨਦਾਇਕ ਵੀ ਹੁੰਦੇ ਆ। ਬਿਲਕੁਲ ਜੀ, ਦੇਖਣ ਨੂੰ ਜਿਹੜਾ ਜੌਂ ਦਾ ਜਿਹੜਾ ਸਿੱਟਾ ਹੈ ਉਹ ਦੇਖਣ ਨੂੰ ਕਣਕ ਵਰਗਾ ਹੁੰਦਾ, ਪਰ ਜਦੋਂ ਇਹਦਾ ਬੀਜ ਨਿਕਲਦਾ ਜਾਂ ਜਿਹੜਾ ਇਹਦਾ ਦਾਣਾ ਬਾਹਰਲਾ ਛਿੱਲੜ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਤੇ ਉਹਦਾ ਹੀ ਦਿੱਖ ਜਿਹੜੀ ਆ ਝੋਨੇ ਵਰਗੀ ਸਾਨੂੰ ਦਿਖਦੀ ਹੈ। ਸੋ ਜੌਂ ਦੇ ਬਾਰੇ ਤਾਂ ਤੁਸੀਂ ਸਾਰਿਆਂ ਨੇ ਕਾਫੀ ਹੱਦ ਤੱਕ ਹਵਾਲਾ ਜਿਹੜਾ ਉਹ ਦੇ ਦਿੱਤਾ, ਪਰ ਅਸੀਂ ਜਿਹੜਾ ਮੁਹਾਵਰਾ ਆ ਉਹ ਅਸੀਂ ਪੂਰਾ ਚਾਹੁੰਦੇ ਸੀ ਕਿ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਦੱਸ ਦਿਓ, ਪਰ ਮੈਨੂੰ ਲੱਗਦਾ ਕਿ ਮੁਹਾਵਰਾ ਸਿਰਫ ਸਾਡੇ ਦੋ ਦੋਸਤਾਂ ਨੇ ਹੀ ਪੂਰਾ ਕੀਤਾ, ਸੋ ਉਹਨਾਂ ਦਾ ਨਾਮ ਲੈਣਾ ਹੁਣ ਜ਼ਰੂਰ ਬਣਦਾ। ਸਾਡੇ ਨਾਲ ਸੁਖਦੇਵ ਸਿੰਘ ਮੈਲਬਨ ਤੋਂ ਜੁੜੇ ਹੋਏ ਨੇ, ਡਾਕਟਰ ਸੁਖਦੇਵ ਸਿੰਘ ਭਾਮ, ਉਹਨਾਂ ਨੇ ਜਵਾਬ ਦੇ ਦਿੱਤਾ, ਮੈਂ ਜਵਾਬ ਤੁਹਾਡੇ ਨਾਲ ਸਾਂਝਾ ਕਰ ਹੀ ਦਿੰਨੀ ਆ। ਜਵਾਬ ਹੈ ਜੀ ਕਿ ਗੌਂ ਬਣਾਵੇ ਜੌ ਭਾਵੇਂ ਗਿੱਲੇ ਹੋਣ, ਬਿਲਕੁਲ ਪੂਰਾ ਮੁਹਾਵਰਾ ਇਹ ਹੈ। ਔਰ ਗੌਂ ਤੋਂ ਕਹਿੰਦੇ ਆ ਗਰਜ ਹਨਾ, ਵੀ ਸਾਡੀ ਲੋੜ ਆ ਜਾਂ ਸਾਡਾ ਮਤਲਬ ਆ ਜਾਂ ਸਾਡਾ ਸਵਾਰਥ ਆ, ਸੋ ਦੂਸਰੇ ਆਦਮੀ ਤੋਂ ਕੋਈ ਮਤਲਬ ਕੱਢਣਾ, ਆਪਣੀ ਜਿਹੜੀ ਗੌਂ ਆ ਜਾਂ ਗਰਜ ਪੂਰੀ ਕਰਨੀ ਜਿਹੜੀ ਆ, ਠੀਕ ਹੈ ਜੀ। ਸੋ ਪੂਰੀ ਕਰਾਉਣੀ ਜਿਹੜੀ ਆ ਗੌਂ ਭੁਨਾਵੇ ਜੌ, ਫਿਰ ਗੌਂ ਭੁਨਾਵੇ ਜੌ ਭਾਵੇਂ ਗਿੱਲੇ ਹੋਣ, ਮਤਲਬ ਆਪਣੀ ਗਰਜ ਪੂਰੀ ਕਰਨ ਦੇ ਲਈ, ਆਪਣੀ ਜ਼ਰੂਰਤ ਜਾਂ ਆਪਣੀ ਲੋੜ ਜਾਂ ਆਪਣਾ ਸਵਾਰਥ ਜਾਂ ਆਪਣਾ ਮਤਲਬ ਪੂਰਾ ਕਰਨ ਦੇ ਲਈ ਅਸੀਂ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਜਦੋਂ ਤਿਆਰ ਹੋ ਜਾਂਦੇ ਹਾਂ, ਸੋ ਭਾਵੇਂ ਗਿੱਲੇ ਹੀ ਹੋਣ ਜੌ ਬਣਾਉਣ ਦੇ ਲਈ ਤਿਆਰ ਹੋ ਜਾਣਾ, ਜਿਹੜਾ ਇਹਦਾ ਅਰਥ ਇਹ ਹੈ। ਸੋ ਆਪਣੀ ਗਰਜ ਪੂਰੀ ਕਰਨ ਦੇ ਲਈ, ਆਪਣੀ ਲੋੜ ਪੂਰੀ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਣਾ। ਸੋ ਇਹ ਸੀਗਾ ਜੀ ਇਹਦਾ ਜਵਾਬ, ਔਰ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਸੁਖਦੇਵ ਸਿੰਘ ਭਾਮ ਹੋਰਾਂ ਨੇ, ਪਰ ਸਾਡੇ ਨਾਲ ਹਾਂਗਕਾਂਗ ਤੋਂ ਗਰੇਵਾਲ ਸਾਹਿਬ ਜੁੜੇ ਨੇ, AS ਗਰੇਵਾਲ ਸਾਹਿਬ। ਸੋ ਇਹਨਾਂ ਨੇ ਪੂਰਾ ਨਾਮ ਤਾਂ ਨਹੀਂ ਲਿਖਿਆ, ਪਰ ਇਹਨਾਂ ਨੇ ਵੀ ਜਵਾਬ ਬਿਲਕੁਲ ਸਹੀ ਦਿੱਤਾ ਜੀ, ਇਹਨਾਂ ਨੇ ਪੂਰਾ ਕਰ ਦਿੱਤਾ ਮੁਹਾਵਰਾ। ਕਹਿੰਦੇ ਭਾਵੇਂ ਗਿੱਲੇ ਹੋਣ ਗੌਂ ਜਿਹੜਾ ਮਤਲਬ ਆ, ਔਰ ਬਿਲਕੁਲ ਜੌਂ ਜਿਹੜਾ ਆ ਉਹ ਤਾਂ ਬਹੁਤ ਸਾਰੇ ਦੋਸਤਾਂ ਨੇ ਜਵਾਬ ਦੇ ਦਿੱਤਾ। ਸੋ ਇੱਕ ਜਵਾਬ ਜਿਹੜਾ ਆ ਸਾਡੇ ਤੱਕ ਸਹੀ ਪਹੁੰਚ ਗਿਆ, ਯਾਨੀ ਜਵਾਬ ਜਿਹੜੇ ਆ ਉਹ ਦੋ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਸਹੀ ਦਿੱਤੇ ਆ, ਪਰ ਜਿਹੜਾ ਸਭ ਤੋਂ ਪਹਿਲਾਂ ਸਾਡੇ ਤੱਕ ਸਹੀ ਜਵਾਬ ਪਹੁੰਚਿਆ ਜੀ, ਉਹ ਪਹੁੰਚਿਆ ਸੁਖਦੇਵ ਸਿੰਘ ਹੋਰਾਂ ਦਾ। ਸੋ ਮੈਲਬਨ ਤੋਂ ਸੁਖਦੇਵ ਸਿੰਘ ਜੀ ਤੁਸੀਂ ਜੇਤੂ ਰਹੇ ਹੋ ਇਸ ਸਵਾਲ ਦੇ ਲਈ, ਤੁਸੀਂ ਨੋਟ ਕਰ ਲਿਓ ਜੇਕਰ ਤੁਸੀਂ ਅੱਜ ਦਾ ਇਹ ਪਹਿਲਾ ਸਵਾਲ ਜਿਹੜਾ ਆ ਉਹਦਾ ਸਹੀ ਜਵਾਬ ਦੇ ਦਿੱਤਾ, ਤੇ ਹੁਣ ਅਸੀਂ ਅਗਲਾ ਜਿਹੜਾ ਦੂਸਰਾ ਸਵਾਲ ਤੁਹਾਨੂੰ ਪਾਉਣਾ। ਜੇਕਰ ਤੁਸੀਂ ਉਹਦੇ ਚ ਵੀ ਸਹੀ ਜਵਾਬ ਦੇ ਦਿੰਦੇ ਹੋ ਤਾਂ ਫੇਰ ਤੁਸੀਂ ਸਾਡੇ ਸਟੂਡੀਓ ਚ ਆ ਕੇ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਆਪਣੇ ਬਾਰੇ ਚ ਆਪਣੇ ਤਜਰਬੇ ਜ਼ਿੰਦਗੀ ਦੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਅਗਲਾ ਸਵਾਲ ਜਿਹੜਾ ਆ ਉਹ ਵੀ ਤੁਹਾਨੂੰ ਪਾ ਦਿੰਦੇ ਆ ਤੇ ਫੇਰ ਇੱਕ ਗੀਤ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਸਾਡੇ ਨਾਲ ਜਿਹੜੀ ਫਰਮਾਇਸ਼ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਨੇ ਸਾਂਝੀ ਕੀਤੀ, ਉਹ ਫਰਮਾਇਸ਼ ਅਸੀਂ ਪੂਰੀ ਕਰਾਂਗੇ ਜ਼ਰੂਰ। ਤੇ ਅਗਲਾ ਸਵਾਲ ਜਿਹੜਾ ਜੀ ਉਹ ਅਸੀਂ ਧਰਮ ਚੋਂ ਲਿਆ। ਸੋ ਸਿੱਖ ਧਰਮ ਦੇ ਵਿੱਚ ਤੁਸੀਂ ਦੱਸਣਾ ਉਸ ਸਿੱਖ ਔਰਤ ਦਾ ਨਾਮ, ਸਿੱਖ ਧਰਮ ਦੇ ਵਿੱਚ ਉਸ ਸਿੱਖ ਔਰਤ ਦਾ ਨਾਮ ਤੁਸੀਂ ਦੱਸਣਾ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ ਤੇ ਸਾਡੇ ਇੱਕ ਗੁਰੂ ਸਾਹਿਬਾਨ ਦੇ ਉਹ ਪਤਨੀ ਰਹੇ ਨੇ। ਸੋ ਇਹ ਸਵਾਲ ਹੈ ਜੀ, ਸਵਾਲ ਸਾਡੇ, ਜਵਾਬ ਤੁਹਾਡੇ ਸਿਲਸਿਲੇ ਦੇ ਵਿੱਚ। ਅਗਲਾ ਸਵਾਲ, ਸਿੱਖ ਧਰਮ ਦੇ ਵਿੱਚ ਉਸ ਸਿੱਖ ਔਰਤ ਦਾ ਨਾਮ ਦੱਸਣਾ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ ਤੇ ਜਿਹੜੇ ਸਾਡੇ ਇੱਕ ਗੁਰੂ ਸਾਹਿਬਾਨ ਦੀ ਪਤਨੀ ਵੀ ਰਹੇ ਨੇ। ਤੁਸੀਂ ਇਹਦਾ ਜਵਾਬ ਸਾਨੂੰ ਭੇਜੋ ਤੇ ਅਸੀਂ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਦੀ ਫਰਮਾਇਸ਼ ਤੇ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਜੀ ਵਾਪਸ ਬਹੁਤ ਜਲਦੀ।
ਚਰੇ ਵੈਰੀ ਓਏ ਪੈ ਜੇ ਲੰਘਣਾ ਮੈਚੇ ਦੇ ਕੋਲ ਦੀ ਜੇ ਪੈਰ ਕੰਬਦੇ ਕੰਬਦੇ ਧਰੇ ਵੈਰੀ ਓਏ ਕਹਿੰਦੇ ਪੋਸਟਰ ਉਹਦੇ ਨੀ ਲੱਗਣ ਦੇਣੇ ਆ ਬਥੇਰੇ ਤੁਰੇ ਫਿਰਦੇ ਦੁਨੀਆਂ ਦੇ ਉੱਤੇ ਕੱਚੇ ਪਿੱਲੇ ਦਬੜੂ ਘੁਸੜੂ ਓ ਬੱਬਰ ਸ਼ੇਰ ਸਿੱਖ ਪੰਥ ਦਾ ਅਨਮੋਲ ਹੀਰਾ ਹੈ ਤੇ ਸਦਾ ਰਵੇਗਾ ਕਈ ਕਹਿੰਦੇ ਪੋਸਟਰ ਉਹਦੇ ਨੀ ਲੱਗਣ ਦੇਣੇ ਖਰਾਬ ਮਾਹੌਲ ਪੰਜਾਬ ਦਾ ਕਰੇ ਵੈਰੀ ਓਏ ਕੁਲਵੰਤ ਸਿਆ ਉਹ ਹੋਵੇਗਾ ਬਲੀ ਕਿੱਡਾ ਅਜੇ ਦੀ ਫੋਟੋ ਤੋਂ ਅਜੇ ਵੀ ਡਰੇ ਵੈਰੀ
ਜੀ ਦੋਸਤੋ ਤੁਸੀਂ ਹੁਣੇ ਗੀਤ ਸੁਣ ਰਹੇ ਸੀ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਦੀ ਫਰਮਾਇਸ਼ ਤੇ ਤਰਸੇਮ ਸਿੰਘ ਮੋਰਾਵਾਲੀ ਦੇ ਜਥੇ ਤੋਂ ਤੇ ਉਮੀਦ ਕਰਦੇ ਹਾਂ ਜੀ ਗੀਤ ਪਸੰਦ ਆਇਆ ਹੋਣਾ ਤੇ ਹੁਣ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਜਿਹੜਾ ਚੱਲ ਰਿਹਾ ਜੀ ਉਹ ਚੱਲ ਰਿਹਾ ਸਵਾਲ ਸਾਡੇ ਜਵਾਬ ਤੁਹਾਡੇ ਤੇ ਉਹਦੇ ਵਿੱਚ ਜਿਹੜਾ ਅਗਲਾ ਸਵਾਲ ਆਪਾਂ ਪਾਇਆ ਹੋਇਆ ਤੁਹਾਡੇ ਲਈ ਉਹ ਹੈ ਕਿ ਸਿੱਖ ਧਰਮ ਵਿੱਚ ਉਸ ਸਿੱਖ ਔਰਤ ਦਾ ਨਾਮ ਤੁਸੀਂ ਦੱਸਣਾ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ ਔਰ ਜਿਹੜੇ ਇੱਕ ਗੁਰੂ ਸਾਹਿਬਾਨ ਦੀ ਪਤਨੀ ਵੀ ਨੇ ਕੁਛ ਕੁ ਜਵਾਬ ਸਾਡੇ ਤੱਕ ਪਹੁੰਚ ਚੁੱਕੇ ਨੇ ਪਰ ਤੁਸੀਂ ਅਜੇ ਵੀ ਟਰਾਈ ਕਰੋ ਕਿਉਂਕਿ ਅਸੀਂ ਤੁਹਾਨੂੰ ਹੋਰ ਸਮਾਂ ਦੇ ਰਹੇ ਹਾਂ ਔਰ ਨਾਲ ਹੀ ਨਾਲ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਟਰਮੀਨੇਟਰ ਲਾਈਵ ਇਨ ਬ੍ਰਿਸਬਨ ਹੋਣ ਜਾ ਰਿਹਾ ਸੋ ਇਹ ਟਰਮੀਨੇਟਰ ਸ਼ੋਅ ਕੀ ਹੈ ਥੋੜਾ ਜਿਹਾ ਤਾਂ ਤੁਹਾਨੂੰ ਮੈਂ ਇਸ਼ਾਰਾ ਦੇ ਦਿੱਤਾ ਸੀ ਕਿ ਤਰਸੇਮ ਜੱਸੜ ਇਹਦੇ ਵਿੱਚ ਪਰਫਾਰਮ ਕਰਨ ਜਾ ਰਹੇ ਆ ਪਰ ਅਸਲ ਦੇ ਵਿੱਚ ਹੋਰ ਕਿਹੜੇ ਸਹਿ ਕਲਾਕਾਰ ਇਹਨਾਂ ਦੇ ਨਾਲ ਉੱਥੇ ਪਰਫਾਰਮ ਕਰਨਗੇ ਔਰ ਇਹ ਸ਼ੋਅ ਜਿਹੜਾ ਆ ਕਿਸ ਤਰ੍ਹਾਂ ਦਾ ਕਿਸ ਰੂਪਰੇਖਾ ਦੇ ਵਿੱਚ ਲਿਖਿਆ ਗਿਆ ਇਹਦੇ ਬਾਬਤ ਹੋਰ ਜਿਹੜੀ ਜਾਣਕਾਰੀ ਲੈਣ ਦੇ ਲਈ ਲਵਪ੍ਰੀਤ ਸਿੰਘ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਲਵਪ੍ਰੀਤ ਜੀ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੀ ਜਿਹੜੇ ਹਰਮਨ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਹਰਮਨ ਰੇਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਸ ਸ਼ੋਅ ਦਾ ਹਰਮਨ ਰੇਡੀਓ ਦਾ ਹਿੱਸਾ ਬਣਾ ਲਈ ਜੀ
ਜੀ ਸ਼ੁਕਰੀਆ ਲਵਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਟਰਮੀਨੇਟਰ ਲਾਈਵ ਇਨ ਬ੍ਰਿਸਬਨ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਇਸ ਸ਼ੋਅ ਦੀ ਕੀ ਰੂਪਰੇਖ ਹੈ ਥੋੜਾ ਜਿਹਾ ਇਸ਼ਾਰਾ ਤਾਂ ਸਾਨੂੰ ਮਿਲ ਚੁੱਕਿਆ ਕਿ ਇਹਦੇ ਵਿੱਚ ਤਰਸੇਮ ਜੱਸੜ ਜਿਹੜੇ ਆ ਉਹ ਮੁੱਖ ਕਲਾਕਾਰ ਹੋਣਗੇ ਪਰ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਲਾਕਾਰ ਪਰਫਾਰਮ ਕਰਨ ਜਾ ਰਹੇ ਆ ਔਰ ਕਦੋਂ ਇਹ ਜਿਹੜਾ ਸ਼ੋਅ ਹੈ ਉਹ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਦੱਸੋ
ਹਾਂਜੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗਾ ਜੀ ਟਰਮੀਨੇਟਰ ਸ਼ੋਅ ਜੀ ਲਾਈਵ ਇਨ ਬ੍ਰਿਸਬਨ ਹੋਣ ਜਾ ਰਹੇ 24 ਜੂਨ ਨੂੰ ਦਿਨ ਪੈਂਦਾ ਜੀ ਐਤਵਾਰ ਦਾ ਤੇ ਰੋਕਲੀ ਸ਼ੋਅ ਗਰਾਊਂਡ ਚ ਇਹ ਸ਼ੋਅ ਰੱਖਿਆ ਜੀ ਆਪਾਂ ਤੇ ਇਹਦੇ ਵਿੱਚ ਜਿਹੜੇ ਮੇਨ ਕਲਾਕਾਰ ਜਿਵੇਂ ਤੁਸੀਂ ਦੱਸਿਆ ਤਰਸੇਮ ਜੱਸੜ ਜੀ ਦਾ ਹੈਗੇ ਨੀ ਹੈਗੇ ਨਾਲ ਜੀ ਆਪਣੇ ਦਰਸ਼ਨ ਲੱਖੇਵਾਲ ਤੇ ਹਰਦੀਪ ਗਰੇਵਾਲ ਜੀ ਪਰਫਾਰਮ ਕਰਨਗੇ ਜੀ ਤੇ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੂੰਗਾ ਜੀ ਇਹਦੇ ਵਿੱਚ ਆਪਾਂ ਜਿਵੇਂ ਭੰਗੜਾ ਰੱਖਿਆ ਜੀ ਆਪਾਂ ਫੋਕ ਭੰਗੜਾ ਰੱਖਿਆ ਜੀ ਤੇ ਗਿੱਧਾ ਰੱਖਿਆ ਤੇ ਕਿਡਸ ਦੀਆਂ ਪਰਫਾਰਮੈਂਸ ਨੇ ਜੀ ਇਹਦੇ ਵਿੱਚ ਆਪਾਂ ਮਤਲਬ ਇਹ ਕਾਇੰਡ ਆਫ ਇੱਕ ਤਰ੍ਹਾਂ ਦਾ ਮੇਲਾ ਹੀ ਹੈ ਜੀ ਇਹ ਸਵੇਰੇ ਸ਼ੁਰੂ ਹੋ ਜੂਗਾ ਜੀ 11:30 ਮਾਰਨਿੰਗ ਤੇ ਜਿਹੜਾ ਫਿਨਿਸ਼ਿੰਗ ਟਾਈਮ ਹੈ 8:00 ਹੈ ਜੀ ਤੇ ਫੈਮਿਲੀ ਇਵੈਂਟ ਹੈ ਜੀ ਇਹ ਪੂਰਾ ਹਨਾ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਤਲਬ ਇਹ ਨਹੀਂ ਹੈਗਾ ਕਿ ਕੋਈ ਹਾਂਜੀ ਤੇ ਫੈਮਿਲੀ ਦੇ ਸੱਭਿਆਚਾਰਕ ਮਤਲਬ ਇਹ ਪ੍ਰੋਗਰਾਮ ਆਪਾਂ ਰੱਖਿਆ ਜੀ 24 ਜੂਨ ਨੂੰ ਜੀ ਰੋਕਲੀ ਸ਼ੋਅ ਗਰਾਊਂਡ
24 ਜੂਨ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ ਸਮਾਂ ਇੱਕ ਵਾਰ ਫੇਰ ਦੱਸ ਦਿਓ ਕਿਉਂਕਿ ਸਮੇਂ ਦੇ ਵਿੱਚ ਬੜਾ ਹੇਰ ਫੇਰ ਹੋ ਜਾਂਦਾ ਕਈ ਵਾਰ ਆਪਾਂ ਸਮੇਂ ਤੇ ਪਹੁੰਚਦੇ ਨਹੀਂ ਆ ਉੱਥੇ ਔਰ ਜਾਂ ਫਿਰ ਦਰਸ਼ਕਾਂ ਦੇ ਲੇਟ ਪਹੁੰਚਣ ਕਾਰਨ ਸ਼ੋਅ ਵੀ ਕਈ ਵਾਰ ਲੇਟ ਹੋ ਜਾਂਦਾ ਸੋ ਸਮਾਂ ਇੱਕ ਵਾਰ ਦੱਸਿਓ ਦੁਬਾਰਾ
ਸਮਾਂ ਜੀ ਆਪਾਂ ਸਵੇਰੇ 11:30 ਆਪਣੇ ਗੇਟ ਮੀਨਸ ਆਪਣੇ ਮੇਲੇ ਕਾਇੰਡ ਆਫ ਮੇਲਾ ਹੀ ਹੈ ਜੀ ਤੇ ਇਹਦੇ ਗੇਟ ਆਪਾਂ 11:30 ਓਪਨ ਕਰ ਦਾਂਗੇ ਜੀ ਤੇ ਜਿਹੜਾ ਇਹਦਾ ਫਿਨਿਸ਼ਿੰਗ ਦਾ ਵੀ ਉਹ ਐਗਜੈਕਟ 8 o'clock ਹੈ ਜੀ, 8 o'clock ਤੋਂ ਇੱਕ ਵੀ ਮਿੰਟ ਉੱਪਰ ਸ਼ੋਅ ਨਹੀਂ ਜਾਊਗਾ, ਕਿਉਂਕਿ ਕੁਛ ਕੌਂਸਲ ਦੀਆਂ ਸੰਡੇ ਨੂੰ ਕੁਛ ਪਰਮਿਸ਼ਨ ਹੁੰਦੀਆਂ ਨੇ, ਉਹਦੇ ਤੋਂ ਆਪਾਂ ਇੱਕ ਮਿੰਟ ਉੱਪਰ ਨਹੀਂ ਜਾ ਸਕਦੇ। ਤੋਂ ਇਹਦੇ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਗਾ ਜੀ ਕਿ ਟਾਈਮ ਸਿਰ ਪਹੁੰਚੋ, ਕਿ ਇਹ ਨਾ ਹੋਵੇ ਕਿ ਆਪਾਂ ਸੋਚ ਰਹੇ ਕਿ ਸ਼ੋਅ ਲੇਟ ਤੱਕ ਜਾਊਗਾ, ਇਹ ਲੇਟ ਤੱਕ ਬਿਲਕੁਲ ਵੀ ਨਹੀਂ ਜਾਊਗਾ ਜੀ, 8 o'clock ਐਗਜੈਕਟ ਫਿਨਿਸ਼ ਹੋ ਜਾਊਗਾ ਸ਼ੋਅ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਕਹੂੰਗਾ ਜੀ ਕਿ ਆਪਣੇ ਟਾਈਮ ਸਿਰ ਪਹੁੰਚੇ, ਇਹ ਨਾ ਹੋਵੇ ਕਿ ਆਪਾਂ ਸਾਰੀ ਪਰਫਾਰਮੈਂਸ ਆਪਣੀਆਂ ਮਿਸ ਕਰ ਦਈਏ, ਕਿ ਸ਼ੋਅ ਲੇਟ ਸ਼ੁਰੂ ਹੁੰਦੇ ਨੇ ਨਾਰਮਲੀ, ਬਟ ਅਸੀਂ ਇਹ ਬਿਲਕੁਲ ਟਾਈਮ ਦੇ ਟੋਟਲੀ ਪਾਬੰਦ ਹੈ ਜੀ, ਕਿ ਟਾਈਮ ਤੋਂ ਮੀਨਸ ਕਿ ਇੱਕ ਮਿੰਟ ਵੀ ਕੋਈ ਵੀ ਚੀਜ਼ ਉੱਪਰ ਨਹੀਂ ਜਾਊਗੀ, ਹੈ ਨਾ। ਜੋ ਟਾਈਮਿੰਗ ਨੇ ਉਹ ਆਪਾਂ ਬਹੁਤ ਜਲਦੀ ਲਿਸਟ ਵੀ ਕੱਢ ਦਾਂਗੇ ਜੀ ਟਾਈਮਿੰਗ ਦੀ ਸਾਰੀ, ਫੇਸਬੁੱਕ ਤੇ ਵੀ, ਫੇਸਬੁੱਕ ਤੇ ਵੀ ਹੋਰ ਸਾਰੇ ਆਪਣੇ ਜਿੰਨੇ ਵੀ ਤੁਹਾਨੂੰ ਹਰਮਨ ਰੇਡੀਓ ਨੂੰ ਵੀ ਲਿਸਟ ਜ਼ਰੂਰ ਦੇਵਾਂਗੇ ਜੀ ਕਿ ਕਿਹੜੇ ਕਿਹੜੇ ਪਰਫਾਰਮੈਂਸ ਕਿੰਨੇ ਕਿੰਨੇ ਟਾਈਮ ਤੇ ਨੇ। ਤੇ ਇਹਦੇ ਵਿੱਚ ਜੀ ਦੱਸਣਾ ਚਾਹੁੰਗਾ ਜੀ ਆਪਣੇ ਕੁਛ ਬ੍ਰਿਸਬੇਨ ਦੇ ਲੋਕਲ ਆਰਟਿਸਟ ਵੀ ਪਰਫਾਰਮ ਕਰ ਰਹੇ ਨੇ ਜੀ, ਲੋਕਲ ਮੀਨਸ ਕਿ ਬਹੁਤ ਵਧੀਆ ਸਿੰਗਰ ਨੇ ਆਪਣੇ ਬ੍ਰਿਸਬੇਨ ਦੇ ਲੋਕ, ਉਹ ਵੀ ਕਰਨਗੇ ਜੀ ਆਪਣੀ ਪਰਫਾਰਮੈਂਸ ਦੇਣਗੇ ਜੀ ਸਾਰਿਆਂ ਨੂੰ ਬ੍ਰਿਸਬੇਨ ਦੇ ਟਾਈਮ ਥੋੜਾ ਥੋੜਾ, ਤੇ ਨਾਲ ਨਾਲ ਤੁਹਾਨੂੰ ਹੋਰ ਪਰਫਾਰਮੈਂਸ ਦੱਸ ਦਿੱਤੀਆਂ ਨੇ ਜਿਹੜੀਆਂ ਰੱਖੀਆਂ ਹੋਈਆਂ ਨੇ ਜੀ।
ਜੀ, ਸੋ ਇੱਕ ਮੇਲੇ ਦੇ ਰੂਪ ਦੇ ਵਿੱਚ ਇਹ ਜਿਹੜਾ ਸ਼ੋਅ ਹੈ ਤੁਸੀਂ ਲੈ ਕੇ ਆ ਰਹੇ ਹੋ। ਸੋ ਟਰਬਨੇਟਰ ਜਿਹੜਾ ਹੈ ਜੀ, ਇੱਕ ਕੱਲਾ ਸਿਰਫ ਸਿੰਗਰਸ ਦਾ ਸ਼ੋਅ ਹੀ ਨਹੀਂ ਹੋਣਾ, ਇੱਕ ਮੇਲਾ ਹੋਣਾ ਜਿੱਥੇ ਗਿੱਧਾ ਭੰਗੜਾ, ਕਿਡਸ ਰਾਈਡਸ ਤੇ ਬਾਕੀ ਫੂਡ ਸਟਾਲ। ਸੋ ਫੂਡ ਸਟਾਲ ਦੇ ਬਾਰੇ ਕੀ ਕਹੋਗੇ, ਕਿਉਂਕਿ ਜਦੋਂ ਪਰਿਵਾਰਾਂ ਸਮੇਤ ਉੱਥੇ ਲੋਕ ਪਹੁੰਚਦੇ ਆ ਦਰਸ਼ਕਾਂ ਦੇ ਰੂਪ ਦੇ ਵਿੱਚ, ਤੇ ਭੁੱਖ ਤਾਂ ਫਿਰ ਲੱਗਦੀ ਹੈ, ਹਨਾ, ਜੇ 11:30 ਵਜੇ ਤੁਸੀਂ ਓਪਨ ਕਰ ਦਿੱਤੇ ਨੇ ਗੇਟ, ਤੇ ਫਿਰ ਸ਼ਾਮ ਤੱਕ ਰਾਤ ਤੱਕ ਕੀ ਪ੍ਰਬੰਧ ਨੇ ਉੱਥੇ ਖਾਣੇ ਦੇ?
ਹਾਂਜੀ, ਮੈਂ ਦੱਸਣਾ ਚਾਹੁੰਗਾ ਜੀ, ਫੂਡ ਸਟਾਲ ਦੇ ਆਪਾਂ ਹਰ ਤਰ੍ਹਾਂ ਦਾ ਫੂਡ ਸਟਾਲ ਰੱਖਿਆ ਹੋਇਆ ਜੀ। ਇਹਦੇ ਵਿੱਚ ਜਿਹੜੇ ਕੋਈ ਸ਼ੌਕੀਨ ਨੇ ਜੀ, ਉਹ ਚਾਈਨੀਜ਼, ਇੰਡੀਅਨ, ਨਾਰਥ ਇੰਡੀਅਨ, ਸਾਊਥ ਇੰਡੀਅਨ ਸਾਈਡ ਦੇ, ਉਹ ਹਰ ਇੱਕ ਤਰ੍ਹਾਂ ਦਾ ਰੱਖਿਆ ਜੀ। ਜਿਹੜੇ ਪੰਜਾਬੀ ਆਪਣਾ ਕਹਿਣਾ ਜੀ, ਪੰਜਾਬੀ ਫੂਡ, ਉਹ ਵੀ ਹੈਗਾ ਜੀ, ਹਰ ਇੱਕ ਤਰ੍ਹਾਂ ਦਾ ਫੂਡ ਰੱਖਿਆ ਹੋਇਆ ਜੀ। ਮੇਰੇ ਖਿਆਲ ਨਾਲ ਜੀ 7 to 8 ਸਟਾਲ ਹੈਗੇ ਨੇ ਜੀ ਫੂਡ ਦੇ, ਤੇ ਡਰਿੰਕਸ ਦੇ, ਕੋਲਡ ਡਰਿੰਕ ਦੇ, ਹਨਾ ਜੀ। ਇੱਕ ਇੱਕ ਚੀਜ਼ ਹੋਰ ਦੱਸਾਂਗਾ, ਟੋਟਲੀ ਨੋਨ ਐਲਕੋਹਲ ਸ਼ੋਅ ਹੈ ਜੀ, ਇਹ ਜੀ ਬਿਲਕੁਲ ਵੀ ਐਲਕੋਹਲ ਨਹੀਂ ਯੂਜ਼ ਕੀਤਾ ਜਾਊਗਾ ਕਿਤੇ ਵੀ, ਮਤਲਬ ਇਹ ਸ਼ੋਅ। ਹਾਂਜੀ, ਤੇ ਮੈਂ ਸਭ ਨੂੰ ਦੱਸਣਾ ਵੀ ਚਾਹੁੰਗਾ ਜੀ, ਫੈਮਲੀਆਂ ਮੰਗੋ ਵਾਲੇ ਸਾਰੇ ਜਣੇ ਕਿ ਕੋਈ ਵੀ ਇਹੋ ਜਿਹੀ ਚੀਜ਼ ਨਾ ਲੈ ਕੇ ਆਣ ਕਿ ਸਾਨੂੰ ਮਜਬੂਰਨ ਕਿਸੇ ਨੂੰ, ਮਤਲਬ ਸ਼ੋਅ ਤੋਂ ਬਾਅਦ, ਮਤਲਬ ਕੋਈ ਵੀ, ਮਤਲਬ ਐਲਕੋਹਲ ਵਰਗੀ ਕੋਈ ਵੀ ਚੀਜ਼, ਕਿਉਂਕਿ ਟੋਟਲੀ ਸਟ੍ਰਿਕਟਲੀ ਨੋਟ ਅਲਾਊਡ ਹੈ ਜੀ ਐਲਕੋਹਲ ਇਹ ਸ਼ੋਅ ਚ।
ਜੀ ਜੀ, ਸੋ ਜਦੋਂ ਅਸੀਂ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਿਕਿਉਰਿਟੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਬੜਾ ਵੱਡਾ ਪ੍ਰਬੰਧ ਹੁੰਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਇਹ ਨਾਨ ਐਲਕੋਹਲਿਕ ਤੁਸੀਂ ਸ਼ੋਅ ਲੈ ਕੇ ਆ ਰਹੇ ਹੋ, ਔਰ ਉੱਥੇ ਕਈ ਵਾਰ ਨਾ ਚਾਹੁੰਦੇ ਹੋਇਆਂ ਵੀ ਇੱਕਾ ਦੁੱਕਾ ਕੁਛ ਲੋਕ ਜਿਹੜੇ ਆ ਉਹ ਆਪਣੀ ਆਦਤਾਂ ਤੋਂ ਮਜਬੂਰ ਹੁੰਦੇ ਆ, ਔਰ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਿਕਿਉਰਿਟੀ ਦੇ?
ਸਿਕਿਉਰਿਟੀ ਦੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਰੱਖੇ ਗਏ ਨੇ। ਸਿਕਿਉਰਿਟੀ ਗਾਰਡ ਨੂੰ ਪਹਿਲੇ ਹੀ ਆਪਾਂ ਬਰੀਫ ਕਰਤਾ ਜੀ ਹਰ ਇੱਕ ਚੀਜ਼ ਲਈ, ਕਿ ਜੇ ਕੋਈ ਵੀ ਜਣਾ ਇਸ ਕਿਸੇ ਵੀ ਤਰ੍ਹਾਂ ਦੇ ਪਦਾਰਥ ਨਾਲ ਪਾਇਆ ਜਾਂਦਾ, ਕੋਈ ਵੀ ਅਲਕੋਹਲ ਕਿਸੇ ਵੀ ਤਰ੍ਹਾਂ ਦਾ, ਤਾਂ ਸਟੇਟ ਵੀ ਅਸੀਂ ਉਹਨਾਂ ਨੂੰ ਸ਼ੋਅ ਤੋਂ ਉਹਨੂੰ ਦੱਸਤਾ ਜੀ ਕਿ ਉਹ ਸ਼ੋਅ ਤੋਂ ਜੀ ਆਪਾਂ ਮਤਲਬ ਬਾਹਰ ਕਰ ਦਾਂਗੇ, ਕਿ ਅਸੀਂ ਇਹ ਨੀ ਚਾਹੁੰਦੇ ਕਿ ਫੈਮਿਲੀ ਇਵੈਂਟ ਖਰਾਬ ਹੋਵੇ ਕਿਸੇ ਵੀ ਤਰ੍ਹਾਂ, ਕਿਉਂਕਿ ਸਾਰੇ ਆਪਣੇ ਧੀਆਂ ਭੈਣਾਂ ਨਾਲ ਆਏ ਹੁੰਦੇ ਨੇ ਜੀ, ਹਨਾ। ਕੁਛ ਕੁ ਬੰਦੇ ਹੁੰਦੇ ਨੇ ਜਿਵੇਂ ਤੁਸੀਂ ਪਹਿਲੇ ਦੱਸਤਾ ਜੀ, ਤੇ ਉਹ ਪਹਿਲੀ ਆਪਾਂ ਬਰੀਫ ਕਰਤਾ ਜੀ ਸਿਕਿਉਰਟੀ ਗਾਰਡ ਨੇ। ਸਿਕਿਉਰਟੀ ਗਾਰਡ ਕਾਫੀ ਤਾਦਾਦ ਚ ਰੱਖੇ ਨੇ ਜੀ, ਕਿਉਂਕਿ ਓਪਨ ਮੇਲਾ ਹੋ ਰਿਹਾ, ਲਾਸਟ ਟਾਈਮ ਮੇਲਾ ਆਪਣੇ ਵੀਰ ਮੰਡੀ ਅਲੀ ਸ਼ੇਰ ਨੇ ਕਰਾਇਆ ਸੀਗਾ, ਤੇ ਉਹ ਵੀ ਸ਼ੋਅ ਬਹੁਤ ਵਧੀਆ ਗਿਆ ਸੀਗਾ ਜੀ, ਇਹਨਾਂ ਜੱਸੜਾਂ ਦੇ ਸ਼ੋਅ ਕਰਵਾਇਆ ਸੀ ਮੰਡੀ ਅਲੀ ਸ਼ੇਰ ਉਹਨਾਂ ਨੇ, ਤੇ ਉਦੋਂ ਵੀ ਕਿਉਂਕਿ ਪ੍ਰਬੰਧ ਬਹੁਤ ਵਧੀਆ ਰੱਖੇ ਸੀ ਵੀਰਾਂ ਦੇ, ਉਵੇਂ ਦੇ ਪ੍ਰਬੰਧ ਅਸੀਂ ਐਤਕੀ ਰੱਖੇ ਨੇ ਜੀ।
ਜੀ, ਸੋ ਲਵਪ੍ਰੀਤ ਜੀ, ਟਿਕਟਸ ਦੇ ਬਾਰੇ ਜੇਕਰ ਸਾਡੇ ਦਰਸ਼ਕ ਪੁੱਛਣਾ ਚਾਹੁਣ, ਸਾਡੇ ਸਰੋਤੇ ਪੁੱਛਣਾ ਚਾਹੁਣ, ਤਾਂ ਉਹ ਕਿਸ ਤਰ੍ਹਾਂ ਟਿਕਟਸ ਬਾਏ ਕਰ ਸਕਦੇ ਔਰ ਕੀ ਪ੍ਰਾਈਸ ਰੱਖੀ ਗਈ ਆ?
ਹਾਂਜੀ, ਮੈਂ ਟਿਕਟ ਦਾ ਜਿਹੜਾ ਪ੍ਰਾਈਸ ਹੈ ਜੀ, ਆਪਾਂ $15 ਟਿਕਟ ਪ੍ਰਾਈਸ ਰੱਖਿਆ ਜੀ, ਤੇ $5 ਪਾਰਕਿੰਗ ਫੀਸ ਹੈ, ਤੇ ਜਿਹੜੀਆਂ ਟਿਕਟਸ ਹੈ ਜੀ ਉਹ ਔਨ ਬੋਰਡ ਉੱਥੇ ਹੀ ਆਪਾਂ ਅਵੇਲੇਬਲ ਨੇ ਜੀ, ਕਾਊਂਟਰ ਤੇ ਬਾਹਰ 2-3 ਕਾਊਂਟਰ ਹੈਗੇ ਨੇ ਜੀ, ਤੇ ਜਿਹੜੇ ਬੰਦੇ ਕੈਸ਼ ਦੇ ਥਰੂ ਪੇ ਕਰਨਾ ਕੈਸ਼ ਪੇ ਕਰ ਸਕਦੇ ਨੇ ਜੀ, ਜਿਹੜੇ ਕਾਰਡ ਦੇ ਥਰੂ ਪੇ ਕਰਨਾ ਸਕਦੇ ਕਾਰਡ ਦੇ ਵੀ ਇੰਤਜ਼ਾਮ ਰੱਖਿਆ ਹੋਇਆ ਜੀ, ਕੈਸ਼ ਪੋਸਟ ਮਸ਼ੀਨ ਹੈਗੇ ਨੇ ਜੀ ਉੱਥੇ, ਤੇ ਕੋਈ ਇਹ ਵਾਲੀ ਪ੍ਰੋਬਲਮ ਨੀ ਆਊਗੀ ਕਿਸੇ ਨੂੰ ਵੀ ਸਾਡੇ ਕੋਲ ਤਾਂ ਕੈਸ਼ ਕਈ ਵਾਰ ਨਹੀਂ ਹੁੰਦਾ, ਹਨਾ ਜੀ, ਮੈਂਬਰ ਜ਼ਿਆਦਾ ਆਉਂਦੇ ਨੇ, ਆਪਾਂ ਸਟੇਲੇ ਜ਼ਿਆਦਾ ਸਾਰੇ ਕਾਰਡ ਯੂਜ਼ ਕਰਨ ਵਾਲੇ ਹੁੰਦੇ ਆ, ਹਨਾ, ਤੇ ਇਸ ਕਰਕੇ ਜੇ ਆਪਾਂ ਮਸ਼ੀਨ ਰੱਖੀ ਹੋਣੀ ਐਫ ਤੋਂ ਤੇ ਉਹਦੀ ਕੋਈ ਪ੍ਰੋਬਲਮ।
ਜੀ, ਸੋ ਜੇਕਰ ਕੁਛ ਦੋਸਤ ਜਿਹੜੇ ਪਹਿਲਾਂ ਲੈਣੀਆਂ ਚਾਹੁਣਗੇ ਟਿਕਟ, ਤਾਂ ਦੋਸਤੋ ਤੁਸੀਂ ਲਵਪ੍ਰੀਤ ਹੋਰਾਂ ਨੂੰ ਵੀ ਉਹਨਾਂ ਦੇ ਨੰਬਰ ਤੇ ਕਾਲ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ ਜੀ 0420-208-023। ਸੋ ਲਵਪ੍ਰੀਤ ਸਿੰਘ ਹੋਰਾਂ ਨੂੰ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 0420-208-023, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ ਬਿਕਰਮਜੀਤ ਸਿੰਘ ਹੋਰਾਂ ਨੂੰ 0449-252-679 ਤੇ। ਸੋ ਇਨ੍ਹਾਂ ਨੰਬਰਾਂ ਤੇ ਕਾਲ ਕਰਕੇ ਵੀ ਤੁਸੀਂ ਟਿਕਟਾਂ ਸੰਬੰਧੀ ਹੋਰ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਲਵਪ੍ਰੀਤ ਸਿੰਘ ਹੋਰਾਂ ਨੂੰ ਵੀ ਪੁੱਛਦੇ ਹਾਂ ਕਿ ਇਸ ਤੋਂ ਇਲਾਵਾ ਕੋਈ ਫੇਸਬੁੱਕ ਪੇਜ ਜਾਂ ਕੋਈ ਤੁਹਾਡੀ ਵੈਬਸਾਈਟ ਵੀ ਹੈ ਜਿੱਥੇ ਤੁਹਾਨੂੰ ਜਿਹੜੇ ਸਰੋਤੇ ਜਾਂ ਜਿਹੜੇ ਸਾਡੇ ਦਰਸ਼ਕ ਆ ਉਹ ਜਾ ਕੇ ਸੰਪਰਕ ਕਰ ਸਕਦੇ ਹੋਣ?
ਹਾਂਜੀ, ਆਪਾਂ ਫੇਸਬੁੱਕ ਤੇ ਇੱਕ ਪੇਜ ਬਣਾਇਆ ਜੇ ਟਰਬੋਨੇਟਰ ਲਾਈਵ ਇਨ ਬ੍ਰਿਸਬੇਨ ਦੇ ਨਾਮ ਤੋਂ, ਤੇ ਜਿਹੜੇ ਉਸ ਤੇ ਆਪਾਂ ਸਾਰੀ ਇਨਫੋਰਮੇਸ਼ਨ ਆਪਣੀ ਦੇ ਰਹੇ ਟਾਈਮ ਟੂ ਟਾਈਮ, ਹੈ ਨਾ ਜੀ, ਕਿਹੜੀ ਕਿਹੜੀ ਆਪਣੀ ਪਰਫਾਰਮੈਂਸ ਨੇ, ਕੀ ਕੀ ਤਿਆਰੀ ਹੋ ਰਹੀ ਹੈ ਜੀ। ਕੁਛ ਟਾਈਮ ਪਹਿਲੇ ਜਿਵੇਂ ਅਸੀਂ ਭੰਗੜਾ ਨੂੰ ਲਾਈਵ ਕੀਤਾ ਸੀਗਾ, ਤੇ ਮੈਂ ਸਾਰਿਆਂ ਨੂੰ ਚਾਹਾਂਗੀ ਜੀ ਜੇ ਜਿੰਨੇ ਵੀ ਆਪਣੇ ਬ੍ਰਿਸਬੇਨ ਦੇ ਬੰਦੇ ਉਹ ਆਪਣਾ ਪੇਜ ਲਾਈਕ ਕਰ ਸਕਦੇ, ਟਰਬੋਨੇਟਰ ਲਾਈਵ ਇਨ ਬ੍ਰਿਸਬੇਨ ਦੇ ਨਾਮ ਤੋਂ ਆਪਣਾ ਪੇਜ ਬਣਿਆ ਹੋਇਆ ਜੀ ਫੇਸਬੁੱਕ ਤੇ। ਜੇ ਹੋਰ ਕਿਸੇ ਨੂੰ ਨਹੀਂ ਵੀ ਉੱਥੇ ਜਾਣਕਾਰੀ ਮਿਲਦੀ ਤੇ ਮੇਰਾ ਤੇ ਮੇਰੀ ਟੀਮ ਦਾ ਨੰਬਰ ਥੱਲੇ ਹੈਗਾ ਜੀ ਤੇ ਨਾਮ ਹੈਗੇ ਨੇ ਜੀ, ਤੇ ਕੋਈ ਵੀ ਇਨਫੋਰਮੇਸ਼ਨ ਆ ਜਾਵੇ ਉਹ ਨਾਮ ਨੰਬਰ ਦੇ ਥਰੂ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਜੀ।
ਜੀ ਸੋ ਬਿਲਕੁਲ, ਅਸੀਂ ਆਪਣੇ ਦੋਸਤਾਂ ਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਅਸੀਂ ਪੋਸਟਰ ਹੈ ਟਰਬੋਨੇਟਰ ਲਾਈਵ ਇਨ ਬ੍ਰਿਸਬੇਨ ਦਾ ਉਹ ਵੀ ਸਾਂਝਾ ਕਰ ਦਿਆਂਗੇ ਜੀ ਸਾਡੇ ਫੇਸਬੁੱਕ ਪੇਜ ਦੇ ਉੱਤੇ, ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ। ਸੋ ਉਹ ਕੀਤਾ ਜਾ ਚੁੱਕਿਆ, ਤੁਸੀਂ ਉੱਥੋਂ ਵੀ ਜਾਣਕਾਰੀ ਜਿਹੜੀ ਹੈ ਇਹਦੇ ਬਾਬਤ ਲੈ ਸਕਦੇ ਹੋ। ਸੋ ਲਵਪ੍ਰੀਤ ਜੀ, ਕੁਛ ਇਹੋ ਜਿਹਾ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋਵੋ ਮੈਂ ਪੁੱਛ ਨਾ ਸਕੀ ਹੋਵਾਂ, ਜ਼ਰੂਰ ਦੱਸੋ।
ਨਹੀਂ, ਤੁਸੀਂ ਸਾਰਾ ਕੁਛ ਵੈਸੇ ਕਰਤਾ ਜੀ ਕਵਰ, ਬਟ ਮੈਂ ਫੇਰ ਤੋਂ ਇੱਕ ਵਾਰੀ ਦੱਸਣਾ ਚਾਹੂੰਗਾ ਜੀ ਸਾਰਿਆਂ ਨੂੰ ਕਿ ਟਰਬੋਨੇਟਰ 2 ਜੀ ਬ੍ਰਿਸਬੇਨ ਚ ਹੋਣ ਜਾ ਰਿਹਾ ਹੈ ਨਾ ਕਿ ਤਰਸੇਮ ਜੱਸੜ ਦੀ, ਕਹਿੰਦੇ ਵੀ ਜੀ ਕਲਮ ਹੈ ਜਿਹੜੀ ਬਹੁਤ ਵਧੀਆ ਕਲਮ ਹੈ ਜੀ, ਕਿ ਬਾਈ ਜੀ ਨੇ ਕਦੀ ਅੱਜ ਤੱਕ ਕੋਈ ਮਿਲਦਾ ਸੌਂਗ ਅੱਜ ਤੱਕ ਮਿਲਦਾ ਕੋਈ ਵੀ ਆਪਣਾ ਗਾਣਾ ਗਲਤ ਵੇ ਚ ਨਹੀਂ ਗਾਇਆ, ਤੇ ਮੈਂ ਸਾਰਿਆਂ ਨੂੰ ਚਾਹੂੰਗਾ ਵੀ ਜ਼ਰੂਰ ਪਹੁੰਚਿਓ ਹੈ ਨਾ ਕਿ ਬ੍ਰਿਸਬੇਨ ਦੇ ਵਿੱਚ ਜਿੰਨੇ ਵੀ ਆਪਣੇ ਤਰਸੇਮ ਜੱਸੜ ਬਾਈ ਦੇ ਜਿੰਨੇ ਵੀ ਵੱਡੇ ਫੈਨ, ਕਿਉਂਕਿ ਫੈਨ ਫੋਲੋਇੰਗ ਬਹੁਤ ਹੈ ਬਾਈ ਉਹਨਾਂ ਦੀ, ਜਿਵੇਂ ਮੂਵੀਆਂ ਲਾਸਟ 2 ਕਰ ਚੁੱਕੇ ਨੇ ਜੀ ਆਪਣੇ ਪਿਛਲੀਆਂ 2 ਮੂਵੀਆਂ ਬ੍ਰਿਸਬੇਨ ਕਰ ਚੁੱਕੇ ਨੇ ਜੱਸੜ ਬਾਈ ਜੀ। ਹਾਂਜੀ ਹਾਂ, ਤੇ ਮੈਂ ਇਹ ਕਹਿਣਾ ਚਾਹੂੰਗਾ ਜੀ ਸਾਰੇ ਜਿਹੜੇ 24 ਜੂਨ ਨੂੰ ਦਿਨ ਐਤਵਾਰ ਨੂੰ ਰੋਕਲੀ ਸ਼ੋਅ ਗਰਾਊਂਡ ਜ਼ਰੂਰ ਪਹੁੰਚੋ ਜੀ ਸਾਰੇ ਜਣੇ, ਇਹ ਇੱਕ ਉਹ ਹੈ ਜੀ ਕਿ ਟਾਈਮ ਸਿਰ ਪਹੁੰਚਣ ਸਾਰੇ ਜਣੇ। ਹਾਂ
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਲਵਪ੍ਰੀਤ ਜੀ, ਤੁਸੀਂ ਇਹ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਦੋਸਤ ਜਿਹੜੇ ਹੋਮ ਹੋਮ ਆ ਕੇ ਉੱਥੇ ਆਪਣੇ ਪਰਿਵਾਰਾਂ ਦੇ ਨਾਲ ਪਹੁੰਚਣਗੇ। ਧੰਨਵਾਦ।
ਹਾਂਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਲਵਪ੍ਰੀਤ ਸਿੰਘ ਜਿਹੜੇ ਕਿ ਟਰਬੋਨੇਟਰ ਲਾਈਵ ਇਨ ਬ੍ਰਿਸਬੇਨ ਆਪਣੀ ਟੀਮ ਦੇ ਨਾਲ ਲੈ ਕੇ ਆ ਰਹੇ ਨੇ ਔਰ ਜਿਹੜੇ ਵੀ ਦੋਸਤ ਬ੍ਰਿਸਬੇਨ ਚ ਰਹਿੰਦੇ ਨੇ ਜ਼ਰੂਰ ਪਹੁੰਚਿਓ ਜੀ ਔਰ ਇਹਨਾਂ ਦੇ ਸ਼ੋਅ ਦਾ ਜਿਹੜਾ ਨਜ਼ਾਰਾ ਲਿਓ ਔਰ ਬਹੁਤ ਹੀ ਸੋਹਣੀ ਔਰ ਮਿਆਰੀ ਔਰ ਸੁਚੱਜੀ ਸੁਹਿਰਦ ਸੋਚ ਦਾ ਮਾਲਕ ਤਰਸੇਮ ਜੱਸੜ ਉਹ ਇੱਥੇ ਲਾਈਵ ਪਰਫਾਰਮ ਕਰਨ ਜਾ ਰਹੇ, ਉਹਦੇ ਨਾਲ ਦਰਸ਼ਨ ਲੱਖੇਵਾਲ ਤੇ ਹਰਦੀਪ ਗਰੇਵਾਲ ਉਹ ਵੀ ਪਰਫਾਰਮ ਕਰਨਗੇ ਔਰ ਲੋਕਲ ਜਿਹੜੇ ਸਿੰਗਰ ਉਹ ਵੀ ਪਰਫਾਰਮ ਕਰਨਗੇ। ਸੋ ਹੁਣ ਵੱਧਦੇ ਹਾਂ ਜੀ ਆਪਣੇ ਉਸੇ ਸਿਲਸਿਲੇ ਨੂੰ ਅੱਗੇ ਲੈ ਕੇ, ਕਿਉਂਕਿ ਕੁਛ ਕੁ ਦੋਸਤਾਂ ਨੇ ਸਾਨੂੰ ਜਵਾਬ ਜਿਹੜੇ ਉਹ ਭੇਜ ਦਿੱਤੇ ਆ ਤੇ ਜਵਾਬ ਕਿੰਨੇ ਕੁ ਸਹੀ ਆ ਇਹ ਸਾਨੂੰ ਦੇਖਣਾ ਪੈਣਾ। ਪਰ ਪਿਛਲੇ ਸਵਾਲ ਦਾ ਵੀ ਜਵਾਬ ਅਜੇ ਜਗਤਾਰ ਭਾਜੀ ਨੇ ਸਾਨੂੰ ਲੇਟ ਪਹੁੰਚਿਆ, ਉਹਨਾਂ ਦਾ ਅਸੀਂ ਮੈਸੇਜ ਜ਼ਰੂਰ ਲੈ ਲਈਏ। ਕਹਿੰਦੇ ਗੌਂਪ ਨਾ ਵਿਜਾਓ, ਦੇਖ ਲੈ ਬਾਈ ਨਾਜ਼ਰ ਸਿਆਂ, ਪਹਿਲਾਂ ਕਦੇ ਬਿੱਕਰ ਕੀਆਂ ਨੇ ਆਪਣੇ ਤਾਏ ਸੁਰਜਣ ਕਿਆਂ ਨੂੰ ਆਪਣੇ ਕਿਸੇ ਵਿਆਹ ਸ਼ਾਦੀਆਂ ਚ ਸੱਦਾ ਵੀ ਨਹੀਂ ਦਿੱਤਾ ਸੀ, ਜਦੋਂ ਦਾ ਲੰਬੜਦਾਰਾਂ ਨਾਲ ਪਲਾਟ ਪਿੱਛੇ ਪੰਗਾ ਜਿਹਾ ਪਿਆ, ਹੁਣ ਉਸੇ ਸੁਰਜਣ ਸਿੰਘ ਨੂੰ ਅੱਗੇ ਪਿੱਛੇ ਤਾਇਆ ਜੀ ਕਰਦੇ ਫਿਰਦੇ ਨੇ। ਖੁੰਡ ਤੇ ਬੈਠ ਤੇ ਬੰਤੇ ਨੇ ਕਿਹਾ, ਬੰਤ ਸਿਆਂ ਗੌਂ ਭੁਨਾਵੇ ਜੌ, ਤੈਨੂੰ ਪਤਾ ਹੀ ਹੈ ਕਿ ਤਾਏ ਸੁਰਜਣ ਸਿੰਘ ਦਾ ਮੁੰਡਾ ਛਿੰਦਾ ਪੁਲਿਸ ਇੰਸਪੈਕਟਰ ਭਰਤੀ ਹੋਇਆ, ਨਾਜ਼ਰ ਨੇ ਧੌਣ ਸਿੱਧੀ ਕਰਦਿਆਂ ਕਿਹਾ, ਭਾਵੇਂ ਕਹਿੰਦੇ ਗਿੱਲੇ ਹੋਣ। ਬਿਲਕੁਲ ਜੀ ਬਿਲਕੁਲ। ਜਗਤਾਰ ਭਾਜੀ ਤੁਸੀਂ ਜਵਾਬ ਥੋੜਾ ਜਿਹਾ ਸਾਨੂੰ ਲੇਟ ਭੇਜਿਆ ਪਰ ਜਵਾਬ ਤੁਹਾਡਾ ਸਹੀ ਹੈ, ਤੇ ਗੌਂ ਭੁਨਾਵੇ ਜੌ ਭਾਵੇਂ ਗਿੱਲੇ ਹੋਣ, ਇਹ ਸੀ ਜੀ ਪੂਰਾ ਮੁਹਾਵਰਾ। ਔਰ ਤੁਸੀਂ ਤਾਂ ਬਿਲਕੁਲ ਜਿਹੜੀ ਉਦਾਹਰਣ ਦੇ ਕੇ ਉਹਨੂੰ ਕਹਿੰਦੇ ਹੁੰਦੇ ਆ ਕਿ ਉਦਾਹਰਣ ਸਹਿਤ ਵਿਆਖਿਆ ਹਨਾ ਕਰ ਦਿੱਤੀ ਹੈ। ਸੋ ਬਹੁਤ ਬਹੁਤ ਧੰਨਵਾਦ ਕਿਹਾ ਸਾਹਿਬ ਤੁਹਾਡਾ। ਤੇ ਅੱਗੇ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਸਾਹਿਬ ਵੀ ਜੁੜੇ ਨੇ, ਇਹਨਾਂ ਨੇ ਵੀ ਜੀ ਜਵਾਬ ਦਿੱਤਾ ਸਾਡੇ ਦੂਜੇ ਸਵਾਲ ਦਾ। ਸੋ ਦੋਸਤੋ, ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਦੇਖੋ ਸਾਨੂੰ ਜਦੋਂ ਅਸੀਂ ਸਵਾਲਾਂ ਦੀ ਗੱਲ ਕਰਦੇ ਹਾਂ ਤੇ ਅਸੀਂ ਓਨੇ ਹੀ ਜਿਹੜੀ ਸ਼ਿਰਕਤ ਆ ਓਨੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਕਰਦੇ ਨੀ, ਜਦੋਂ ਅਸੀਂ ਦੂਸਰੇ ਬੜੇ ਸਧਾਰਨ ਜੇ ਸਵਾਲ ਪੁੱਛਦੇ ਆ ਉਦੋਂ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੁੰਦੇ ਆ ਪ੍ਰੋਗਰਾਮ ਦੇ ਵਿੱਚ, ਪਰ ਜਦੋਂ ਹੁਣ ਅਸੀਂ ਜਿਹੜੇ ਇਹ ਸਵਾਲ ਕਰ ਰਹੇ ਹਾਂ, ਇਹ ਸਵਾਲ ਅਸਲ ਦੇ ਵਿੱਚ ਸਿਰਫ ਸਾਡੀ ਦਿਮਾਗੀ ਪਰਖ ਕਰਨ ਦੇ ਲਈ ਨਹੀਂ ਆ, ਇਹ ਸਵਾਲ ਅਸਲ ਦੇ ਵਿੱਚ ਸਾਡੇ ਉਹਨਾਂ ਸ਼ਬਦਾਂ ਦੇ ਨਾਲ ਜੁੜੇ ਰਹਿਣ ਦੇ ਲਈ ਆ, ਆਪਣੀ ਬੋਲੀ ਦੇ ਨਾਲ ਜੁੜੇ ਰਹਿਣ ਦੇ ਲਈ ਆ, ਜਿਹੜੇ ਸ਼ਬਦ ਸਾਡੇ ਚੇਤਿਆਂ ਚੋਂ ਹੌਲੀ ਹੌਲੀ ਵਿਸਰ ਰਹੇ ਆ, ਜਿਹੜੇ ਮੁਹਾਵਰੇ ਸਾਡੀ ਲੋਕ ਧਾਰਾ ਦਾ ਹਿੱਸਾ ਰਹੇ ਆ, ਜਿਹੜੇ ਅੱਜ ਦੇ ਦੌਰ ਦੇ ਵਿੱਚ ਅਸੀਂ ਵਰਤਦੇ ਨਹੀਂ ਆ ਜਾਂ ਫਿਰ ਇਹ ਕਹਿ ਲੋ ਵੀ ਅੱਜ ਦੇ ਦੌਰ ਦੇ ਵਿਚ ਪੰਜਾਬੀ ਸ਼ਬਦਾਂ ਨਾਲੋਂ ਅੰਗਰੇਜ਼ੀ ਦੇ ਜਿਹੜੇ ਸ਼ਬਦ ਆ ਉਹਨਾਂ ਦੀ ਭਰਮਾਰ ਸਾਡੀ ਬੋਲੀ ਦੇ ਵਿਚ ਬੋਲਚਾਲ ਦੀ ਬੋਲੀ ਦੇ ਵਿਚ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ ਅਸੀਂ ਜੇਕਰ ਕੋਈ ਸ਼ਬਦ ਪੰਜਾਬੀ ਦਾ ਆ ਜਾਂਦਾ ਤੇ ਅਸੀਂ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਆ ਵੀ ਇਹ ਸ਼ਬਦ ਦਾ ਅਰਥ ਕੀ ਆ ਹਨਾ ਤੇ ਇਸ ਕਰਕੇ ਅਸੀਂ ਇਹ ਜਿਹੜਾ ਸਿਲਸਿਲਾ ਆ ਇਹ ਸ਼ੁਰੂ ਕੀਤਾ ਆ ਕਿ ਅਸੀਂ ਉਹਨਾਂ ਸ਼ਬਦਾਂ ਨੂੰ ਸੰਭਾਲ ਵੀ ਸਕੀਏ ਉਹਨਾਂ ਨੂੰ ਜਾਣ ਵੀ ਸਕੀਏ ਤੇ ਆਪਣੀ ਬੋਲੀ ਦੇ ਨਾਲ ਜਿਹੜਾ ਆਪਣਾ ਰਾਬਤਾ ਆ ਉਹ ਵੀ ਬਣਦਾ ਰੱਖ ਸਕੀਏ ਸੋ ਅਸੀਂ ਉਡੀਕ ਕਰਾਂਗੇ ਇੱਕ ਅੱਧੇ ਹੋਰ ਜਵਾਬ ਦੀ ਸਾਡੇ ਸਵਾਲ ਨੂੰ ਇੱਕ ਵਾਰੀ ਅਸੀਂ ਫਿਰ ਰਿਪੀਟ ਕਰ ਦਿੰਨੇ ਆ ਦੁਹਰਾ ਦਿੰਨੇ ਆ ਕਿ ਸਿੱਖ ਧਰਮ ਦੇ ਵਿੱਚ ਉਸ ਸਿੱਖ ਔਰਤ ਦਾ ਨਾਮ ਤੁਸੀਂ ਦੱਸਣਾ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ ਤੇ ਅਤੇ ਉਹ ਇੱਕ ਗੁਰੂ ਸਾਹਿਬਾਨ ਦੀ ਪਤਨੀ ਵੀ ਰਹੇ ਆ ਕੁਲਦੀਪ ਕੌਰ ਹੋਰਾਂ ਨੇ ਵੀ ਜਵਾਬ ਭੇਜਿਆ ਪਰ ਜਵਾਬ ਤੁਹਾਡਾ ਗਲਤ ਹੋ ਗਿਆ ਪਰ ਤੁਸੀਂ ਦੋਸਤੋ ਇੱਕ ਵਾਰ ਫੇਰ ਟਰਾਈ ਕਰੋ ਤੇ ਇੱਕ ਆਖਰੀ ਗੀਤ ਤੁਹਾਡੀ ਨਜ਼ਰ ਕਰਦੇ ਆ ਪ੍ਰੋਗਰਾਮ ਦਾ ਤੇ ਉਸ ਤੋਂ ਬਾਅਦ ਗ੍ਰਿਫਤ ਗੇਮਸ ਦੇ ਜਿਹੜੇ ਰਿਜ਼ਲਟਸ ਆ ਨਤੀਜੇ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਆਖਰੀ ਜਿਹੜਾ ਇਹ ਸਵਾਲ ਦੂਸਰਾ ਸਵਾਲ ਹੀ ਹੈ ਔਰ ਇਹ ਸਵਾਲ ਦਾ ਜਵਾਬ ਜਿਹੜਾ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਦੇਖਾਂਗੇ ਕੌਣ ਹੈ ਜੀ ਖੁਸ਼ਕਿਸਮਤ ਲਿਸਨਰ ਜਿਹੜਾ ਜੇਤੂ ਹੁੰਦਾ ਅਗਲੇ ਸਵਾਲ ਦੇ ਲਈ ਸੋ ਫਿਲਹਾਲ ਇੱਕ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਜੁੜੇ ਰਹੋ ਸਾਡੇ ਨਾਲ ਸਾਨੂੰ ਰੇਡੀਓ ਤੇ
ਗੁਲਾਬੀ ਹੈ ਜੀ ਮਿੱਠੀ ਆ ਜ਼ਬਾਨ ਦੀ ਮਿਸ਼ਰੀ ਉਹ ਕੇਸਰੀ ਜੀ ਹੋਵੇ ਜੋਏ ਰਾਣ ਦੀ ਰੰਗ ਦੀ ਗੁਲਾਬੀ ਹੈ ਜੀ ਮਿੱਠੀ ਆ ਜ਼ਬਾਨ ਦੀ ਮਿਸ਼ਰੀ ਉਹ ਕੇਸਰੀ ਜੀ ਹੋਵੇ ਜੋਏ ਰਾਣ ਦੀ ਕੇਸਾਂ ਵਿੱਚ ਰੱਬ ਨੂੰ ਸਜਾ ਕੇ ਨਿਕਲੀ ਨਿਤਾਰੇ ਤੇਰੇ ਮੱਥੇ ਉੱਤੇ ਕੌਣ ਕਿੱਕਲੀ ਨਿਤਾਰੇ ਤੇਰੇ ਮੱਥੇ ਉੱਤੇ ਕੌਣ ਕਿੱਕਲੀ ਨਿਤਾਰੇ ਤੇਰੇ ਮੱਥੇ ਉੱਤੇ ਕੌਣ ਕਿੱਕਲੀ ਮੈਂ ਤੇਰੀ ਲਾਚੀਆਂ ਦੇ ਦਾਣੇ ਵਰਗੀ ਪਾਤੇ ਜੱਟੀਏ ਮਖਾਣੇ ਵਰਗੀ ਪਾਤੇ ਜੱਟੀਏ ਮਖਾਣੇ ਵਰਗੀ ਰੰਗ ਦੀਆਂ ਕਾਸ਼ਨੀ ਚਲਾ ਕੇ ਅੱਖੀਆਂ ਜਿਵੇਂ ਨੀ ਵਸਾਖ ਵਿੱਚ ਦਾਖਾਂ ਪੱਕੀਆਂ ਤੁਰਨਾ ਧੂੜ ਤੇਰੇ ਪੈਰਾਂ ਦੀ ਬਣਾ ਲਈ ਸੁਰਮਾ ਮਗਰ ਮਹੀਨੇ ਵਿੱਚ ਹੀਰਾਂ ਜੰਮੀਆਂ ਕੇਸ ਤੇਰੇ ਰਾਤਾਂ ਕਾਲੀਆਂ ਤੇ ਲੰਮੀਆਂ
ਜੀ ਦੋਸਤੋ ਸਵਾਗਤ ਕਰਦੇ ਆ ਸੱਜਣ ਅਦੀਪ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਸੁਣਿਆ ਤੇ ਇੱਕ ਵਾਰ ਫੇਰ ਸਵਾਗਤ ਹੈ ਜੀ ਸਾਡੇ ਦੋਸਤਾਂ ਦਾ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਦੇ ਕਹਿ ਲੋ ਕਿ ਅੰਤਲੇ ਪਲ ਚੱਲ ਰਹੇ ਆ ਤੇ ਆਖਰੀ ਸਵਾਲ ਜਿਹੜਾ ਆ ਉਹ ਅਸੀਂ ਤੁਹਾਨੂੰ ਪਾਇਆ ਹੋਇਆ ਉਹਦਾ ਜਵਾਬ ਜਿਹੜਾ ਕੁਸ਼ਕ ਦੋਸਤਾਂ ਨੇ ਸਹੀ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਸਵਾਲ ਸਾਡਾ ਸੀਗਾ ਸਿੱਖ ਧਰਮ ਚ ਸਿੱਖ ਔਰਤ ਦਾ ਨਾਮ ਤੁਸੀਂ ਦੱਸਣਾ ਸੀ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿਚ ਆਉਂਦਾ ਤੇ ਉਹ ਇੱਕ ਗੁਰੂ ਸਾਹਿਬਾਨ ਦੀ ਪਤਨੀ ਵੀ ਨੇ ਔਰ ਸਭ ਤੋਂ ਪਹਿਲਾ ਜਿਹੜਾ ਸਹੀ ਜਵਾਬ ਸਾਡੇ ਤੱਕ ਪਹੁੰਚਿਆ ਸੀ ਉਹ ਸੀਗਾ ਸਾਡੇ ਸਾਥੀ ਪ੍ਰੈਜ਼ੈਂਟਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਆ ਦਲਜੀਤ ਸਿੰਘ ਢਿੱਲੋਂ ਸਾਹਿਬ, ਸੋ ਉਹਨਾਂ ਦਾ ਜਵਾਬ ਜਿਹੜਾ ਉਹ ਬਿਲਕੁਲ ਸਹੀ ਆਇਆ ਸਾਡੇ ਤੱਕ। ਤੇ ਇਸ ਤੋਂ ਬਿਨਾਂ ਹੋਰ ਵੀ ਕੁਛ ਦੋਸਤਾਂ ਨੇ ਕੋਸ਼ਿਸ਼ ਕੀਤੀ ਹੈ ਜੀ। ਜਗਵੀਰ ਸਿਡਨੀ ਆਸਟ੍ਰੇਲੀਆ ਵਾਲੇ ਜਿਹੜੇ ਆ ਉਹਨਾਂ ਨੇ ਵੀ ਜਿਹੜਾ ਜਵਾਬ ਭੇਜਿਆ ਜੀ ਉਹ ਬਿਲਕੁਲ ਸਹੀ ਹੈ। ਤੇ ਕੁਲਦੀਪ ਕੌਰ ਹੋਰਾਂ ਨੇ ਕੋਸ਼ਿਸ਼ ਕੀਤੀ ਹੈ ਪਰ ਜਵਾਬ ਸਹੀ ਨਹੀਂ ਦੇ ਸਕੇ। ਤੇ ਉਸ ਤੋਂ ਬਾਅਦ ਬੱਬੂ ਸਿੰਘ ਹੋਰਾਂ ਨੇ ਵੀ ਕੋਸ਼ਿਸ਼ ਕੀਤੀ ਹੈ। ਸੋ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਹੈ ਜੀ, ਸਤਿ ਸ੍ਰੀ ਅਕਾਲ ਕਹਿੰਦੇ ਤੁਹਾਨੂੰ ਸਾਰਿਆਂ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੱਬੂ ਜੀ ਤੁਹਾਨੂੰ। ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ। ਤੇ ਕਹਿੰਦੇ ਆਈ ਥਿੰਕ ਜਵਾਬ ਇਹ ਹੈ, ਜਵਾਬ ਇਹ ਨਹੀਂ ਹੈ ਬੱਬੂ ਸਿੰਘ ਜੀ। ਤੇ ਕੋਈ ਗੱਲ ਨੀ, ਤੁਸੀਂ ਕੋਸ਼ਿਸ਼ ਕੀਤੀ ਹੈ, ਇਹਦੇ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਕਿਉਂਕਿ ਸਵੇਰ ਦੇ ਰੁਝੇਵੇਂ ਜਿਹੜੇ ਕੁਛ ਇਸ ਤਰ੍ਹਾਂ ਦੇ ਹੁੰਦੇ ਆ ਕਿ ਕਈ ਵਾਰ ਕੰਮ ਦੇ ਵਿੱਚ ਧਿਆਨ ਹੁੰਦਾ ਤੇ ਤੁਸੀਂ ਜਿਹੜਾ ਕਈ ਵਾਰ ਜੇ ਸਹੀ ਵੀ ਜਵਾਬ ਹੁੰਦਾ ਤੇ ਕਈ ਵਾਰ ਕੰਮ ਦੇ ਰੁਝੇਵਿਆਂ ਦੇ ਵਿੱਚ ਇਸ ਹੱਦ ਤੱਕ ਕਨਫਿਊਜ਼ ਹੁੰਦੇ ਹੋ ਕਿ ਜਵਾਬ ਜਿਹੜਾ ਜੀ ਉਹ ਇੱਧਰ ਉੱਧਰ ਹੋ ਜਾਂਦਾ। ਸੋ ਤੁਸੀਂ ਕੋਸ਼ਿਸ਼ ਕੀਤੀ ਹੈ ਕੁਲਦੀਪ ਜੀ ਔਰ ਬੱਬੂ ਜੀ, ਤੁਸੀਂ ਵਧਾਈ ਦੇ ਪਾਤਰ ਹੋ ਇਹਦੇ ਲਈ। ਔਰ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਲਈ ਅਸੀਂ ਦੱਸ ਦਈਏ ਕਿ ਜਵਾਬ ਜਿਹੜਾ ਹੈ ਸਭ ਤੋਂ ਪਹਿਲਾਂ ਸਾਡੇ ਤੱਕ ਪਹੁੰਚਿਆ ਦਲਜੀਤ ਸਿੰਘ ਢਿੱਲੋਂ ਹੋਰਾਂ ਵੱਲੋਂ ਜਿਹੜਾ ਸਹੀ ਸੀ। ਸੋ ਮਾਤਾ ਖੀਵੀ ਜੀ ਉਹ ਸਿੱਖ ਔਰਤ ਸਨ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਆਉਂਦਾ ਤੇ ਜਿਹੜੇ ਇੱਕ ਗੁਰੂ ਸਾਹਿਬਾਨ ਦੇ ਪਤਨੀ ਵੀ ਸੀ। ਸੋ ਸ੍ਰੀ ਗੁਰੂ ਅੰਗਦ ਸਾਹਿਬ ਦੇ ਪਤਨੀ ਸੀ ਮਾਤਾ ਖੀਵੀ ਜੀ। ਸੋ ਉਹਨਾਂ ਦੇ ਬਾਰੇ ਇਹ ਸਵਾਲ ਸੀ। ਸੋ ਦੋਸਤੋ ਅਗਲਾ ਸਵਾਲ ਹੁਣ ਮੈਨੂੰ ਲੱਗਦਾ ਕਿ ਨਹੀਂ ਪਾਵਾਂਗੇ ਅਸੀਂ, ਸਮਾਂ ਸਾਡੇ ਕੋਲ ਹੋਰ ਨਹੀਂ ਬਚਿਆ। ਪਰ ਤੁਸੀਂ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਤੁਸੀਂ ਸਹੀ ਦੇ ਸਕੋ। ਔਰ ਇਹ ਜਿਹੜਾ ਸਿਲਸਿਲਾ ਸ਼ੁਰੂ ਕਰਨ ਦਾ ਜਿਹੜਾ ਮਕਸਦ ਆ ਉਹ ਸਿਰਫ ਇਹੀ ਆ ਕਿ ਅਸੀਂ ਆਪਣੇ ਸੱਭਿਆਚਾਰ, ਧਰਮ, ਬੋਲੀ, ਭਾਸ਼ਾ ਹਨਾ ਇਹਦੇ ਨਾਲ ਜੁੜੇ ਰਹਿ ਸਕੀਏ। ਇਹਦੇ ਨਾਲ ਦੇਖੋ ਜੁੜਨਾ ਜਿਹੜਾ ਉਹ ਸਾਡਾ ਤੁਹਾਡੇ ਤੇ ਸਾਡੇ ਸਾਂਝੇ ਯਤਨਾਂ ਸਦਕਾ ਹੀ ਸੰਭਵ ਹੁੰਦਾ। ਸਿਰਫ ਜੇ ਅਸੀਂ ਸੋਚੀਏ ਕਿ ਅਸੀਂ ਇਕੱਲੇ ਹੀ, ਬਹੁਤ ਵਾਰ ਕੀ ਹੁੰਦਾ ਕਿ ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੀਆਂ ਬੁੱਕਸ ਪਈਆਂ, ਬਹੁਤ ਸਾਰੀਆਂ ਕਿਤਾਬਾਂ PDF ਦੇ ਵਿੱਚ ਵੀ ਆ ਰਹੀਆਂ ਹੁਣ ਹਨਾ, ਪਰ ਸਾਡੇ ਕੋਲ ਸਮਾਂ ਨਹੀਂ ਹੁੰਦਾ ਕਿ ਅਸੀਂ ਬਹੁਤਾ ਸਮਾਂ ਜਿਹੜਾ ਆ ਉਹ ਕਿਤਾਬਾਂ ਪੜ੍ਹਨ ਵੱਲ ਦੇ ਸਕੀਏ। ਪਰ ਜੇਕਰ ਅਸੀਂ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ ਰਹੀਏ ਤਾਂ ਖੈਰ ਤੁਹਾਡੀ ਜਿਹੜੀ ਆਮ ਜਾਣਕਾਰੀ ਆ ਉਹਦੇ ਵਿੱਚ ਵੀ ਵਾਧਾ ਹੁੰਦਾ, ਸਾਡੀ ਵੀ ਆਮ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ। ਔਰ ਇਹ ਜਾਣਕਾਰੀ ਜਿਹੜੀ ਆ ਉਹਦੇ ਵਿੱਚ ਵਾਧਾ ਹੋਣਾ ਜਿਹੜਾ ਇੱਕ ਵਧੀਆ ਇਸ਼ਾਰਾ ਹੈ ਸਾਡੇ ਲਈ। ਔਰ ਉਹਦੇ ਨਾਲ ਨਾਲ ਸ਼ਬਦਾਂ ਦੇ ਬਾਰੇ ਚ, ਸ਼ਬਦਾਂ ਦੀ ਅਮੀਰੀ ਦੇ ਬਾਰੇ ਦੇ ਵਿੱਚ ਜਾਣਨਾ, ਆਪਣੀ ਭਾਸ਼ਾ ਦੀ ਅਮੀਰੀ ਦੇ ਬਾਰੇ ਚ ਜਾਣਨਾ ਜਿਹੜਾ ਉਹ ਸਾਡੇ ਲਈ ਮਾਣ ਵਾਲੀ ਗੱਲ ਵੀ ਹੁੰਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਇਹਨਾਂ ਸਵਾਲਾਂ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਆਪਣੇ ਜਵਾਬਾਂ ਦੇ ਰਾਹੀਂ ਪਾ ਸਕੋ। ਸੋ ਦੂਸਰੇ ਜਿਹੜੇ ਸਾਡੇ ਵਿਨਰ ਦਲਜੀਤ ਸਿੰਘ ਢਿੱਲੋਂ ਸਾਹਿਬ ਰਹੇ ਆ ਅੱਜ ਦੇ, ਤੇ ਜਗਵੀਰ ਸਿਡਨੀ ਸਾਹਿਬ ਵੀ ਰਹੇ ਆ। ਪਰ ਅਸੀਂ ਇੱਕ ਹੋਰ ਗੱਲ ਜਿਹੜੀ ਕਹੀ ਸੀ ਕਿ ਜੇਕਰ ਦੋਵਾਂ ਸਵਾਲਾਂ ਦੇ ਇੱਕ ਵਿਨਰ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਬੁਲਾਵਾਂਗੇ, ਸਟੂਡੀਓ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰਾਂਗੇ। ਕੋਸ਼ਿਸ਼ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਅਸੀਂ ਸਵਾਲ ਪਾਈਏ ਉਹਨਾਂ ਦੇ ਵਿੱਚ ਤਕਰੀਬਨ ਤੁਸੀਂ ਜ਼ਿਆਦਾ ਸਵਾਲਾਂ ਦੇ ਜਵਾਬ ਸਹੀ ਦੇ ਸਕੋ ਤੇ ਫਿਰ ਤੁਸੀਂ ਜੇਤੂ ਹੋ ਸਕੋ ਸਾਡੇ ਹਰਮਨ ਰੇਡੀਓ ਸਟੂਡੀਓ ਦੇ ਵਿੱਚ ਆ ਕੇ ਗੱਲਬਾਤ ਕਰਨ ਦੇ ਲਈ ਆਪਣੇ ਬਾਰੇ, ਆਪਣੀ ਜ਼ਿੰਦਗੀ ਦੇ ਬਾਰੇ ਚ। ਤੇ ਹੁਣ ਜਾਣ ਤੋਂ ਪਹਿਲਾਂ ਗ੍ਰਿਫਤ ਖੇਡਾਂ ਸੰਬੰਧੀ ਜਿਹੜੀ ਜਾਣਕਾਰੀ ਹੈ, ਯਾਨੀ ਕਿ ਗ੍ਰਿਫਤ ਖੇਡਾਂ ਦੇ ਜਿਹੜੇ ਰਿਜ਼ਲਟ ਆ ਸਾਡੇ ਤੱਕ ਪਹੁੰਚੇ ਹੋਏ ਆ, ਅਸੀਂ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਜਾਂਦੇ ਹਾਂ। ਜਿਹੜੇ ਈਵੈਂਟ ਰਿਜ਼ਲਟਸ ਆ ਜੀ ਉਹਨਾਂ ਦੇ ਵਿੱਚ ਕਬੱਡੀ ਸੀਨੀਅਰ ਜਿਹੜੀ ਹੋਈ ਆ ਉਹਦੇ ਵਿੱਚ ਵਿਨਰ ਰਿਹਾ ਕਲੱਬ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲਗੂਲਗਾ, ਤੇ ਰਨਰ ਅਪ ਰਹੀ ਹੈ ਜੀ ਨਿਊਜ਼ੀਲੈਂਡ ਦੀ ਟੀਮ। ਤੇ ਉਧਰ ਸੌਕਰ ਸੀਨੀਅਰ ਜਿਹੜਾ ਹੋਇਆ ਉਸ ਮੁਕਾਬਲੇ ਦੇ ਵਿੱਚ ਜੇਤੂ ਰਹੀ ਹੈ ਸ਼ੈਪਟਨ ਪੰਜਾਬੀ ਸਪੋਰਟਸ ਕਲੱਬ ਦੀ ਟੀਮ, ਜਦਕਿ ਰਨਰ ਅਪ ਰਹੇ ਨੇ ਖਾਲਸਾ ਲਾਇਨਸ ਮੈਲਬਨ ਵਾਲੇ। ਵਾਲੀਬਾਲ ਸ਼ੂਟਿੰਗ ਡਿਵੀਜ਼ਨ 1 ਦੇ ਵਿੱਚ ਵਿਨਰ ਰਹੀ ਹੈ ਜੀ ਪੰਜਾਬੀ ਸਪੋਰਟਸ ਕਲੱਬ ਏ, ਤੇ ਰਨਰ ਅਪ ਪੰਜਾਬੀ ਸਪੋਰਟਸ ਕਲੱਬ ਬੀ ਰਿਹਾ ਇਹਦੇ ਵਿੱਚ। ਤੇ ਡਿਵੀਜ਼ਨ 2 ਦੇ ਵਿੱਚ ਵਿਨਰ ਰਹੀ ਹੈ ਕੋਬਰਮ ਦੀ ਟੀਮ, ਤੇ ਰਨਰ ਅਪ ਰਹੀ ਹੈ ਜੀ BBDC ਕਲੱਬ। ਤੇ ਉਧਰ ਵਾਲੀਬਾਲ ਸਮੈਸ਼ਿੰਗ ਦੇ ਵਿੱਚ ਡਿਵੀਜ਼ਨ 1 ਦੇ ਵਿੱਚ ਜੇਤੂ ਰਹੀ ਆ ਕਲਗੀਧਰ ਲਾਇਨਸ ਨਿਊਜ਼ੀਲੈਂਡ ਦੀ ਟੀਮ, ਰਨਰ ਅਪ ਰਹੀ ਹੈ ਜੀ ਸੁਪਰ 6 ਸਿਡਨੀ ਵਾਲੇ ਰਹੇ ਆ। ਡਿਵੀਜ਼ਨ 2 ਦੇ ਵਿੱਚ ਵਿਨਰ ਰਹੇ ਨੇ ਜੀ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਖੇਨਮ ਵਾਲੇ, ਰਨਰ ਅਪ ਰਹੇ ਨੇ ਸਿੱਖ ਯੂਨਾਈਟਿਡ ਮੈਲਬਨ ਵਾਲੇ। ਤੇ ਖੋ ਖੋ ਦੇ ਜਿਹੜੇ ਮੁਕਾਬਲੇ ਹੋਏ ਆ ਜੀ ਉਹਨਾਂ ਦੇ ਵਿੱਚ ਜੇਤੂ ਰਹੀ ਆ ਗ੍ਰਿਫਤ ਈਸਟ ਬਲੂ ਟੀਮ ਜਿਹੜੀ ਹੈ ਤੇ ਰਨਰ ਅਪ ਰਹੀ ਹੈ ਗ੍ਰਿਫਤ ਵੈਸਟ ਵਾਈਟ। ਸੋ ਇਹਦਾ ਮਤਲਬ ਖੋ ਖੋ ਜਿਹੜੀ ਉਹ ਸਿਰਫ ਹਲੇ ਗ੍ਰਿਫਤ ਦੇ ਵਿਚ ਹੀ ਖੇਡੀ ਜਾ ਰਹੀ ਹੈ ਤੇ ਬਾਕੀ ਜਿਹੜੇ ਇਲਾਕਿਆਂ ਤੋਂ ਖੋ ਖੋ ਦੀਆਂ ਟੀਮਾਂ ਪਹੁੰਚੀਆਂ ਨਹੀਂ ਲੱਗਦੀਆਂ। ਸੋ ਗ੍ਰਿਫਤ ਵਾਲੇ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਕਿ ਤੁਸੀਂ ਸਾਡੀਆਂ ਲੋਕ ਖੇਡਾਂ ਬਚਾ ਕੇ ਰੱਖੀਆਂ ਹੋਈਆਂ ਤੇ ਇਹਦੇ ਵਿਚ ਦੋਵੇਂ ਟੀਮਾਂ ਜਿਹੜੀਆਂ ਉਹ ਗ੍ਰਿਫਤ ਦੀਆਂ ਨੇ ਵਿਨਰ ਵੀ ਤੇ ਰਨਰ ਅਪ ਵੀ। ਤੇ ਮਿਊਜ਼ੀਕਲ ਚੇਅਰ 18 ਪਲੱਸ ਜਿਹੜੀ ਕਿ ਵੁਮੈਨਸ ਦੀ ਸੀਗੀ ਤੇ ਇਹਦੇ ਵਿਚ ਜੇਤੂ ਰਹੇ ਨੇ ਜੀ ਮਨਪ੍ਰੀਤ ਕੌਰ ਚੁੱਗਾ ਜੀ ਮਿਊਜ਼ੀਕਲ ਚੇਅਰ ਦੇ ਵਿਚ। ਸੋ ਤੁਹਾਨੂੰ ਸਾਰੇ ਜੇਤੂਆਂ ਨੂੰ ਬਹੁਤ ਬਹੁਤ ਵਧਾਈ ਜਿਹੜੇ ਵੀ ਕਲੱਬਸ ਜੇਤੂ ਰਹੇ ਨੇ ਤੇ ਜਿਹੜੇ ਇੰਡੀਵਿਜੁਅਲ ਖਿਡਾਰੀ ਜਿਹੜੇ ਜੇਤੂ ਰਹੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਤੇ ਇਹ ਸੀ ਜੀ ਗ੍ਰਿਫਤ ਟੂਰਨਾਮੈਂਟ ਦੌਰਾਨ ਹੋਏ ਵੱਖ ਵੱਖ ਜਿਹੜੇ ਸਪੋਰਟਸ ਇਵੈਂਟ ਆ ਉਹਨਾਂ ਦੇ ਰਿਜ਼ਲਟਸ। ਤੇ ਹੁਣ ਸਮਾਂ ਜਿਹੜਾ ਜੀ ਉਹ ਇਜਾਜ਼ਤ ਲੈਣ ਦਾ ਹੋ ਗਿਆ ਤੇ ਹੁਣ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰੱਖ ਸਕਾਂ, ਪਰ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਲਹਿਰਾ ਪ੍ਰੋਗਰਾਮ ਦੇ ਵਿਚ ਆਪਾਂ ਸਾਂਝ ਪਾਵਾਂਗੇ ਕੁਛ ਹੋਰ ਸਵਾਲਾਂ ਦੇ ਨਾਲ, ਗੱਲਾਂ ਬਾਤਾਂ ਦੇ ਨਾਲ, ਜਾਣਕਾਰੀਆਂ ਦੇ ਨਾਲ ਤੇ ਗੀਤ ਸੰਗੀਤ ਦੇ ਨਾਲ। ਅਗਲੇ ਹਫਤੇ ਮੰਗਲਵਾਰ ਵਾਲੇ ਦਿਨ 8 ਵਜੇ ਤੋਂ 10:30 ਵਜੇ ਤੱਕ ਸਾਡਾ ਜਿਹੜਾ ਸਮਾਂ ਉਹ ਪਹੁੰਚ ਜਾਂਦਾ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਜੁੜੋਗੇ ਸਾਡੇ ਨਾਲ। ਪਰ ਅੱਜ ਸ਼ਾਮ ਨੂੰ ਤੁਹਾਡੇ ਨਾਲ ਸਾਂਝ ਪਏਗੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿਚ। ਸੋ ਮਾਈਗ੍ਰੇਸ਼ਨ ਮੈਟਰਸ ਦੇ ਵਿਚ ਅਸੀਂ ਮਾਈਗ੍ਰੇਸ਼ਨ ਦੇ ਨਾਲ, ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਤੁਹਾਡੇ ਸਵਾਲ ਹੈ ਉਹ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਸਾਡੇ ਨਾਲ ਦੇਣ ਦੇ ਲਈ ਜੁੜਦੇ ਨੇ ਜੀ ਪ੍ਰਭਜੀਤ ਕੌਰ ਜੀ ਵੀਜ਼ਾ 8 ਤੋਂ। ਸੋ ਵੀਜ਼ਾ 8 ਤੋਂ ਅੱਜ ਵੀ ਸਾਡੇ ਨਾਲ ਉਹ ਰੂਬਰੂ ਹੋਣਗੇ ਪ੍ਰੋਗਰਾਮ ਦੇ ਵਿਚ ਤੇ ਤੁਸੀਂ ਸਾਡੇ ਨਾਲ ਸਾਂਝ ਪਾਇਓ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਚ ਸ਼ਾਮ 7 ਵਜੇ ਤੋਂ 8 ਵਜੇ ਤੱਕ। ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਅੱਜ ਦੇ ਪ੍ਰੋਗਰਾਮ ਦੇ ਵਿਚ ਰਹੀਆਂ ਕਮੀਆਂ ਦੇ ਲਈ, ਗਲਤੀਆਂ ਦੇ ਲਈ ਦਿਓ ਜੀ ਮਾਫੀ, ਔਰ ਫੀਡਬੈਕ ਆਪਣਾ ਜ਼ਰੂਰ ਦਿਆ ਕਰੋ feedback@harmanradio.com ਤੇ। ਸੋ ਮੇਰੇ ਵੱਲੋਂ ਯਾਨੀ ਕਿ ਅਮਰਦੀਪ ਵੱਲੋਂ ਮੈਲਬਨ ਤੋਂ ਤੇ ਸਰਬਜੀਤ ਸਿੰਘ ਹੋਰਾਂ ਵੱਲੋਂ ਪਟਿਆਲਾ ਸਟੂਡੀਓ ਤੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਮਿਸਟਰ